Amen. Only be. Everyone say it. All things are possible.
ਪ੍ਰਭੂ ਦੀ ਵਿੱਚ ਬਸ ਕੁਝ ਪਲਾਂ ਲਈ ਖੜੇ ਰਹੀਏ। ਆਓ ਅਸੀਂ ਉਸਦੇ ਵਚਨ ਵਿੱਚੋਂ ਕੂਚ ਦਾ ਚੌਥਾ ਅਧਿਆਇ
ਪੜ੍ਹੀਏ।
ਤਾਂ ਮੂਸਾ ਨੇ ਉੱਤਰ ਦਿੱਤਾ ਕਿ ਵੇਖ ਮੇਰੀ ਪ੍ਰਤੀਤ ਨਾ ਕਰਨਗੇ, ਨਾ ਮੇਰੀ ਆਵਾਜ਼ ਸੁਣਨਗੇ, ਸਗੋਂ ਆਖਣਗੇ ਯਹੋਵਾ ਨੇ ਤੈਨੂੰ ਦਰਸ਼ਨ ਨਹੀਂ ਦਿੱਤਾ। ਤਾਂ ਯਹੋਵਾ ਨੇ ਉਸਨੂੰ ਆਖਿਆ ਤੇਰੇ ਹੱਥ ਵਿੱਚ ਕੀ ਹੈ? ਉਸ ਆਖਿਆ ਟਾਂਗਾ। ਤਾਂ ਉਸਨੇ ਆਖਿਆ ਇਸ ਨੂੰ ਧਰਤੀ ਉੱਤੇ ਸੁੱਟ ਦੇ। ਤਾਂ ਉਸਨੇ ਧਰਤੀ ਉੱਤੇ ਸੁੱਟ ਦਿੱਤਾ, ਉਹ ਸੱਪ ਬਣ ਗਿਆ ਅਤੇ ਮੂਸਾ ਉਸਦੇ ਅੱਗੋਂ ਭੱਜਾ। ਯਹੋਵਾ ਨੇ ਮੂਸਾ ਨੂੰ ਆਖਿਆ ਆਪਣਾ ਹੱਥ ਵਧਾ ਕੇ ਉਸਨੂੰ ਪੂਛੋਂ ਫੜ ਲੈ। ਤਾਂ ਉਸਨੇ ਆਪਣਾ ਹੱਥ ਵਧਾ ਕੇ ਉਸਨੂੰ ਫੜ ਲਿਆ ਅਤੇ ਉਹਦੇ ਹੱਥ ਵਿੱਚ ਟਾਂਗਾ ਬਣ ਗਿਆ। ਤਾਂ ਜੋ ਪ੍ਰਤੀਤ ਕਰਨ ਪਈ ਯਹੋਵਾ ਉਹਨਾਂ ਦੇ ਪਿਓ ਦਾਦਿਆਂ ਦੇ ਪਰਮੇਸ਼ਵਰ, ਅਬਰਾਹਮ ਦੇ ਪਰਮੇਸ਼ਵਰ, ਇਸਹਾਕ ਦੇ ਪਰਮੇਸ਼ਵਰ ਅਤੇ ਯਾਕੂਬ ਦੇ ਪਰਮੇਸ਼ਵਰ ਨੇ ਤੈਨੂੰ ਦਰਸ਼ਨ ਦਿੱਤਾ। ਯਹੋਵਾ ਨੇ ਉਸਨੂੰ ਹੋਰ ਇਹ ਆਖਿਆ, ਹੁਣ ਤੂੰ ਆਪਣਾ ਹੱਥ ਆਪਣੀ ਹੀ ਕੁੱਤੇ ਰੱਖ। ਤਾਂ ਉਸ ਆਪਣਾ ਹੱਥ ਆਪਣੀ ਹੀ ਕੁੱਤੇ ਰੱਖਿਆ, ਜਾਂ ਉਸਨੇ ਉਹ ਕੱਢਿਆ ਤਾਂ ਵੇਖੋ ਉਹਦਾ ਹੱਥ ਕੋੜ ਨਾਲ ਬਰਫ਼ ਵਰਗਾ ਹੋ ਗਿਆ ਸੀ। ਸੋ ਸਾਖਿਆ ਤੂੰ ਫੇਰ ਆਪਣਾ ਹੱਥ ਆਪਣੀ ਹੇਕ ਉੱਤੇ ਰੱਖ। ਉਸਨੇ ਆਪਣਾ ਹੱਥ ਆਪਣੀ ਹੇਕ ਉੱਤੇ ਫੇਰ ਰੱਖਿਆ ਤਾਂ ਯਾਦ ਬਾਹਰ ਕੱਢਿਆ, ਵੇਖੋ ਉਹ ਉਸਦੇ ਬਾਕੀ ਸਰੀਰ ਵਰਗਾ ਹੋ ਗਿਆ ਸੀ। ਫੇਰ ਇਉਂ ਪਈ ਜੇ ਉਹ ਤੇਰੀ ਪ੍ਰਤੀਤ ਨਾ ਕਰਨ, ਨਾ ਹੀ ਪਹਿਲੇ ਨਿਸ਼ਾਨ ਦਾ ਮਤਲਬ ਮੰਨਣ, ਤਾਂ ਉਹ ਦੂਜੇ ਨਿਸ਼ਾਨ ਦੇ ਮਤਲਬ ਉੱਤੇ ਪ੍ਰਤੀਤ ਕਰਨਗੇ।
And it shall come to pass, if they will not believe thee, these two signs, neither hearken unto thy voice,
ਅਤੇ ਇਹ ਹੋਵੇਗਾ ਕਿ ਜੇਕਰ ਉਹ ਇਹਨਾਂ ਦੋਹਾਂ ਨਿਸ਼ਾਨਾਂ ਉੱਤੇ ਵੀ ਪ੍ਰਤੀਤ ਨਾ ਕਰਨ, ਨਾ ਤੇਰੀ ਆਵਾਜ਼ ਨੂੰ ਸੁਣਨ, ਤਾਂ ਤੂੰ ਦਰਿਆ ਦਾ ਪਾਣੀ ਲੈ ਕੇ ਸੁੱਕੀ ਭੋਂ ਤੇ ਡੋਲੀ। ਉਹ ਪਾਣੀ ਜਿਹੜਾ ਤੂੰ ਦਰਿਆ ਤੋਂ ਲਵੇਗਾ ਉਸ ਭੋਂ ਤੇ ਲਹੂ ਹੋ ਜਾਵੇਗਾ।
ਆਓ
ਆਪਣਿਆਂ ਸਿਰਾਂ ਨੂੰ ਪ੍ਰਾਰਥਨਾ ਲਈ ਝੁਕਾਈਏ। ਹੁਣ ਕੀ ਅੱਜ ਸ਼ਾਮ ਤੁਹਾਡੇ ਕੋਲ ਕੋਈ ਬੇਨਤੀ ਹੈ ਜੋ ਤੁਸੀਂ ਚਾਹੁੰਦੇ ਹੋ ਕਿ ਪ੍ਰਭੂ ਜਾਣੇ? ਬਸ ਆਪਣੀਆਂ ਹੱਥਾਂ ਨੂੰ ਉਤਾਹਾਂ ਚੁੱਕੋ ਅਤੇ ਆਖੋ, ਪ੍ਰਭੂ ਹੁਣ ਮੈਨੂੰ ਯਾਦ ਰੱਖੀ, ਮੈਨੂੰ ਲੋੜ ਹੈ। ਸਾਡੇ ਸੁਰਗੀ ਪਿਤਾ, ਇਸ ਸ਼ਾਮ ਅਸੀਂ ਫੇਰ ਤੇਰੇ ਕੋਲ ਆਉਂਦੇ ਹਾਂ ਜਦੋਂ ਅਸੀਂ ਆਪਣਿਆਂ ਸਿਰਾਂ ਨੂੰ ਇਸ ਮਿੱਟੀ ਵੱਲ ਚੁਕਾਇਆ ਹੋਇਆ ਹੈ ਜਿਸ ਵਿੱਚੋਂ ਅਸੀਂ ਆਏ ਹਾਂ। ਅਹਿਸਾਸ ਕਰਦੇ ਹਾਂ ਕਿ ਜੇ ਤੂੰ ਆਉਣ ਵਿੱਚ ਦੇਰੀ ਕਰਦਾ ਹੈ ਤਾਂ ਅਸੀਂ ਵਾਪਸ ਮਿੱਟੀ ਵਿੱਚ ਮਿਲ ਜਾਵਾਂਗੇ। ਪਰ ਮਸੀਹ ਵਿੱਚ ਇੱਕ ਮੁਬਾਰਕ ਆਸ ਦੇ ਵਾਅਦੇ ਨਾਲ ਕਿ ਉਹ ਸਾਰੇ ਜੋ ਪਰਮੇਸ਼ਵਰ ਵਿੱਚ ਹਨ ਉਹਨਾਂ ਨੂੰ ਮਸੀਹ ਆਪਣੇ ਨਾਲ ਲੈ ਕੇ ਆਵੇਗਾ। ਅਸੀਂ ਇਸ ਮਹਿਮਾ ਵਾਲੇ ਵਾਅਦੇ ਲਈ ਤੇਰਾ ਧੰਨਵਾਦ ਕਰਦੇ ਹਾਂ ਅਤੇ ਪਰਮੇਸ਼ਵਰ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੂੰ ਇਹਨਾਂ ਉੱਠੇ ਹੋਏ ਹੱਥਾਂ ਨੂੰ ਯਾਦ ਰੱਖੀ, ਮੇਰੇ ਹੱਥ ਨੂੰ ਵੀ ਪ੍ਰਭੂ। ਅੱਜ ਰਾਤ ਮੈਂ ਦੁਆ ਕਰ ਰਿਹਾ ਹਾਂ ਕਿ ਨਿਹਚਾ ਦੀ ਇਸ ਘੜੀ ਦੇ ਖਾਤਮੇ ਤੇ ਤੂੰ ਅੱਜ ਰਾਤ ਲੋਕਾਂ ਨੂੰ ਇੰਨੀ ਨਿਹਚਾ ਦੇਵੇਗਾ ਕਿ ਸਾਡੇ ਸਾਰਿਆਂ ਲਈ ਯਸੂ ਮਸੀਹ ਬਿਲਕੁਲ ਅਸਲੀ ਬਣ ਜਾਵੇ, ਕਿ ਅੱਜ ਰਾਤ ਤੋਂ ਬਾਅਦ ਸਾਡੇ ਵਿੱਚੋਂ ਕੋਈ ਵੀ ਕਮਜ਼ੋਰ ਨਾ ਰਹੇ। ਹੁਣ ਦੇ ਕਿ ਹਰੇਕ ਪਾਪੀ ਇਸ ਗੱਲ ਦਾ ਅਹਿਸਾਸ ਕਰੇ ਕਿ ਉਹ ਪ੍ਰਭੂ ਯੇਸੂ ਦੀ ਹਜ਼ੂਰੀ ਵਿੱਚ ਹੈ ਅਤੇ ਫੇਰ ਉਹ ਆਪਣੇ ਪਾਪਾਂ ਤੋਂ ਤੌਬਾ ਕਰੇ ਅਤੇ ਆਪਣਾ ਹਿਰਦਾ ਤੈਨੂੰ ਦੇ ਦੇਵੇ ਅਤੇ ਆਤਮਾ ਨਾਲ ਭਰ ਜਾਵੇ। ਇਸ ਆਖਰੀ ਬੁਰੇ ਸਮੇਂ ਵਿੱਚ ਜਦੋਂ ਅਸੀਂ ਇੱਕ ਬਹੁਤ ਵੱਡੇ ਪਰਛਾਵੇਂ ਨੂੰ ਧਰਤੀ ਉੱਤੇ ਪੈਂਦਿਆਂ ਵੇਖਦੇ ਹਾਂ, ਪਰਮੇਸ਼ਵਰ ਅੱਜ ਰਾਤ ਅਸੀਂ ਰੱਬੀ ਅਗਵਾਈ ਲਈ ਬੋਲੇ ਜਾਣ ਅਤੇ ਸੁਣੇ ਜਾਣ ਲਈ ਪ੍ਰਾਰਥਨਾ ਕਰਦੇ ਹਾਂ। ਹੁਣ ਦੇ ਕੇ ਹੁਣ ਪਵਿੱਤਰ ਆਤਮਾ ਇਸ ਮੀਟਿੰਗ ਨੂੰ ਆਪਣੇ ਹੱਥ ਵਿੱਚ ਲਵੇ ਅਤੇ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਲੋੜ ਹੈ ਜੀਵਨ ਦੀ ਰੋਟੀ ਨੂੰ ਸਾਡੇ ਲਈ ਤੋੜੇ, ਕਿਉਂਕਿ ਅਸੀਂ ਇਹ ਉਸਦੇ ਨਾਂ ਵਿੱਚ ਮੰਗਦੇ ਹਾਂ। ਆਮੀਨ। ਤੁਸੀਂ ਬੈਠ ਸਕਦੇ ਹੋ। ਮੈਂ ਨਿਸ਼ਚਾ ਕਰਦਾ ਹਾਂ ਕਿ ਅੱਜ ਰਾਤ ਅਸੀਂ ਉਸ ਚੀਜ਼ ਨੂੰ ਪ੍ਰਾਪਤ ਕਰਨ ਦੇ ਯੋਗ ਹੋਵਾਂਗੇ ਜੋ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਕਿ ਲੋਕ ਵੇਖਣ ਪਰਮੇਸ਼ੁਰ ਵਿਚ ਵਿਸ਼ਵਾਸ ਰੱਖਣ ਦੀ ਅਸਲੀਅਤ। ਹੁਣ ਜਿਨ੍ਹਾਂ ਕੋਲ ਪ੍ਰਾਰਥਨਾ ਕਾਰਡ ਹਨ, ਕੱਲ ਦੁਪਹਿਰ 2:30 ਵਜੇ ਉਹਨਾਂ ਲਈ ਪ੍ਰਾਰਥਨਾ ਕੀਤੀ ਜਾਵੇਗੀ ਅਤੇ ਨਿਸ਼ਚਿਤ ਹੋਣ ਲਈ ਕਿ ਕੋਈ ਵੀ ਪ੍ਰਾਰਥਨਾ ਕਾਰਡ ਤੋਂ ਬਿਨਾਂ ਰਿਹਾ ਤਾਂ ਨਹੀਂ। ਹਰੇਕ ਰਾਤ ਅਸੀਂ ਕੁਝ ਪ੍ਰਾਰਥਨਾ ਕਾਰਡ ਦਿੰਦੇ ਹਾਂ। ਲਗਭਗ ਮੈਂ ਸੋਚਦਾ ਹਾਂ ਕਿ ਲਗਭਗ 1:30 ਵਜੇ ਜਾਂ ਇਸੇ ਤਰ੍ਹਾਂ ਕੁਝ ਬੰਦਗੀ ਦੇ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਕੱਲ ਉਹ ਫੇਰ ਕਾਰਡ ਦੇਵੇਗਾ ਅਤੇ ਉਹ ਸਾਰੇ ਜੋ ਚਾਹੁੰਦੇ ਹਨ ਕਿ ਉਹਨਾਂ ਲਈ ਬੇਨਤੀ ਕੀਤੀ ਜਾਵੇ ਜਾਂ ਤੁਹਾਡਾ ਕੋਈ ਪਿਆਰਾ ਹੋਵੇ ਉਹਨਾਂ ਨੂੰ ਆਉਣ ਦਿਓ ਅਤੇ ਉਹ ਬੇਨਤੀ ਪੱਤਰ ਲੈ ਲੈਣ। ਅਤੇ ਅਸੀਂ ਜਾ ਰਹੇ ਹਾਂ, ਮੈਂ ਲੋਕਾਂ ਲਈ ਪ੍ਰਾਰਥਨਾ ਕਰਨ ਜਾ ਰਿਹਾ ਹਾਂ। ਉਹਨਾਂ ਉੱਤੇ ਹੱਥ ਰੱਖ ਕੇ ਪ੍ਰਾਰਥਨਾ ਕਰਨੀ ਹੈ। ਹੁਣ ਜੇ ਪ੍ਰਭੂ ਯੇਸੂ ਦੀ ਹਜ਼ੂਰੀ ਵਿੱਚ ਤੁਹਾਡੀ ਨਿਹਚਾ ਨਹੀਂ ਵੱਧ ਸਕਦੀ ਅਤੇ ਉਹਨੂੰ ਆਪਣਾ ਚੰਗਾਈ ਦੇਣ ਵਾਲਾ ਕਬੂਲ ਨਹੀਂ ਕਰ ਸਕਦੇ ਅਤੇ ਤੁਸੀਂ ਨਿਹਚਾ ਕਰਦੇ ਹੋ ਕਿ ਜੇ ਅਸੀਂ ਤੁਹਾਡੇ ਉੱਤੇ ਹੱਥ ਰੱਖ ਕੇ ਦੁਆ ਕਰਾਂਗੇ ਤਾਂ ਤੁਹਾਡੀ ਮਦਦ ਹੋਵੇਗੀ। ਅੱਛਾ, ਯਕੀਨਨ ਅਸੀਂ ਉਹ ਕਰਨ ਨੂੰ ਇੱਥੇ ਹਾਂ ਜਿਸ ਦੀ ਤੁਸੀਂ ਇੱਛਾ ਰੱਖਦੇ ਹੋ। ਜਿਸ ਕਾਰਨ ਮੈਂ ਲੇਟ ਕੀਤਾ ਹੈ ਕਿ ਮੈਂ ਹਰੇਕ ਨੂੰ ਉੱਥੇ ਪਹੁੰਚਾ ਸਕਾਂ ਜਿੱਥੇ ਉਹ ਪਰਮੇਸ਼ਵਰ ਨੂੰ ਉਸ ਆਧਾਰ ਤੇ ਪ੍ਰਾਪਤ ਕਰ ਸਕਣ। ਅਤੇ ਸਾਡੇ ਕੋਲ ਬਹੁਤ ਜ਼ਿਆਦਾ ਨਹੀਂ ਹਨ, ਇੱਥੇ ਇਮਾਰਤ ਬਹੁਤ ਵੱਡੀ ਨਹੀਂ ਹੈ, ਇਸ ਲਈ ਸਾਡੇ ਕੋਲ ਬਹੁਤ ਜ਼ਿਆਦਾ ਲੋਕ ਨਹੀਂ ਹਨ। ਕੱਲ ਦੁਪਹਿਰ ਅਸੀਂ ਉਹਨਾਂ ਸਾਰਿਆਂ ਲਈ ਪ੍ਰਾਰਥਨਾ ਕਰ ਸਕਦੇ ਹਾਂ ਜੋ ਇੱਥੇ ਹਨ। ਦੁਪਹਿਰ ਨੂੰ ਇਸੇ ਉਦੇਸ਼ ਲਈ ਰੱਖ ਰਹੇ ਹਾਂ, ਬਿਮਾਰਾਂ ਲਈ ਪ੍ਰਾਰਥਨਾ ਕਰਨ ਲਈ, ਅਤੇ ਅਸੀਂ ਇੱਥੇ ਕੁਝ ਵੀ ਉਹ ਕਰਨ ਲਈ ਹਾਂ ਜਿਸ ਨਾਲ ਅਸੀਂ ਤੁਹਾਡੇ ਜੀਵਨ ਨੂੰ ਕੁਝ ਬਿਹਤਰ ਬਣਾਉਣ ਲਈ ਤੁਹਾਡੀ ਮਦਦ ਕਰ ਸਕੀਏ। ਜੋ ਸਫ਼ਰ ਅਸੀਂ ਕਰ ਰਹੇ ਹਾਂ ਇਸ ਵਿੱਚ ਬੋਝ ਨੂੰ ਘਟਾਈਏ ਅਤੇ ਫਿਰ ਕਿਸੇ ਵੀ ਸਮੇਂ ਕੋਈ ਮਹਿਸੂਸ ਕਰੇ ਕਿ ਉਹ ਪ੍ਰਭੂ ਯੇਸੂ ਦੇ ਕੋਲ ਆਉਣਾ ਚਾਹੁੰਦੇ ਹਨ। ਕੋਈ ਪਰਵਾਹ ਨਹੀਂ ਕਿ ਬੰਦਗੀ ਦਾ ਕਿਹੜਾ ਹਿੱਸਾ ਚੱਲ ਰਿਹਾ ਹੈ, ਤੁਸੀਂ ਠੀਕ ਉਸੇ ਵੇਲੇ ਆ ਜਾਓ। ਯਗਵੇਦੀ ਦੀ ਪੁਕਾਰ ਦੀ ਉਡੀਕ ਨਾ ਕਰੋ, ਸੱਦਾ ਦਿੱਤੇ ਜਾਣ ਦੀ ਉਡੀਕ ਨਾ ਕਰੋ, ਤੁਸੀਂ ਠੀਕ ਉਸੇ ਵੇਲੇ ਆਓ, ਮਸੀਹ ਨੂੰ ਕਬੂਲ ਕਰੋ, ਉਸੇ ਸਮੇਂ ਇੱਥੇ ਉੱਪਰ ਆ ਕੇ ਉਸ ਨੂੰ ਕਬੂਲ ਕਰ ਲਓ, ਕਿਉਂਕਿ ਸਾਡੇ ਇੱਥੇ ਹੋਣ ਦਾ ਮੁੱਖ ਉਦੇਸ਼ ਇਹੋ ਹੀ ਹੈ, ਪਰਮੇਸ਼ਵਰ ਦੇ ਰਾਜ ਵਿੱਚ ਪੁਰਾਣਾ ਨੂੰ ਜਨਮ ਲੈਂਦੇ ਵੇਖਣਾ। ਅਤੇ ਹੁਣ ਕੱਲ ਐਤਵਾਰ ਹੈ, ਸੰਡੇ ਸਕੂਲ ਹੋਵੇਗਾ ਅਤੇ ਸੰਗਤੀ ਹੋਵੇਗੀ। ਐਤਵਾਰ ਦੁਪਹਿਰ ਨੂੰ ਸਾਡਾ ਸੰਗਤੀਆਂ ਕਰਨ ਦਾ ਉਦੇਸ਼ ਇਹ ਹੈ ਕਿ ਬਾਕੀ ਦੀਆਂ ਮੀਟਿੰਗਾਂ ਵਿੱਚ ਕੋਈ ਰੁਕਾਵਟ ਨਾ ਪਵੇ। ਅਸੀਂ ਨਿਹਚਾ ਕਰਦੇ ਹਾਂ ਕਿ ਹਰੇਕ ਵਿਸ਼ਵਾਸੀ ਦੇ ਕੋਲ ਇੱਕ ਘਰੇਲੂ ਕਲੀਸਿਆ ਹੋਣੀ ਚਾਹੀਦੀ ਹੈ ਜਿੱਥੇ ਉਹ ਜਾਵੇ। ਹਰੇਕ ਮਸੀਹ ਨੂੰ ਕਿਸੇ ਥਾਂ ਤੇ ਵਿਸ਼ਵਾਸੀਆਂ ਨਾਲ ਮਿਲਣਾ ਚਾਹੀਦਾ ਹੈ ਅਤੇ ਜਿੱਥੇ ਤੁਸੀਂ ਮਿਲਦੇ ਹੋ ਉਹ ਹੀ ਕਲੀਸਿਆ ਹੁੰਦੀ ਹੈ। ਹੁਣ ਜੇ ਮੈਂ ਇੱਥੇ ਰਹਿੰਦਾ ਹੋਵਾਂ, ਮੇਰਾ ਸੰਬੰਧ ਇੱਥੋਂ ਦੇ ਚਰਚਾਂ ਵਿੱਚੋਂ ਕਿਸੇ ਇੱਕ ਨਾਲ ਹੋਵੇ ਜਿਨ੍ਹਾਂ ਦਾ ਪ੍ਰਤੀਨਿਧਤਵ ਇੱਥੇ ਮੌਜੂਦ ਜਾਜਕ ਕਰਦੇ ਹਨ ਜੋ ਸਹਿਯੋਗ ਕਰ ਰਹੇ ਹਨ, ਕਿਉਂਕਿ ਉਹ ਇੱਥੇ ਮੰਚ ਉੱਤੇ ਬੈਠੇ ਹਨ ਤਾਂ ਕਿ ਉਹ ਸਾਰੇ ਲੋਕਾਂ ਨੂੰ ਵੇਖਣ ਅਤੇ ਜੋ ਕੁਝ ਚੱਲ ਰਿਹਾ ਹੈ ਉਹ ਉਸਦੀ ਪੁਸ਼ਟੀ ਕਰਨ। ਇਸ ਪ੍ਰਕਾਰ ਦੀ ਸੇਵਕਾਈ ਵਿੱਚ ਵਿਸ਼ਵਾਸ ਕਰਦੇ ਹਨ, ਰੱਬੀ ਚੰਗਾਈ, ਪਵਿੱਤਰ ਆਤਮਾ ਦਾ ਬਪਤਿਸਮਾ ਅਤੇ ਆਦਿ ਆਦਿ। ਉਹ ਇੱਥੇ ਇਸ ਦੀ ਗਵਾਹੀ ਦੇ ਰਹੇ ਹਨ। ਇਹ ਉਹ ਹਨ ਜਿਨ੍ਹਾਂ ਨੇ ਮੈਨੂੰ ਇੱਥੇ ਆਉਣ ਲਈ ਸੱਦਾ ਦਿੱਤਾ ਕਿ ਜੋ ਸੇਵਕਾਈ ਪ੍ਰਭੂ ਨੇ ਮੈਨੂੰ ਦਿੱਤੀ ਹੈ ਉਸ ਨਾਲ ਇਹਨਾਂ ਦੀ ਸੰਗਤੀ ਦੀ ਮਦਦ ਹੋ ਸਕੇ। ਹੁਣ ਇਹ ਇੱਕ ਅਸਲੀ ਨਿਗਾਹਬਾਨ ਹੈ, ਜੋ ਵੀ ਉਹ ਕਰ ਸਕਦਾ ਹੈ ਉਹਨਾਂ ਸਾਰੀਆਂ ਆਤਮਿਕ ਭਲਾਈਆਂ ਨੂੰ ਲੋਚਦਾ ਰਹਿੰਦਾ ਹੈ ਜੋ ਸਭ ਕੁਝ ਪਰਮੇਸ਼ਵਰ ਕਰ ਰਿਹਾ ਹੈ। ਉਹ ਆਪਣੀ ਕਲੀਸਿਆ ਨੂੰ ਪਰਮੇਸ਼ਵਰ ਦੇ ਲਈ ਅੱਗੇ ਵਧਾਉਣ ਦੀ ਸਭ ਤੋਂ ਵਧੀਆ ਕੋਸ਼ਿਸ਼ ਕਰ ਰਿਹਾ ਹੈ। ਯਕੀਨਨ ਇਸ ਤਰ੍ਹਾਂ ਦੇ ਨਿਗਾਹਬਾਨ ਦੀ ਪ੍ਰਸ਼ੰਸਾ ਲਈ ਮੈਂ ਆਪਣੀ ਟੋਪੀ ਲਾਉਂਦਾ ਹਾਂ। ਅਤੇ ਇਹੋ ਜਿਹੇ ਆਦਮੀਆਂ ਨੇ ਮੁਸ਼ਕਲਾਂ ਦੇ ਦੌਰਾਨ ਵੀ ਕੰਮ ਕਰਨਾ ਹੁੰਦਾ ਹੈ, ਵੀ ਵਿਸ਼ਵਾਸ ਕਰ ਸਕਦੇ ਹੋ ਕਿ ਇਹ ਸੱਚ ਹੈ। ਉਹਨਾਂ ਨੂੰ ਪਰੇਸ਼ਾਨੀਆਂ ਵਿੱਚ ਵੀ ਕੰਮ ਕਰਨਾ ਪੈਂਦਾ ਹੈ ਅਤੇ ਯਕੀਨਨ ਮੈਂ ਪਰਮੇਸ਼ਵਰ ਦੇ ਅਜਿਹੇ ਮਹਾਨ ਆਦਮੀ ਦਾ ਧੰਨਵਾਦੀ ਹਾਂ ਜੋ ਦ੍ਰਿੜ ਇਰਾਦੇ ਨਾਲ ਆਪਣੇ ਸਥਾਨ ਤੇ ਆਪਣੇ ਫਰਜ਼ ਨੂੰ ਨਿਭਾਉਣਾ ਚਾਹੁੰਦੇ ਹਨ ਅਤੇ ਵਿਸ਼ਵਾਸ ਕਰਦੇ ਹਨ। ਖੁਦਾ ਹਮੇਸ਼ਾ ਉਹਨਾਂ ਨੂੰ ਬਰਕਤ ਦੇਵੇ ਅਤੇ ਮੈਨੂੰ ਯਕੀਨ ਹੈ ਕਿ ਉਹ ਤੁਹਾਡੇ ਲਈ ਵਧੀਆ ਹੀ ਕਰਨਗੇ। ਹੁਣ ਜੇ ਤੁਸੀਂ ਇੱਥੇ ਅਜਨਬੀ ਹੋ, ਤੁਸੀਂ ਇਹ ਪਤਾ ਲਾਓ ਕਿ ਭਾਈਆਂ ਦੀਆਂ ਕਲੀਸਿਯਾਵਾਂ ਕਿੱਥੇ ਹਨ, ਉਹ ਕਿੱਥੇ ਹਨ। ਕੱਲ ਉਹਨਾਂ ਕੋਲ ਜਾਓ, ਉਹਨਾਂ ਦੀਆਂ ਖਾਸ ਬੰਦਗੀਆਂ ਹੋਣਗੀਆਂ ਅਤੇ ਇੱਥੇ ਸੇਵਕ ਹਨ ਜੋ ਵੱਖ ਵੱਖ ਕਲੀਸਿਯਾਵਾਂ ਵਿੱਚ ਬੋਲਣਗੇ ਅਤੇ ਇਸ ਦੀ ਘੋਸ਼ਣਾ ਕਰ ਦਿੱਤੀ ਗਈ ਹੈ। ਇਸ ਲਈ ਤੁਸੀਂ ਕੱਲ ਉਹਨਾਂ ਨੂੰ ਮਿਲੋ ਅਤੇ ਫਿਰ ਕੱਲ ਦੁਪਹਿਰ ਨੂੰ ਜੇ ਤੁਸੀਂ ਆਖਰੀ ਬੰਦਗੀ ਵਿੱਚ ਆਉਣਾ ਚਾਹੁੰਦੇ ਹੋ ਤਾਂ ਸਾਨੂੰ ਤੁਹਾਡੇ ਨਾਲ ਮਿਲ ਕੇ ਖੁਸ਼ੀ ਹੋਵੇਗੀ। ਇਹ ਸਾਰੇ ਚਰਚਾਂ ਲਈ, ਸਾਰੀਆਂ ਜਥੇਬੰਦੀਆਂ ਲਈ, ਹਰੇਕ ਦੇ ਲਈ ਹੈ। ਹਰ ਇੱਕ ਦਾ ਸਵਾਗਤ ਹੈ। ਮੈਥੋਡਿਸਟ, ਬੈਪਟਿਸਟ, ਪ੍ਰੈਸਬਾਈਟੇਰੀਅਨ, ਪੈਂਟੀਕਾਸਟਲ, ਚਰਚ ਆਫ ਕ੍ਰਾਈਸਟ, ਚਰਚ ਆਫ ਗਾਡ, ਕੈਥੋਲਿਕ, ਕੱਟੜ ਯਹੂਦੀ, ਨਾਸਤਿਕ, ਤੁਸੀਂ ਕੋਈ ਵੀ ਕਿਉਂ ਨਾ ਹੋਵੋ, ਅਸੀਂ ਹਾਂ, ਤੁਹਾਨੂੰ ਸੱਦਾ ਹੈ। ਤੁਸੀਂ ਆਖਦੇ ਹੋ ਨਾਸਤਿਕ, ਹਾਂ ਜੀ ਸ਼੍ਰੀਮਾਨ ਜੀ। ਜੇ ਕੋਈ ਨਾਸਤਿਕ ਬਦਗੀ ਵਿੱਚ ਆਉਂਦਾ ਹੈ ਅਤੇ ਬੈਠਦਾ ਹੈ ਅਤੇ ਵਧੀਆ ਵਿਵਹਾਰ ਕਰਦਾ ਹੈ ਕਿਸੇ ਹੋਰ ਵਾਂਗੂ, ਉਸਦਾ ਵੀ ਉਸੇ ਹੀ ਤਰ੍ਹਾਂ ਦਾ ਸਵਾਗਤ ਹੈ। ਠੀਕ ਹੈ, ਕੋਈ ਕਾਰਨ ਹੈ ਜਿਸ ਕਰਕੇ ਅਸੀਂ ਉਸਨੂੰ ਇੱਥੇ ਵੇਖਣਾ ਚਾਹੁੰਦੇ ਹਾਂ ਕਿ ਕੁਝ ਅਜਿਹਾ ਕੀਤਾ ਜਾ ਸਕੇ ਜਿਸ ਨਾਲ ਉਹਨੂੰ ਆਪਣੀ ਗਲਤੀ ਲੱਭਣ ਵਿੱਚ ਮਦਦ ਮਿਲ ਸਕੇ ਅਤੇ ਉਹ ਪ੍ਰਭੂ ਕੋਲ ਆ ਜਾਵੇ, ਕਿਉਂਕਿ ਅਸੀਂ ਯਕੀਨਨ ਕ੍ਰਿਸਚੀਅਨ ਬਿਜ਼ਨਸਮੈਨ ਵਾਲੇ ਛਾਪੇ ਗਏ ਮੈਗਜ਼ੀਨ ਵਿੱਚ ਤੁਹਾਡੇ ਵਿੱਚੋਂ ਕਿੰਨਿਆਂ ਨੇ ਉਸ ਛੋਟੇ ਦਰਸ਼ਨ ਨੂੰ ਪੜਿਆ ਹੈ। ਮੈਂ ਵਿਸ਼ਵਾਸ ਕਰਦਾ ਹਾਂ ਕਿ ਕੁਝ ਹੋਰ ਮੈਗ ਸਮੇਂ ਦੇ ਪਰਦੇ ਦੇ ਪਿੱਛੇ ਵੇਖਣਾ ਹੁਣ ਦੋਸਤ ਇਹ ਸੱਚੀ ਗੱਲ ਹੈ, ਤੁਸੀਂ ਉਸ ਗੱਲ ਤੋਂ ਖੁੰਝ ਨਹੀਂ ਸਕਦੇ। ਉਸ ਸਮੇਂ ਤੋਂ ਬਾਅਦ ਮੈਂ ਇੱਕ ਵੱਖਰਾ ਆਦਮੀ ਬਣ ਗਿਆ ਹਾਂ। ਮੈਂ ਜਾਣਦਾ ਹਾਂ ਕਿ ਅਸਲੀ ਗੱਲ ਹੈ, ਇਸ ਲਈ ਮੈਂ ਭਰੋਸਾ ਕਰਦਾ ਹਾਂ ਕਿ ਤੁਹਾਡੇ ਵਿੱਚੋਂ ਕੋਈ ਵੀ ਉਸ ਮਹਾਨ ਸਵਰਗ ਤੋਂ ਨਹੀਂ ਖੁੰਝੇਗਾ ਜਿਸ ਨੂੰ ਪਰਮੇਸ਼ਵਰ ਨੇ ਨਿਸ਼ਚਾਵਾਨਾਂ ਲਈ ਬਣਾਇਆ ਹੈ। ਜੇਕਰ ਤੁਸੀਂ ਕਰਦੇ ਹੋ, ਤੁਸੀਂ ਇੱਥੇ ਧਰਤੀ ਉੱਤੇ ਕੀ ਸਫਲਤਾ ਪ੍ਰਾਪਤ ਕੀਤੀ ਹੈ, ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਤੁਹਾਨੂੰ ਕਿਸ ਸਮੇਂ ਇਸ ਸੰਸਾਰ ਨੂੰ ਛੱਡ ਕੇ ਜਾਣਾ ਪਵੇ। ਪਰ ਇੱਕ ਗੱਲ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਯਕੀਨਨ ਇਸ ਨੂੰ ਛੱਡ ਕੇ ਜਾਣਾ ਪਵੇਗਾ। ਇਸ ਲਈ ਜੇਕਰ ਇਹ ਸੱਚਾਈ ਹੈ ਤਾਂ ਕਿ ਅਸੀਂ ਇੰਨੇ ਮੂਰਖ ਹੋਵਾਂਗੇ ਜੋ ਅਸੀਂ ਕੋਸ਼ਿਸ਼ ਕਰੀਏ ਕਿ ਬਸ ਅਸੀਂ ਇਸ ਲਈ ਕੋਈ ਵੀ ਮੌਕਾ ਨਹੀਂ ਖੁੰਝਾ ਸਕਦੇ। ਵੇਖੋ, ਬਸ ਯਾਦ ਰੱਖੋ, ਪਰਮੇਸ਼ਵਰ ਦੇ ਵਚਨ ਉੱਤੇ ਅਤੇ ਇਸ ਦੇ ਵਾਅਦਿਆਂ ਉੱਤੇ ਵਿਸ਼ਵਾਸ ਰੱਖੋ। ਜਰਾ ਸੋਚੋ, ਕਿਹੜੀ ਚੀਜ਼ ਨੇ ਹਰੇਕ ਬਿਮਾਰੀ ਨੂੰ, ਹਰੇਕ ਦਿਲ ਦੇ ਦਰਦ ਨੂੰ, ਹਰੇਕ ਮੌਤ ਨੂੰ, ਹਰੇਕ ਪਰੇਸ਼ਾਨੀ ਨੂੰ, ਹਰੇਕ ਦੁੱਖ ਨੂੰ, ਦਿਮਾਗੀ ਪਰੇਸ਼ਾਨੀ ਵਾਲੇ ਛੋਟੇ ਬੱਚੇ ਨੂੰ, ਇਹਨਾਂ ਸਾਰੀਆਂ ਚੀਜ਼ਾਂ ਨੂੰ, ਲੰਗੜਿਆਂ ਨੂੰ, ਅੰਨਿਆਂ ਨੂੰ, ਹਰੇਕ ਹਸਪਤਾਲ ਨੂੰ ਬਣਾਇਆ ਹੈ? ਕਿਉਂਕਿ ਇੱਕ ਜਣੇ ਨੇ ਵਚਨ ਦੇ ਬਸ ਛੋਟੇ ਜਿਹੇ ਹਿੱਸੇ ਉੱਤੇ ਬੇਪ੍ਰਤੀਤੀ ਕੀਤੀ ਸੀ, ਉਹ ਹਵਾ ਸੀ। ਸ਼ੈਤਾਨ ਨੇ ਬਸ ਇਸ ਉੱਤੇ ਪੋਚਾ ਫੇਰਿਆ, ਹਵਾਲਾ ਨਹੀਂ ਦਿੱਤਾ, ਸਗੋਂ ਪੋਚਾ ਫੇਰਿਆ, ਆਖਿਆ ਯਕੀਨਨ ਪ੍ਰਭੂ ਬਹੁਤ ਭਲਾ ਹੈ। ਅੱਜ ਕੱਲ ਤੁਸੀਂ ਉਸਦੇ ਬਾਰੇ ਬਹੁਤ ਕੁਝ ਸੁਣਦੇ ਹੋ, ਪਰਮੇਸ਼ਵਰ ਕਿੰਨਾ ਭਲਾ ਪਰਮੇਸ਼ਵਰ ਹੈ, ਉਹ ਇੱਕ ਭਲਾ ਪਰਮੇਸ਼ਵਰ ਹੈ। ਪਰ ਯਾਦ ਰੱਖੋ ਕਿ ਉਹ ਪਵਿੱਤਰਤਾਈ ਦਾ ਪਰਮੇਸ਼ਵਰ ਹੈ, ਅਜਿਹਾ ਪਰਮੇਸ਼ਵਰ ਜੋ ਪਾਪ ਨੂੰ ਅਣਵੇਖਿਆ ਨਹੀਂ ਕਰ ਸਕਦਾ। ਮੁੱਲ ਉਤਾਰ ਦਿੱਤਾ ਗਿਆ ਹੈ ਅਤੇ ਤੁਹਾਨੂੰ ਉਸ ਨੂੰ ਉਸਦੇ ਆਧਾਰ ਉੱਤੇ ਹੀ ਕਬੂਲ ਕਰਨਾ ਪੈਣਾ ਹੈ। ਅਤੇ ਯਾਦ ਰੱਖੋ, ਉਹ ਇੱਕ ਗੁੱਸੇ ਵਾਲਾ ਪਰਮੇਸ਼ਵਰ ਹੈ, ਕ੍ਰੋਧ ਵਾਲਾ ਖੁਦਾ ਹੈ, ਅਤੇ ਤੁਸੀਂ ਇੱਕ ਕ੍ਰੋਧ ਵਾਲੇ ਪਰਮੇਸ਼ਵਰ ਦੇ ਸਾਹਮਣੇ ਖੜੇ ਹੋਵੋਗੇ। ਬਸ ਇੱਕ ਭਲੇ ਅਤੇ ਦਿਆਲੂ ਪਰਮੇਸ਼ਵਰ ਦੇ ਅੱਗੇ ਨਹੀਂ, ਅੱਜ ਰਾਤ ਉਹ ਤੁਹਾਡਾ ਮੁਕਤੀਦਾਤਾ ਹੈ, ਉਸ ਦਿਨ ਉਹ ਤੁਹਾਡਾ ਨਿਆਂਈ ਹੋਵੇਗਾ। ਇਸ ਲਈ ਦੋਸਤ, ਇਸ ਗੱਲ ਨੂੰ ਯਕੀਨੀ ਬਣਾ ਲਓ ਕਿ ਇੱਕ ਵੀ ਚੀਜ਼ ਬਿਨਾਂ ਕੀਤੇ ਨਾ ਰਹੇ, ਉਹ ਨਹੀਂ, ਇਸ ਨਾਲ ਕੋਈ ਫਾਇਦਾ ਨਹੀਂ ਹੋਵੇਗਾ। ਨਾ ਤੁਸੀਂ ਇਸ ਵਿੱਚ ਜਲਦਬਾਜ਼ੀ ਨਾ ਕਰੋ, ਪੂਰੀ ਤਰ੍ਹਾਂ ਯਕੀਨੀ ਹੋ ਜਾਓ, ਸਗੋਂ ਦੋਹਰੇ ਯਕੀਨੀ ਹੋ ਜਾਓ, ਕਿਉਂਕਿ ਤੁਹਾਨੂੰ ਕੋਈ ਹੋਰ ਮੌਕਾ ਨਹੀਂ ਮਿਲੇਗਾ। ਜਦੋਂ ਕਿ ਤੁਸੀਂ ਇਸ ਧਰਤੀ ਉੱਤੇ ਹੋ, ਤੁਹਾਡੇ ਕੋਲ ਕੇਵਲ ਇਹੋ ਹੀ ਮੌਕਾ ਹੈ। ਧਨੀ ਮਨੁੱਖ ਅਤੇ ਲਾਜ਼ਰ ਨੂੰ ਯਾਦ ਰੱਖੋ, ਤੁਹਾਡੇ ਅਤੇ ਉਸਦੇ ਵਿਚਕਾਰ ਬਹੁਤ ਵੱਡੀ ਖੱਡ ਸੀ, ਕਿਸੇ ਵੀ ਆਦਮੀ ਨੇ ਕਦੀ ਉਸ ਨੂੰ ਪਾਰ ਨਹੀਂ ਕੀਤਾ, ਜਾਂ ਨਾ ਹੀ ਕਦੀ ਕਰੇਗਾ। ਵੇਖਿਆ, ਜਦੋਂ ਤੁਸੀਂ ਮਰ ਜਾਂਦੇ ਹੋ, ਮਾਮਲਾ ਖਤਮ ਹੋ ਜਾਂਦਾ ਹੈ। ਮੈਂ ਜਾਣਦਾ ਹਾਂ ਕਿ ਲੋਕ ਦਾਅਵਾ ਕਰਦੇ ਹਨ ਕਿ ਉਹ ਪ੍ਰਾਰਥਨਾ ਕਰਕੇ ਤੁਹਾਨੂੰ ਉਹਨਾਂ ਸਥਾਨਾਂ ਵਿੱਚੋਂ ਬਾਹਰ ਕੱਢ ਲੈਂਦੇ ਹਨ, ਪਰ ਤੁਸੀਂ ਕਦੇ ਵੀ ਉਹਨਾਂ ਦੀਆਂ ਗੱਲਾਂ ਦਾ ਯਕੀਨ ਨਾ ਕਰੋ। ਇਹ ਗੱਲ ਖੁਦਾ ਦੇ ਵਚਨ ਦੇ ਵਿਰੁੱਧ ਹੈ। ਸਮਝੇ, ਰੁੱਖ ਜਿਸ ਪਾਸੇ ਝੁਕਦਾ ਹੈ ਉਸੇ ਪਾਸੇ ਹੀ ਡਿੱਗਦਾ ਹੈ। ਅਤੇ ਯਿਸੂ ਨੇ ਆਪ ਆਖਿਆ ਕਿ ਇੱਕ ਖੱਡ ਸੀ, ਜਦੋਂ ਇੱਕ ਮਨੁੱਖ ਦੀ ਮੌਤ ਹੁੰਦੀ ਹੈ ਤਾਂ ਉਹ ਪਤਾਲ ਵਿੱਚ ਜਾਂਦਾ ਹੈ, ਉਹ ਸਵਰਗ ਵਿੱਚ ਕਦੇ ਨਹੀਂ ਆ ਸਕਦਾ। ਕਿਸੇ ਮਨੁੱਖ ਨੇ ਕਦੇ ਵੀ ਉਸ ਨੂੰ ਪਾਰ ਨਹੀਂ ਕੀਤਾ ਅਤੇ ਨਾ ਹੀ ਕਦੇ ਕਰ ਸਕੇਗਾ। ਜਿੱਥੇ ਤੱਕ ਮੈਂ ਸਮਝਦਾ ਹਾਂ, ਇੱਥੇ ਹੀ ਗੱਲ ਖਤਮ ਹੋ ਜਾਂਦੀ ਹੈ। ਜਦੋਂ ਯਿਸੂ ਨੇ ਆਖਿਆ ਕਿ ਅਜਿਹਾ ਹੈ, ਤਾਂ ਇਹੋ ਹੀ ਸਭ ਕੁਝ ਹੈ। ਇਸ ਲਈ ਬਸ ਇਹੋ ਹੀ ਯਾਦ ਰੱਖੋ ਕਿ ਹੁਣ ਹੀ ਤੁਹਾਡਾ ਮੌਕਾ ਹੈ, ਅਤੇ ਹੋ ਸਕਦਾ ਹੈ ਕਿ ਅੱਜ ਰਾਤ ਤੁਹਾਡਾ ਆਖਰੀ ਮੌਕਾ ਹੋਵੇ। ਕੀ ਤੁਸੀਂ ਸਮਝ ਸਕੇ ਹੋ ਕਿ ਕੀ ਚੱਲ ਰਿਹਾ ਹੈ? ਜੇਕਰ ਤੁਸੀਂ ਇਸ ਨੂੰ ਵੇਖ ਸਕੋ, ਮੈਂ ਆਸ ਕਰਦਾ ਹਾਂ ਕਿ ਤੁਸੀਂ ਇਹ ਨਹੀਂ ਸੋਚ ਰਹੇ ਹੋਵੋਗੇ ਕਿ ਇਸ ਤਰ੍ਹਾਂ ਬੋਲਣ ਨਾਲ ਮੈਂ ਤੁਹਾਨੂੰ ਕਿਸੇ ਆਦਮੀ ਵੱਲ ਵੇਖਣ ਲਈ ਜਾਂ ਕਿਸੇ ਮਨੁੱਖ ਤੇ ਵਿਸ਼ਵਾਸ ਕਰਨ ਲਈ ਪ੍ਰਭਾਵਿਤ ਕਰ ਰਿਹਾ ਹਾਂ। ਦੋਸਤ, ਮੈਂ ਅਜਿਹਾ ਨਹੀਂ ਕਰ ਰਿਹਾ। ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿ ਤੁਸੀਂ ਉਸ ਉੱਤੇ ਵਿਸ਼ਵਾਸ ਕਰੋ ਜਿਸ ਦੀ ਹਜ਼ੂਰੀ ਵਿੱਚ ਅਸੀਂ ਹੁਣ ਹਾਂ। ਯਿਸੂ ਮਸੀਹ ਹੀ ਉਹ ਪਰਮੇਸ਼ਵਰ ਹੈ ਜੋ ਇਸ ਦਿਨ ਤੁਹਾਡਾ ਨਿਆਂ ਕਰੇਗਾ। ਉਹ ਹੀ ਇੱਥੇ ਤੁਹਾਡੇ ਸਾਹਮਣੇ ਆਪਣੀ ਪਹਿਚਾਣ ਦੇ ਰਿਹਾ ਹੈ। ਉਹ ਹੀ ਕੰਮ ਕਰ ਰਿਹਾ ਹੈ ਜਿਸ ਦਾ ਉਸਨੇ ਵਾਅਦਾ ਕੀਤਾ ਸੀ ਕਿ ਉਹ ਆਖਰੀ ਦਿਨਾਂ ਵਿੱਚ ਕਰੇਗਾ। ਮੈਂ ਸੋਚਦਾ ਹਾਂ ਕਿ ਭਾਈ ਪ੍ਰਾਈਸ ਨੇ ਇਸ ਸਵੇਰੇ ਨਾਸ਼ਤੇ ਦੇ ਸਮੇਂ ਔਖੀ ਸਥਿਤੀ ਵਿੱਚ ਆਉਣ ਅਤੇ ਫਿਰ ਉਸ ਵਿੱਚੋਂ ਬਾਹਰ ਨਿਕਲਣ ਦਾ ਬਹੁਤ ਵਧੀਆ ਵਿਖਿਆਨ ਕੀਤਾ। ਕੀ ਤੁਸੀਂ ਇਸ ਦਾ ਆਨੰਦ ਮਾਣਿਆ? ਯਕੀਨਨ ਮਾਣਿਆ, ਇਹ ਬਹੁਤ ਹੀ ਵਧੀਆ ਢੰਗ ਨਾਲ ਬਿਆਨ ਕੀਤਾ ਗਿਆ ਸੀ। ਹੁਣ ਯਾਦ ਰੱਖੋ, ਕਈ ਵਾਰ ਔਖੇ ਹਾਲਾਤਾਂ ਵਿੱਚ, ਪਰ ਆਓ ਇਹ ਯਾਦ ਰੱਖੀਏ ਕਿ ਅਸੀਂ ਇਹਨਾਂ ਔਖੀਆਂ ਸਥਿਤੀਆਂ ਵਿੱਚੋਂ ਬਾਹਰ ਨਿਕਲਣਾ ਹੈ, ਮੋੜ ਤੋਂ ਮੁੜਨਾ ਹੈ। ਇੱਕ ਵਾਰੀ ਮੈਂ ਇਸ ਵਿਸ਼ੇ ਉੱਤੇ ਪ੍ਰਚਾਰ ਕੀਤਾ ਸੀ ਅਤੇ ਇਸ ਨੂੰ ਸੰਗਮ ਆਖਿਆ ਸੀ। ਅਕਸਰ ਜਦ ਅਸੀਂ ਸੰਗਮ ਤੇ ਆਉਂਦੇ ਹਾਂ, ਅਸੀਂ ਇਸ ਰਾਹ ਤੇ ਜਾਣਾ ਹੁੰਦਾ ਹੈ ਜਾਂ ਵੱਖ ਵੱਖ ਰਾਹਾਂ ਤੇ ਜਾਣਾ ਹੁੰਦਾ ਹੈ। ਹੁਣ ਅੱਜ ਰਾਤ ਅਗਲੇ ਕੁਝ ਮਿੰਟਾਂ ਲਈ ਮੈਂ ਇੱਕ ਵਿਸ਼ਾ ਲੈਣਾ ਚਾਹੁੰਦਾ ਹਾਂ, ਚਿੰਨ ਦੀ ਆਵਾਜ਼। ਅਤੇ ਅੱਜ ਰਾਤ ਸਾਡਾ ਦ੍ਰਿਸ਼ ਕੂਚ ਦੀ ਕਿਤਾਬ ਵਿੱਚੋਂ ਖੁੱਲਦਾ ਹੈ, ਅਤੇ ਕੂਚ ਦਾ ਅਰਥ ਹੈ ਬਾਹਰ ਆਉਣਾ, ਬਾਹਰ ਕੱਢਿਆ ਜਾਣਾ। ਹੁਣ ਤੁਸੀਂ ਜਿੰਨੇ ਵੀ ਧਿਆਨ ਨਾਲ ਸੁਣ ਸਕਦੇ ਹੋ ਸੁਣੋ। ਕਈ ਵਾਰੀ ਮੈਂ ਤੁਹਾਨੂੰ ਪ੍ਰਚਾਰ ਕਰਨਾ ਚਾਹੁੰਦਾ ਹਾਂ, ਤੁਸੀਂ ਬਹੁਤ ਵਧੀਆ ਸਰੋਤੇ ਹੋ, ਪਰ ਮੇਰੇ ਕੋਲ ਵਧੀਆ ਆਵਾਜ਼ ਨਹੀਂ ਹੈ, ਬਸ ਥੋੜਾ ਜਿਹਾ ਜ਼ੋਰ ਲਾਉਣਾ ਪੈਂਦਾ ਹੈ। ਅਤੇ ਮੈਂ ਜਾਣਦਾ ਹਾਂ ਕਿ ਫਿਰ ਕੀ ਹੋਵੇਗਾ, ਅਗਲੀ ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਮੈਨੂੰ ਥੋੜਾ ਆਰਾਮ ਕਰਨਾ ਪਵੇਗਾ ਲਗਭਗ 8 ਜਾਂ 10 ਦਿਨਾਂ ਲਈ। ਵੇਖਿਆ ਬਸ ਇੱਕ ਇੱਥੇ ਹੀ ਬੰਦਗੀ ਨਹੀਂ ਹੁੰਦੀ ਇੱਕ ਦਿਨ ਤੋਂ ਬਾਅਦ ਦੂਸਰੇ ਦਿਨ ਇੱਕ ਹਫ਼ਤੇ ਤੋਂ ਬਾਅਦ ਦੂਸਰੇ ਹਫ਼ਤੇ ਇੱਕ ਮਹੀਨੇ ਤੋਂ ਬਾਅਦ ਦੂਸਰੇ ਮਹੀਨੇ ਇੱਕ ਸਾਲ ਤੋਂ ਬਾਅਦ ਦੂਸਰੇ ਸਾਲ ਬੰਦਗੀਆਂ ਲਗਾਤਾਰ ਚੱਲਦੀਆਂ ਰਹਿੰਦੀਆਂ ਹਨ ਅਤੇ ਤੁਸੀਂ ਕਲਪਨਾ ਕਰ ਸਕਦੇ ਹੋ ਅਤੇ ਸਾਰਿਆਂ ਹੀ ਸਮਿਆਂ ਬਾਰੇ ਸੋਚੋ ਇੱਕ ਸਾਲ ਤੋਂ ਬਾਅਦ ਦੂਸਰੇ ਸਾਲ ਵਿੱਚ ਇੱਕ ਵਾਰੀ ਵੀ ਅਜਿਹਾ ਨਹੀਂ ਹੋਇਆ ਕਿ ਉਸਨੇ ਕਦੀ ਕੁਝ ਆਖਿਆ ਹੋਵੇ ਪਰ ਉਹ ਸੰਪੂਰਨ ਸੱਚ ਨਾ ਹੋਇਆ ਹੋਵੇ ਬਿਲਕੁਲ ਸੱਚਾਈ ਹੈ ਸਾਰੇ ਸੰਸਾਰ ਵਿੱਚ ਸਾਰੀਆਂ ਭਾਸ਼ਾਵਾਂ ਵਿੱਚ ਸੱਤ ਵਾਰੀ ਸਮਝੇ ਕਿਤੇ ਵੀ ਕੋਈ ਵੀ ਆਦਮੀ ਇਹ ਨਹੀਂ ਕਹਿ ਸਕਦਾ ਪਰ ਇਹ ਸਿੱਧ ਰੂਪ ਨਾਲ ਬਿਲਕੁਲ ਠੀਕ ਠੀਕ ਹਰ ਵਾਰੀ ਪੂਰਾ ਹੋਇਆ ਹੈ ਜਦੋਂ ਉਹ ਆਖਦਾ ਹੈ ਕਿ ਕੋਈ ਗੱਲ ਹੋਵੇਗੀ ਇਹ ਬਿਲਕੁਲ ਉਸੇ ਤਰ੍ਹਾਂ ਪੂਰੀ ਹੁੰਦੀ ਹੈ ਕਿਸੇ ਗੱਲ ਨੂੰ ਉਸਦੇ ਪੂਰੇ ਹੋਣ ਤੋਂ ਹਫ਼ਤੇ ਮਹੀਨੇ ਅਤੇ ਸਾਲਾਂ ਪਹਿਲਾਂ ਦੱਸ ਦਿੱਤਾ ਗਿਆ ਸੀ ਅਤੇ ਹਮੇਸ਼ਾ ਬਿਲਕੁਲ ਉਸੇ ਤਰ੍ਹਾਂ ਹੀ ਪੂਰੀ ਹੁੰਦੀ ਹੈ ਇੱਕ ਵਾਰੀ ਵੀ ਅਸਫਲ ਨਹੀਂ ਹੋਈ ਅਤੇ ਨਾ ਹੀ ਕਦੀ ਹੋਵੇਗੀ ਕਿਉਂਕਿ ਉਹ ਪਰਮੇਸ਼ਵਰ ਹੈ ਹੁਣ ਇੱਕ ਮਨੁੱਖ ਦੇ ਰੂਪ ਵਿੱਚ ਮੈਂ ਅਸਫਲ ਹੋ ਸਕਦਾ ਹਾਂ ਉਦਾਹਰਣ ਦੇ ਤੌਰ ਤੇ ਮੇਰੇ ਵੱਲ ਕਦੇ ਨਾ ਵੇਖੋ ਕਿਉਂਕਿ ਮੈਂ ਬਸ ਤੁਹਾਡੇ ਵਰਗਾ ਹਾਂ ਬਸ ਕਿਰਪਾ ਰਾਹੀਂ ਬਚਾਇਆ ਗਿਆ ਇੱਕ ਪਾਪੀ ਹਾਂ ਪਰ ਉਹ ਪਰਮੇਸ਼ਵਰ ਹੈ ਜੋ ਅਲੌਕਿਕ ਹੈ ਸਮਝੇ ਆਪਣੇ ਆਪ ਦੀ ਪਛਾਣ ਕਰਵਾ ਰਿਹਾ ਹੈ ਉਸਨੂੰ ਅਜਿਹਾ ਕਰਨ ਦੀ ਲੋੜ ਨਹੀਂ ਹੈ ਪਰ ਉਸਨੇ ਵਾਅਦਾ ਕੀਤਾ ਸੀ ਕਿ ਉਹ ਅਜਿਹਾ ਕਰੇਗਾ ਯਿਸੂ ਨੇ ਲੋਕਾਂ ਨੂੰ ਚੰਗਾ ਕੀਤਾ ਤਾਂ ਕਿ ਵਚਨ ਪੂਰਾ ਹੋ ਸਕੇ ਉਸਨੇ ਉਹਨਾਂ ਕੰਮਾਂ ਨੂੰ ਕੀਤਾ ਤਾਂ ਜੋ ਪਰਮੇਸ਼ਵਰ ਦਾ ਵਚਨ ਪੂਰਾ ਹੋਵੇ ਇਸੇ ਹੀ ਕਾਰਨ ਉਹ ਅੱਜ ਇਹ ਕਰ ਰਿਹਾ ਹੈ ਤਾਂ ਕਿ ਵਚਨ ਪੂਰਾ ਹੋਵੇ ਜਿਸ ਦੇ ਬਾਰੇ ਮੈਂ ਤੁਹਾਨੂੰ ਇੱਕ ਰਾਤ ਤੋਂ ਬਾਅਦ ਦੂਸਰੀ ਰਾਤ ਦੱਸਿਆ ਹੈ ਹੁਣ ਜਦੋਂ ਉਸਦੀ ਹਜ਼ੂਰੀ ਨੇੜੇ ਹੈ ਤਾਂ ਤੁਸੀਂ ਧਿਆਨ ਦਿਓ ਯਕੀਨਨ ਉਸਦੀ ਹਜ਼ੂਰੀ ਭਾਵਨਾ ਲੈ ਕੇ ਆਉਂਦੀ ਹੈ ਜਿਵੇਂ ਕਿ ਮੈਂ ਇਸ ਸਵੇਰ ਬੋਲਿਆ ਸੀ ਕੋਈ ਵੀ ਚੀਜ਼ ਜਿਸ ਦੇ ਅੰਦਰ ਭਾਵਨਾ ਨਹੀਂ ਹੁੰਦੀ ਉਹ ਮਰੀ ਹੋਈ ਹੁੰਦੀ ਹੈ ਕੋਈ ਵੀ ਧਰਮ ਜਿਸ ਦੇ ਅੰਦਰ ਕੋਈ ਭਾਵਨਾ ਨਹੀਂ ਹੈ ਬਿਹਤਰ ਹੋਵੇਗਾ ਕਿ ਤੁਸੀਂ ਉਸ ਨੂੰ ਦਫ਼ਨ ਕਰ ਦਿਓ ਉਹ ਮਰਿਆ ਹੋਇਆ ਹੈ ਉਹ ਭਾਵਨਾ ਲੈ ਕੇ ਆਉਂਦਾ ਹੈ ਉਹ ਸਾਨੂੰ ਜਿਉਂਦਾ ਕਰ ਦਿੰਦਾ ਹੈ ਪਰ ਜਦੋਂ ਅਸੀਂ ਜਿਉਂਦੇ ਕੀਤੇ ਜਾਂਦੇ ਹਾਂ ਤਾਂ ਆਓ ਯਾਦ ਰੱਖੀਏ ਕਿ ਕਿਸ ਨੇ ਸਾਨੂੰ ਜਿਉਂਦਾ ਕੀਤਾ ਹੈ ਕਿਸ ਨੇ ਅਜਿਹਾ ਕੀਤਾ ਹੈ ਇਹ ਪਵਿੱਤਰ ਆਤਮਾ ਦੀ ਹਜ਼ੂਰੀ ਹੈ ਯਿਸੂ ਮਸੀਹ ਸਾਡੇ ਵਿਚਕਾਰ ਆਪਣੇ ਆਪ ਨੂੰ ਵਿਖਾ ਰਿਹਾ ਹੈ ਕਿ ਉਹ ਜਿਉਂਦਾ ਹੈ ਇੱਕ ਭੌਤਿਕ ਦੇਹ ਨਹੀਂ ਜਦੋਂ ਭੌਤਿਕ ਦੇਹ ਸਵਰਗ ਤੋਂ ਵਾਪਸ ਆਵੇਗੀ ਤਾਂ ਸਮਾਂ ਹੋਰ ਨਹੀਂ ਰਹੇਗਾ ਇਹੋ ਹੀ ਸਭ ਕੁਝ ਹੈ ਅਤੇ ਅਸੀਂ ਜਾਣਦੇ ਹਾਂ ਕਿ ਅਸੀਂ ਆਖਰੀ ਦਿਨਾਂ ਵਿੱਚ ਰਹਿ ਰਹੇ ਹਾਂ ਜਦੋਂ ਇਹ ਗੱਲਾਂ ਵਾਪਰਨਗੀਆਂ ਹੁਣ ਪਰਮੇਸ਼ਵਰ ਨੇ ਪਹਿਲਾਂ ਵੀ ਕੂਚ ਕੀਤੇ ਸਨ ਇਹ ਹੈ ਪਰਮੇਸ਼ਵਰ ਨਾਲ ਹਰੇਕ ਚੀਜ਼ ਦਿਨ ਵਿੱਚ ਚੱਲਦੀ ਹੈ ਪਰਮੇਸ਼ਵਰ ਤਿੰਨ ਵਿੱਚ ਸਿੱਧ ਹੁੰਦਾ ਹੈ ਮਸੀਹ ਦੀ ਪਹਿਲੀ ਆਮਦ ਆਪਣੀ ਲਾੜੀ ਨੂੰ ਛੁਟਕਾਰਾ ਦੇਣ ਲਈ ਹੈ ਮਸੀਹ ਦੀ ਦੂਸਰੀ ਆਮਦ ਆਪਣੀ ਲਾੜੀ ਨੂੰ ਲੈਣ ਦੇ ਲਈ ਹੈ ਮਸੀਹ ਦੀ ਤੀਸਰੀ ਆਮਦ 1000 ਸਾਲ ਲਈ ਰਾਜ ਕਰਨ ਲਈ ਆਪਣੀ ਲਾੜੀ ਦੇ ਨਾਲ ਹੈ ਹਰ ਚੀਜ਼ ਤਿੰਨ ਵਿੱਚ ਚੱਲਦੀ ਹੈ ਹੁਣ ਤਿੰਨ ਕੁਝ ਹੋਏ ਹਨ ਅਤੇ ਤਿੰਨ ਕੁਝ ਹੋਣਗੇ ਉਹਨਾਂ ਵਿੱਚੋਂ ਇੱਕ ਉਸ ਸਮੇਂ ਸੀ ਜਦੋਂ ਖੁਦਾ ਉਹਨਾਂ ਨੂੰ ਇੱਕ ਕੂਚ ਲਈ ਧਰਤੀ ਉੱਤੇ ਸਵਾਰੀ ਕਰਨ ਲਈ ਕਿਸ਼ਤੀ ਵਿੱਚ ਲੈ ਕੇ ਗਿਆ ਸੀ ਅਗਲੀ ਵਾਰੀ ਪਰਮੇਸ਼ਵਰ ਨੇ ਉਹਨਾਂ ਨੂੰ ਮਿਸਰ ਵਿੱਚੋਂ ਬਾਹਰ ਕੱਢਿਆ ਸੀ ਅਤੇ ਅਗਲੀ ਵਾਰੀ ਪਰਮੇਸ਼ਵਰ ਉਹਨਾਂ ਨੂੰ ਉੱਪਰ ਲੈ ਕੇ ਜਾਂਦਾ ਹੈ ਅੰਦਰ ਬਾਹਰ ਉੱਪਰ ਅਗਲਾ ਕੂਚ ਉੱਪਰ ਜਾਣਾ ਹੈ ਹੁਣ ਇੱਕ ਸਾਡੇ ਸਾਹਮਣੇ ਹੈ ਉਤਾਂਹ ਜਾਣ ਦਾ ਸਮਾਂ ਇਹ ਠੀਕ ਉਸੇ ਹੀ ਤਰ੍ਹਾਂ ਹੈ ਜਿਵੇਂ ਜੀਵਨ ਵਿੱਚ ਹੁੰਦਾ ਹੈ ਅਸੀਂ ਜੀਵਨ ਵਿੱਚ ਆਉਂਦੇ ਹਾਂ ਅਸੀਂ ਜੀਵਨ ਵਿੱਚੋਂ ਬਾਹਰ ਚਲੇ ਜਾਂਦੇ ਹਾਂ ਜੀਵਨ ਵਿੱਚ ਉੱਪਰ ਚਲੇ ਜਾਂਦੇ ਹਾਂ ਬਿਲਕੁਲ ਠੀਕ ਉਹੋ ਹੀ ਗੱਲ ਹੈ ਇਸ ਲਈ ਅਸੀਂ ਅੱਜ ਰਾਤ ਸਾਡਾ ਦ੍ਰਿਸ਼ ਕੂਚ ਵਿੱਚ ਖੁੱਲਦਾ ਹੈ ਅਤੇ ਪਰਮੇਸ਼ਵਰ ਆਪਣੇ ਦੇਸ਼ ਨੂੰ ਲੈਣ ਲਈ ਜਾ ਰਿਹਾ ਸੀ ਇਸਰਾਇਲ ਇੱਕ ਦੇਸ਼ ਹੈ ਪਰਮੇਸ਼ਵਰ ਇਸਰਾਇਲ ਨਾਲ ਵਿਅਕਤੀਗਤ ਰੂਪ ਵਿੱਚ ਵਿਹਾਰ ਨਹੀਂ ਕਰਦਾ ਇਸਰਾਇਲ ਇੱਕ ਦੇਸ਼ ਹੈ ਉਸਨੇ ਹਮੇਸ਼ਾ ਉਹਨਾਂ ਨਾਲ ਵਰਤਾਓ ਕੀਤਾ ਹੈ ਅਤੇ ਆਖਰੀ ਦਿਨਾਂ ਵਿੱਚ ਕਲੀਸਿਆ ਦੇ ਚਲੇ ਜਾਣ ਤੋਂ ਬਾਅਦ ਫੇਰ ਖੁਦਾਵੰਦ ਇਸਰਾਇਲ ਨੂੰ ਇੱਕ ਦੇਸ਼ ਦੇ ਰੂਪ ਵਿੱਚ ਬਚਾਵੇਗਾ ਹੁਣ ਉਹ ਆਪਣੀ ਜਨਮ ਭੂਮੀ ਵਿੱਚ ਹਨ ਇਸ ਦੇ ਲਈ ਤਿਆਰ ਹਨ ਅਤੇ ਉਹ ਬਚਾਏ ਜਾਣਗੇ ਬਾਈਬਲ ਆਖਦੀ ਹੈ ਇੱਕ ਦਿਨ ਵਿੱਚ ਇੱਕ ਦੇਸ਼ ਪੈਦਾ ਹੋ ਜਾਵੇਗਾ ਪਰਮੇਸ਼ਰ ਯਹੂਦੀ ਨਾਲ ਵਿਅਕਤੀਗਤ ਢੰਗ ਨਾਲ ਵਰਤਾਓ ਨਹੀਂ ਕਰਦਾ ਉਹਨਾਂ ਨਾਲ ਇੱਕ ਦੇਸ਼ ਦੇ ਰੂਪ ਵਿੱਚ ਵਰਤਦਾ ਹੈ ਉਹ ਇਸਰਾਇਲ ਨਾਲ ਹਮੇਸ਼ਾ ਹੀ ਅਜਿਹਾ ਕਰਦਾ ਹੈ ਕਿਉਂਕਿ ਉਹ ਉਸਦਾ ਦੇਸ਼ ਹੈ ਅਤੇ ਇਸ ਕੂਚ ਵਿੱਚ ਉਹ ਆਪਣੇ ਦੇਸ਼ ਨੂੰ ਇੱਕ ਦੇਸ਼ ਵਿੱਚੋਂ ਬਾਹਰ ਕੱਢਣ ਵਾਲਾ ਹੈ ਆਪਣੇ ਲੋਕਾਂ ਨੂੰ ਨਿਆਂ ਵਿੱਚੋਂ ਕੱਢਣ ਜਾ ਰਿਹਾ ਹੈ ਅਤੇ ਜਿਸ ਪਾਣੀ ਨੇ ਜਗਤ ਨੂੰ ਡੋਬ ਦਿੱਤਾ ਸੀ ਉਸੇ ਨੇ ਹੀ ਨੂਹ ਨੂੰ ਬਚਾਇਆ ਸੀ ਸਮਝੇ ਅਤੇ ਜਿਸ ਪਵਿੱਤਰ ਆਤਮਾ ਨੂੰ ਅੱਜ ਲੋਕ ਠੁਕਰਾ ਰਹੇ ਹਨ ਉਹ ਹੀ ਕਲੀਸਿਆ ਨੂੰ ਲਵੇਗਾ ਅਤੇ ਇਹਨੂੰ ਉੱਪਰ ਲੈ ਕੇ ਜਾਵੇਗਾ ਅਤੇ ਜਿਹੜੇ ਇਸ ਉੱਤੇ ਨਿਹਚਾ ਨਹੀਂ ਕਰਦੇ ਉਹਨਾਂ ਉੱਪਰ ਨਿਆਂ ਲੈ ਕੇ ਆਵੇਗਾ ਯਿਸੂ ਨੇ ਆਖਿਆ ਸੀ ਜਦੋਂ ਉਹਨਾਂ ਨੇ ਉਸ ਨੂੰ ਬਾਲ ਜਬੂਲ ਆਖਿਆ ਸੀ, ਦੂਸਰੇ ਸ਼ਬਦਾਂ ਵਿੱਚ ਉਹ ਭਵਿੱਖ ਦੱਸਣ ਵਾਲਾ ਸੀ, ਉਹ ਉਸਨੇ ਕਿਹਾ ਇਸ ਦੇ ਲਈ ਮੈਂ ਤੁਹਾਨੂੰ ਮਾਫ ਕਰ ਦਿਆਂਗਾ। ਮਨੁੱਖ ਦਾ ਪੁੱਤਰ ਕੁਰਬਾਨੀ ਨਹੀਂ ਦਿੱਤੀ ਗਈ ਸੀ, ਪਰ ਜਦੋਂ ਪਵਿੱਤਰ ਆਤਮਾ ਆਵੇਗਾ ਅਤੇ ਉਹਨਾਂ ਹੀ ਕੰਮਾਂ ਨੂੰ ਕਰੇਗਾ, ਉਸਦੇ ਵਿਰੋਧ ਵਿੱਚ ਇੱਕ ਵੀ ਲਫ਼ਜ਼ ਨਾ ਹੀ ਇਸ ਜਗਤ ਵਿੱਚ ਅਤੇ ਨਾ ਹੀ ਆਉਣ ਵਾਲੇ ਜਗਤ ਵਿੱਚ ਮਾਫ਼ ਕੀਤਾ ਜਾਵੇਗਾ। ਉਸ ਨੂੰ ਰੱਦਿਆ ਜਾਣਾ ਹੈ, ਫਿਰ ਇਸ ਤੋਂ ਬਾਅਦ ਨਿਆਂ ਆਉਂਦਾ ਹੈ। ਸਮਝ ਲੱਗੀ? ਪਰੇਸ਼ਾਨੀ ਇਹੀ ਹੈ ਕਿ ਅਸੀਂ ਇਸ ਨਾਲ ਮੇਰੇ ਦਿਮਾਗ ਵਿੱਚ ਇੱਕ ਬੁੱਢੇ ਮਲਾਹ ਦੀ ਕਹਾਣੀ ਯਾਦ ਆ ਰਹੀ ਹੈ ਜੋ ਮੈਂ ਪੜ੍ਹੀ ਸੀ। ਉਹ ਸਮੁੰਦਰ ਵੱਲੋਂ ਆ ਰਿਹਾ ਸੀ ਅਤੇ ਇੱਕ ਜਵਾਨ ਅੰਗਰੇਜ਼ੀ ਕਵੀ ਸਮੁੰਦਰ ਵੱਲ ਜਾ ਰਿਹਾ ਸੀ ਅਤੇ ਉਸ ਕਵੀ ਨੇ ਸਮੁੰਦਰ ਦੇ ਬਾਰੇ ਵਿੱਚ ਬਹੁਤ ਕੁਝ ਲਿਖਿਆ ਸੀ, ਪਰ ਉਸਨੇ ਉਸਨੂੰ ਕਦੇ ਵੀ ਨਹੀਂ ਵੇਖਿਆ ਸੀ। ਇਸ ਲਈ ਉਹਦੇ ਵੱਲ ਜਾ ਰਿਹਾ ਸੀ ਅਤੇ ਬੁੱਢੇ ਆਦਮੀ ਨੇ ਆਪਣੇ ਮੂੰਹ ਵਿੱਚ ਸਿਗਰਟ ਦੇ ਪਾਈਪ ਦਾ ਛੋਟਾ ਹਿੱਸਾ ਲਏ ਹੋਏ ਉਸਨੂੰ ਆਖਿਆ, ਮੇਰੇ ਵਧੀਆ ਆਦਮੀ ਤੂੰ ਕਿੱਥੇ ਜਾਂਦਾ ਹੈ? ਉਸਨੇ ਕਿਹਾ ਮੈਂ ਸਮੁੰਦਰ ਵੱਲ ਜਾ ਰਿਹਾ ਹਾਂ। ਉਸਨੇ ਆਖਿਆ ਮੈਂ ਉਸਨੂੰ ਕਦੇ ਨਹੀਂ ਵੇਖਿਆ, ਮੈਂ ਉਹਦੇ ਬਾਰੇ ਲਿਖਿਆ ਹੈ ਜੋ ਦੂਸਰਿਆਂ ਨੇ ਆਖਿਆ ਹੈ, ਪਰ ਕਿਹਾ ਉਹ ਮੈਂ ਜਾਣ ਕੇ ਬਹੁਤ ਰੋਮਾਂਚਿਤ ਹੋ ਰਿਹਾ ਹਾਂ ਕਿ ਮੈਂ ਸਮੁੰਦਰ ਦੇ ਲਾਗੇ ਆ ਰਿਹਾ ਹਾਂ। ਉਸਨੇ ਕਿਹਾ ਉਹ ਉਸਦੇ ਨਮਕੀਨ ਖਾਰੇ ਪਾਣੀ ਦੀ ਖੁਸ਼ਬੂ ਕਿੰਨੀ ਵਧੀਆ ਹੈ, ਉਸਦੇ ਉੱਪਰੋਂ ਚਿੱਟੇ ਕਣਾਂ ਨੂੰ ਫੁੱਟਦਿਆਂ ਵੇਖਣਾ ਅਤੇ ਨੀਲੇ ਆਕਾਸ਼ ਇਸ ਵਿੱਚੋਂ ਆਪਣੇ ਆਪ ਨੂੰ ਪ੍ਰਤੀਬਿੰਬ ਕਰ ਰਹੇ ਹਨ ਅਤੇ ਸਮੁੰਦਰੀ ਚਿੜੀਆਂ ਨੂੰ ਇਸਦੇ ਉੱਪਰੋਂ ਉੱਡਦਿਆਂ ਸੁਣਨਾ ਕਿੰਨਾ ਵਧੀਆ ਲੱਗਦਾ ਹੈ, ਉਹ ਮੈਂ ਉਸਨੂੰ ਵੇਖਣ ਬਾਰੇ ਸੋਚ ਕੇ ਬਹੁਤ ਰੋਮਾਂਚਿਤ ਹੋ ਰਿਹਾ ਹਾਂ। ਬੁੱਢੇ ਆਦਮੀ ਨੇ ਆਖਿਆ 60 ਸਾਲ ਪਹਿਲਾਂ ਇਸ ਵਿੱਚ ਮੇਰਾ ਜਨਮ ਹੋਇਆ ਸੀ, ਇਸ ਦੇ ਬਾਰੇ ਮੈਂ ਕੋਈ ਵੀ ਸੋਹਣੀ ਚੀਜ਼ ਨਹੀਂ ਵੇਖੀ। ਸਮਝੇ? ਉਹਨੇ ਉਸਨੂੰ ਇੰਨਾ ਜ਼ਿਆਦਾ ਵੇਖਿਆ ਸੀ ਕਿ ਉਹ ਉਸਦੇ ਲਈ ਬਹੁਤ ਹੀ ਸਧਾਰਨ ਬਣ ਗਿਆ ਸੀ। ਹੁਣ ਅੱਜ ਇਹੋ ਹੀ ਮਾਮਲਾ ਪੈਂਟੀਕਾਸਲ ਚਰਚ ਨਾਲ ਹੈ। ਉਹਨਾਂ ਨੇ ਪਰਮੇਸ਼ਵਰ ਨੂੰ ਇੰਨਾ ਜ਼ਿਆਦਾ ਵੇਖਿਆ ਹੈ ਕਿ ਉਹਨਾਂ ਲਈ ਬਹੁਤ ਹੀ ਸਧਾਰਨ ਬਣ ਕੇ ਰਹਿ ਗਿਆ ਹੈ। ਅਜਿਹਾ ਕਦੇ ਨਾ ਹੋਣ ਦਿਓ। ਬਹੁਤ ਸਮਾਂ ਨਹੀਂ ਹੋਇਆ ਇੱਥੇ ਲੂਇਸਵਿਲੇ ਕੈਂਟਕੀ ਵਿੱਚ ਜਿੱਥੋਂ ਮੈਂ ਆਇਆ ਹਾਂ, ਜੈਫਸਨਵਿਲੇ ਇੰਡੀਆਨਾ, ਇਹ ਜਗ੍ਹਾ ਨਹਿਰ ਦੇ ਪਾਰ ਹੈ। ਇੱਕ ਔਰਤ 10 ਸੈਂਟ ਸਟੋਰ ਵਿੱਚ ਗਈ ਅਤੇ ਉਹਨੇ ਇੱਕ ਛੋਟਾ ਬੱਚਾ ਚੁੱਕਿਆ ਹੋਇਆ ਸੀ ਅਤੇ ਕਾਊਂਟਰਾਂ ਉੱਤੇ ਜਾ ਰਹੀ ਸੀ ਅਤੇ ਉਸ ਮੁੰਡੇ ਨੂੰ ਦੌਰੇ ਪੈਂਦੇ ਸਨ। ਉਹ ਕੋਈ ਚੀਜ਼ ਚੁੱਕਦੀ, ਛੋਟੇ ਮੁੰਡੇ ਨੂੰ ਵਿਖਾਉਂਦੀ, ਉਹ ਬਸ ਬੈਠਾ ਉਤਾਂਹ ਵੇਖਦਾ ਰਹਿੰਦਾ। ਉਹ ਦੂਸਰੇ ਕਾਊਂਟਰ ਤੇ ਜਾਂਦੀ, ਕੋਈ ਚੀਜ਼ ਚੁੱਕ ਕੇ ਛੋਟੇ ਮੁੰਡੇ ਨੂੰ ਵਿਖਾਉਂਦੀ, ਉਹ ਬਸ ਘੂਰੀ ਜਾਂਦਾ। ਅਤੇ ਕੁਝ ਦੇਰ ਬਾਅਦ ਉਸਨੇ ਇੱਕ ਘੰਟੀ ਚੁੱਕੀ ਅਤੇ ਉਹਨੂੰ ਵਜਾਉਣ ਲੱਗ ਪਈ ਅਤੇ ਉਹ ਛੋਟਾ ਮੁੰਡਾ ਬਸ ਘੂਰਦਾ ਹੀ ਰਿਹਾ ਅਤੇ ਉਹ ਚੀਕਾਂ ਮਾਰਨ ਲੱਗ ਪਈ ਅਤੇ ਆਪਣੇ ਹੱਥ ਉੱਪਰ ਚੁੱਕ ਲਏ ਅਤੇ 10 ਸੈਂਟ ਸਟੋਰ ਵਿੱਚ ਲੋਕ ਉਹਨੂੰ ਵੇਖ ਰਹੇ ਸਨ। ਇਸ ਲਈ ਉਹ ਉਸਦੇ ਕੋਲ ਗਏ ਕਿ ਕੀ ਗੜਬੜੀ ਹੈ। ਉਸਨੇ ਆਖਿਆ ਮੇਰੇ ਕੋਲ ਮੇਰਾ ਛੋਟਾ ਮੁੰਡਾ, ਕਿਹਾ ਉਹ ਸਿਰਫ 3 ਸਾਲਾਂ ਦਾ ਹੈ, ਅਤੇ ਕਿਹਾ ਮੈਂ ਅਚਾਨਕ ਇੱਕ ਸਾਲ ਪਹਿਲਾਂ ਉਹਨੇ ਲਿਆ ਅਤੇ ਬਸ ਬੈਠ ਗਿਆ ਅਤੇ ਘੂਰਨ ਲੱਗਾ ਅਤੇ ਕਿਹਾ ਮੈਂ ਉਸਨੂੰ ਡਾਕਟਰ ਕੋਲ ਲੈ ਗਈ ਅਤੇ ਆਖਿਆ ਡਾਕਟਰ ਨੇ ਕੋਈ ਨਿਸ਼ਚਿਤ ਇਲਾਜ ਅਤੇ ਚੀਜ਼ਾਂ ਲਿਖ ਕੇ ਦਿੱਤੀਆਂ ਅਤੇ ਕਿਹਾ ਅੱਜ ਡਾਕਟਰ ਨੇ ਮੈਨੂੰ ਦੱਸਿਆ ਕਿ ਉਹ ਸੋਚਦਾ ਹੈ ਕਿ ਮੁੰਡਾ ਪਹਿਲਾਂ ਨਾਲੋਂ ਠੀਕ ਹੈ, ਪਰ ਆਖਿਆ ਉਹ ਠੀਕ ਨਹੀਂ ਹੈ। ਕਿਹਾ ਮੈਂ ਉਸਦੇ ਸਾਹਮਣੇ ਉਸ ਹਰ ਚੀਜ਼ ਨੂੰ ਹਿਲਾਇਆ ਜੋ ਇਸ ਉਮਰ ਦੇ ਛੋਟੇ ਮੁੰਡੇ ਦਾ ਧਿਆਨ ਖਿੱਚਦੀ ਹੈ। ਹਰੇਕ ਚੀਜ਼ ਜੋ ਉਸਦੀ ਉਮਰ ਦੇ ਛੋਟੇ ਬੱਚੇ ਦਾ ਧਿਆਨ ਖਿੱਚਦੀ ਹੈ, ਮੈਂ ਉਸਦੇ ਅੱਗੇ ਹਿਲਾਈ ਅਤੇ ਉਹ ਬਸ ਬੈਠ ਕੇ ਉੱਪਰ ਵੇਖਦਾ ਰਿਹਾ। ਕਿਹਾ ਉਹ ਠੀਕ ਨਹੀਂ ਹੋਇਆ ਹੈ। ਪੈਂਟੀਕਾਸਟਲ ਚਰਚ ਨਾਲ ਵੀ ਕੁਝ ਇਸੇ ਤਰ੍ਹਾਂ ਹੈ। ਪਰਮੇਸ਼ਵਰ ਨੇ ਉਹਨਾਂ ਦੇ ਸਾਹਮਣੇ ਬਾਈਬਲ ਵਿੱਚ ਹਰੇਕ ਵਰਦਾਨ ਨੂੰ ਹਿਲਾਇਆ ਹੈ ਅਤੇ ਉਹ ਅਜੇ ਤੱਕ ਵੀ ਬੈਠੇ ਆਕਾਸ਼ ਵੱਲ ਵੇਖਦੇ ਰਹਿੰਦੇ ਹਨ ਜਿਵੇਂ ਕਿ ਕੁਝ ਗੜਬੜੀ ਹੋਵੇ। ਦੋਸਤੋ, ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ, ਇਹ ਸਮਾਂ ਹੈ ਕਿ ਅਸੀਂ ਜਾਗੀਏ। ਯਾਦ ਰੱਖੋ, ਖੁਦਾ ਉਦੋਂ ਤੱਕ ਉਹਨਾਂ ਵਰਦਾਨਾਂ ਨੂੰ ਨਹੀਂ ਹਿਲਾਉਂਦਾ ਜਦੋਂ ਤੱਕ ਉਹ ਤੁਹਾਡੇ ਧਿਆਨ ਨੂੰ ਖਿੱਚਣ ਦਾ ਯਤਨ ਨਾ ਕਰ ਰਿਹਾ ਹੋਵੇ। ਹੁਣ ਵੀ ਉਹ ਇਹੋ ਹੀ ਕਰ ਰਿਹਾ ਹੈ। ਲਾੜੀ ਨੂੰ ਕਲੀਸਿਆ ਵਿੱਚੋਂ ਬਾਹਰ ਕੱਢ ਰਿਹਾ ਹੈ, ਔਰਤ ਦੀ ਸੰਤਾਨ ਦੇ ਬਚੇ ਹੋਏ ਲੋਕਾਂ ਨੂੰ ਛੁਡਾ ਰਿਹਾ ਹੈ। ਚੁਣਿਆ ਹੋਇਆਂ ਨੂੰ ਕਲੀਸਿਆ ਵਿੱਚੋਂ ਬਾਹਰ ਕੱਢ ਲਿਆ ਜਾਵੇਗਾ। ਭੌਤਿਕ ਕਲੀਸਿਆ ਕਸ਼ਟਕਾਲ ਵਿੱਚ ਜਾਣ ਲਈ ਇੱਥੇ ਰੁਕੀ ਰਹੇਗੀ। ਕਈ ਵਾਰੀ ਚੁਣਿਆ ਹੋਇਆਂ ਨੂੰ ਚੁਣੇ ਹੋਏ ਬਚੇ ਹੋਏ ਕਿਹਾ ਜਾਂਦਾ ਹੈ। ਆਓ ਵੇਖੀਏ ਕਿ ਉਹਨੇ ਉਦੋਂ ਇਹ ਕਿਵੇਂ ਕੀਤਾ ਸੀ, ਕਿਉਂਕਿ ਉਹ ਆਪਣੇ ਕੰਮ ਕਰਨ ਦਾ ਢੰਗ ਕਦੇ ਨਹੀਂ ਬਦਲਦਾ। ਪਰਮੇਸ਼ਵਰ ਦਾ ਕੰਮ ਕਰਨ ਦਾ ਇੱਕੋ ਹੀ ਤਰੀਕਾ ਹੁੰਦਾ ਹੈ ਅਤੇ ਉਹ ਉਸੇ ਹੀ ਤਰ੍ਹਾਂ ਨਾਲ ਉਸ ਨੂੰ ਕਰਦਾ ਹੈ ਅਤੇ ਹਮੇਸ਼ਾ ਹੀ ਉਹ ਤਰੀਕਾ ਠੀਕ ਹੁੰਦਾ ਹੈ। ਵੇਖੋ ਕਿਵੇਂ ਉਹਨੇ ਕੀਤਾ, ਫਿਰ ਅਸੀਂ ਇਸ ਦੀ ਝਲਕ ਵੇਖ ਸਕਾਂਗੇ ਕਿ ਕਿਵੇਂ ਉਹਨੇ ਕੀਤਾ ਸੀ। ਯਕੀਨਨ ਮੈਂ ਨਮੂਨਿਆਂ ਰਾਹੀਂ ਸਿਖਾਉਣ ਵਾਲਾ ਹਾਂ, ਮੇਰੇ ਕੋਲ ਪੜ੍ਹਾਈ ਨਹੀਂ ਹੈ, ਮੈਨੂੰ ਪਿੱਛੇ ਵੇਖਣਾ ਪੈਂਦਾ ਹੈ ਕਿ ਉਸਨੇ ਇਹ ਕਿਵੇਂ ਕੀਤਾ ਸੀ ਅਤੇ ਸਾਨੂੰ ਇਹ ਸਿਖਾਇਆ ਗਿਆ ਹੈ। ਪੁਰਾਣਾ ਨੇਮ ਆਉਣ ਵਾਲੀਆਂ ਚੀਜ਼ਾਂ ਦਾ ਪਰਛਾਵਾਂ ਸੀ, ਇਸ ਲਈ ਜੇ ਮੈਂ ਆਪਣਾ ਹੱਥ ਕਦੇ ਨਾ ਵੇਖਿਆ ਹੋਵੇ ਅਤੇ ਮੈਂ ਆਪਣੇ ਹੱਥ ਦਾ ਪਰਛਾਵਾਂ ਹੀ ਵੇਖਿਆ ਹੋਵੇ ਅਤੇ ਮੇਰੀਆਂ 5 ਉਂਗਲੀਆਂ ਹੋਣ ਤਾਂ ਮੇਰੇ ਕੋਲ ਵਧੀਆ ਅੰਦਾਜ਼ਾ ਹੋਵੇਗਾ ਕਿ ਜਦੋਂ ਮੇਰਾ ਹੱਥ ਮੇਰੇ ਕੋਲ ਪਹੁੰਚੇਗਾ ਤਾਂ ਮੇਰੇ ਕੋਲ 5 ਉਂਗਲੀਆਂ ਹੋਣਗੀਆਂ। ਇਸ ਲਈ ਜੋ ਕੁਝ ਉਹਨਾਂ ਨਾਲ ਹੋਇਆ ਉਹ ਸਾਡੇ ਲਈ ਉਦਾਹਰਣ ਸੀ ਕਿ ਖੁਦਾ ਕਿਵੇਂ ਕੰਮ ਕਰਦਾ ਹੈ। ਉਸੇ ਹੀ ਤਰ੍ਹਾਂ ਉਹ ਹੁਣ ਕਰਦਾ ਹੈ ਅਤੇ ਜਿਸ ਤਰ੍ਹਾਂ ਉਹ ਕਰਦਾ ਹੈ ਉਹ ਉਸ ਤੋਂ ਕਦੇ ਨਹੀਂ ਬਦਲਦਾ। ਸਾਰੀ ਬਾਈਬਲ ਵਿਚ ਹਰ ਵਾਰੀ ਉਸਨੇ ਆਪਣਾ ਕੰਮ ਕਰਨ ਦਾ ਤਰੀਕਾ ਕਦੇ ਨਹੀਂ ਬਦਲਿਆ, ਲਗਾਤਾਰ ਇੱਕੋ ਜਿਹਾ ਰਹਿੰਦਾ ਹੈ, ਕਿਉਂਕਿ ਉਸਦਾ ਕੰਮ ਕਰਨ ਦਾ ਪਹਿਲਾ ਤਰੀਕਾ ਹੀ ਸਿੱਧ ਹੁੰਦਾ ਹੈ, ਕਿਉਂਕਿ ਉਹਦੇ ਕੋਲ ਹੋਰ ਕੋਈ ਢੰਗ ਨਹੀਂ ਹੋ ਸਕਦਾ, ਕਿਉਂਕਿ ਉਹ ਸਿੱਧ ਹੈ ਅਤੇ ਉਹਦੇ ਸਾਰੇ ਤਰੀਕੇ ਸਿੱਧ ਹਨ। ਵੇਖੋ ਕਿ ਕਿਵੇਂ ਉਹਨੇ ਕੀਤਾ ਸੀ। ਮੂਸਾ ਬੁਲਾਇਆ ਗਿਆ ਸੀ ਅਤੇ ਜੋ ਕੰਮ ਉਸਨੇ ਕੀਤਾ ਉਸ ਲਈ ਉਹ ਪਹਿਲਾਂ ਹੀ ਠਹਿਰਾਇਆ ਗਿਆ ਸੀ। ਪਰਮੇਸ਼ਰ, ਹੁਣ ਮੈਂ ਸੋਚਦਾ ਹਾਂ ਜੇ ਤੁਸੀਂ ਇਸ ਨੂੰ ਮਾਫ਼ ਕਰੋ, ਮੈਂ ਜਲਦਬਾਜ਼ੀ ਵਿਚ ਨਹੀਂ ਆਖ ਰਿਹਾ, ਇਸ ਮੰਚ ਉੱਤੇ ਬਸ ਇਹੋ ਹੀ ਆਖਦਾ ਹਾਂ ਕਿ ਮੈਂ ਕੁਝ ਨਹੀਂ ਜਾਣਦਾ ਅਤੇ ਪਰਮੇਸ਼ਵਰ ਤੋਂ ਬਿਨਾਂ ਕੁਝ ਹੋਰ ਜਾਣਨਾ ਵੀ ਨਹੀਂ ਚਾਹੁੰਦਾ। ਹੁਣ ਮੈਂ ਸੋਚਦਾ ਹਾਂ ਕਿ ਉਹ ਹੀ ਥਾਂ ਹੈ ਜਿੱਥੇ ਸਾਡੇ ਪਿਛਲੀ ਵਰਖਾ ਵਾਲੇ ਭਾਈ ਗੜਬੜ ਵਿਚ ਪੈ ਗਏ ਸਨ। ਵੇਖਿਆ, ਉਹ ਇੱਕ ਦੂਸਰੇ ਉੱਤੇ ਹੱਥ ਰੱਖਦੇ ਅਤੇ ਉਹਨਾਂ ਨੂੰ ਨਬੀ ਆਦਿ ਬਣਾ ਦਿੰਦੇ। ਹੁਣ ਇਹ ਵਚਨ ਦੇ ਅਨੁਸਾਰ ਨਹੀਂ ਹੈ, ਸੱਦਾ ਅਤੇ ਦਾਤਾਂ ਬਿਨਾਂ ਤੌਬਾ ਤੋਂ ਹਨ। ਤੁਸੀਂ ਉਹ ਹੀ ਹੋ ਜਿਸ ਤਰ੍ਹਾਂ ਤੁਹਾਡਾ ਜਨਮ ਹੋਇਆ ਹੈ, ਤੁਸੀਂ ਉਹ ਹੀ ਹੋ ਜੋ ਤੁਸੀਂ ਸ਼ੁਰੂ ਵਿਚ ਸੀ। ਪਿਛਲੇ ਦਿਨਾਂ ਦੇ ਫਰੀਸੀਆਂ ਨੂੰ ਵੇਖੋ, ਉਹਨਾਂ ਕੋਲ ਬਹੁਤ ਘੱਟ ਰੋਸ਼ਨੀ ਸੀ ਕਿਉਂਕਿ ਉਹ ਉਹਨਾਂ ਕੋਲ ਸ਼ਰ੍ਹਾਂ ਸੀ, ਉਹ ਸ਼ਰ੍ਹਾਂ ਦੇ ਮੁਤਾਬਕ ਜਿਉਂਦੇ ਸਨ, ਪਰ ਪਿੱਛੇ ਉਹਨਾਂ ਦੇ ਦਿਲ ਜਿੰਨੇ ਵੀ ਕਾਲੇ ਹੋ ਸਕਦੇ ਸਨ ਕਾਲੇ ਸਨ। ਅਤੇ ਇੱਕ ਛੋਟੀ ਔਰਤ ਸੀ ਜੋ ਵੇਸ਼ਵਾ ਸੀ, ਉਸਦਾ ਪਿਛਲਾ ਜੀਵਨ ਜਿੰਨਾ ਵੀ ਹੋ ਸਕਦਾ ਕਾਲਾ ਸੀ, ਉਹ ਬਦਨਾਮ ਸੀ, ਪਰ ਹੇਠਾਂ ਦਿਲ ਵਿਚ ਉਸਨੂੰ ਜੀਵਨ ਲਈ ਅਗੇਤਰਾ ਹੀ ਠਹਿਰਾਇਆ ਹੋਇਆ ਸੀ। ਅਤੇ ਫਿਰ ਜਦੋਂ ਯਿਸੂ ਵਚਨ ਦ੍ਰਿਸ਼ ਉੱਤੇ ਆਇਆ, ਉਹਨਾਂ ਫਰੀਸੀਆਂ ਨੇ ਕਿਹਾ, ਇਹ ਮਨੁੱਖ ਬਾਲਜਬੂਲ ਹੈ, ਇਸਨੇ ਕੀ ਕੀਤਾ, ਇਸਨੇ ਉਹਨਾਂ ਕੋਲ ਜਿਹੜੀ ਛੋਟੀ ਜਿਹੀ ਰੋਸ਼ਨੀ ਸੀ ਉਸਨੂੰ ਵੀ ਕਾਲਾ ਕਰ ਦਿੱਤਾ। ਯਿਸੂ ਨੇ ਆਖਿਆ, ਤੁਸੀਂ ਆਪਣੇ ਪਿਓ ਸ਼ੈਤਾਨ ਤੋਂ ਹੋ ਅਤੇ ਤੁਸੀਂ ਉਸੇ ਦੇ ਹੀ ਕੰਮ ਕਰਦੇ ਹੋ। ਪਰ ਜਦੋਂ ਇਹ ਛੋਟੀ ਔਰਤ ਆਈ ਅਤੇ ਉਹਨੇ ਪਰਮੇਸ਼ਵਰ ਦੇ ਵਚਨ ਨੂੰ ਵੇਖਿਆ, ਉਹ ਇਸ ਨੂੰ ਜਾਣ ਗਈ, ਉਹ ਵਚਨ ਅਨੁਸਾਰ ਜੀ ਨਹੀਂ ਰਹੀ ਸੀ, ਪਰ ਇਸ ਨੂੰ ਜਾਣ ਗਈ ਸੀ। ਜਿਵੇਂ ਹੀ ਉਹਨੇ ਉਹਦੇ ਨਾਲ ਗੱਲ ਕੀਤੀ, ਉਹਨੇ ਆਖਿਆ, ਮੈਂ ਸੋਚਦੀ ਹਾਂ ਕਿ ਤੂੰ ਇੱਕ ਨਬੀ ਹੈ। ਅਤੇ ਉਹਨੇ ਆਖਿਆ, ਮੈਂ ਜਾਣਦੀ ਹਾਂ ਕਿ ਮਸੀਹ ਅਜਿਹਾ ਕਰੇਗਾ। ਅਤੇ ਉਹਨੇ ਆਖਿਆ, ਮੈਂ ਉਹੀ ਹਾਂ। ਇਸਨੇ ਕੀ ਕੀਤਾ, ਇਸਨੇ ਕਾਲੇਪਾ ਨੂੰ ਸਾਫ਼ ਕਰਕੇ ਉਸ ਨੂੰ ਸਾਰਾ ਚਿੱਟਾ ਕਰ ਦਿੱਤਾ। ਕਿਉਂ? ਉੱਥੇ ਇੱਕ ਬੀਜ ਪਿਆ ਹੋਇਆ ਸੀ, ਅਗੇਤਰਾ ਠਹਿਰਾਇਆ ਹੋਇਆ ਬੀਜ ਉਸ ਦੇ ਅੰਦਰ ਸੀ। ਇਹ ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਖੁਦਾ ਦੀ ਸੋਚ ਸੀ। ਕੇਵਲ ਇੱਕੋ ਹੀ ਪ੍ਰਕਾਰ ਦਾ ਸਦੀਪਕ ਜੀਵਨ ਹੈ। ਜੇ ਤੁਹਾਡੇ ਕੋਲ ਸਦੀਪਕ ਜੀਵਨ ਹੈ ਤਾਂ ਜਗਤ ਦੀ ਉਤਪਤੀ ਤੋਂ ਪਹਿਲਾਂ ਤੁਸੀਂ ਖੁਦ ਪਰਮੇਸ਼ਵਰ ਦੇ ਵਿਚਾਰ ਵਿੱਚ ਸੀ, ਤੁਸੀਂ ਉਸਦੇ ਵਿਚਾਰ ਦੇ ਗੁਣ ਹੋ, ਕਿਉਂਕਿ ਸਦੀਪਕ ਦੀ ਨਾ ਤਾਂ ਕਦੇ ਸ਼ੁਰੂਆਤ ਹੋਈ ਅਤੇ ਨਾ ਹੀ ਕਦੇ ਅੰਤ ਹੋਵੇਗਾ। ਤੁਸੀਂ ਹਮੇਸ਼ਾ ਹੀ ਪਰਮੇਸ਼ਵਰ ਦੇ ਪ੍ਰਬੰਧ ਦਾ ਹਿੱਸਾ ਹੋ। ਇਹ ਤਾਂ ਬਸ ਪ੍ਰਤੀਬਿੰਬ ਹੋ ਰਿਹਾ ਹੈ, ਹੁਣ ਇਹ ਬਣ ਰਿਹਾ ਹੈ। ਉਹਨਾਂ ਕੋਲ ਇੱਕ ਹੋਰ ਤਸਵੀਰ ਹੈ ਜਿਸਨੇ ਅਜੇ ਬਣ ਕੇ ਤਿਆਰ ਹੋਣਾ ਹੈ, ਮੌਤ ਹੈ। ਫਿਰ ਨੈਗੇਟਿਵ ਅਸਲੀ ਤਸਵੀਰ ਬਣ ਜਾਂਦਾ ਹੈ, ਜਿਵੇਂ ਉਸਨੇ ਸੋਚਿਆ ਸੀ। ਤਾਂ ਤੁਸੀਂ ਮਸੀਹ ਦੀ ਲਾੜੀ ਵਿਚ ਹੁੰਦੇ ਹੋ, ਜਿਵੇਂ ਅੱਜ ਪਤੀ ਅਤੇ ਪਤਨੀ ਹਨ, ਉਸੇ ਹੀ ਤਰ੍ਹਾਂ ਪਰਮੇਸ਼ਵਰ ਮਸੀਹ ਅਤੇ ਕਲੀਸਿਆ ਹੋਣਗੇ। ਹੁਣ ਚੁਣਿਆ ਹੋਇਆਂ ਨੂੰ ਬੁਲਾਇਆ ਗਿਆ ਹੈ। ਮੂਸਾ ਇੱਕ ਉਚਿਤ ਬਾਲਕ ਦੇ ਰੂਪ ਵਿਚ ਜੰਮਿਆ ਸੀ। ਬਾਈਬਲ ਅਜਿਹਾ ਹੀ ਆਖਦੀ ਹੈ, ਨਬੀਆਂ ਵਿਚੋਂ ਇੱਕ ਜਰਮਿਆ ਪਰਮੇਸ਼ਵਰ ਨੇ ਆਖਿਆ, ਇਸ ਤੋਂ ਪਹਿਲਾਂ ਤੂੰ ਆਪਣੀ ਮਾਂ ਦੀ ਕੁੱਖ ਵਿਚ ਸਾਜਿਆ ਗਿਆ, ਮੈਂ ਤੈਨੂੰ ਕੌਮਾਂ ਲਈ ਨਬੀ ਮਿਥਿਆ। ਯੋਹੰਨਾ ਬਪਤਿਸਮਾ ਦੇਣ ਵਾਲਾ, ਕਿਉਂ? ਉਹਦੀ ਪਛਾਣ ਵਚਨ ਵਿਚ ਕਰਾਈ ਗਈ ਸੀ। ਯਿਸ਼ਾਇਆ ਨੇ ਉਹਦੇ ਆਉਣ ਤੋਂ 712 ਸਾਲ ਪਹਿਲਾਂ ਆਖਿਆ, ਉਹ ਉਜਾੜ ਵਿਚ ਇੱਕ ਹੋਕਾ ਦੇਣ ਵਾਲੇ ਦੀ ਆਵਾਜ਼ ਹੈ, ਯਹੋਵਾ ਦਾ ਰਾਹ ਤਿਆਰ ਕਰੋ। ਅਤੇ ਅਸੀਂ ਫੇਰ ਵੇਖਦੇ ਹਾਂ, ਉਸਦੇ ਪ੍ਰਗਟ ਹੋਣ ਤੋਂ ਲਗਭਗ 400 ਸਾਲ ਪਹਿਲਾਂ ਮਲਾਕੀ ਨੇ ਆਖਿਆ, ਵੇਖੋ ਮੈਂ ਆਪਣੇ ਦੂਤ ਨੂੰ ਆਪਣੇ ਅੱਗੇ ਕਰਦਾ ਹਾਂ ਕਿ ਉਹ ਯਹੋਵਾ ਦੇ ਅੱਗੇ ਰਾਹ ਤਿਆਰ ਕਰੇ। ਵੇਖੋ, ਅਗੇਤਰਾ ਠਹਿਰਾਇਆ ਗਿਆ ਸੀ ਅਤੇ ਇਸੇ ਤਰ੍ਹਾਂ ਪਰਮੇਸ਼ਵਰ ਦੇ ਸਾਰੇ ਅਹੁਦੇ ਅਗੇਤਰੇ ਠਹਿਰਾਏ ਗਏ ਹਨ ਜੋ ਪਰਮੇਸ਼ਵਰ ਦੁਆਰਾ ਬੁਲਾਏ ਗਏ ਹਨ। ਵੇਖਿਆ, ਜੇ ਉਹ ਇਸ ਗੱਲ ਲਈ ਸਿਖਾਏ ਗਏ ਹਨ, ਫਿਰ ਇਹ ਤਾਂ ਬਸ ਤੋਪਾਂ ਦੀ ਧੂੜ ਹੈ, ਉਹ ਕੁਝ ਹੋਰ ਨਹੀਂ ਹੋ ਸਕਦਾ। ਜੇਕਰ ਇਹ ਭੋਜਨ ਮਿਲਣ ਦੀ ਟਿਕਟ ਹੈ ਤਾਂ ਤੁਸੀਂ ਭੋਜਨ ਮਿਲਣ ਦੀ ਟਿਕਟ ਲਈ ਆਪਣੇ ਜੇਠੇ ਹੋਣ ਦੇ ਹੱਕ ਨੂੰ ਵੇਚ ਦਿੰਦੇ ਹੋ। ਤੁਸੀਂ ਕਿਸੇ ਜਥੇਬੰਦੀ ਜਾਂ ਕਿਸੇ ਗਰੁੱਪ ਨਾਲ ਜਾਣ ਲਈ ਸਮਝੌਤਾ ਕਰ ਲੈਂਦੇ ਹੋ, ਪਰ ਜੇਕਰ ਉਹ ਪਰਮੇਸ਼ਵਰ ਵੱਲੋਂ ਹੈ ਤਾਂ ਤੁਸੀਂ ਬਿਨਾਂ ਪਰਵਾਹ ਕੀਤਿਆਂ ਵਚਨ ਨਾਲ ਖੜੇ ਹੋਵੋਗੇ, ਕਿਉਂਕਿ ਤੁਸੀਂ ਵਚਨ ਨਾਲ ਖੜੇ ਹੋਣ ਲਈ ਹੀ ਪੈਦਾ ਹੋਏ ਸੀ। ਮੂਸਾ ਕੋਈ ਵੀ ਉਸਦੇ ਥਾਂ ਤੇ ਖੜਾ ਨਹੀਂ ਹੋ ਸਕਦਾ ਸੀ, ਕੋਈ ਹੋਰ ਉਸ ਕੰਮ ਨੂੰ ਨਹੀਂ ਕਰ ਸਕਦਾ ਸੀ, ਉਸ ਨੂੰ ਹੀ ਇਹ ਕੰਮ ਕਰਨ ਲਈ ਨਿਯੁਕਤ ਕੀਤਾ ਗਿਆ ਸੀ। ਅਤੇ ਭਾਈਓ ਭੈਣੋ, ਜੇਕਰ ਤੁਹਾਡੇ ਕੋਲ ਸਦੀਪਕ ਜੀਵਨ ਹੈ, ਤੁਹਾਨੂੰ ਕੋਈ ਖਾਸ ਕੰਮ ਕਰਨ ਲਈ ਠਹਿਰਾਇਆ ਗਿਆ ਸੀ, ਹੋ ਸਕਦਾ ਹੈ ਇੱਕ ਚੰਗੀ ਘਰੇਲੂ ਔਰਤ ਹੋਣ ਲਈ, ਹੋ ਸਕਦਾ ਹੈ ਕੁਝ ਹੋਰ ਹੋਵੋ, ਪਰ ਕੋਈ ਵੀ ਤੁਹਾਡਾ ਸਥਾਨ ਨਹੀਂ ਲੈ ਸਕਦਾ। ਖੁਦਾ ਨੇ ਤੁਹਾਡੇ ਲਈ ਇੱਕ ਸਥਾਨ ਬਣਾਇਆ ਹੈ, ਇਹ ਸਰੀਰਕ ਨਕਲ ਕਰਨਾ ਹੈ। ਵੇਖਿਆ, ਇਸ ਨਾਲ ਇਹ ਪਤਾ ਲੱਗਦਾ ਹੈ ਕਿ ਤੁਹਾਡੇ ਨਾਲ ਕੋਈ ਗੜਬੜੀ ਹੈ। ਜੋ ਤੁਸੀਂ ਹੋ ਬਸ ਉਹ ਹੀ ਬਣੇ ਰਹੋ, ਕੁਝ ਹੋਰ ਨਾ ਬਣੋ।
Now we find out
ਹੁਣ ਅਸੀਂ ਵੇਖਿਆ ਹੈ ਕਿ ਪਰਮੇਸ਼ਵਰ ਨੇ ਮੂਸਾ ਨੂੰ ਉਸਦੇ ਦਾਅਵੇ ਅਤੇ ਬੁਲਾਹਟ ਨੂੰ ਸਿੱਧ ਕਰਨ ਲਈ ਉਸਨੂੰ ਚਿੰਨ ਦਿੱਤੇ ਸਨ ਅਤੇ ਹਰੇਕ ਸੱਚਾ ਚਿੰਨ ਜੋ ਪਰਮੇਸ਼ਵਰ ਵੱਲੋਂ ਆਉਂਦਾ ਹੈ ਉਸਦੇ ਪਿੱਛੇ ਇੱਕ ਆਵਾਜ਼ ਹੁੰਦੀ ਹੈ। ਹੁਣ ਇਸ ਤੋਂ ਖੁੰਝ ਨਾ ਜਾਇਓ, ਇਸ ਉੱਤੇ ਮੇਰਾ ਇਹ ਆਖਰੀ ਪਾਠ ਹੈ। ਸਮਝੇ, ਹਰ ਸੱਚਾ ਚਿੰਨ ਹੁਣ ਸਾਡੇ ਕੋਲ ਅਜਿਹੇ ਚਿੰਨ ਹਨ ਜੋ ਪਰਮੇਸ਼ਵਰ ਵੱਲੋਂ ਨਹੀਂ ਹਨ। ਸ਼ੈਤਾਨ ਲਗਭਗ ਹਰ ਚੀਜ਼ ਦੀ ਨਕਲ ਕਰਦਾ ਹੈ, ਪਰ ਪਰਮੇਸ਼ਵਰ ਵੱਲੋਂ ਦਿੱਤੇ ਹੋਏ ਸੱਚੇ ਚਿੰਨ ਦੇ ਪਿੱਛੇ ਪਰਮੇਸ਼ਵਰ ਦੀ ਆਵਾਜ਼ ਹੁੰਦੀ ਹੈ। ਖੁਦਾ ਨੇ ਮੂਸਾ ਨੂੰ ਆਖਿਆ, ਜੇ ਉਹ ਪਹਿਲੇ ਚਿੰਨ ਦੀ ਆਵਾਜ਼ ਦੀ ਪ੍ਰਤੀਤ ਨਾ ਕਰਨ ਤਾਂ ਉਹਨਾਂ ਦੇ ਸਾਹਮਣੇ ਇਹ ਦੂਸਰਾ ਚਿੰਨ ਵਿਖਾਵੀ, ਜੇ ਉਹ ਇਸ ਨੂੰ ਵੀ ਨਾ ਸੁਣਨ ਤਾਂ ਬਸ ਪਾਣੀ ਲਵੀ ਅਤੇ ਉਹਨੂੰ ਧਰਤੀ ਉੱਤੇ ਡੋਲੀ, ਅਤੇ ਇਹ ਇਸ ਗੱਲ ਦਾ ਚਿੰਨ ਹੋਵੇਗਾ ਕਿ ਉਹ ਉੱਥੇ ਆਪਣੇ ਹੀ ਲਹੂ ਵਿੱਚ ਭੇਜ ਜਾਣਗੇ। ਧਿਆਨ ਦਿਓ, ਇਹ ਉਹੀ ਗੱਲ ਹੈ ਜੋ ਉਸਨੇ ਆਖਿਆ ਸੀ, ਆਪਣੇ ਪੈਰਾਂ ਤੋਂ ਮਿੱਟੀ ਝਾੜ ਦਿਓ। ਜਿਹੜਾ ਸ਼ਹਿਰ ਤੁਹਾਨੂੰ ਰੱਦ ਕਰਦਾ ਹੈ ਉਸ ਦਿਨ ਸਦੋਮ ਅਤੇ ਉਮੋਰਾ ਉਹਨਾਂ ਨਾਲੋਂ ਚੱਲਣ ਯੋਗ ਹੋਣਗੇ। ਹੁਣ ਅਸੀਂ ਕਲੀਸੀਆ ਰੂਪੀ ਖੇਡ ਨਹੀਂ ਖੇਡ ਰਹੇ, ਇਹ ਕਲੀਸੀਆ ਹੈ, ਮਸੀਹ ਹੀ ਕਲੀਸੀਆ ਹੈ। ਅਸੀਂ ਮਸੀਹ ਵਿੱਚ ਹਾਂ, ਮਸੀਹ ਦੀ ਆਤਮਿਕ ਦੇਹ, ਅਸੀਂ ਇਸ ਵਿੱਚ ਜਨਮ ਲੈਂਦੇ ਹਾਂ, ਤੁਸੀਂ ਇਸ ਵਿੱਚ ਸ਼ਾਮਿਲ ਨਹੀਂ ਹੋ ਸਕਦੇ। ਲਗਭਗ 55 ਸਾਲ ਤੋਂ ਮੈਂ ਬ੍ਰਾਨਹਮ ਪਰਿਵਾਰ ਨਾਲ ਹਾਂ ਅਤੇ ਉਹਨਾਂ ਨੇ ਕਦੇ ਵੀ ਮੈਨੂੰ ਇਸ ਵਿੱਚ ਸ਼ਾਮਿਲ ਹੋਣ ਲਈ ਨਹੀਂ ਆਖਿਆ। ਮੈਂ ਬ੍ਰਾਨਹਮ ਹੀ ਜੰਮਿਆ ਸੀ ਅਤੇ ਇਸੇ ਹੀ ਢੰਗ ਨਾਲ ਤੁਸੀਂ ਇੱਕ ਮਸੀਹੀ ਹੋ, ਇੱਕ ਮਸੀਹੀ ਦੇ ਰੂਪ ਵਿੱਚ ਤੁਹਾਡਾ ਜਨਮ ਹੋਇਆ ਹੈ, ਇਸ ਵਿੱਚ ਸ਼ਾਮਿਲ ਨਹੀਂ ਹੋਏ, ਤੁਸੀਂ ਇਸ ਵਿੱਚ ਜਨਮ ਲਿਆ ਹੈ। ਹਰ ਕੋਈ ਜਨਮ ਤੋਂ ਡਰਦਾ ਹੈ, ਇੱਕ ਛੋਟੇ ਜਿਹੇ ਹੱਥ ਨੂੰ ਲੈਣ ਦਾ ਉਹਨਾਂ ਕੋਲ ਇੱਕ ਵਧੀਆ ਸਾਫ ਜਿਹਾ ਢੰਗ ਹੁੰਦਾ ਹੈ, ਜਾਂ ਇੱਕ ਨਿੱਕੇ ਜਿਹੇ ਕਾਰਡ ਉੱਤੇ ਦਸਤਖਤ ਕਰਨ ਦਾ, ਜਾਂ ਇੱਕ ਲੂਣ ਪਾਉਣ ਵਾਲੇ ਡੱਬੇ ਨੂੰ ਲਿਆ ਜਾਂਦਾ ਹੈ ਜਿਸ ਵਿੱਚ ਥੋੜਾ ਜਿਹਾ ਪਾਣੀ ਹੁੰਦਾ ਹੈ। ਇਹ ਜਨਮ ਨਹੀਂ ਹੈ, ਜਨਮ ਇੱਕ ਭਿਆਨਕ ਗੱਲ ਹੈ, ਜਨਮ ਬਹੁਤ ਹੀ ਭਿਅੰਕਰ ਚੀਜ਼ ਹੈ। ਮੈਂ ਪਰਵਾਹ ਨਹੀਂ ਕਰਦਾ ਭਾਵੇਂ ਸੂਰਾਂ ਦੇ ਰਹਿਣ ਦੇ ਸਥਾਨ ਵਿੱਚ, ਜਾਂ ਤੂੜੀ ਰੱਖਣ ਵਾਲੇ ਥਾਂ ਵਿੱਚ, ਜਾਂ ਹਸਪਤਾਲ ਦੇ ਇੱਕ ਸਜਾਏ ਹੋਏ ਗੁਲਾਬੀ ਕਮਰੇ ਵਿੱਚ ਹੁੰਦਾ ਹੈ। ਜਨਮ ਇੱਕ ਗੰਦਗੀ ਹੈ ਅਤੇ ਇਹ ਤੁਹਾਨੂੰ ਬੇਤਰਤੀਬ ਕਰ ਦਿੰਦਾ ਹੈ। ਤੁਸੀਂ ਇਸ ਨੂੰ ਛੱਡਣਾ ਨਹੀਂ ਚਾਹੁੰਦੇ, ਤੁਸੀਂ ਇਹ ਉਹ ਜਾਂ ਕੁਝ ਹੋਰ ਨਹੀਂ ਚਾਹੁੰਦੇ, ਪਰ ਅਥਰੂ ਤੁਹਾਡੇ ਚਿਹਰੇ ਉੱਤੇ ਲੱਗੇ ਹੋਏ ਰੰਗ ਨੂੰ ਧੋ ਦਿੰਦੇ ਹਨ ਅਤੇ ਤੁਹਾਨੂੰ ਇੱਕ ਵੱਖਰਾ ਆਦਮੀ ਬਣਾ ਦਿੰਦੇ ਹਨ। ਜੇ ਤੁਹਾਡਾ ਨਵਾਂ ਜਨਮ ਹੁੰਦਾ ਹੈ ਤਾਂ ਇਹ ਤੁਹਾਨੂੰ ਬੇਤਰਤੀਬ ਕਰ ਦੇਵੇਗਾ, ਪਰ ਤੁਸੀਂ ਇੱਕ ਨਵੀਂ ਰਚਨਾ ਬਣ ਜਾਓਗੇ। ਸਮਝੇ, ਉਹ ਅਜਿਹਾ ਨਹੀਂ ਚਾਹੁੰਦੇ, ਉਹ ਕੋਈ ਸੌਖਾ ਢੰਗ ਚਾਹੁੰਦੇ ਹਨ, ਤੁਸੀਂ ਜਾਣਦੇ ਹੋ, ਅਤੇ ਕੋਈ ਸੌਖਾ ਢੰਗ ਨਹੀਂ ਹੁੰਦਾ। ਜਿਵੇਂ ਕਿ ਗੀਤ ਵਿੱਚ ਆਖਿਆ ਗਿਆ ਹੈ, ਮੈਂ ਆਪਣਾ ਰਾਹ ਪ੍ਰਭੂ ਲਈ ਤਿਆਗੇ ਹੋਏ ਲੋਕਾਂ ਨਾਲ ਲਵਾਂਗਾ। ਉਹ ਗਰਮ ਕਿਆਰੀ ਵਿੱਚ ਲੱਗਿਆ ਪੌਦਾ ਨਹੀਂ ਬਣਨਾ ਚਾਹੁੰਦੇ। ਪਰਮੇਸ਼ਵਰ ਦੇ ਹਰੇਕ ਸੱਚੇ ਚਿੰਨ ਦੇ ਪਿੱਛੇ ਪਰਮੇਸ਼ਵਰ ਦੀ ਆਵਾਜ਼ ਹੁੰਦੀ ਹੈ। ਹੁਣ ਜੇ ਕੋਈ ਮਨੁੱਖ ਇੱਕ ਦੇਸ਼ ਵਿੱਚ ਜਾਂ ਕਦੇ ਕੋਈ ਚਿੰਨ ਦਿੰਦਾ ਹੈ ਅਤੇ ਜੋ ਆਵਾਜ਼ ਉਹ ਉਸਦੇ ਪਿੱਛੇ ਬੋਲਦਾ ਹੈ ਉਹ ਪਰਮੇਸ਼ਵਰ ਦਾ ਵਚਨ ਨਹੀਂ ਹੁੰਦੀ, ਤਾਂ ਇਸ ਨੂੰ ਧਿਆਨ ਨਾਲ ਵੇਖੋ, ਇਸ ਦਾ ਵਿਸ਼ਵਾਸ ਨਾ ਕਰੋ। ਜੇਕਰ ਕੋਈ ਪੁਰਾਣਾ ਸਕੂਲ ਜਾਂ ਕੋਈ ਮਨੁੱਖ ਖੜਾ ਹੋ ਕੇ ਆਖਦਾ ਹੈ ਪਰਮੇਸ਼ਵਰ ਵੱਲੋਂ ਚਿੰਨ ਵਿਖਾਉਂਦਾ ਹੈ, ਤਾਂ ਉਸ ਆਦਮੀ ਦੀ ਸਿੱਖਿਆ ਉਹੀ ਪੁਰਾਣਾ ਧਰਮ ਗਿਆਨ ਹੈ ਜੋ ਤੁਸੀਂ ਸਾਰੇ ਸਾਲਾਂ ਵਿੱਚ ਸੁਣਿਆ ਹੈ। ਪਰਮੇਸ਼ਵਰ ਨੇ ਕਦੇ ਵੀ ਉਸ ਚਿੰਨ ਨੂੰ ਨਹੀਂ ਘੱਲਿਆ। ਵਾਪਸ ਵਚਨ ਵਿੱਚ ਵੇਖੋ ਕਿ ਕਦੇ ਅਜਿਹਾ ਸੀ, ਵਚਨ ਵਿੱਚੋਂ ਲੱਭੋ। ਉਹ ਆਦਮੀ ਵਾਪਸ ਆਉਂਦਾ ਹੈ ਤੇ ਆਖਦਾ ਹੈ ਹੁਣ ਅਸੀਂ ਸਾਰੇ ਇਸ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹਾਂ, ਇਹ ਪੁਰਾਣਾ ਸਥਾਪਿਤ ਕੀਤਾ ਹੋਇਆ ਕਾਰਜ ਹੈ, ਤੁਸੀਂ ਉਸ ਉੱਤੇ ਨਿਹਚਾ ਨਾ ਕਰੋ, ਬਸ ਕੁਝ ਹੀ ਪਲਾਂ ਵਿੱਚ ਅਸੀਂ ਇਸ ਨੂੰ ਸਮਝਣ ਜਾ ਰਹੇ ਹਾਂ। ਸਮਝੇ, ਨਹੀਂ, ਤੁਸੀਂ ਉਸ ਉੱਤੇ ਵਿਸ਼ਵਾਸ ਨਾ ਕਰੋ। ਖੁਦਾ ਹਮੇਸ਼ਾ ਆਪਣੇ ਚਿੰਨ੍ਹਾਂ ਨੂੰ ਪ੍ਰਮਾਣਿਤ ਕਰਦਾ ਹੈ, ਪਰਮੇਸ਼ਵਰ ਵੱਲੋਂ ਕੱਲਿਆ ਹੋਇਆ ਚਿੰਨ ਹਮੇਸ਼ਾ ਪਰਮੇਸ਼ਵਰ ਦੀ ਆਵਾਜ਼ ਬੋਲਦਾ ਹੈ। ਅਤੇ ਜੇਕਰ ਉਹ ਪੁਰਾਣਾ ਸਕੂਲ ਜਿਸ ਵਿੱਚ ਤੁਸੀਂ ਗਏ, ਕਿਉਂ ਉਹ ਤੁਹਾਨੂੰ ਇੱਕ ਚਿੰਨ੍ਹ ਦੇਵੇਗਾ, ਤੁਸੀਂ ਤਾਂ ਪਹਿਲਾਂ ਹੀ ਉਸ ਵਿੱਚ ਹੋ, ਉਹ ਤੁਹਾਨੂੰ ਇੱਕ ਨੁੱਕਰ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਚਿੰਨ੍ਹ ਨੂੰ ਰੋਕਣ ਦੀ। ਹੌਲੀ ਹੋ ਜਾਓ, ਵੇਖੋ ਤੁਸੀਂ ਕਿੱਥੇ ਜਾ ਰਹੇ ਹੋ। ਜੇ ਤੁਸੀਂ ਧਿਆਨ ਨਾ ਦਿੱਤਾ ਤਾਂ ਤੁਸੀਂ ਆਪਣੇ ਆਪ ਨੂੰ ਨੁੱਕਰ ਵਿੱਚ ਸੁੱਟ ਲਵੋਗੇ। ਉੱਥੇ ਇੱਕ ਤਿੱਖਾ ਮੋੜ ਹੈ ਅਤੇ ਇਸ ਤੋਂ ਪਹਿਲਾਂ ਕਿ ਤੁਸੀਂ ਮੋੜ ਮੁੜੋ, ਤੁਹਾਨੂੰ ਦੁਰਘਟਨਾ ਤੋਂ ਬਚਾਉਣ ਲਈ ਹਮੇਸ਼ਾ ਹੀ ਉੱਥੇ ਇੱਕ ਚਿੰਨ੍ਹ ਹੁੰਦਾ ਹੈ। ਚੰਗੇ ਸੜਕ ਨਿਰਮਾਤਾ ਚਿੰਨ੍ਹ ਲਾਉਂਦੇ ਹਨ ਅਤੇ ਅਸੀਂ ਮਹਿਮਾ ਨੂੰ ਜਾ ਰਹੀ ਸੜਕ ਤੇ ਚੱਲ ਰਹੇ ਹਾਂ। ਅਤੇ ਜੇਕਰ ਚਿੰਨ ਉਹੀ ਪੁਰਾਣੀ ਗੱਲ ਆਖਦਾ ਹੈ, ਉਹ ਪਰਮੇਸ਼ਵਰ ਵੱਲੋਂ ਨਹੀਂ ਹੈ।
God gives signs to attract the attention of his people. Signs are to attract the attention.
ਖੁਦਾ ਆਪਣੇ ਲੋਕਾਂ ਦਾ ਧਿਆਨ ਖਿੱਚਣ ਲਈ ਚਿੰਨ ਦਿੰਦਾ ਹੈ। ਚਿੰਨ ਪਰਮੇਸ਼ਵਰ ਦੇ ਲੋਕਾਂ ਦਾ ਧਿਆਨ ਖਿੱਚਣ ਲਈ ਹੁੰਦੇ ਹਨ। ਪਰਮੇਸ਼ਵਰ ਦੇ ਚਿੰਨ ਖੁਦਾ ਦੇ ਚਿੰਨ ਖੁਦਾ ਦੇ ਲੋਕਾਂ ਦਾ ਧਿਆਨ ਖਿੱਚਣ ਲਈ ਹੁੰਦੇ ਹਨ। ਹੁਣ ਇੱਥੇ ਬਲਦੀ ਹੋਈ ਝਾੜੀ ਨਬੀ ਦਾ ਧਿਆਨ ਖਿੱਚਣ ਲਈ ਇੱਕ ਚਿੰਨ ਸੀ, ਕੋਸ਼ਿਸ਼ ਕਰ ਰਿਹਾ ਸੀ, ਕਿਉਂਕਿ ਨਬੀ ਪਰਮੇਸ਼ਵਰ ਕੋਲੋਂ ਦੂਰ ਭੱਜ ਗਿਆ ਸੀ ਅਤੇ ਪਰਮੇਸ਼ਵਰ ਨੇ ਬਲਦੀ ਹੋਈ ਝਾੜੀ ਦਾ ਚਿੰਨ੍ਹ ਦਿੱਤਾ। ਅਤੇ ਉਹਨੇ ਉਸ ਅਜੀਬ ਚਿੰਨ ਨੂੰ ਵੇਖਿਆ। ਉਹਨੇ ਆਖਿਆ ਮੈਂ ਇਸ ਅਜੀਬ ਚਿੰਨ ਨੂੰ ਵੇਖਣ ਲਈ ਮੁੜਾਂਗਾ ਕਿ ਝਾੜੀ ਨੂੰ ਅੱਗ ਲੱਗੀ ਹੈ ਅਤੇ ਉਹ ਸੜਦੀ ਨਹੀਂ ਹੈ। ਹੁਣ ਖੁਦਾ ਆਪਣੇ ਭਗੌੜੇ ਨਬੀ ਦਾ ਧਿਆਨ ਖਿੱਚ ਰਿਹਾ ਸੀ। ਉਹ ਕਿਸੇ ਹੋਰ ਨੂੰ ਲੈ ਸਕਦਾ ਸੀ, ਪਰ ਇਸ ਕੰਮ ਲਈ ਉਸਨੇ ਮੂਸਾ ਨੂੰ ਹੀ ਮੁਕਰਰ ਕੀਤਾ ਸੀ ਅਤੇ ਕੋਈ ਹੋਰ ਉਸਦੇ ਸਥਾਨ ਨੂੰ ਨਹੀਂ ਲੈ ਸਕਦਾ ਸੀ। ਤੁਸੀਂ ਜਾਣਦੇ ਹੋ, ਸਫ਼ਰ ਵਿੱਚ ਹੋਰ ਕਈ ਜਣਿਆਂ ਨੇ ਇਸ ਕੰਮ ਨੂੰ ਕਰਨ ਦੀ ਕੋਸ਼ਿਸ਼ ਕੀਤੀ ਸੀ। ਦਥਾਨ ਉੱਠਿਆ ਅਤੇ ਉਸਨੇ ਇੱਕ ਜਥੇਬੰਦੀ ਬਣਾਉਣੀ ਚਾਹੀ। ਪਰਮੇਸ਼ਵਰ ਨੇ ਮੂਸਾ ਨੂੰ ਕਿਹਾ, ਆਪਣੇ ਆਪ ਨੂੰ ਵੱਖਰਾ ਕਰ ਲੈ, ਮੈਂ ਬਸ ਉਹਨਾਂ ਨੂੰ ਨਿਗਲ ਲਵਾਂਗਾ। ਵੇਖਿਆ, ਖੁਦਾ ਨਿੱਜੀ ਤੌਰ ਤੇ ਵਿਵਹਾਰ ਕਰਦਾ ਹੈ,
ਸਮਝੇ।
ਹੁਣ ਇਸ ਉੱਤੇ ਧਿਆਨ ਦਿਓ, ਉਹ ਨਬੀ ਦਾ ਧਿਆਨ ਖਿੱਚਣ ਦਾ ਯਤਨ ਕਰ ਰਿਹਾ ਸੀ, ਨਬੀ ਨੂੰ ਉਸਦੇ ਠੀਕ ਸਥਾਨ ਉੱਤੇ ਲਿਆਉਣ ਦਾ ਯਤਨ ਕਰ ਰਿਹਾ ਸੀ। ਵੇਖੋ, ਅਤੇ ਉਹਨੇ ਬਲਦੀ ਹੋਈ ਝਾੜੀ ਦਾ ਚਿੰਨ੍ਹ ਦਿੱਤਾ। ਅਰੇ ਗੌਰ ਕਰੋ, ਜੋ ਆਵਾਜ਼ ਉਹ ਚਿੰਨ੍ਹ ਦੇ ਪਿੱਛੇ ਆਈ, ਉਹ ਵਚਨ ਦੀ ਆਵਾਜ਼ ਸੀ। ਮੈਂ ਆਪਣੇ ਲੋਕਾਂ ਦਾ ਰੋਣਾ ਅਤੇ ਕਠੋਰ ਬੇਗਾਰ ਕਰਾਉਣ ਵਾਲਿਆਂ ਕਾਰਨ ਉਹਨਾਂ ਦੇ ਹੋਕੇ ਸੁਣੇ ਹਨ, ਅਤੇ ਮੈਨੂੰ ਆਪਣਾ ਵਾਅਦਾ ਯਾਦ ਹੈ। ਆਮੀਨ। ਬਸ ਇਸ ਨਾਲ ਨਿਬੇੜਾ ਹੋ ਜਾਂਦਾ ਹੈ, ਮੈਨੂੰ ਆਪਣਾ ਵਾਅਦਾ ਯਾਦ ਹੈ। ਇਹ ਵਚਨ ਦੀ ਆਵਾਜ਼ ਸੀ, ਅਤੇ ਮੈਂ ਤੈਨੂੰ ਹੇਠਾਂ ਭੇਜ ਰਿਹਾ ਹਾਂ। ਮੈਂ ਉਹਨਾਂ ਨੂੰ ਛਡਾਉਣ ਲਈ ਉੱਤਰ ਆਇਆ ਹਾਂ, ਅਤੇ ਮੈਂ ਤੈਨੂੰ ਘੱਲ ਰਿਹਾ ਹਾਂ। ਯਾਦ ਰੱਖੋ, ਖੁਦਾ ਆਦਮੀ ਤੋਂ ਬਾਹਰਾ ਕੁਝ ਨਹੀਂ ਕਰਦਾ। ਤੁਸੀਂ ਇਸ ਨੂੰ ਜਾਣਦੇ ਹੋ, ਇਹੋ ਹੀ ਲੋਕਾਂ ਲਈ ਠੋਕਰ ਦਾ ਕਾਰਨ ਬਣਦਾ ਹੈ। ਸਮਝ ਲੱਗੀ? ਇਸੇ ਹੀ ਕਾਰਨ ਉਹਨਾਂ ਨੇ ਯੇਸੂ ਤੋਂ ਠੋਕਰ ਖਾਧੀ ਸੀ। ਉਹਨਾਂ ਨੇ ਕਿਹਾ, ਤੂੰ ਇੱਕ ਮਨੁੱਖ ਹੈ, ਆਪਣੇ ਆਪ ਨੂੰ ਪਰਮੇਸ਼ਵਰ ਬਣਾਉਂਦਾ ਹੈ। ਉਹ ਪਰਮੇਸ਼ਵਰ ਸੀ, ਪਰ ਉਹ ਉਸਨੂੰ ਸਮਝ ਨਾ ਸਕੇ। ਅੱਛਾ, ਤੂੰ ਤਾਂ ਬਸ ਇੱਕ ਮਨੁੱਖ ਹੈ। ਉਹਨੇ ਆਖਿਆ, ਅੱਛਾ, ਤੁਸੀਂ ਨਬੀਆਂ ਨੂੰ ਦਿਓਤੇ ਆਖਦੇ ਹੋ, ਅਤੇ ਤੁਹਾਡੀ ਸ਼ਰ੍ਹਾ ਉਸਨੂੰ ਪਛਾਣਦੀ ਹੈ। ਜੇਕਰ ਤੁਸੀਂ ਉਹਨਾਂ ਨੂੰ ਦਿਓਤੇ ਆਖਦੇ ਹੋ ਜਿਨ੍ਹਾਂ ਕੋਲ ਪਰਮੇਸ਼ਵਰ ਦਾ ਵਚਨ ਆਉਂਦਾ ਹੈ, ਕਿਵੇਂ ਤੁਸੀਂ ਮੇਰੇ ਉੱਤੇ ਦੋਸ਼ ਲਾ ਸਕਦੇ ਹੋ ਜਦੋਂ ਮੈਂ ਆਖਦਾ ਹਾਂ ਕਿ ਮੈਂ ਪਰਮੇਸ਼ਵਰ ਦਾ ਪੁੱਤਰ ਹਾਂ? ਵੇਖਿਆ, ਚਿੰਨ੍ਹ ਧਿਆਨ ਖਿੱਚਣ ਲਈ ਹੁੰਦੇ ਹਨ। ਅਤੇ ਯਾਦ ਰੱਖੋ, ਜੇ ਧਿਆਨ ਖਿੱਚ ਲਿਆ ਜਾਂਦਾ ਹੈ ਅਤੇ ਇਹ ਉਹੀ ਪੁਰਾਣੀ ਲਕੀਰ ਹੈ, ਤਾਂ ਇਹ ਪਰਮੇਸ਼ਵਰ ਨਹੀਂ। ਪਰ ਹੁਣ ਖੁਦਾ ਨਬੀ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਹੈ, ਅਤੇ ਉਹ ਉਸਨੂੰ ਇੱਕ ਚਿੰਨ੍ਹ ਦਿੰਦਾ ਹੈ, ਅਤੇ ਜੋ ਆਵਾਜ਼ ਚਿੰਨ੍ਹ ਦੇ ਪਿੱਛੇ ਆਈ ਸੀ, ਉਹ ਵਚਨ ਦੀ ਆਵਾਜ਼ ਸੀ। ਮੈਂ ਲੋਕਾਂ ਨੂੰ ਵੇਖਿਆ ਹੈ, ਮੈਂ ਉਹਨਾਂ ਦਾ ਰੋਣਾ ਸੁਣਿਆ ਹੈ, ਮੈਨੂੰ ਆਪਣਾ ਵਾਅਦਾ ਯਾਦ ਹੈ। ਹੁਣ ਪਰਮੇਸ਼ਰ ਆਪਣੇ ਵਾਅਦੇ ਕੀਤੇ ਵਚਨ ਰਾਹੀਂ ਗੱਲ ਕਰ ਰਿਹਾ ਹੈ। ਉਸਨੇ ਆਪਣਾ ਨਬੀ ਹੀ ਭੇਜਣਾ ਹੈ, ਕਿਉਂਕਿ ਵਚਨ ਨਬੀ ਦੇ ਕੋਲ ਹੀ ਆਉਂਦਾ ਹੈ। ਬਾਈਬਲ ਆਖਦੀ ਹੈ, ਪਰਮੇਸ਼ਰ ਆਪ ਆਖਦਾ ਹੈ ਕਿ ਨਿਸੰਗ ਪ੍ਰਭੂ ਯਹੋਵਾ ਕੋਈ ਕੰਮ ਨਹੀਂ ਕਰੇਗਾ ਜੇ ਆਪਣੇ ਸੇਵਕ ਨਬੀਆਂ ਨੂੰ ਆਪਣਾ ਭੇਦ ਪ੍ਰਗਟ ਨਾ ਕਰੇ। ਸਮਝ ਲੱਗੀ? ਅਤੇ ਫਿਰ ਚਿੰਨ੍ਹ ਦੇ ਦਿੱਤਾ ਗਿਆ ਹੈ, ਅਤੇ ਵਚਨ ਨੇ ਇਸ ਨੂੰ ਪ੍ਰਮਾਣਿਤ ਕੀਤਾ ਹੈ, ਇਹੋ ਹੀ ਚਿੰਨ੍ਹ ਦੀ ਆਵਾਜ਼ ਹੈ। ਕੀ ਤੁਸੀਂ ਮੂਸਾ ਦੇ ਚਿੰਨ੍ਹ ਦੀ ਆਵਾਜ਼ ਨੂੰ ਵੇਖਿਆ? ਪਹਿਲਾਂ ਬਲਦੀ ਹੋਈ ਝਾੜੀ ਚਿੰਨ੍ਹ ਸੀ, ਵਚਨ ਆਵਾਜ਼ ਸੀ। ਮੂਸਾ ਨੇ ਉਹਨੂੰ ਖੁਦਾ ਦੇ ਚਿੰਨ੍ਹ ਵਾਂਗੂ ਲਿਆ ਅਤੇ ਹੇਠਾਂ ਮਿਸਰ ਨੂੰ ਗਿਆ, ਅਤੇ ਉਹ ਚਿੰਨ੍ਹ ਕਰਕੇ ਵਿਖਾਇਆ ਜੋ ਪਰਮੇਸ਼ਵਰ ਨੇ ਉਸਨੂੰ ਦੱਸਿਆ ਸੀ, ਅਤੇ ਚਿੰਨ੍ਹ ਦੀ ਇੱਕ ਆਵਾਜ਼ ਸੀ, ਅਤੇ ਲੋਕਾਂ ਨੇ ਪ੍ਰਤੀਤ ਕੀਤੀ ਅਤੇ ਉਹ ਬਾਹਰ ਆ ਗਏ, ਅਤੇ ਜਿੰਨਾ ਚਿਰ ਉਹ ਚੱਲਦੇ ਗਏ ਉਹਨਾਂ ਨੇ ਵਧੀਆ ਕੀਤਾ, ਪਰ ਜਦੋਂ ਉਹਨਾਂ ਨੇ ਆਵਾਜ਼ ਦੇ ਵਿਰੁੱਧ ਬੁੜਬੁੜਾਉਣਾ ਸ਼ੁਰੂ ਕੀਤਾ, ਤਦ ਉਹ ਰੁਕ ਗਏ। ਯਾਦ ਰੱਖੋ, ਇਸਰਾਇਲ ਨੇ ਸਫ਼ਰ ਕੀਤਾ ਸੀ। ਕੀ ਤੁਸੀਂ ਜਾਣਦੇ ਹੋ ਕਿ ਉਹਨਾਂ ਨੇ ਕਿੰਨਾ ਵੱਧ ਸਫ਼ਰ ਕੀਤਾ? ਉਹ ਉਹਨਾਂ ਦਾ ਸਫ਼ਰ ਸਿਰਫ 40 ਮੀਲ ਸੀ, ਅਤੇ ਉਹਨੂੰ ਪਾਰ ਕਰਨ ਲਈ ਲਗਭਗ 40 ਸਾਲ ਲੱਗ ਗਏ। ਕਿਉਂ? ਕਿਉਂਕਿ ਉਹਨਾਂ ਨੇ ਉਸ ਆਵਾਜ਼ ਦੇ ਵਿਰੁੱਧ ਬੁੜ ਬਣਾਉਣਾ ਸ਼ੁਰੂ ਕਰ ਦਿੱਤਾ ਸੀ, ਜਿਸ ਦੇ ਰਾਹੀਂ ਚਿੰਨ੍ਹ ਵਿਖਾਏ ਗਏ ਸਨ। ਉਸ ਤੋਂ ਕਿੰਨੇ ਘੱਟ ਜਾਣੂ ਸਨ? ਯਾਦ ਉਹ ਸਮੁੰਦਰ ਦੇ ਕੰਢੇ ਉੱਤੇ ਚੀਕਾਂ ਮਾਰ ਰਹੇ ਸਨ ਤੇ ਆਤਮਾ ਵਿੱਚ ਨੱਚ ਰਹੇ ਸਨ, ਅਤੇ ਮੂਸਾ ਆਤਮਾ ਵਿੱਚ ਗਾ ਰਿਹਾ ਸੀ। ਉੱਥੋਂ ਦਾ ਸਫ਼ਰ ਬਸ ਕੁਝ ਹੀ ਦਿਨਾਂ ਦਾ ਸੀ, ਪਰ ਉਹਨਾਂ ਨੇ ਬੁੜਬਣਾਉਣਾ ਸ਼ੁਰੂ ਕਰ ਦਿੱਤਾ, ਅਤੇ ਕੁਝ ਵੱਖਰਾ ਕਰਨਾ ਚਾਹੁੰਦੇ ਸਨ, ਅਤੇ ਉਹ 40 ਸਾਲ ਉਜਾੜ ਵਿੱਚ ਠਹਿਰੇ ਰਹੇ, ਅਤੇ ਉੱਥੇ ਨਾਸ ਹੋ ਗਏ। ਇਹ ਠੀਕ ਗੱਲ ਹੈ, ਕਿਉਂਕਿ ਉਹਨਾਂ ਨੇ ਪ੍ਰਤੀਤ ਨਹੀਂ ਕੀਤੀ। ਪਰਮੇਸ਼ਵਰ ਨੇ ਆਖਿਆ, ਮੂਸਾ ਤੇਰੇ ਵਿਰੁੱਧ ਨਹੀਂ ਬੋਲਦੇ, ਉਹ ਮੇਰੇ ਵਿਰੁੱਧ ਬੋਲਦੇ ਹਨ। ਇਹ ਪਰਮੇਸ਼ਵਰ ਦੀ ਆਵਾਜ਼ ਸੀ, ਮੂਸਾ ਦੀ ਨਹੀਂ। ਹੁਣ ਧਿਆਨ ਦਿਓ, ਯਹੋਵਾ ਆਪਣੇ ਵਾਅਦਾ ਕੀਤੇ ਵਚਨ ਰਾਹੀਂ ਬੋਲਣ ਲੱਗਾ ਸੀ, ਇਸ ਲਈ ਉਹਨੇ ਆਪਣੇ ਨਬੀਆਂ ਨੂੰ ਭੇਜਣਾ ਹੈ। ਜੇ ਤੁਸੀਂ ਇਸ ਨੂੰ ਵੇਖਣਾ ਚਾਹੁੰਦੇ ਹੋ, ਇਹ ਉਤਪਤ 15:16 ਵਿੱਚ ਹੈ। ਅਸੀਂ ਵੇਖਦੇ ਹਾਂ ਕਿ ਖੁਦਾ ਨੇ ਅਬਰਾਹਮ ਨੂੰ ਆਖਿਆ, ਤੇਰੀ ਅੰਸ਼ ਪਰਾਏ ਦੇਸ਼ ਵਿੱਚ ਪਰਦੇਸੀ ਹੋਵੇਗੀ, ਅਤੇ ਮੈਂ ਬਲਵੰਤ ਹੱਥ ਨਾਲ ਉਹਨਾਂ ਨੂੰ ਬਾਹਰ ਕੱਢ ਲਿਆਵਾਂਗਾ। ਅਮੋਰੀਆਂ ਦੀ ਬਰਿਆਈ ਅਜੇ ਪੂਰੀ ਨਹੀਂ ਹੋਈ, ਅਤੇ ਸਾਰੇ ਵਾਅਦੇ ਜੋ ਉਹਨੇ ਕੀਤੇ, ਇੱਥੇ ਉਹ ਬਲਦੀ ਹੋਈ ਝਾੜੀ ਰਾਹੀਂ ਨਬੀ ਦਾ ਧਿਆਨ ਖਿੱਚ ਰਿਹਾ ਹੈ। ਹੁਣ ਜੇ ਝਾੜੀ ਨੇ ਆਖਿਆ ਹੁੰਦਾ, ਪਰਮੇਸ਼ਵਰ ਹੀ ਪਰਮੇਸ਼ਵਰ ਹੈ, ਹਾਂ ਮੈਂ ਪ੍ਰਤੀਤ ਕਰਦਾ ਹਾਂ, ਉਹ ਮੂਸਾ ਤੂੰ ਵਧੀਆ ਕਰ ਰਿਹਾ ਹੈ, ਬਸ ਅਜਿਹਾ ਹੀ ਕਰਦਾ ਰਹੇ, ਤੂੰ ਇੱਕ ਚੰਗੀ ਔਰਤ ਨਾਲ ਵਿਆਹ ਕੀਤਾ ਹੈ, ਉਹ ਇੱਕ ਸੋਹਣੀ ਕੁੜੀ ਹੈ, ਯਕੀਨਨ ਇੱਕ ਚੰਗਾ ਪੁੱਤਰ ਪ੍ਰਾਪਤ ਕੀਤਾ ਹੈ, ਪਰਮੇਸ਼ਵਰ ਦੀ ਵਡਿਆਈ ਹੋਵੇ। ਇਹ ਤਾਂ ਉਹੀ ਪੁਰਾਣਾ ਸਕੂਲ ਹੈ, ਸਮਝੇ, ਪਰ ਉਹ ਕੁਝ ਕਰਨ ਲਈ ਤਿਆਰ ਸੀ, ਇਸ ਲਈ ਉਹਨੇ ਇੱਕ ਮਨੁੱਖ ਦਾ ਧਿਆਨ ਖਿੱਚਿਆ, ਅਤੇ ਉਹਨੇ ਉਸਨੂੰ ਦੋ ਚਿੰਨ੍ਹ ਕਰਨ ਲਈ ਦਿੱਤੇ, ਅਤੇ ਆਖਿਆ, ਹਰੇਕ ਚਿੰਨ੍ਹ ਕੋਲ ਇੱਕ ਆਵਾਜ਼ ਹੈ। ਇਹ ਸਿੱਧ ਕਰਦਾ ਹੈ ਕਿ ਅਜਿਹਾ ਹੀ ਹੈ। ਹੁਣ ਧਿਆਨ ਦਿਓ ਕਿ ਉਹਨਾਂ ਆਵਾਜ਼ਾਂ ਨੇ ਕੀ ਕਿਹਾ ਸੀ। ਇੱਥੋਂ ਤੱਕ ਕਿ ਰਚਨਾ ਵੀ ਕੀਤੀ। ਹੁਣ ਯਹੋਵਾ ਬੋਲਣ ਲਈ ਤਿਆਰ ਸੀ। ਦੁਬਾਰਾ ਨਬੀ ਦਾ ਆਉਣਾ ਇੱਕ ਚਿੰਨ੍ਹ ਹੈ ਕਿ ਤੁਸੀਂ ਇਸ ਨੂੰ ਜਾਣਦੇ ਹੋ। ਯੁੱਗ ਲਈ ਨਬੀ ਦਾ ਆਉਣਾ ਇੱਕ ਚਿੰਨ੍ਹ ਹੁੰਦਾ ਹੈ। ਹੁਣ ਮੇਰਾ ਮਤਲਬ ਧਰਮ ਵਿਗਿਆਨ ਦੇ ਵਿਦਵਾਨ ਤੋਂ ਨਹੀਂ ਹੈ। ਮੇਰਾ ਮਤਲਬ ਕੋਈ ਵਫ਼ਾਦਾਰ ਪਾਸਟਰ, ਕੋਈ ਭਲਾ ਆਦਮੀ ਨਹੀਂ ਹੈ। ਉਹ ਚੰਗੇ ਲੋਕ ਹਨ, ਉਹ ਖੁਦਾ ਦੇ ਦਾਸ ਹਨ, ਪਰ ਨਬੀ ਇੱਕ ਚਿੰਨ੍ਹ ਹੁੰਦਾ ਹੈ। ਬਾਈਬਲ ਇੱਥੇ ਅਜਿਹਾ ਹੀ ਆਖਦੀ ਹੈ। ਅਤੇ ਚਿੰਨ੍ਹ ਕਾਹਦਾ ਹੁੰਦਾ ਹੈ? ਇਹ ਇਸ ਦਾ ਚਿੰਨ੍ਹ ਹੈ ਕਿ ਉਸਦਾ ਵਚਨ ਪੂਰਾ ਹੋਣ ਵਾਲਾ ਹੈ। ਨਬੀ ਦੇ ਚਿੰਨ੍ਹ ਦੀ ਆਵਾਜ਼ ਰਾਹੀਂ ਇਹ ਪੂਰਾ ਹੁੰਦਾ ਹੈ। ਧਿਆਨ ਦਿਓ, ਨਬੀ ਦਾ ਆਉਣਾ ਇਸ ਗੱਲ ਦੀ ਚੇਤਾਵਨੀ ਹੈ ਕਿ ਨਿਆਂ ਨੇੜੇ ਹੈ, ਕਿ ਤੁਸੀਂ ਇਹਨੂੰ ਜਾਣਦੇ ਹੋ। ਜੇਕਰ ਨਬੀ ਧਰਤੀ ਉੱਤੇ ਹੈ ਤਾਂ ਨਿਆਂ ਆਉਣ ਵਾਲਾ ਹੈ। ਯਾਦ ਰੱਖੋ, ਪਹਿਲਾਂ ਉਸਨੇ ਪਰਮੇਸ਼ਵਰ ਅਤੇ ਉਸ ਦਿਨ ਦੇ ਵਚਨ ਰਾਹੀਂ ਪ੍ਰਮਾਣਿਤ ਹੋਣਾ ਹੁੰਦਾ ਹੈ, ਅਤੇ ਫੇਰ ਉਹ ਚਿੰਨ੍ਹ ਵਿਖਾਉਂਦਾ ਹੈ। ਫੇਰ ਉਸ ਚਿੰਨ੍ਹ ਨੂੰ ਵੇਖੋ ਕਿ ਉਹ ਕੀ ਨਬੂਵਤ ਕਰਦਾ ਹੈ। ਉਸਨੇ ਕਿਹਾ ਜੇਕਰ ਉਹ ਹੀ ਵਾਪਰਦਾ ਹੈ ਤਾਂ ਉਸਦੀ ਸੁਣੋ, ਗਿਣਤੀ 12:6। ਜੇਕਰ ਉਹ ਹੀ ਨਹੀਂ ਵਾਪਰਦਾ ਤਾਂ ਉਸ ਨੂੰ ਭੁੱਲ ਜਾਓ। ਜੋ ਚਿੰਨ੍ਹ ਉਹ ਦਿੰਦਾ ਹੈ ਉਹ ਵਚਨ ਦੇ ਅਨੁਸਾਰ ਹੁੰਦਾ ਹੈ। ਜੇ ਉਹ ਕੱਲ, ਅੱਜ ਅਤੇ ਜੁਗੋ ਜੁਗ ਇੱਕੋ ਜਿਹਾ ਹੈ, ਤਾਂ ਜਿਸ ਤਰ੍ਹਾਂ ਉਹ ਇੱਕ ਵਾਰੀ ਚਿੰਨ੍ਹ ਦਿੰਦਾ ਹੈ, ਲਗਾਤਾਰ ਉਸੇ ਤਰ੍ਹਾਂ ਹੀ ਚਿੰਨ੍ਹ ਦੇਵੇਗਾ। ਯਹੋਵਾ ਦਾ ਵਚਨ ਨਬੀਆਂ ਕੋਲ ਆਉਂਦਾ ਹੈ, ਉਹ ਵਚਨ ਸਨ, ਅਤੇ ਜਦੋਂ ਯਿਸੂ ਆਇਆ ਉਹ ਨਬੀ ਸੀ, ਅਤੇ ਵਚਨ ਨੇ ਹਿਰਦੇ ਦੀਆਂ ਸੋਚਾਂ ਤੇ ਗੁਪਤ ਧਾਰਨਾਵਾਂ ਨੂੰ ਜਾਂਚ ਲਿਆ। ਲਗਾਤਾਰ ਅਜਿਹਾ ਹੀ ਹੁੰਦਾ ਗਿਆ। ਹੁਣ ਧਿਆਨ ਦਿਓ, ਨਬੀ ਦਾ ਆਉਣਾ ਹਮੇਸ਼ਾ ਇਸ ਗੱਲ ਦਾ ਚਿੰਨ੍ਹ ਹੈ ਕਿ ਨਿਆਂ ਨੇੜੇ ਹੈ। ਆਓ ਬਸ ਕੁਝ ਪਲਾਂ ਲਈ ਰੁਕੀਏ, ਮੈਂ ਬਹੁਤ ਜ਼ਿਆਦਾ ਸਮਾਂ ਨਹੀਂ ਲਵਾਂਗਾ। ਆਓ ਹੁਣ ਲਗਭਗ 10 ਮਿੰਟਾਂ ਲਈ ਦੋ ਚਣਿਆਂ ਨੂੰ ਵੇਖੀਏ, ਅਗਲੇ 10 ਮਿੰਟਾਂ ਦੇ ਲਈ ਦੇਖੀਏ। ਨੂਹ ਇੱਕ ਨਬੀ ਧਰਤੀ ਉੱਤੇ ਸੀ ਜੋ ਆਉਣ ਵਾਲੇ ਨਿਆਂ ਦਾ ਚਿੰਨ੍ਹ ਸੀ। ਮੂਸਾ ਇੱਕ ਨਬੀ ਧਰਤੀ ਉੱਤੇ ਸੀ ਜੋ ਆਉਣ ਵਾਲੇ ਨਿਆਂ ਦਾ ਚਿੰਨ੍ਹ ਸੀ। ਏਲੀਆ ਨਬੀ ਧਰਤੀ ਉੱਤੇ ਸੀ, ਆਉਣ ਵਾਲੇ ਨਿਆਂ ਦਾ ਚਿੰਨ੍ਹ। ਯੋਹੰਨਾ ਇੱਕ ਨਬੀ ਜ਼ਮੀਨ ਉੱਤੇ ਸੀ ਜੋ ਇਸਰਾਇਲ ਉੱਤੇ ਆਉਣ ਵਾਲੇ ਨਿਆਂ ਦਾ ਚਿੰਨ੍ਹ ਸੀ। ਉਹ ਪੂਰੀ ਤਰ੍ਹਾਂ ਕੱਟੇ ਗਏ ਸਨ। ਧਿਆਨ ਦਿਓ, ਚਿੰਨ੍ਹ ਕੀ ਕਰਦਾ ਹੈ? ਚਿੰਨ੍ਹ ਧਿਆਨ ਖਿੱਚਣ ਲਈ ਹੁੰਦਾ ਹੈ, ਚੁਣਿਆ ਹੋਇਆਂ ਨੂੰ ਤਿਆਰ ਕਰਦਾ ਹੈ, ਅਤੇ ਨਿਆਂ ਆਉਣ ਤੋਂ ਪਹਿਲਾਂ ਉਹਨਾਂ ਨੂੰ ਬਾਹਰ ਕੱਢਦਾ ਹੈ। ਇਹੋ ਹੀ ਨੂਹ ਨੇ ਕੀਤਾ ਸੀ, ਚੁਣਿਆ ਹੋਇਆਂ ਨੂੰ ਤਿਆਰ ਕੀਤਾ ਸੀ। ਬਾਕੀਆਂ ਨੂੰ ਇਸਨੇ ਕੀ ਕੀਤਾ? ਚਿੰਨ੍ਹ ਅਤੇ ਚਿੰਨ੍ਹ ਦੀ ਆਵਾਜ਼ ਬੇਪ੍ਰਤੀਤੇ ਨੂੰ ਦੋਸ਼ੀ ਠਹਿਰਾਉਂਦੀ ਹੈ, ਅਤੇ ਉਹਨਾਂ ਨੂੰ ਨਿਆਂ ਲਈ ਤਿਆਰ ਕਰਦੀ ਹੈ। ਇਹ ਚੁਣਿਆ ਹੋਇਆਂ ਨੂੰ ਬਚਣ ਲਈ ਤਿਆਰ ਕਰਦਾ ਹੈ। ਇਹੋ ਹੀ ਚਿੰਨ੍ਹ ਹੈ, ਇਸੇ ਲਈ ਹੀ ਚਿੰਨ੍ਹ ਦਿੱਤੇ ਜਾਂਦੇ ਹਨ ਆਉਣ ਵਾਲੇ ਨਿਆਂ ਲਈ, ਚੁਣਿਆ ਹੋਇਆਂ ਲਈ। ਉਹ ਇਸ ਨੂੰ ਵੇਖ ਲੈਂਦੇ ਹਨ, ਜਿਵੇਂ ਕਿ ਸ਼ੁੱਧ ਹਿਰਦੇ ਅਤੇ ਭ੍ਰਿਸ਼ਟ ਸਰੀਰ ਵਾਲੀ ਇੱਕ ਛੋਟੀ ਔਰਤ ਸੀ। ਫਰੀਸੀ ਸ਼ੁੱਧ ਸਰੀਰ ਅਤੇ ਭ੍ਰਿਸ਼ਟ ਹਿਰਦੇ ਵਾਲੇ ਸਨ। ਇੱਕ ਨੂੰ ਦੋਸ਼ੀ ਠਹਿਰਾਉਂਦਾ ਹੈ ਅਤੇ ਦੂਸਰੇ ਨੂੰ ਬਚਾ ਲੈਂਦਾ ਹੈ, ਅਤੇ ਜਿਸ ਨਿਆਂ ਨੇ ਮੂਸਾ ਨੂੰ ਬਚਾਇਆ ਸੀ ਉਸੇ ਹੀ ਨਿਆਂ ਨੇ ਜਗਤ ਨੂੰ ਦੋਸ਼ੀ ਠਹਿਰਾਇਆ ਸੀ। ਉਸਦੇ ਪ੍ਰਚਾਰ ਨੇ ਇਹ ਚੁਣਿਆ ਹੋਇਆਂ ਨੂੰ ਤਿਆਰ ਕਰਦਾ ਹੈ। ਚੁਣੇ ਹੋਏ ਕਾਹਦੇ ਲਈ ਤਿਆਰ ਹੁੰਦੇ ਹਨ? ਜਦੋਂ ਉਹ ਪਰਮੇਸ਼ਵਰ ਰਾਹੀਂ ਇਕੱਲੇ ਹੋਏ ਚਿੰਨ੍ਹ ਨੂੰ ਵੇਖਦੇ ਹਨ, ਅਤੇ ਫੇਰ ਵਚਨ ਵਿੱਚ ਵੇਖਦੇ ਹਨ ਕਿ ਇੱਥੇ ਹੋਣਾ ਹੈ। ਹਾਂ, ਇਹ ਇੱਥੇ ਹੈ, ਇਹ ਕੀ ਹੈ? ਆਉਣ ਵਾਲਾ ਨਿਆਂ। ਫੇਰ ਚੁਣੇ ਹੋਏ ਆਵਾਜ਼ ਨੂੰ ਸੁਣਦੇ ਹਨ, ਪਰ ਜੋ ਚੁਣੇ ਹੋਏ ਨਹੀਂ ਹਨ ਉਸ ਵੱਲ ਧਿਆਨ ਨਹੀਂ ਕਰਦੇ, ਅਤੇ ਆਖਦੇ ਹਨ ਬਕਵਾਸ, ਅੱਗੇ ਵਧੋ, ਅਸੀਂ ਉਸ ਪੁਰਾਣੇ ਸਕੂਲ ਨੂੰ ਮੰਨਾਂਗੇ। ਸਮਝ ਲੱਗੀ? ਇਸੇ ਤਰ੍ਹਾਂ ਉਹਨਾਂ ਨੇ ਲੂਥਰ ਦੇ ਦਿਨਾਂ ਵਿੱਚ ਕੀਤਾ, ਇਸੇ ਤਰ੍ਹਾਂ ਉਹਨਾਂ ਨੇ ਵੈਸਲੀ ਦੇ ਦਿਨਾਂ ਵਿੱਚ ਕੀਤਾ ਸੀ, ਇਸੇ ਤਰ੍ਹਾਂ ਹੁਣ ਕਰਦੇ ਹਨ। ਹਮੇਸ਼ਾ ਹੀ ਉਹਨਾਂ ਨੇ ਇਹੋ ਹੀ ਕੀਤਾ ਹੈ। ਪਰ ਇਹ ਇੱਕ ਚਿੰਨ੍ਹ ਹੈ, ਅਤੇ ਚਿੰਨ੍ਹ ਦੇ ਪਿੱਛੇ ਇੱਕ ਆਵਾਜ਼ ਹੁੰਦੀ ਹੈ, ਅਤੇ ਆਵਾਜ਼ ਦੀ ਪਛਾਣ ਵਚਨ ਤੋਂ ਹੁੰਦੀ ਹੈ। ਹੁਣ ਇਸ ਨੂੰ ਭੁੱਲਿਓ ਨਾ, ਹੁਣ ਇਸ ਵਿੱਚ ਜਾਂਦੇ ਹਾਂ, ਕਿਉਂਕਿ ਸ਼ਾਇਦ ਮੈਂ ਤੁਹਾਨੂੰ ਦੁਬਾਰਾ ਨਾ ਵੇਖਾਂ। ਮੈਂ ਸੋਚਦਾ ਹਾਂ ਕਿ ਮੇਰੇ ਕੋਲ ਕੋਈ ਤਰੀਕਾ ਹੁੰਦਾ ਕਿ ਮੈਂ ਇੱਥੇ ਆ ਕੇ ਆਪਣੇ ਸਾਰੇ ਭਾਈਆਂ ਨੂੰ ਲਵਾਂ, ਜਦੋਂ ਉਹਨਾਂ ਦੇ ਕੋਲ ਕੋਈ ਬੇਦਾਰੀ ਨਾ ਹੋਵੇ, ਇੱਕ ਤੰਬੂ ਲਾਵਾਂ ਅਤੇ ਬੱਸ ਉੱਤੇ ਬੈਠਾ ਰਹਾਂ ਇੱਕ ਦਿਨ ਤੋਂ ਬਾਅਦ ਦੂਸਰੇ ਦਿਨ, ਤੇ ਉਦੋਂ ਤੱਕ ਸਿਖਾਵਾਂ ਜਦੋਂ ਤੱਕ ਉਹਨਾਂ ਦੇ ਅੰਦਰ ਘਰ ਨਾ ਕਰ ਜਾਵੇ। ਪਰ ਉਹ ਇਸ ਦੀ ਆਗਿਆ ਨਹੀਂ ਦੇਵੇਗਾ। ਮੈਂ ਨਹੀਂ ਸੋਚਦਾ, ਵੇਖਿਆ, ਅਸੀਂ ਅੰਤ ਦੇ ਬਹੁਤ ਹੀ ਨੇੜੇ ਹਾਂ। ਮੈਂ ਚਾਹ ਕਰਦਾ ਹਾਂ ਕਿ ਅਸੀਂ ਬਿਲਕੁਲ ਅੰਤ ਤੇ ਹਾਂ। ਮੇਰੀ ਕਿਤਾਬ ਵਿੱਚ ਜੋ ਕਿ ਉੱਥੇ ਅੰਦਰ ਹੈ, ਜਿਸ ਵਿੱਚ ਮੈਂ ਲਿਖਦਾ ਰਹਿੰਦਾ ਹਾਂ, 1933 ਵਿੱਚ ਇੱਕ ਸਵੇਰ ਜਦੋਂ ਮੈਂ ਸੰਡੇ ਸਕੂਲ ਜਾ ਰਿਹਾ ਸੀ, ਇੱਕ ਬੈਪਟਿਸਟ ਸੰਡੇ ਸਕੂਲ ਜਿੱਥੇ ਮੈਂ ਪਾਸਟਰ ਸੀ, ਪਵਿੱਤਰ ਆਤਮਾ ਆਇਆ ਤੇ ਮੈਨੂੰ ਅੰਤ ਸਮੇਂ ਤੱਕ ਦਿਖਾਇਆ। ਅਜੇ ਮੈਨੂੰ ਸੱਤ ਗੱਲਾਂ ਵਿਖਾਈਆਂ ਜੋ ਹੋਣੀਆਂ ਸਨ, ਮੈਂ ਉਹਨਾਂ ਨੂੰ ਲਿਖ ਲਿਆ, ਇਹ ਪੁਰਾਣੇ ਪੀਲੇ ਕਾਗਜ਼ ਉੱਤੇ ਹੈ। ਮੈਨੂੰ ਠੀਕ ਠੀਕ ਦੱਸਿਆ ਗਿਆ ਕਿ ਜਰਮਨੀ ਕਿੱਦਾਂ ਸਾਈਕ ਫਰਾਈਡ ਰੇਖਾ ਬਣਾਏਗਾ ਅਤੇ ਕਿੱਦਾਂ ਅਮਰੀਕੀ ਉੱਥੇ ਬੁਰੀ ਤਰ੍ਹਾਂ ਮਾਰੇ ਜਾਣਗੇ। ਇਸ ਤੋਂ ਪਹਿਲਾਂ ਕਿ ਰੇਖਾ ਬਣੇ, 11 ਸਾਲ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ, ਦੱਸਿਆ ਗਿਆ ਕਿ ਕਿੱਦਾਂ ਮੁਸਲਿਮ ਖੜਾ ਹੋਵੇਗਾ ਅਤੇ ਕਿਵੇਂ ਇਥੋਪੀਆ ਜਾਵੇਗਾ ਅਤੇ ਕਿੱਦਾਂ ਇਥੋਪੀਆ ਉਹਦੇ ਪੈਰਾਂ ਵਿੱਚ ਡਿੱਗ ਪਵੇਗਾ ਅਤੇ ਉਹਦੀ ਸ਼ਰਮਨਾਕ ਮੌਤ ਹੋਵੇਗੀ, ਉਲਟ ਪੁਲਟ ਹੋ ਜਾਵੇਗਾ, ਉਹਦੇ ਆਪਣੇ ਲੋਕ ਉਹਦੇ ਉੱਤੇ ਥੁੱਕਣਗੇ। ਅਤੇ ਮੈਂ ਆਖਿਆ ਤਿੰਨ ਵਾਦ ਹਨ, ਸਾਮਵਾਦ, ਫਾਸ਼ਿਸਟਵਾਦ ਅਤੇ ਨਾਜ਼ੀਵਾਦ, ਉਹ ਸਾਰੇ ਰੂਸ ਤੋਂ ਬਾਹਰ ਸਾਮਵਾਦ ਵਿੱਚ ਸਮਾਪਤ ਹੋ ਜਾਣਗੇ ਅਤੇ ਕੈਥੋਲਿਕ ਵਾਦ ਨੂੰ ਨਾਸ਼ ਕਰ ਦੇਵੇਗਾ। ਵੇਖੋ ਕਿ ਉਹ ਅਜਿਹਾ ਕਰਦਾ ਹੈ ਕਿ ਨਹੀਂ। ਮੈਂ ਆਖਿਆ ਬਹੁਤ ਜ਼ਿਆਦਾ ਉੱਨਤੀ ਹੋਵੇਗੀ। ਮੈਂ ਕਿਹਾ ਮੈਂ ਅੰਡੇ ਦੇ ਆਕਾਰ ਦੀਆਂ ਗੱਡੀਆਂ ਨੂੰ ਸੜਕ ਉੱਤੇ ਜਾਂਦਿਆਂ ਵੇਖ ਰਿਹਾ ਹਾਂ, ਕਾਰਾਂ ਕਿਸੇ ਤਰ੍ਹਾਂ ਦੇ ਕੰਟਰੋਲ ਰਾਹੀਂ ਰਾਜ ਮਾਰਗਾਂ ਉੱਤੇ ਚੱਲ ਰਹੀਆਂ ਹਨ, ਕਾਰਾਂ ਉਹਨਾਂ ਨੂੰ ਚਲਾਉਣੀਆਂ ਨਹੀਂ ਪੈਂਦੀਆਂ। ਮੈਂ ਇੱਕ ਅਮਰੀਕੀ ਪਰਿਵਾਰ ਨੂੰ ਕਾਰ ਦੇ ਪਿਛਲੇ ਹਿੱਸੇ ਵਿੱਚ ਇੱਕ ਤਰ੍ਹਾਂ ਦੀ ਖੇਡ ਖੇਡਦਿਆਂ ਵੇਖਿਆ। ਠੀਕ, ਹੁਣ ਉਹਨਾਂ ਕੋਲ ਅਜਿਹੀ ਕਾਰ ਹੈ ਜੇ ਉਹਨਾਂ ਕਾਰਾਂ ਨੂੰ ਚਲਾਉਣ ਲਈ ਉਹਨਾਂ ਕੋਲ ਰਾਜ ਮਾਰਗ ਹੁੰਦੇ। ਨਿੱਕੀ ਜਿਹੀ ਫੋਕਸ ਵੈਗਨ ਪੂਰੀ ਤਰ੍ਹਾਂ ਅੰਡੇ ਦੇ ਆਕਾਰ ਵਿੱਚ ਹੈ, ਬਿਲਕੁਲ ਹੀ ਉਸੇ ਤਰ੍ਹਾਂ, ਅਤੇ ਬਾਕੀ ਕਾਰਾਂ ਵੀ ਉਸੇ ਤਰ੍ਹਾਂ ਹੀ ਹਨ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਹੁਣ ਦੇ ਮੁਕਾਬਲੇ 1933 ਵਿੱਚ ਕਾਰਾਂ ਕਿਸ ਤਰ੍ਹਾਂ ਦੀਆਂ ਲੱਗਦੀਆਂ ਹੋਣਗੀਆਂ? ਅਤੇ ਤਦ ਉਸਨੇ ਦੁਬਾਰਾ ਭਵਿੱਖਬਾਣੀ ਕੀਤੀ ਕਿ ਔਰਤਾਂ ਨੂੰ ਵੋਟ ਪਾਉਣ ਦੀ ਆਗਿਆ ਮਿਲਣੀ, ਉਹ ਕੀ ਕਰਨਗੀਆਂ ਅਤੇ ਕਿਸ ਤਰ੍ਹਾਂ ਇਹ ਦੇਸ਼ ਇਸਰਾਇਲ ਦਾ ਨਮੂਨਾ ਹੈ। ਇੱਕ ਦੇਸ਼ ਵਿੱਚ ਆਏ ਅਤੇ ਉੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਭਜਾ ਦਿੱਤਾ ਅਤੇ ਉਸ ਦੇਸ਼ ਦੇ ਵਾਰਿਸ ਬਣ ਗਏ। ਅਤੇ ਉਹਨਾਂ ਦੇ ਪਹਿਲੇ ਕੁਝ ਰਾਜੇ ਦਾਊਦ ਅਤੇ ਸੁਲੇਮਾਨ ਪਰਮੇਸ਼ਵਰ ਤੋਂ ਡਰਨ ਵਾਲੇ ਰਾਜੇ ਸਨ। ਕੁਝ ਸਮੇਂ ਬਾਅਦ ਉਹਨਾਂ ਕੋਲ ਅਹਾਬ ਦ੍ਰਿਸ਼ ਉੱਤੇ ਆਇਆ, ਉਹਨਾਂ ਨੇ ਵੋਟ ਪਾ ਕੇ ਉਹਨੂੰ ਅੰਦਰ ਲਿਆਂਦਾ, ਕਲੀਸਿਯਾ ਦੁਨਿਆਵੀ ਹੋ ਗਈ। ਅਤੇ ਸਾਡੇ ਕੋਲ ਲਿੰਕਨ ਅਤੇ ਵਾਸ਼ਿੰਗਟਨ ਸਨ। ਵੇਖੋ ਅੱਜ ਕੀ ਹੈ, ਵੇਖੋ ਹੁਣ ਅਸੀਂ ਕਿੱਥੇ ਜਾ ਰਹੇ ਹਾਂ, ਅਗਲੀ ਚੀਜ਼ ਕਿੱਥੇ ਹੈ, ਅਸੀਂ ਅੰਤ ਸਮੇਂ ਤੇ ਹਾਂ। ਅਤੇ ਬਿਲਕੁਲ ਇੱਕ ਕੁਦਰਤੀ ਚਿੰਨ ਹੈ, ਇਹ ਚੁਣਿਆ ਹੋਇਆਂ ਨੂੰ ਤਿਆਰ ਕਰਦਾ ਹੈ ਅਤੇ ਬੇਪ੍ਰਤੀਤਿਆਂ ਨੂੰ ਨਿਆਂ ਲਈ ਦੋਸ਼ੀ ਠਹਿਰਾਉਂਦਾ ਹੈ। ਜੇਕਰ ਇਹ ਨਬੀ ਇੱਕ ਸੱਚਾ ਨਬੀ ਹੈ ਅਤੇ ਜੋ ਉਹ ਆਖਦਾ ਹੈ ਉਹ ਹੀ ਹੁੰਦਾ ਹੈ, ਬਾਈਬਲ ਨੇ ਗਿਣਤੀ 12:6 ਵਿੱਚ ਆਖਿਆ ਹੈ, ਉਸਦੀ ਚੇਤਾਵਨੀ ਨੂੰ ਸੁਣੋ, ਕਿਉਂਕਿ ਇਹ ਸਾਬਤ ਕਰ ਦਿੱਤਾ ਗਿਆ ਹੈ ਕਿ ਮਨੁੱਖ ਨਹੀਂ ਹੈ, ਇੱਕ ਨਬੀ ਇੱਕ ਮਨੁੱਖ ਹੁੰਦਾ ਹੈ, ਪਰ ਅਲੌਕਿਕ ਜਿੰਨ ਵਿੱਚੋਂ ਜੋ ਆਵਾਜ਼ ਆਉਂਦੀ ਹੈ ਉਹ ਵਚਨ ਰੂਪੀ ਆਵਾਜ਼ ਹੁੰਦੀ ਹੈ, ਇਹ ਪ੍ਰਮਾਣਿਤ ਕੀਤੀ ਹੋਈ ਹੈ। ਫਿਰ ਇਹ ਇੱਕ ਚੇਤਾਵਨੀ ਹੈ, ਯਾਦ ਰੱਖੋ ਬਾਈਬਲ ਨਬੀਆਂ ਦੁਆਰਾ ਲਿਖੀ ਗਈ ਹੈ। ਦੂਸਰਾ ਪਤਰਸ 1:21 ਵਿੱਚ ਵੀ ਇਹੋ ਹੀ ਲਿਖਿਆ ਹੈ, ਇਬਰਾਨੀਆਂ 1:11 ਵਿੱਚ ਵੀ ਲਿਖਿਆ ਹੈ, ਮੂਸਾ ਲਈ ਅੱਗ ਦਾ ਖੰਭਾ ਇੱਕ ਚਿੰਨ ਸੀ, ਆਵਾਜ਼ ਬੋਲਣ ਜਾ ਰਹੀ ਸੀ, ਅੱਗ ਦੇ ਖੰਭੇ ਨੇ ਵਿਖਾਇਆ ਕਿ ਆਵਾਜ਼ ਬੋਲਣ ਜਾ ਰਹੀ ਸੀ, ਅੱਗ ਦਾ ਖੰਭਾ ਇੱਕ ਚਿੰਨ ਹੈ। ਜ਼ਿਆਦਾ ਸਮਾਂ ਨਹੀਂ ਹੋਇਆ, ਤੁਸੀਂ ਲੋਕ ਜੋ ਹੌਸਟਲ ਤੋਂ ਆਏ ਹੋ, ਤੁਹਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ, ਮੂਸਾ ਜੋ ਇੱਕ ਨਬੀ ਸੀ, ਇਸਰਾਇਲ ਲਈ ਚਿੰਨ ਸੀ ਕਿ ਵਾਅਦਾ ਵਾਸ ਲਗਭਗ ਪੂਰਾ ਹੋਣ ਵਾਲਾ ਹੈ। ਜਦੋਂ ਮੂਸਾ ਆਇਆ ਅਤੇ ਇੱਕ ਨਬੀ ਵਾਲੇ ਚਿੰਨ ਨੂੰ ਵਿਖਾਇਆ, ਠੀਕ ਉਦੋਂ ਹੀ ਉਹ ਜਾਣ ਗਏ ਕਿ ਉਹਨਾਂ ਨੂੰ ਇਕੱਠਿਆਂ ਕਰੇਗਾ। ਪਰਮੇਸ਼ਵਰ ਦਾ ਵਚਨ ਦਸਤੂਰ ਵਿੱਚ ਕਿੰਨਾ ਸਿੱਧ ਹੈ, ਹਰੇਕ ਸਮੇਂ ਇੱਕੋ ਜਿਹਾ ਹੈ। ਜਿਵੇਂ ਮੈਂ ਪਿਛਲੀ ਰਾਤ ਆਖਿਆ ਸੀ ਕਿ ਕਿਵੇਂ ਉਰੀਮ ਅਤੇ ਤੁਮੀਮ ਅਤੇ ਹਰੇਕ ਚੀਨ ਨੇ ਹਮੇਸ਼ਾ ਪਰਮੇਸ਼ਵਰ ਦਾ ਉੱਤਰ ਦਿੱਤਾ ਹੈ। ਆਓ ਇੱਕ ਪਾਲੇ ਜੁਨਾ ਨਬੀ ਨੂੰ ਫੇਰ ਲਈਏ। ਮੈਂ ਇੱਥੇ ਜੁਨਾ ਦਾ ਪਹਿਲਾ ਅਧਿਆਇ ਲਿਖਿਆ ਹੋਇਆ ਹੈ, ਉਹਦੀ ਭਵਿੱਖਬਾਣੀ ਦਾ ਪਹਿਲਾ ਅਧਿਆਇ। ਜੁਨਾ ਵੇਲ ਮੱਛੀ ਦੇ ਢਿੱਡ ਵਿੱਚੋਂ ਆਇਆ ਸੀ, ਉਹ ਇੱਕ ਚਿੰਨ ਸੀ। ਵੇਖਿਆ, ਉਹ ਲੋਕ ਮੂਰਤੀ ਪੂਜਕ ਸਨ, ਉਹ ਸਮੁੰਦਰ ਦੇ ਦੇਵਤਿਆਂ ਦੀ ਭਗਤੀ ਕਰਦੇ ਸਨ ਅਤੇ ਉਹਨਾਂ ਦਾ ਸਮੁੰਦਰੀ ਦੇਵਤਾ ਵੇਲ ਮੱਛੀ ਸੀ। ਹੁਣ ਬਹੁਤ ਸਾਰੇ ਲੋਕ ਜੁਨਾ ਨੂੰ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਕਰਦੇ ਹਨ। ਮੈਂ ਹਮੇਸ਼ਾ ਜੁਨਾ ਦਾ ਸਾਥ ਦਿੱਤਾ ਹੈ, ਜੁਨਾ ਖੁਦਾ ਦੀ ਮਰਜ਼ੀ ਤੋਂ ਬਾਹਰ ਨਹੀਂ ਸੀ, ਧਰਮੀ ਦੇ ਕਦਮ ਯਹੋਵਾ ਦੀ ਆਗਿਆ ਨਾਲ ਉੱਠਦੇ ਹਨ। ਅਸੀਂ ਆਖਣਾ ਚਾਹੁੰਦੇ ਹਾਂ ਉਹ ਜੁਨਾ ਹੈ, ਪਰ ਆਓ ਅਸੀਂ ਉਸ ਨੂੰ ਇਸ ਤਰ੍ਹਾਂ ਲਈਏ। ਇੱਕ ਵਾਰੀ ਉਹ ਕਾਹਦੇ ਯੋਗ ਹੈ, ਮੈਂ ਜਾਣਦਾ ਹਾਂ ਕਿ ਉਹਨੇ ਨੀਰਵਾ ਜਾਣਾ ਸੀ, ਪਰ ਪਰਮੇਸ਼ਵਰ ਨੇ ਉਹਨੂੰ ਤਰਸ਼ੀਸ਼ ਜਾਣ ਵਾਲੇ ਜਹਾਜ਼ ਵਿੱਚ ਚੜਾ ਦਿੱਤਾ ਅਤੇ ਸਮੁੰਦਰ ਵਿੱਚ ਉਹਨੂੰ ਪਰੇਸ਼ਾਨੀ ਝੱਲਣੀ ਹੀ ਪੈਣੀ ਸੀ। ਜੁਨਾ ਨੇ ਆਖਿਆ, ਮੇਰੇ ਹੱਥਾਂ ਪੈਰਾਂ ਨੂੰ ਬੰਨ ਦਿਓ, ਮੈਂ ਹੀ ਉਹ ਹਾਂ ਜਿਹਦੇ ਕਾਰਨ ਅਸੀਂ ਮੁਸ਼ਕਲ ਵਿੱਚ ਹਾਂ, ਅਜੇ ਸਭ ਕੁਝ ਹੋਇਆ ਹੈ, ਅਜੇ ਉਹਨੂੰ ਬਾਹਰ ਸੁੱਟ ਦਿੱਤਾ, ਅਜੇ ਇੱਕ ਮੱਛੀ ਪਾਣੀ ਵਿੱਚ ਤੈਰ ਰਹੀ ਸੀ, ਇੱਕ ਵੱਡੀ ਮੱਛੀ ਜਿਹਨੇ ਜੁਨਾ ਨੂੰ ਨਿਗਲ ਲਿਆ। ਮੈਂ ਜਾਣਦਾ ਹਾਂ ਕਿ ਵਿਗਿਆਨ ਨੂੰ ਇਹਦੇ ਉੱਤੇ ਵਿਸ਼ਵਾਸ ਕਰਨਾ ਔਖਾ ਹੈ। ਜ਼ਿਆਦਾ ਸਮਾਂ ਨਹੀਂ ਹੋਇਆ, ਲੂਇਸਵਿਲੇ ਕੈਂਟਕੀ ਵਿੱਚ ਲਗਭਗ 10 ਸਾਲ ਪਹਿਲਾਂ ਉਹਨਾਂ ਕੋਲ ਇੱਕ ਵੇਲ ਮੱਛੀ ਸੀ ਜੋ ਕਿ ਇੱਕ ਮਾਲ ਗੱਡੀ ਉੱਤੇ ਰੱਖੀ ਹੋਈ ਸੀ, ਅਜੇ ਉੱਥੇ ਛੋਟਾ ਰਿੱਕੀ ਸੀ, ਉਹਦੇ ਕੋਲ ਜਿੰਨਾ ਕੰਟਰੋਲ ਕਰਨਾ ਜਾਣਦਾ ਸੀ ਉਹਦੇ ਨਾਲ ਵੱਧ ਬੁੱਧੀ ਸੀ। ਉਹ ਝੂਠ ਬੋਲ ਕੇ ਬਾਈਬਲ ਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਹਨੇ ਆਖਿਆ, ਤੁਸੀਂ ਜਾਣਦੇ ਹੋ, ਤੁਸੀਂ ਬਾਈਬਲ ਦੀ ਉਸ ਪੁਰਾਣੀ ਕਹਾਵਤ ਨੂੰ ਸੁਣਿਆ ਹੈ ਕਿ ਵੇਲ ਮੱਛੀ ਨੇ ਜੁਨਾ ਨੂੰ ਨਿਗਲ ਲਿਆ ਸੀ। ਉਹਨੇ ਆਖਿਆ, ਵੇਖੋ ਤੁਸੀਂ ਉਹਦੇ ਗਲੇ ਵਿੱਚੋਂ ਇੱਕ ਗੇਂਦ ਨੂੰ ਵੀ ਨਹੀਂ ਲੰਘਾ ਸਕਦੇ, ਇਹ ਬਹੁਤ ਛੋਟਾ ਹੁੰਦਾ ਹੈ, ਇਹ ਕਿਵੇਂ ਹੋ ਸਕਦਾ ਹੈ ਕਿ ਇੱਕ ਪੂਰਾ ਵਿਕਸਿਤ ਮਨੁੱਖ ਮੱਛੀ ਦੇ ਢਿੱਡ ਵਿੱਚ ਚਲਿਆ ਜਾਵੇ। ਆਖਿਆ ਤੁਸੀਂ ਵੇਖੋ ਇੱਕ ਪੁਰਾਣੀ ਕਹਾਵਤ ਹੈ ਅਜਿਹੀਆਂ ਕਹਾਵਤਾਂ ਨਾਲ ਬਾਈਬਲ ਭਰੀ ਹੋਈ ਹੈ ਇਹ ਮੇਰੀ ਮੇਰੀ ਸੋਚ ਨਾਲੋਂ ਬਹੁਤ ਵੱਧ ਸੀ ਮੈਂ ਆਖਿਆ ਸ਼੍ਰੀਮਾਨ ਮੈਂ ਇੱਥੇ ਕੁਝ ਕਹਿਣਾ ਚਾਹੁੰਦਾ ਹਾਂ ਆਖਿਆ ਤੁਸੀਂ ਕੀ ਕਹਿਣਾ ਹੈ ਮੈਂ ਆਖਿਆ ਤੁਸੀਂ ਵੇਖਿਆ ਤੁਸੀਂ ਬਾਈਬਲ ਨੂੰ ਠੀਕ ਢੰਗ ਨਾਲ ਨਹੀਂ ਪੜਿਆ ਮੈਂ ਕਿਹਾ ਬਾਈਬਲ ਦੱਸਦੀ ਹੈ ਕਿ ਉਹ ਇੱਕ ਖਾਸ ਵੇਲ ਮੱਛੀ ਸੀ ਪਰਮੇਸ਼ਵਰ ਨੇ ਇੱਕ ਵੱਡੀ ਮੱਛੀ ਤਿਆਰ ਕੀਤੀ ਸੀ ਇਹ ਖਾਸ ਢੰਗ ਨਾਲ ਬਣਾਈ ਗਈ ਸੀ ਤਾਂ ਕਿ ਉਸ ਨੂੰ ਨਿਕਲ ਲਵੇ ਜਿਹਦੇ ਕਾਰਨ ਉਹ ਅਜਿਹਾ ਕਰ ਸਕਿਆ ਸੀ ਉਹ ਇੱਕ ਆਮ ਮੱਛੀ ਨਹੀਂ ਸੀ ਪਰਮੇਸ਼ਵਰ ਇੱਕ ਅਜੀਬ ਕੰਮ ਕਰਨ ਜਾ ਰਿਹਾ ਸੀ ਇਸ ਲਈ ਉਹਨੇ ਅਜੀਬ ਮੱਛੀ ਲਈ ਸਮਝ ਲੱਗੀ ਫਿਰ ਉਸਨੇ ਉਹਦੇ ਬਾਰੇ ਹੋਰ ਕੁਝ ਨਹੀਂ ਆਖਿਆ ਇਸ ਲਈ ਪਰਮੇਸ਼ਵਰ ਕੋਲ ਇੱਕ ਖਾਸ ਚੀਜ਼ ਸੀ ਜਿਵੇਂ ਕਿ ਇੱਕ ਵਾਰੀ ਇੱਕ ਛੋਟੀ ਕੁੜੀ ਭਵਨ ਤੋਂ ਆ ਰਹੀ ਸੀ ਉਹਦੇ ਛੋਟੇ ਤੇ ਮੁਲਾਇਮ ਵਾਲ ਪਿੱਛੇ ਨੂੰ ਵਾਹੇ ਹੋਏ ਸਨ ਇੱਥੋਂ ਤੱਕ ਉਹਦਾ ਚਿਹਰਾ ਛਿਲੇ ਹੋਏ ਪਿਆਜ਼ ਵਰਗਾ ਲੱਗਦਾ ਸੀ ਉਹਦੇ ਕੋਲ ਬਸ ਇੱਕ ਬਾਈਬਲ ਸੀ ਉਹ ਜਾ ਰਹੀ ਸੀ ਇਹ ਬੁੱਢਾ ਆਦਮੀ ਜਿਹਦਾ ਨਾਮ ਜਿਮ ਡੋਰਸੀ ਸੀ ਉਹ ਜੁਟੀਕਾ ਵਿੱਚ ਰਹਿੰਦਾ ਸੀ ਉਹ ਇੱਕ ਨਾਸਤਿਕ ਸੀ ਇੱਕ ਬੁੱਢਾ ਸਿਪਾਹੀ ਅਤੇ ਉਹ ਪਰਮੇਸ਼ਵਰ ਵਿੱਚ ਵਿਸ਼ਵਾਸ ਨਹੀਂ ਕਰਦਾ ਸੀ ਅਤੇ ਉਹਨੇ ਕਿਹਾ ਜਵਾਨ ਔਰਤ ਤੂੰ ਕਿੱਥੇ ਜਾ ਰਹੀ ਹੈ ਉਹਨੇ ਕਿਹਾ ਸ਼੍ਰੀਮਾਨ ਜੀ ਮੈਂ ਘਰ ਜਾ ਰਹੀ ਹਾਂ ਕਿਹਾ ਤੂੰ ਆਪਣੇ ਹੱਥ ਵਿੱਚ ਕੀ ਫੜਿਆ ਹੋਇਆ ਹੈ ਉਹਨੇ ਕਿਹਾ ਇੱਕ ਬਾਈਬਲ ਹੈ ਕਿਹਾ ਕਿ ਤੂੰ ਉਸ ਉੱਤੇ ਵਿਸ਼ਵਾਸ ਨਹੀਂ ਕਰਦੀ ਕਿ ਤੂੰ ਕਰਨੀ ਹੈ ਅਤੇ ਉਹ ਕਿਹਾ ਹਾਂ ਸ਼੍ਰੀਮਾਨ ਜੀ ਮੈਂ ਵਿਸ਼ਵਾਸ ਕਰਦੀ ਹਾਂ ਅਤੇ ਆਖਿਆ ਕਿ ਤੂੰ ਜੁਨਾਹ ਨੂੰ ਵੇਲ ਮੱਛੀ ਦੁਆਰਾ ਨਿਕਲੇ ਜਾਣ ਵਾਲੀ ਕਹਾਣੀ ਉੱਤੇ ਵਿਸ਼ਵਾਸ ਕਰਦੀ ਹੈ ਕਿਹਾ ਕਿਉਂ ਯਕੀਨਨ ਮੈਂ ਇਸ ਦੇ ਹਰੇਕ ਵਚਨ ਉੱਤੇ ਵਿਸ਼ਵਾਸ ਕਰਦੀ ਹਾਂ ਉਹਨੇ ਕਿਹਾ ਉਸ ਗੱਲ ਨੂੰ ਵਿਸ਼ਵਾਸ ਤੋਂ ਇਲਾਵਾ ਕਿਸੇ ਹੋਰ ਚੀਜ਼ ਨਾਲ ਕਿਵੇਂ ਸਿੱਧ ਕਰ ਸਕਦੀ ਹੈ ਤੂੰ ਕਿਹੜੀ ਚੀਜ਼ ਨੂੰ ਵਿਸ਼ਵਾਸ ਆਖਦੀ ਹੈ ਕਿਉਂ ਉਹਨੇ ਕਿਹਾ ਜਦੋਂ ਮੈਂ ਸਵਰਗ ਜਾਵਾਂਗੀ ਮੈਂ ਜੁਨਾਹ ਨੂੰ ਪੁੱਛ ਲਵਾਂਗੀ ਸਮਝੋ ਉਹਨੇ ਕਿਹਾ ਫੇਰ ਕੀ ਹੋਵੇਗਾ ਜੇ ਉੱਥੇ ਨਾ ਹੋਇਆ ਉਹਨੇ ਕਿਹਾ ਫੇਰ ਉਹਦੇ ਕੋਲ ਤੁਹਾਨੂੰ ਪੁੱਛਣਾ ਪਵੇਗਾ ਇਸ ਲਈ ਮੈਂ ਸੋਚਿਆ ਕਿ ਇਹ ਗੱਲ ਉਸਨੂੰ ਸਿੱਧ ਕਰਨ ਲਈ ਬਹੁਤ ਵਧੀਆ ਸੀ ਇਸ ਲਈ ਮੈਂ ਸੋਚਿਆ ਕਿ ਇਹ ਠੀਕ ਹੈ ਜੇ ਬਾਈਬਲ ਨੇ ਆਖਿਆ ਹੈ ਕਿ ਵੇਲ ਮੱਛੀ ਨੇ ਚੂਨਾ ਨੂੰ ਨਿਕਲ ਲਿਆ ਮੈਂ ਉਸ ਉੱਤੇ ਵਿਸ਼ਵਾਸ ਕਰਾਂਗਾ ਉਸ ਨੂੰ ਤਿਆਰ ਕਰ ਸਕਦਾ ਸੀ ਜੋ ਪਰਮੇਸ਼ਵਰ ਨੇ ਕਿਹਾ ਪਰਮੇਸ਼ਵਰ ਉਸ ਨੂੰ ਪੂਰਾ ਕਰਨ ਦੇ ਯੋਗ ਹੈ ਅਤੇ ਹਮੇਸ਼ਾ ਆਪਣੇ ਵਚਨ ਨੂੰ ਪੂਰਾ ਕਰਦਾ ਹੈ ਇਸ ਲਈ ਜੁਨਾ ਅਸੀਂ ਉਹਦਾ ਮਜ਼ਾਕ ਉਡਾਉਂਦੇ ਹਾਂ ਪਰ ਕੀ ਤੁਸੀਂ ਕਦੇ ਇੱਕ ਤੈਰਦੀ ਹੋਈ ਮੱਛੀ ਵੱਲ ਧਿਆਨ ਦਿੱਤਾ ਹੈ ਆਪਣਾ ਭੋਜਨ ਲੱਭ ਰਹੀ ਹੁੰਦੀ ਹੈ ਅਤੇ ਜਦੋਂ ਖਾ ਲੈਂਦੀ ਹੈ ਉਹ ਆਪਣੇ ਤੈਰਨ ਵਾਲੇ ਛੋਟੇ ਅੰਗਾਂ ਨੂੰ ਆਰਾਮ ਦੇਣ ਲਈ ਹੇਠਾਂ ਤਹਿ ਵਿੱਚ ਚਲੀ ਜਾਂਦੀ ਹੈ ਆਪਣੀ ਸੁਨਹਿਰੀ ਮੱਛੀ ਨੂੰ ਭੋਜਨ ਦਿਓ ਅਤੇ ਵੇਖੋ ਕੀ ਹੁੰਦਾ ਹੈ ਆਪਣੇ ਨਿੱਕੇ ਜਿਹੇ ਢਿੱਡ ਨੂੰ ਭਰ ਲੈਂਦੀਆਂ ਹਨ ਫਿਰ ਉਹ ਹੇਠਾਂ ਜਾਂਦੀਆਂ ਹਨ ਅਤੇ ਆਪਣੇ ਤੈਰਨ ਦੇ ਅੰਗਾਂ ਨੂੰ ਠੀਕ ਹੇਠਾਂ ਤਹਿ ਦੇ ਸਹਾਰੇ ਟਿਕਾਉਂਦੀਆਂ ਹਨ ਅਜੇ ਉੱਥੇ ਪਈਆਂ ਰਹਿੰਦੀਆਂ ਹਨ ਅਤੇ ਆਰਾਮ ਕਰਦੀਆਂ ਹਨ ਅੱਛਾ ਇਹ ਵੱਡੀ ਤਿਆਰ ਕੀਤੀ ਮੱਛੀ ਆਈ ਅਤੇ ਇਸ ਨਬੀ ਨੂੰ ਨਿਗਲ ਲਿਆ ਅਜੇ ਉਹ ਹੇਠਾਂ ਸਮੁੰਦਰ ਦੀ ਤਹਿ ਤੇ ਚਲਾ ਜਾਂਦਾ ਹੈ ਸ਼ਾਇਦ 240 ਫੁੱਟ ਡੂੰਘਾ ਚਲਾ ਗਿਆ ਉਹ ਸਮੁੰਦਰ ਦੇ ਹੇਠਲੇ ਹਿੱਸੇ ਵਿੱਚ ਆਰਾਮ ਕਰਨ ਲਈ ਹੇਠਾਂ ਚਲਾ ਗਿਆ ਹੁਣ ਅਸੀਂ ਹਮੇਸ਼ਾ ਚੂਨਾ ਬਾਰੇ ਸੋਚਦੇ ਰਹਿੰਦੇ ਹਾਂ ਅਜੇ ਸਾਰੇ ਆਗਨੇ ਹਾਂ ਹੁਣ ਮੇਰੇ ਲਈ ਦੁਆ ਹੋਈ ਸੀ ਪਰ ਮੇਰਾ ਹੱਥ ਠੀਕ ਨਹੀਂ ਹੋਇਆ ਮੇਰੇ ਲਈ ਪ੍ਰਾਰਥਨਾ ਹੋਈ ਸੀ ਪਰ ਮੈਂ ਠੀਕ ਮਹਿਸੂਸ ਨਹੀਂ ਕਰ ਰਿਹਾ ਤੁਸੀਂ ਕਦੇ ਵੀ ਜੁਨਾਹ ਉੱਤੇ ਨਾ ਚਲਾਓ ਹੁਣ ਉਹਦੇ ਲੱਛਣਾਂ ਵੱਲ ਨਾ ਵੇਖੋ ਹੁਣ ਪਹਿਲੀ ਗੱਲ ਕਿ ਉਹ ਬਾਹਰ ਸਮੁੰਦਰੀ ਤੂਫਾਨ ਵਿੱਚ ਸੀ ਅਤੇ ਉਹ ਉਸ ਰਾਹ ਤੋਂ ਲਾਂਭੇ ਹੋ ਗਿਆ ਸੀ ਜਿੱਦਾਂ ਨੂੰ ਪਰਮੇਸ਼ਵਰ ਨੇ ਉਹਨੂੰ ਭੇਜਿਆ ਸੀ ਉਹਦੇ ਹੱਥ ਪੈਰ ਬੰਨੇ ਹੋਏ ਸਨ ਉਹ ਤੂਫਾਨੀ ਅਤੇ ਸ਼ੋਰ ਭਰੇ ਸਮੁੰਦਰ ਵਿੱਚ ਸੁੱਟ ਦਿੱਤਾ ਗਿਆ ਸੀ ਅਤੇ ਇੱਕ ਵੇਲ ਮੱਛੀ ਨੇ ਉਹਨੂੰ ਨਿਗਲ ਲਿਆ ਸੀ ਅਤੇ ਸਮੁੰਦਰ ਦੇ ਬਿਲਕੁਲ ਹੇਠਲੇ ਹਿੱਸੇ ਵਿੱਚ ਚਲਾ ਗਿਆ ਸੀ ਅਤੇ ਉੱਥੇ ਵੇਲ ਮੱਛੀ ਦੇ ਢਿੱਡ ਵਿੱਚ ਉਹਦੀ ਉਲਟੀ ਵਿੱਚ ਪਿਆ ਹੋਇਆ ਸੀ ਸਮੁੰਦਰੀ ਪੌਦੇ ਉਹਦੀ ਧੌਣ ਦੇ ਆਲੇ ਦੁਆਲੇ ਲਪੇਟੇ ਹੋਏ ਸਨ ਜੇ ਉਹ ਇਸ ਪਾਸੇ ਵੇਖਦਾ ਸੀ ਤਾਂ ਇਧਰ ਵੇਲ ਮੱਛੀ ਦਾ ਢਿੱਡ ਸੀ ਜੇ ਉਹ ਉਸ ਪਾਸੇ ਵੇਖਦਾ ਸੀ ਤਾਂ ਉਧਰ ਵੀ ਵੇਲ ਮੱਛੀ ਦਾ ਢਿੱਡ ਸੀ ਹਰ ਪਾਸੇ ਜਿੱਧਰ ਵੀ ਉਹ ਵੇਖਦਾ ਸੀ ਉਧਰ ਹੀ ਵੇਲ ਮੱਛੀ ਦਾ ਢਿੱਡ ਸੀ ਤੁਸੀਂ ਲੱਛਣਾਂ ਦੇ ਬਾਰੇ ਗੱਲ ਕਰਦੇ ਹੋ ਸ਼ਾਇਦ ਉਹਦੇ ਕੋਲ ਸੀ ਪਰ ਤੁਸੀਂ ਜਾਣਦੇ ਹੋ ਉਹਨੇ ਕੀ ਕਿਹਾ ਉਹਨੇ ਕਿਹਾ ਉਹ ਫੋਕੇ ਵਿਅਰਥ ਹਨ ਮੈਂ ਉਹਨਾਂ ਵੱਲ ਹੋਰ ਨਹੀਂ ਵੇਖਾਂਗਾ ਪਰ ਫੇਰ ਇੱਕ ਵਾਰ ਮੈਂ ਤੇਰੀ ਪਵਿੱਤਰ ਹੈਕਲ ਨੂੰ ਤੱਕਾਂਗਾ ਕਿਉਂਕਿ ਸੁਲੇਮਾਨ ਨੇ ਜੋ ਇਸ ਧਰਤੀ ਦਾ ਸਰੀਰਕ ਮਨੁੱਖ ਸੀ ਜਿਸ ਨੇ ਹੈਕਲ ਨੂੰ ਸਮਰਪਿਤ ਕਰਦੇ ਹੋਏ ਪ੍ਰਾਰਥਨਾ ਕੀਤੀ ਸੀ ਕਿਹਾ ਪ੍ਰਭੂ ਜੇ ਤੇਰੇ ਲੋਕ ਕਿਤੇ ਮੁਸੀਬਤ ਵਿੱਚ ਹੋਣ ਅਤੇ ਇਸ ਪਵਿੱਤਰ ਸਥਾਨ ਵੱਲ ਵੇਖਣ ਤਾਂ ਸਵਰਗ ਤੋਂ ਉਹਨਾਂ ਦੀ ਸੁਣ ਲਵੀ ਅਜੇ ਜੁਨਾਹ ਨੂੰ ਉਸ ਪ੍ਰਾਰਥਨਾ ਉੱਤੇ ਵਿਸ਼ਵਾਸ ਸੀ ਜੋ ਸੁਲੇਮਾਨ ਨੇ ਕੀਤੀ ਸੀ ਅਜੇ ਖੁਦਾ ਨੇ ਉਹਨੂੰ 3 ਦਿਨਾਂ ਅਤੇ 3 ਰਾਤਾਂ ਤੋਂ ਬਾਅਦ ਵੇਲ ਮੱਛੀ ਤੋਂ ਛੁਡਾਇਆ ਹੋ ਸਕਦਾ ਹੈ ਕਿ ਉਹਨੇ ਉੱਥੇ ਆਕਸੀਜਨ ਦਾ ਤੰਬੂ ਲਾ ਦਿੱਤਾ ਹੋਵੇ ਮੈਂ ਨਹੀਂ ਜਾਣਦਾ ਉਹਨੇ ਕੀ ਕੀਤਾ ਸੀ ਪਰ ਵਚਨ ਦੇ ਅਨੁਸਾਰ ਉਹਨੇ ਉਹਨੂੰ 3 ਦਿਨਾਂ ਅਤੇ 3 ਰਾਤਾਂ ਤੱਕ ਜਿਉਂਦਾ ਰੱਖਿਆ ਸੀ ਅਤੇ ਵਚਨ ਸੱਚਾਈ ਹੈ ਅੱਛਾ ਜੇ ਜੁਨਾਹ ਉਹਨਾਂ ਹਾਲਾਤਾਂ ਵਿੱਚ ਮਨੁੱਖ ਰਾਹੀਂ ਬਣਾਈ ਗਈ ਹੈਕਲ ਵੱਲ ਵੇਖ ਸਕਿਆ ਅੱਜ ਰਾਤ ਮੈਨੂੰ ਅਤੇ ਤੁਹਾਨੂੰ ਉਸ ਹੈਕਲ ਵੱਲ ਕਿੰਨਾ ਵੱਧ ਵੇਖਣਾ ਚਾਹੀਦਾ ਹੈ ਜਿੱਥੇ ਯਸੂ ਸਰਵ ਸ਼ਕਤੀਮਾਨ ਦੇ ਸੱਜੇ ਹੱਥ ਆਪਣਾ ਹੀ ਲਹੂ ਲੈ ਕੇ ਖੜਾ ਹੈ ਸਾਡੇ ਛੋਟੇ ਛੋਟੇ ਲੱਛਣਾਂ ਲਈ ਸਾਡੇ ਇਕਰਾਰ ਦੀ ਵਿਚੋਲਗੀ ਕਰ ਰਿਹਾ ਹੈ ਜੁਨਾਹ ਨੂੰ ਦੋਸ਼ੀ ਨਾ ਠਹਿਰਾਓ ਅਤੇ ਫੇਰ ਵੇਖੋ ਕਿ ਤੁਹਾਡੇ ਨਾਲ ਕੀ ਗੜਬੜੀ ਹੈ ਵਾਅਦੇ ਵੱਲ ਵੇਖੋ ਪਰਮੇਸ਼ਵਰ ਨੇ ਅਜਿਹਾ ਕਿਹਾ ਹੈ ਜੇ ਤੁਸੀਂ ਅਬਰਾਹਮ ਦੀ ਸੰਤਾਨ ਹੋ ਖੁਦਾ ਨੇ ਅਜਿਹਾ ਆਖਿਆ ਹੈ ਉਸਨੇ ਵਾਅਦਾ ਕੀਤਾ ਹੈ ਬਸ ਗੱਲ ਇੱਥੇ ਹੀ ਖਤਮ ਹੋ ਜਾਂਦੀ ਹੈ ਧਿਆਨ ਦਿਓ ਸਾਰੇ ਲੋਕ ਬਾਹਰ ਮੱਛੀਆਂ ਫੰਡ ਗਏ ਸਨ ਅਤੇ ਆਪਣੇ ਜਾਲ ਅਤੇ ਚੀਜ਼ਾਂ ਖਿੱਚ ਰਹੇ ਸਨ। ਕੁਝ ਦੇਰ ਬਾਅਦ ਸਮੁੰਦਰੀ ਦੇਵਤਾ ਉੱਪਰ ਆਇਆ ਜੋ ਕਿ ਵੇਲ ਮੱਛੀ ਸੀ, ਤੇਜ਼ੀ ਨਾਲ ਕੰਡੇ ਵੱਲ ਜਾ ਰਹੀ ਸੀ। ਸਾਰੇ ਆਪਣੇ ਗੋਡਿਆਂ ਪਾਰ ਹੋ ਗਏ। ਖੁਦਾ ਜਾਣਦਾ ਹੈ ਕਿ ਕਿਸ ਤਰ੍ਹਾਂ ਕੰਮ ਨੂੰ ਕਰਨਾ ਹੈ। ਅਜੋ ਠੀਕ ਕੰਡੇ ਤੱਕ ਗਈ ਅਤੇ ਆਪਣੀ ਜੀਭ ਨੂੰ ਬਾਹਰ ਕੱਢਿਆ ਅਤੇ ਜਦੋਂ ਉਹਨੇ ਇਹ ਕੀਤਾ, ਠੀਕ ਵੇਲ ਮੱਛੀ ਦੇ ਮੂੰਹ ਵਿੱਚੋਂ ਨਬੀ ਤੁਰਦਾ ਹੋਇਆ ਆਇਆ। ਨਬੀ ਉਸ ਦੇਵਤੇ ਨੇ ਠੀਕ ਕੰਡੇ ਉੱਤੇ ਨਬੀ ਨੂੰ ਗਲਾਸ਼ ਦਿੱਤਾ। ਕੋਈ ਹੈਰਾਨੀ ਨਹੀਂ, ਉਹਨਾਂ ਨੇ ਤੌਬਾ ਕੀਤੀ। ਵੇਖਿਆ, ਇੱਕ ਚਿੰਨ ਸੀ, ਜੁਨਾਹ ਦਾ ਵੇਲ ਮੱਛੀ ਵਿੱਚੋਂ ਨਿਕਲਣਾ ਇੱਕ ਚਿੰਨ ਸੀ। ਉਹਨੇ ਕੀ ਕੀਤਾ? ਇਹ ਖੁਦਾ ਵੱਲੋਂ ਇੱਕ ਚਿੰਨ ਸੀ। ਆਵਾਜ਼ ਨੇ ਕੀ ਆਖਿਆ ਸੀ? ਤੌਬਾ ਕਰੋ ਜਾਂ 40 ਦਿਨਾਂ ਵਿੱਚ ਨਾਸ਼ ਹੋ ਜਾਓ। ਪਰਮੇਸ਼ਵਰ ਦਾ ਚਿੰਨ, ਪਰਮੇਸ਼ਵਰ ਦੀ ਆਵਾਜ਼। ਜਦੋਂ ਪਰਮੇਸ਼ਵਰ ਚਿੰਨ ਘੱਲਦਾ ਹੈ, ਹਮੇਸ਼ਾ ਉਸ ਚਿੰਨ ਦੇ ਪਿੱਛੇ ਪਰਮੇਸ਼ਵਰ ਆਪਣੀ ਆਵਾਜ਼ ਘੱਲਦਾ ਹੈ। ਧਿਆਨ ਦਿਓ, ਤੌਬਾ ਕਰੋ ਜਾਂ 40 ਦਿਨਾਂ ਵਿੱਚ ਸਾਰਾ ਸ਼ਹਿਰ ਨਾਸ਼ ਹੋ ਜਾਵੇਗਾ। 400 ਸਾਲ ਨਬੀ ਤੋਂ ਬਗੈਰ ਬੀਤੋਂ ਤੋਂ ਬਾਅਦ ਯੋਹੰਨਾ ਨਬੀ ਧਰਤੀ ਉੱਤੇ ਆ ਰਿਹਾ ਸੀ। ਉਸਦੇ ਪ੍ਰਗਟ ਹੋਣ ਦਾ ਚਿੰਨ 400 ਸਾਲ ਬਾਅਦ ਦਿੱਤਾ ਗਿਆ। ਇਹ ਥੋੜਾ ਜਿਹਾ ਢਿੱਲ ਦਾ ਸਮਾਂ। ਹੁਣ ਜੇ ਤੁਸੀਂ ਆਤਮਿਕ ਹੋ ਤਾਂ ਜੋ ਮੈਂ ਕਹਿ ਰਿਹਾ ਹਾਂ ਤੁਸੀਂ ਉਸ ਨੂੰ ਸਮਝ ਜਾਓਗੇ। ਕਾਸ਼ ਕਿ ਖੁਦਾ ਤੁਹਾਡੀ ਸਮਝ ਨੂੰ ਖੋਲੇ। ਇਹ ਕਿੰਨੀ ਦੇਰ ਬਾਅਦ ਹੋਇਆ? 400 ਸਾਲ ਤੱਕ ਇਸਰਾਇਲ ਨਬੀ ਤੋਂ ਬਗੈਰ ਸੀ। ਕਲੀਸਿਯਾਵਾਂ ਵਿੱਚ ਬਹੁਤ ਜ਼ਿਆਦਾ ਗੜਬੜ ਪੈ ਚੁੱਕੀ ਸੀ। ਅਜੇ ਤਾਂ ਯੋਹੰਨਾ ਦ੍ਰਿਸ਼ ਆਇਆ। ਯੋਹੰਨਾ ਨਬੀ ਸੀ, ਉਹਦਾ ਚਿੰਨ ਕਿ ਉਸ ਤੋਂ ਬਾਅਦ ਮਸੀਹਾ ਬੋਲਣ ਵਾਲਾ ਹੈ। ਧਿਆਨ ਦਿਓ, ਕਿਉਂਕਿ ਮਲਾਕੀ 3 ਆਖਦਾ ਹੈ, ਮੈਂ ਆਪਣੇ ਦੂਤ ਨੂੰ ਘੱਲਦਾ ਹਾਂ ਕਿ ਉਹ ਮੇਰੇ ਅੱਗੇ ਰਾਹ ਨੂੰ ਤਿਆਰ ਕਰੇ, ਲੋਕਾਂ ਨੂੰ ਤਿਆਰ ਕਰੇ। ਯੋਹੰਨਾ ਵੱਲ ਵੇਖੋ, ਉਹਦੇ ਅੰਦਰ ਕੋਈ ਸਵਾਰਥ ਨਹੀਂ ਸੀ। ਉਹਨੇ ਕਦੀ ਵੀ ਕੋਈ ਮਹਿਮਾ ਨਹੀਂ ਲਈ। ਉਹਨਾਂ ਨੇ ਉਹਨੂੰ ਮਸੀਹਾ ਕਹਿਣ ਦੀ ਕੋਸ਼ਿਸ਼ ਕੀਤੀ, ਪਰ ਉਹਨੇ ਕਿਹਾ, ਮੈਂ ਉਹਦੀ ਜੁੱਤੀ ਦਾ ਤਸਮਾ ਖੋਲਣ ਦੇ ਵੀ ਯੋਗ ਨਹੀਂ ਹਾਂ। ਪਰ ਜਿਉਂ ਹੀ ਯਿਸੂ ਪ੍ਰਗਟ ਹੋਇਆ, ਉਹਦੇ ਕੋਲ ਇੱਕ ਚਿੰਨ ਸੀ, ਅੱਗ ਦਾ ਖੰਭਾ, ਉਹਦੇ ਉੱਤੇ ਇੱਕ ਰੋਸ਼ਨੀ ਸੀ, ਜਿਵੇਂ ਕਿ ਇੱਕ ਕਬੂਤਰ ਹੇਠਾਂ ਆਇਆ ਅਤੇ ਇੱਕ ਆਵਾਜ਼ ਨੇ ਆਖਿਆ, ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਪ੍ਰਸੰਨ ਹਾਂ। ਧਿਆਨ ਦਿਓ, ਯੋਹੰਨਾ ਨੇ ਇੱਕਦਮ ਆਖਿਆ, ਜ਼ਰੂਰ ਹੈ ਕਿ ਉਹ ਵਧੇ ਅਤੇ ਮੈਂ ਘਟਾਂ। ਉਸਨੇ ਕਲੀਸਿਯਾ ਨੂੰ ਮਸੀਹ ਨੂੰ ਪੇਸ਼ ਕੀਤਾ ਸੀ। ਆਮੇਨ। ਸਾਨੂੰ ਦੱਸਿਆ ਗਿਆ ਹੈ ਕਿ ਆਖਰੀ ਦਿਨਾਂ ਵਿੱਚ ਫਿਰ ਅਜਿਹਾ ਹੋਵੇਗਾ। ਇੱਕ ਸੰਦੇਸ਼ ਆਵੇਗਾ ਜੋ ਲੋਕਾਂ ਦੀ ਮੁਲਾਕਾਤ ਮਸੀਹ ਨਾਲ ਕਰਾਵੇਗਾ ਅਤੇ ਅਜਿਹੇ ਢੰਗ ਨਾਲ ਹੋਵੇਗਾ, ਉਹ ਉਸੇ ਤਰ੍ਹਾਂ ਚੁੱਪ ਰਹਿ ਜਾਣਗੇ ਜਿਵੇਂ ਉਹਨਾਂ ਨੇ ਉਦੋਂ ਕੀਤਾ ਸੀ। ਉਸਨੇ ਇਸ ਦਾ ਵਾਅਦਾ ਕੀਤਾ ਹੈ। ਮਤੀ ਦਾ ਅਗਲਾ ਅਧਿਆਇ ਮਲਾਕੀ ਦਾ ਸਾਨੂੰ ਇਹਦੇ ਬਾਰੇ ਦੱਸਦਾ ਹੈ। ਧਿਆਨ ਦਿਓ, ਉਹਨਾਂ ਨੇ ਇਹਦੇ ਬਾਰੇ ਪੁੱਛਿਆ। ਯੂਹੰਨਾ ਦੇ ਸੁਭਾਅ ਨੇ ਪਹਿਚਾਣ ਕਰਵਾਈ ਕਿ ਉਹ ਏਲੀਆ ਦੇ ਆਤਮਾ ਵਿੱਚ ਹੈ। ਹੁਣ ਦੋਹਾਂ ਨਬੀਆਂ ਉੱਤੇ ਧਿਆਨ ਦਿਓ। ਹੁਣ ਏਲੀਆ ਉਹ ਮਨੁੱਖ ਸੀ ਜੋ ਇਸਰਾਇਲ ਵਿੱਚ ਗੜਬੜੀ ਦੇ ਸਮੇਂ ਖੜਾ ਹੋਇਆ ਸੀ। ਅਹਾਬ ਰਾਜਾ ਸੀ ਅਤੇ ਸਾਰੀਆਂ ਔਰਤਾਂ ਨੇ ਈਜ਼ਬਲ ਦੀ ਨਕਲ ਕੀਤੀ ਅਤੇ ਸ਼ਾਇਦ ਵਾਟਰ ਹੈਡ ਵਾਲ ਕਟਵਾਏ ਸਨ ਅਤੇ ਸਭ ਕੁਝ ਕੀਤਾ ਸੀ, ਸ਼ਾਇਦ ਜਿਸ ਤਰ੍ਹਾਂ ਅੱਜ ਅਸੀਂ ਕਰਦੇ ਹਾਂ, ਅਤੇ ਸਾਰੀਆਂ ਈਜ਼ਬਲ ਵਾਂਗੂ ਹੋ ਗਈਆਂ ਸਨ। ਅਤੇ ਜਾਜਕਾਂ ਨੇ ਸੋਚਿਆ, ਇਹ ਵਧੀਆ ਗੱਲ ਹੈ, ਉਹਨਾਂ ਨੂੰ ਇਕੱਲੇ ਛੱਡ ਦਿਓ, ਉਹਨਾਂ ਨੂੰ ਇਹ ਕਰਨ ਦਿਓ। ਅਜੇ ਉਸ ਸਮੇਂ ਪਰਮੇਸ਼ਰ ਨੇ ਉਜਾੜ ਵਿੱਚੋਂ ਏਲੀਆ ਨਾਮੇ ਇੱਕ ਮਨੁੱਖ ਨੂੰ ਖੜਾ ਕੀਤਾ। ਅਸੀਂ ਇਹ ਵੀ ਨਹੀਂ ਜਾਣਦੇ ਕਿ ਉਹ ਕਿੱਥੋਂ ਆਇਆ ਸੀ। ਉਹਦੀ ਪਛਾਣ ਕਰਾਉਣ ਲਈ ਉਹਦਾ ਕੋਈ ਸਕੂਲ ਨਹੀਂ ਸੀ, ਪਰ ਉਹ ਖੜਾ ਹੋਇਆ ਅਜੇ ਉਹਨੇ ਸਾਰੀਆਂ ਚੀਜ਼ਾਂ ਨੂੰ ਦੋਸ਼ੀ ਠਹਿਰਾਇਆ, ਉਹਨੇ ਸਾਰੇ ਢਾਂਚੇ ਨੂੰ ਦੋਸ਼ੀ ਠਹਿਰਾਇਆ। ਜੇ ਉਹ ਅੱਜ ਦ੍ਰਿਸ਼ ਤੇ ਆਉਂਦਾ ਹੈ ਤਾਂ ਉਹ ਸਾਰੇ ਢਾਂਚੇ ਨੂੰ ਵੀ ਦੋਸ਼ੀ ਠਹਿਰਾਉਂਦਾ। ਉਹਨੇ ਹਰੇਕ ਈਜ਼ਬਲ ਨੂੰ ਦੋਸ਼ੀ ਠਹਿਰਾਇਆ ਅਤੇ ਅਖੀਰ ਵਿੱਚ ਇਹ ਉਹੀ ਔਰਤ ਸੀ ਜਿਹਨੇ ਨਬੀ ਨੂੰ ਤੋੜ ਦਿੱਤਾ ਸੀ, ਯੋਹੰਨਾ ਵਾਂਗ ਬਾਹਰ ਭਜਾ ਦਿੱਤਾ ਸੀ। ਜਦੋਂ ਈਜ਼ਬਲ ਉਹਨੂੰ ਮਾਰਨ ਵਾਲੀ ਸੀ, ਉਹ ਰਤਮੇ ਦੇ ਰੁੱਖ ਹੇਠਾਂ ਲੇਟਿਆ ਹੋਇਆ ਸੀ, ਉਹਦੇ ਨਾਲ ਨਫ਼ਰਤ ਕਰਦੀ ਸੀ। ਅਤੇ ਫੇਰ ਅਸੀਂ ਵੇਖਦੇ ਹਾਂ ਕਿ ਯੋਹੰਨਾ ਜੋ ਜੰਗਲ ਨਾਲ ਪਿਆਰ ਕਰਦਾ ਸੀ, ਜਦੋਂ ਜੰਗਲ ਵਿੱਚੋਂ ਬਾਹਰ ਆਇਆ, ਸਿੱਧਾ ਉਹਨਾਂ ਆਧੁਨਿਕ ਔਰਤਾਂ ਲਈ ਸੰਦੇਸ਼ ਲੈ ਕੇ ਆਇਆ ਜਿਨ੍ਹਾਂ ਨੇ ਤਲਾਕਸ਼ੁਦਾ ਹੋ ਕੇ ਵਿਆਹ ਕਰਵਾਇਆ ਸੀ ਅਤੇ ਦੁਬਾਰਾ ਵਿਆਹ ਕਰਵਾਇਆ ਸੀ। ਉਹਨੇ ਉਹਨਾਂ ਚੀਜ਼ਾਂ ਦੇ ਵੱਢ ਕੇ ਟੋਟੇ ਕਰ ਦਿੱਤੇ। ਉਹ ਕਿਸੇ ਸਕੂਲ ਤੋਂ ਨਹੀਂ ਆਇਆ ਸੀ, ਉਹ ਪਰਮੇਸ਼ਵਰ ਤੋਂ ਆਇਆ ਸੀ। ਪਰਮੇਸ਼ਵਰ ਰਾਹੀਂ ਕੱਲਿਆ ਹੋਇਆ ਇੱਕ ਮਨੁੱਖ, ਅਤੇ ਉਹਨੇ ਆਧੁਨਿਕ ਔਰਤਾਂ ਨੂੰ ਦੋਸ਼ੀ ਠਹਿਰਾਇਆ। ਉਹਨਾਂ ਦਾ ਬਹੁਤ ਵਿਰੋਧੀ ਸੀ ਅਤੇ ਉਹਨੇ ਕਿਸੇ ਨੂੰ ਵੀ ਨਹੀਂ ਛੱਡਿਆ, ਪਰ ਉਹਨੇ ਸਫਾਈ ਨਾਲ ਕਿਹਾ, ਸਮਾਂ ਨੇੜੇ ਹੈ, ਮਸੀਹਾ ਬੋਲਣ ਵਾਲਾ ਹੈ, ਉਸ ਵੱਲ ਵੇਖੋ। ਏਲੀਆ ਦੀ ਪਹਿਲੀ ਆਮਦ ਦੇ ਸਮੇਂ ਦੀ ਅੱਜ ਦੇ ਆਧੁਨਿਕ ਨਬੀਆਂ ਨਾਲ ਤੁਲਨਾ ਕਰੋ, ਜੋ ਆਪਣੀਆਂ ਇਜ਼ਬਲਾਂ ਨੂੰ ਵਾਲ ਕੱਟਣ ਦਿੰਦੇ ਹਨ, ਨਿਕਰਾਂ ਪਾਉਣ ਦਿੰਦੇ ਹਨ, ਸਿਗਰੇਟ ਪੀਣ ਦਿੰਦੇ ਹਨ। ਜੋ ਵੀ ਉਹ ਕਰਨਾ ਚਾਹੁੰਦੀਆਂ ਹਨ ਉਹਨਾਂ ਨੂੰ ਕਰਨ ਦਿੰਦੇ ਹਨ, ਉਹਨਾਂ ਦੀ ਅਗਵਾਈ ਕਰਦੇ ਹਨ। ਵਧੀਆ ਹੋਵੇਗਾ ਕਿ ਕੁਝ ਨਾ ਆਖੋ, ਉਸ ਨੂੰ ਛੱਡ ਦੇਵੇਗੀ, ਕਿਸੇ ਹੋਰ ਨੂੰ ਲੈ ਲਵੇਗੀ। ਮਨੁੱਖ ਰਾਹੀਂ ਬਣਾਏ ਗਏ ਅਕੀਦਿਆਂ ਰਾਹੀਂ ਉਹਨਾਂ ਦੀ ਅਗਵਾਈ ਕਰ ਰਹੇ ਹਨ, ਇਹ ਸ਼ਰਮ ਦੀ ਗੱਲ ਹੈ। ਮਨੁੱਖ ਦੀਆਂ ਸਿੱਖਿਆਵਾਂ ਅਜਿਹਾ ਕਰਨ ਰਾਹੀਂ ਉਹ ਪਰਮੇਸ਼ਵਰ ਦੇ ਹੁਕਮਾਂ ਨੂੰ ਪ੍ਰਭਾਵਹੀਣ ਬਣਾ ਦਿੰਦੇ ਹਨ, ਕਿਉਂਕਿ ਉਹ ਕਲੀਸਿਆ ਵਿੱਚ ਸ਼ਾਮਲ ਹੋ ਸਕਦੇ ਹਨ, ਮਸੀਹੀ ਹੋਣ ਦਾ ਪਖੰਡ ਕਰ ਸਕਦੇ ਹਨ, ਆਪਣੇ ਅਧਿਕਾਰਾਂ ਨੂੰ ਬਰਕਰਾਰ ਰੱਖਦੇ ਹਨ ਅਤੇ ਆਖਦੇ ਹਨ ਕਿ ਉਹ ਮਸੀਹੀ ਹਨ। ਉਹ ਅਜਿਹਾ ਕਰਦੇ ਰਹਿੰਦੇ ਹਨ, ਉਦੋਂ ਵੀ ਉਹਨਾਂ ਨੇ ਅਜਿਹਾ ਹੀ ਕੀਤਾ ਸੀ। ਪਰ ਯਾਦ ਰੱਖੋ, ਇਸੇ ਪ੍ਰਕਾਰ ਦੇ ਸਮੇਂ ਵਿੱਚ ਹੀ ਪਰਮੇਸ਼ਵਰ ਨੇ ਮਲਾਕੀ 4 ਦਾ ਵਾਅਦਾ ਕੀਤਾ ਹੈ ਕਿ ਉਹ ਫਿਰ ਆਪਣੇ ਵਚਨ ਨੂੰ ਪੂਰਾ ਕਰੇਗਾ। ਇਹ ਠੀਕ ਗੱਲ ਹੈ। ਵੇਖੋ ਅੱਜ ਅਸੀਂ ਕਿੱਥੇ ਹਾਂ, ਠੀਕ ਜਿਸ ਤਰ੍ਹਾਂ ਯੋਹੰਨਾ ਦੇ ਸਮੇਂ ਵਿੱਚ ਸੀ, ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਹੋਰਨਾਂ ਸਮਿਆਂ ਵਿੱਚ ਸੀ। ਇਸ ਛੋਟੇ ਬੁੱਢੇ ਅਮੋਸ ਨੂੰ ਖੜਾ ਹੁੰਦੇ ਵੇਖੋ, ਇੱਕ ਛੋਟਾ ਬੁੱਢਾ ਆਦਮੀ, ਅਸੀਂ ਨਹੀਂ ਜਾਣਦੇ ਉਹ ਕਿੱਥੋਂ ਆਇਆ ਸੀ। ਇਹ ਚਰਵਾਹਾ ਸੀ, ਪਰਮੇਸ਼ਵਰ ਉਹਨੂੰ ਗਾਵਾਂ ਚਰਾਉਣ ਵਾਲੇ ਥਾਂ ਤੇ ਅਤੇ ਭੇਡਾਂ ਚਰਾਉਣ ਵਾਲੇ ਥਾਂ ਤੇ ਲੈ ਜਾਂਦਾ ਸੀ ਅਤੇ ਉਹਨੂੰ ਟ੍ਰੇਨਿੰਗ ਦਿੰਦਾ ਸੀ। ਅਤੇ ਜਦੋਂ ਸਮਰਿਆ ਵਿੱਚ ਆਇਆ ਅਤੇ ਜਦੋਂ ਉਸ ਦਿਨ ਉਸ ਪਹਾੜੀ ਉੱਤੇ ਖੜਾ ਹੋਇਆ ਅਤੇ ਹੇਠਾਂ ਵੇਖਿਆ ਅਤੇ ਸੂਰਜ ਉਹਦੇ ਗੰਜੇ ਸਿਰ ਉੱਤੇ ਚਮਕ ਰਿਹਾ ਸੀ ਅਤੇ ਉਹਦੀਆਂ ਮੁੱਛਾਂ ਚਿੱਟੀਆਂ ਹੋ ਗਈਆਂ ਸਨ, ਉਹਦੀਆਂ ਅੱਖਾਂ ਇੱਕ ਪਾਸੇ ਵੇਖ ਰਹੀਆਂ ਸਨ ਅਤੇ ਚਮਕ ਰਹੀਆਂ ਸਨ, ਉਹਦੀਆਂ ਭਗਤੀਪੂਰਨ ਅੱਖਾਂ ਨੇ ਪਲਕਾਂ ਝਪਕੀਆਂ ਉਹਨਾਂ ਦ੍ਰਿਸ਼ਾਂ ਕਾਰਨ ਨਹੀਂ ਜੋ ਸੈਲਾਨੀ ਵੇਖ ਰਹੇ ਸਨ ਜਦੋਂ ਅੰਦਰ ਆ ਰਹੇ ਸਨ, ਪਰ ਇਸ ਕਾਰਨ ਕਿਉਂਕਿ ਸਾਰਾ ਸ਼ਹਿਰ ਪਾਪ ਵਿੱਚ ਡਿੱਗ ਪਿਆ ਸੀ। ਇਹ ਛੋਟਾ ਜਿਹਾ ਆਦਮੀ ਕੌਣ ਹੈ ਜਿਹਦੀ ਕੋਈ ਪਛਾਣ ਨਹੀਂ ਹੈ? ਹਾਂਜੀ, ਇਹ ਅਮੋਸ ਨਬੀ ਹੈ। ਉਹਨੇ ਦੂਸਰੇ ਯਰਾਬੁਆਮ ਦੇ ਦਿਨਾਂ ਵਿੱਚ ਭਵਿੱਖਬਾਣੀ ਕੀਤੀ ਸੀ, ਜੋ ਕਿ ਇੱਕ ਧਰਮ ਤਿਆਗੀ ਰਾਜਾ ਸੀ ਅਤੇ ਲੋਕਾਂ ਨੂੰ ਜੋ ਮਰਜ਼ੀ ਕਰਨ ਦਿੰਦਾ ਸੀ। ਸਾਰੇ ਯਾਜਕ ਉਸ ਵਿੱਚ ਸ਼ਾਮਿਲ ਸਨ, ਉਹਨਾਂ ਨੇ ਸਭ ਤੋਂ ਵਧੀਆ ਚਰਚ ਬਣਾਏ, ਉਹਨਾਂ ਕੋਲ ਸਭ ਤੋਂ ਵਧੀਆ ਕੱਪੜੇ ਸਨ, ਉਹਨਾਂ ਦੀਆਂ ਔਰਤਾਂ ਵੱਧ ਚਲਨ ਸਨ, ਉਹ ਜਿਸ ਤਰ੍ਹਾਂ ਦੇ ਮਰਜ਼ੀ ਕੱਪੜੇ ਪਾਉਂਦੀਆਂ ਸਨ। ਸੈਲਾਨੀ ਸਾਰਿਆਂ ਪਾਸਿਆਂ ਤੋਂ ਉਹਨਾਂ ਸੋਹਣੀਆਂ ਕੁੜੀਆਂ ਨੂੰ ਅਤੇ ਉਹਨਾਂ ਦੇ ਵਿਵਹਾਰ ਨੂੰ ਵੇਖਣ ਆਏ ਸਨ। ਬਸ ਇੱਕ ਦੂਸਰਾ ਆਧੁਨਿਕ ਸੰਯੁਕਤ ਰਾਜ ਅਮਰੀਕਾ ਸੀ, ਉਹ ਖੁਦਾ ਦੇ ਲੋਕ ਅਖਵਾਉਂਦੇ ਸਨ, ਕੋਈ ਵੀ ਉਹਦੇ ਬਾਰੇ ਕੁਝ ਨਹੀਂ ਆਖਦਾ ਸੀ। ਇਸ ਗੱਲ ਨੇ ਲੋਕਾਂ ਨੂੰ ਬਹੁਤ ਮਜ਼ਬੂਤੀ ਨਾਲ ਫੜ ਲਿਆ ਸੀ। ਅੱਜ 18 ਸਾਲ ਦੀ ਹੈ ਮੇਰੀ ਰਿਬਕਾ, ਅੱਜ 18 ਸਾਲ ਦੀ ਹੈ। ਮੈਂ 18 ਸਾਲ ਇਸ ਦੇਸ਼ ਨੂੰ ਦੋਸ਼ੀ ਠਹਿਰਾਉਂਦਿਆਂ ਪਾਰ ਕੀਤੇ ਹਨ ਅਤੇ ਜਦੋਂ ਤੋਂ ਮੈਂ ਪਹਿਲੀ ਵਾਰੀ ਸ਼ੁਰੂਆਤ ਕੀਤੀ ਸੀ ਉਦੋਂ ਤੋਂ ਜਦ ਵੀ ਮੈਂ ਵਾਪਸ ਆਉਂਦਾ ਹਾਂ, ਇੱਕ ਸਾਲ ਤੋਂ ਬਾਅਦ ਦੂਸਰੇ ਸਾਲ, ਪਹਿਲਾਂ ਨਾਲੋਂ ਵੀ ਵੱਧ ਵਾਲ ਕੱਟੇ ਵਾਲੀਆਂ ਔਰਤਾਂ ਹੁੰਦੀਆਂ ਹਨ। ਲਗਭਗ ਇੱਕ ਸਾਲ ਪਹਿਲਾਂ ਇੱਕ ਮਹਾਨ ਪ੍ਰਸਿੱਧ ਪੈਂਟੀਕਾਸਲ ਪ੍ਰਚਾਰਕ ਮੈਨੂੰ ਇੱਕ ਕਮਰੇ ਵਿੱਚ ਲੈ ਗਿਆ। ਉਹ ਇੱਕ ਜਾਣਿਆ ਪਛਾਣਿਆ ਚੰਗਾ ਤੇ ਸਾਰੇ ਸੰਸਾਰ ਵਿੱਚ ਪ੍ਰਸਿੱਧ ਆਦਮੀ ਸੀ। ਉਹਨੇ ਆਖਿਆ, ਮੈਂ ਭਾਈ ਬ੍ਰਾਨਹਮ, ਮੈਨੂੰ ਆਪਣੇ ਹੱਥ ਤੁਹਾਡੇ ਉੱਤੇ ਰੱਖ ਕੇ ਤੁਹਾਡੇ ਲਈ ਪ੍ਰਾਰਥਨਾ ਕਰ ਲੈਣ ਦਿਓ। ਮੈਂ ਕਿਹਾ, ਮੈਂ ਬਿਮਾਰ ਨਹੀਂ ਹਾਂ। ਉਹਨੇ ਆਖਿਆ, ਪਰ ਕੋਈ ਗੜਬੜੀ ਹੈ? ਉਹਨੇ ਕਿਹਾ, ਭਾਈ ਬ੍ਰਾਨਹਮ, ਤੁਸੀਂ ਆਪਣੀ ਸੇਵਕਾਈ ਤਬਾਹ ਕਰ ਲਓਗੇ, ਕੋਈ ਵੀ ਸਹਿਯੋਗ ਨਹੀਂ ਦੇਵੇਗਾ। ਜਿਸ ਤਰ੍ਹਾਂ ਤੁਸੀਂ ਉਹਨਾਂ ਔਰਤਾਂ ਨੂੰ ਦੋਸ਼ੀ ਠਹਿਰਾਉਂਦੇ ਹੋ, ਕੋਈ ਹੈਰਾਨੀ ਨਹੀਂ ਕਿ ਪ੍ਰਚਾਰਕ ਵੀ ਤੁਹਾਡਾ ਸਹਿਯੋਗ ਨਹੀਂ ਦੇਣਗੇ। ਉਹਨੇ ਆਖਿਆ, ਉਹ ਲੋਕ ਤੁਹਾਨੂੰ ਨਬੀ ਆਖਦੇ ਹਨ? ਮੈਂ ਕਿਹਾ, ਮੈਂ ਕਦੇ ਨਹੀਂ ਕਿਹਾ ਕਿ ਮੈਂ ਹਾਂ। ਉਹਨੇ ਕਿਹਾ, ਪਰ ਉਹ ਸੋਚਦੇ ਹਨ ਕਿ ਤੁਸੀਂ ਹੋ। ਉਹਨੇ ਕਿਹਾ, ਮੈਂ ਵੀ ਇਹੋ ਵਿਸ਼ਵਾਸ ਕਰਦਾ ਹਾਂ। ਉਹਨੇ ਕਿਹਾ, ਤੁਹਾਨੂੰ ਬਿਮਾਰਾਂ ਵਾਸਤੇ ਦੁਆ ਕਰਨ ਲਈ ਬੁਲਾਇਆ ਗਿਆ ਸੀ। ਉਸਨੇ ਕਿਹਾ, ਆਖਿਆ, ਬਿਮਾਰਾਂ ਲਈ ਪ੍ਰਾਰਥਨਾ ਕਰੋ ਅਤੇ ਉਹਨਾਂ ਔਰਤਾਂ ਨੂੰ ਇਕੱਲੀਆਂ ਛੱਡ ਦਿਓ, ਤੁਸੀਂ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹੋ। ਮੈਂ ਆਖਿਆ, ਕਿਵੇਂ? ਉਹਨੇ ਆਖਿਆ, ਤੁਸੀਂ ਉਹਨਾਂ ਦੇ ਵਾਲ ਕੱਟਣ ਬਾਰੇ ਅਤੇ ਹੋਰ ਗੱਲਾਂ ਬਾਰੇ ਬੋਲਦੇ ਹੋ। ਮੈਂ ਕਿਹਾ, ਇਹ ਗਲਤ ਹੈ। ਬਾਈਬਲ ਆਖਦੀ ਹੈ ਕਿ ਇੱਕ ਔਰਤ ਜੇ ਆਪਣੇ ਵਾਲ ਕੱਟਦੀ ਹੈ, ਉਸਦੇ ਪਤੀ ਨੂੰ ਹੱਕ ਹੈ ਕਿ ਉਸਨੂੰ ਤਲਾਕ ਦੇ ਦੇਵੇ। ਬਿਲਕੁਲ ਠੀਕ ਗੱਲ ਹੈ, ਆਪਣੇ ਸਿਰ ਨੂੰ ਬੇਪਤ ਕਰਦੀ ਹੈ, ਬਾਈਬਲ ਨੇ ਇਹੋ ਹੀ ਕਿਹਾ ਹੈ। ਹੁਣ ਮੈਂ ਨਹੀਂ ਜਾਣਦਾ ਕਿ ਤੁਹਾਨੂੰ ਇਹ ਚੰਗਾ ਲੱਗਦਾ ਹੈ ਜਾਂ ਨਹੀਂ, ਪਰ ਬਾਈਬਲ ਨੇ ਪਹਿਲਾਂ ਕੁਰਿੰਥੀਆਂ ਵਿੱਚ ਇਹੋ ਹੀ ਆਖਿਆ ਹੈ। ਚਮੜੀ ਨਾਲ ਚਿਪਕੇ ਹੋਏ ਜਦੋਂ ਤੱਕ ਕਿ ਚਮੜੀ ਬਾਹਰ ਨਹੀਂ ਆ ਜਾਂਦੀ ਅਤੇ ਉਹ ਆਉਂਦੇ ਹਨ ਅਤੇ ਆਖਦੇ ਹਨ, ਕਿਉਂ ਸ਼੍ਰੀਮਾਨ ਬ੍ਰਾਨ, ਹਾਂ ਉਹ ਸਿਰਫ ਇਸੇ ਤਰ੍ਹਾਂ ਦੇ ਹੀ ਕੱਪੜੇ ਵੇਚਦੇ ਹਨ, ਅਜੇ ਵੀ ਉਹਨਾਂ ਕੋਲ ਚੀਜ਼ਾਂ ਤੇ ਸਿਲਾਈ ਮਸ਼ੀਨਾਂ ਹਨ, ਕੋਈ ਬਹਾਨਾ ਨਹੀਂ ਹੈ। ਆਮੇਸ਼ ਅਤੇ ਡਨਕਾਰਡ ਔਰਤਾਂ ਉਹਨਾਂ ਨੂੰ ਪਹਿਨਦੀਆਂ ਹਨ, ਯਕੀਨਨ। ਅਤੇ ਕੀ ਹੁੰਦਾ ਹੈ, ਉਹ ਬਾਹਰ ਜਾਂਦੀਆਂ ਹਨ ਅਤੇ ਅਜਿਹੇ ਕੰਮ ਕਰਦੀਆਂ ਹਨ। ਇੱਕ ਔਰਤ ਨੇ ਆਖਿਆ, ਅੱਛਾ ਮਿਸਟਰ ਬ੍ਰਾਨ, ਹਾਂ ਮੈਂ ਨਿਕਰਾਂ ਨਹੀਂ ਪਾਉਂਦੀ, ਮੈਂ ਪਾਉਂਦੀ ਹਾਂ। ਉਹ ਕੀ ਹਨ? ਪੈਡਲ ਪੂ। ਹਾਂਜੀ, ਆਖਿਆ, ਮੈਂ ਉਹ ਪਹਿਨਦੀ ਹਾਂ। ਮੈਂ ਕਿਹਾ, ਇਹ ਹੋਰ ਵੀ ਮਾੜੀ ਗੱਲ ਹੈ। ਮੈਂ ਕਿਹਾ, ਬਾਈਬਲ ਆਖਦੀ ਹੈ ਕਿ ਇੱਕ ਔਰਤ ਲਈ ਮਰਦ ਦੇ ਕੱਪੜੇ ਪਾਉਣੇ ਘਿਣਾਉਣੀ ਗੱਲ ਹੈ। ਅਤੇ ਹੁਣ ਸੰਯੁਕਤ ਰਾਜ ਅਮਰੀਕਾ ਵਿੱਚ ਕਿਸ ਤਰ੍ਹਾਂ ਦੇ ਘਿਣਾਉਣੇ ਦ੍ਰਿਸ਼ ਹਨ, ਸਮਝੇ? ਇਹ ਸਹੀ ਗੱਲ ਹੈ। ਭੈਣ ਜੀ, ਮੈਨੂੰ ਤੁਹਾਨੂੰ ਕੋਈ ਦੱਸ ਲੈਣ ਦਿਓ, ਹੋ ਸਕਦਾ ਹੈ ਕਿ ਤੁਸੀਂ ਆਪਣੇ ਪਤੀ ਜਾਂ ਆਪਣੇ ਲੜਕੇ ਦੋਸਤ ਪ੍ਰਤੀ ਇੱਕ ਸੋਸਣ ਦੇ ਫੁੱਲ ਵਾਂਗ ਸ਼ੁੱਧ ਹੋਵੋ, ਪਰ ਨਿਆਂ ਦੇ ਦਿਨ ਤੁਹਾਨੂੰ ਵਿਚਾਰ ਕਰਨ ਲਈ ਉੱਤਰ ਦੇਣਾ ਪਵੇਗਾ। ਯਿਸੂ ਨੇ ਆਖਿਆ, ਜੋ ਕੋਈ ਕਿਸੇ ਔਰਤ ਨੂੰ ਬੁਰੀ ਨਜ਼ਰ ਨਾਲ ਵੇਖਦਾ ਹੈ, ਉਹਦੇ ਨਾਲ ਵਿਚਾਰ ਕਰ ਚੁੱਕਾ। ਜੇ ਉਸ ਪਾਪੀ ਨੇ ਤੁਹਾਡੇ ਵੱਲ ਵੇਖਿਆ ਤਾਂ ਉਸ ਔਰਤ ਨੂੰ ਨਿਆਂ ਦੇ ਦਿਨ ਉੱਤਰ ਦੇਣਾ ਪਵੇਗਾ। ਤੁਸੀਂ ਉਹਦੇ ਸਾਹਮਣੇ ਆਪਣੇ ਆਪ ਨੂੰ ਪੇਸ਼ ਕੀਤਾ, ਓਹੋ, ਕਿਉਂ ਇੱਕ ਭਗਤੀ ਭਾਵ ਵਾਲੀ ਇਸਤਰੀ ਇਸ ਤਰ੍ਹਾਂ ਦੇ ਕੱਪੜੇ ਪਾਉਣੇ ਚਾਹੇਗੀ? ਤਦ ਫਿਰ ਤੁਸੀਂ ਦਾਅਵਾ ਕਰਦੀਆਂ ਹੋ ਕਿ ਤੁਸੀਂ ਪਵਿੱਤਰ ਆਤਮਾ ਪਾਇਆ ਹੈ, ਕਿਉਂਕਿ ਤੁਸੀਂ ਪਰਾਈਆਂ ਪਾਖੀਆਂ ਬੋਲੀਆਂ ਹਨ ਅਤੇ ਤੁਸੀਂ ਫਰਸ਼ ਉੱਤੇ ਹੇਠਾਂ ਉੱਪਰ ਟੱਪੀਆਂ ਹੋ। ਹਾਲਾਂਕਿ ਮੈਂ ਮੂਰਤੀ ਪੂਜਕਾਂ ਨੂੰ ਅਜਿਹਾ ਕਰਦੇ ਵੇਖਿਆ ਹੈ, ਹੋਟਨ ਟੋਸ ਜਾਤੀ ਨੂੰ ਅਜਿਹਾ ਕਰਦੇ ਵੇਖਿਆ ਹੈ। ਪਵਿੱਤਰ ਆਤਮਾ ਸ਼ੁੱਧ, ਪਵਿੱਤਰ, ਬੇਦਾਗ ਹੋਣਾ ਹੈ। ਯਕੀਨਨ ਇਸ ਆਦਮੀ ਨੇ ਆਖਿਆ ਜੇ ਤੁਸੀਂ ਉਹ ਵਿਸ਼ਵਾਸ ਕਰਦੇ ਹਨ ਕਿ ਤੁਸੀਂ ਇੱਕ ਨਬੀ ਹੋ, ਤੁਸੀਂ ਉਹਨਾਂ ਨੂੰ ਇਹ ਕਿਉਂ ਨਹੀਂ ਸਿਖਾਉਂਦੇ ਕਿ ਮਹਾਨ ਆਤਮਿਕ ਦਾਤਾ ਕਿਵੇਂ ਪ੍ਰਾਪਤ ਕਰਨੀਆਂ ਹਨ ਅਤੇ ਪਰਮੇਸ਼ਵਰ ਨੇ ਕਿੱਦਾਂ ਕੰਮ ਕਰਨੇ ਹਨ? ਜੇ ਕਦੇ ਨਬੀ ਹੋ ਤਾਂ ਤੁਸੀਂ ਲੋਕਾਂ ਨੂੰ ਇਹ ਕਿਉਂ ਨਹੀਂ ਸਿਖਾਉਂਦੇ? ਮੈਂ ਕਿਹਾ ਮੈਂ ਉਹਨਾਂ ਨੂੰ ਬੀਜ ਗਣਿਤ ਕਿੱਦਾਂ ਸਿਖਾ ਸਕਦਾ ਹਾਂ ਜਦੋਂ ਕਿ ਉਹ ਹਜੇ ਆਪਣੀ ABC ਵੀ ਨਹੀਂ ਸਿੱਖਦੇ? ਤੁਸੀਂ ਜਾਣਦੇ ਹੋ ABC ਦਾ ਮਤਲਬ ਕੀ ਹੈ? ਸਦਾ ਮਸੀਹ ਉੱਤੇ ਨਿਹਚਾ ਕਰੋ। ਓਹੋ, ਤੁਸੀਂ ਅਜਿਹਾ ਕਿੱਦਾਂ ਕਰੋਗੇ? ਤੁਸੀਂ ਹੇਠਾਂ ਤੋਂ ਸ਼ੁਰੂ ਕਰਨ ਦੀ ਬਜਾਏ ਉੱਪਰ ਪਹੁੰਚਣਾ ਚਾਹੁੰਦੇ ਹੋ? ਪਰਮੇਸ਼ਵਰ ਆਪਣੀ ਕਲੀਸਿਆ ਨੂੰ ਯਸੂ ਮਸੀਹ ਰੂਪੀ ਨੀਂਵ ਉੱਤੇ ਉਸਾਰੇਗਾ। ਇਹ ਬਾਈਬਲ ਹੈ। ਇਸ ਤੋਂ ਬਾਅਦ ਹਰ ਚੀਜ਼ ਖਿਸਕਣ ਵਾਲੀ ਰੇਤ ਹੈ। ਪਰਮੇਸ਼ਵਰ ਬਦਲਦਾ ਨਹੀਂ, ਉਹਦਾ ਸੁਭਾਅ ਨਹੀਂ ਬਦਲਦਾ। ਉਹਨੇ ਇਸਤਰੀ ਨੂੰ ਆਦਮੀ ਨਾਲੋਂ ਵੱਖਰਾ ਬਣਾਇਆ ਅਤੇ ਆਦਮੀ ਨੂੰ ਇਸਤਰੀ ਨਾਲੋਂ ਵੱਖਰਾ ਬਣਾਇਆ। ਉਸਨੇ ਉਹਨਾਂ ਨੂੰ ਵੱਖਰੇ ਵੱਖਰੇ ਕੱਪੜੇ ਪਵਾਏ ਅਤੇ ਚਾਹੁੰਦਾ ਸੀ ਕਿ ਉਹ ਇਸੇ ਤਰ੍ਹਾਂ ਬਣੇ ਰਹਿਣ। ਸਮਝ ਲੱਗੀ? ਔਰਤਾਂ ਆਦਮੀਆਂ ਵਾਂਗ ਦਿਸਣਾ ਚਾਹੁੰਦੀਆਂ ਹਨ ਅਤੇ ਆਦਮੀ ਔਰਤਾਂ ਵਾਂਗ ਦਿਸਣਾ ਚਾਹੁੰਦੇ ਹਨ। ਉਹ ਮੇਰੇ ਖੁਦਾ, ਕਿੰਨਾ ਜ਼ਿਆਦਾ ਵਿਗਾੜ ਹੈ ਇਹ! ਅਤੇ ਸਾਰਾ ਕੁਝ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਇਹਨਾਂ ਗੱਲਾਂ ਨੇ ਲੋਕਾਂ ਨੂੰ ਆਪਣੀ ਪਕੜ ਵਿੱਚ ਲੈ ਲਿਆ ਹੈ ਅਤੇ ਤੁਸੀਂ ਉਹਨਾਂ ਨੂੰ ਬਦਲ ਨਹੀਂ ਸਕਦੇ। ਇੱਕ ਵੱਡੇ ਦਾਨਵ ਵਾਂਗ, ਇੱਕ ਵੱਡੇ ਕਾਲੇਪਨ ਵਾਂਗ ਲੱਗਦਾ ਹੈ। ਜੇਕਰ ਤੁਸੀਂ ਆਤਮਾ ਵਿੱਚ ਇਸ ਗੱਲ ਨੂੰ ਸਮਝ ਰਹੇ ਹੋ ਕਿ ਮੈਂ ਕਾਹਦੀ ਗੱਲ ਕਰ ਰਿਹਾ ਹਾਂ, ਇਹ ਦਾਨਵ ਨੇ ਉਹਨਾਂ ਨੂੰ ਜਕੜ ਲਿਆ ਹੈ ਅਤੇ ਉਹ ਬਸ ਉਹਦੇ ਨਾਲੋਂ ਵੱਖਰਾ ਨਹੀਂ ਹੋ ਸਕਦੇ। ਬਹੁਤ ਜ਼ਿਆਦਾ ਹਾਲੀਵੁੱਡ, ਬਹੁਤ ਜ਼ਿਆਦਾ ਟੈਲੀਵਿਜ਼ਨ, ਬਹੁਤ ਜ਼ਿਆਦਾ ਹੋਰ ਬਕਵਾਸ ਗੱਲਾਂ, ਹਰੇਕ ਚੀਜ਼ਾਂ ਜੋ ਸਾਡੇ ਕੋਲ ਹੈ ਉਹ ਦੂਸ਼ਿਤ ਹੈ। ਇਸ ਵਿੱਚ ਕੋਈ ਹੈਰਾਨੀ ਨਹੀਂ ਕਿ ਜੇਕਰ ਚੁਣਿਆ ਹੋਇਆ ਕਾਰਨ ਕੰਮ ਨੂੰ ਵਿੱਚੇ ਹੀ ਰੋਕਿਆ ਨਾ ਜਾਵੇ ਤਾਂ ਕੋਈ ਵੀ ਸਰੀਰ ਨਾ ਬਚੇਗਾ। ਤੁਸੀਂ ਆਖਦੇ ਹੋ ਮੈਂ ਇਸ ਨੂੰ ਪਹਿਲਾਂ ਕਦੇ ਨਹੀਂ ਜਾਣਿਆ। ਅੱਛਾ, ਹੁਣ ਤੋਂ ਤੁਸੀਂ ਇਹ ਜਾਣ ਲਿਆ ਹੈ, ਸਮਝੇ? ਇਹ ਬਿਹਤਰ ਹੋਵੇਗਾ ਕਿ ਮੈਂ ਰੁਕ ਜਾਵਾਂ। ਆਓ ਪਿੱਛੇ ਚਲੀਏ। ਧਿਆਨ ਦਿਓ, ਯੋਹੰਨਾ ਇੱਕ ਚਿੰਨ ਸੀ। ਅਤੇ ਯਾਦ ਰੱਖਿਓ, ਜਿਸ ਪ੍ਰਕਾਰ ਪਰਮੇਸ਼ਵਰ ਨੇ ਪਹਿਲੀ ਵਾਰ ਕੀਤਾ ਸੀ, ਇਸੇ ਤਰ੍ਹਾਂ ਦੁਬਾਰਾ ਕਰੇਗਾ। ਉਹਨੇ ਅਜਿਹਾ ਵਾਅਦਾ ਕੀਤਾ ਹੈ। ਹੁਣ ਪਰਮੇਸ਼ਵਰ ਨੇ ਕਿਸੇ ਕੰਮ ਲਈ ਕਦੇ ਵੀ ਕਿਸੇ ਵੀ ਸਮੇਂ ਲੋਕਾਂ ਦੇ ਝੁੰਡ ਨੂੰ ਇਸਤੇਮਾਲ ਨਹੀਂ ਕੀਤਾ। ਯਾਦ ਰੱਖੋ, ਇੱਕ ਵਾਰ ਅਹਾਬ ਨਾਮੇ ਮਹਾਨ ਆਦਮੀ ਦੇ ਸਮੇਂ ਇੱਕ ਝੁੰਡ ਸੀ। ਉਹਨੇ ਆਪਣੇ ਲਈ 400 ਇਸਰਾਇਲੀ ਨਬੀ ਲਏ। ਹੁਣ ਉਹ ਨਬੀ ਮੂਰਤੀ ਪੂਜਕ ਨਹੀਂ ਸਨ, 400 ਇਸਰਾਇਲੀ ਨਬੀ। ਉਹਨਾਂ ਸਾਰਿਆਂ ਕੋਲ ਆਪਣੀਆਂ ਡਿਗਰੀਆਂ, ਇੱਕ ਵੱਡਾ ਸਕੂਲ ਅਤੇ ਸਭ ਕੁਝ ਸੀ। ਉੱਥੇ ਯੋਸ਼ਾਫਾਟ ਨਾਂ ਦਾ ਇੱਕ ਧਰਮੀ ਆਦਮੀ ਸੀ ਜੋ ਯਹੂਦਾ ਦਾ ਰਾਜਾ ਸੀ। ਉਹ ਹੇਠਾਂ ਆਇਆ ਅਤੇ ਇਹੋ ਹੀ ਉਹ ਥਾਂ ਹੁੰਦਾ ਹੈ ਜਿੱਥੇ ਵਿਸ਼ਵਾਸੀ ਬੇਪਰਤੀ ਦੇ ਨਾਲ ਮਿਲ ਜਾਂਦਾ ਹੈ। ਗਲਤ ਕੰਮ ਹੋਏ ਅਤੇ ਉਹਨੇ ਆਖਿਆ, ਰਮੋਤ ਗਿਲਿਆ, ਹੁਣ ਇਹਨੂੰ ਧਿਆਨ ਨਾਲ ਵੇਖੋ, ਇਹ ਕਿੰਨਾ ਸੱਚ ਹੋ ਸਕਦਾ ਹੈ? ਉਹਨੇ ਆਖਿਆ, ਉੱਥੇ ਉੱਪਰ ਰਮੋਤ ਗਿਲਿਆ ਸਾਡਾ ਹੈ, ਉੱਥੇ ਦੇਸ਼ ਦੇ ਉੱਪਰਲੇ ਹਿੱਸੇ ਵਿੱਚ ਉਹ ਸਾਡਾ ਹੈ। ਧਰਤੀ ਵੰਡਣ ਸਮੇਂ ਯੋਸ਼ੂਆ ਨੇ ਇਸਰਾਇਲ ਨੂੰ ਦਿੱਤੀ ਸੀ ਅਤੇ ਮੂਰਤੀ ਪੂਜਕ ਫਿਲਿਸਤੀ ਆਏ ਅਤੇ ਉਹਨਾਂ ਕੋਲੇ ਲੈ ਲਈ। ਉਹਨੇ ਆਖਿਆ, ਸਾਡਾ ਹੈ। ਹੁਣ ਵੇਖੋ ਕਿ ਕਿਵੇਂ ਲੋਕ ਬੁਨਿਆਦੀ ਤੌਰ ਤੇ ਠੀਕ ਹੋ ਸਕਦੇ ਹਨ ਅਤੇ ਫਿਰ ਵੀ ਇਸ ਤੋਂ ਖੁੰਝ ਜਾਂਦੇ ਹਨ। ਅਸਲ ਵਿੱਚ ਉਹ ਥਾਂ ਇਸਰਾਇਲ ਦੀ ਹੀ ਸੀ, ਪਰ ਭਾਈ ਜੀ, ਖੁਦਾ ਦੇ ਸਾਰੇ ਵਾਅਦੇ ਸ਼ਰਤਾਂ ਉੱਤੇ ਹੁੰਦੇ ਹਨ, ਸਮਝੇ? ਜੋ ਪ੍ਰਭੂ ਦੇ ਸਨਮੁਖ ਚੱਲਣ। ਹੁਣ ਇੱਥੇ ਵੇਖੋ, ਉਹਨੇ ਕਿਹਾ ਕਿ ਤੂੰ ਮੇਰੇ ਨਾਲ ਉਤਾਹਾਂ ਚੱਲੇਗਾ ਅਤੇ ਉਸ ਥਾਂ ਨੂੰ ਵਾਪਸ ਲੈਣ ਵਿੱਚ ਮੇਰੀ ਸਹਾਇਤਾ ਕਰੇਗਾ। ਅੱਛਾ, ਉਹ ਫਿਲਿਸਤੀ ਬੱਚੇ ਇਸਰਾਇਲ ਦੀ ਕਣਕ ਨਾਲ ਆਪਣਾ ਢਿੱਡ ਭਰ ਰਹੇ ਹਨ, ਵਚਨ ਦੇ ਅਨੁਸਾਰ ਇਹ ਠੀਕ ਹੈ। ਉਹਨੇ ਆਖਿਆ, ਉਤਾਹਾਂ ਜਾ ਕੇ ਉਹਨਾਂ ਨੂੰ ਹਰਾਉਣ ਵਿੱਚ ਮੇਰੀ ਸਹਾਇਤਾ ਕਰ। ਕਿਹਾ, ਚੰਗਾ, ਮੇਰੇ ਉੱਥੇ ਜਲਦਬਾਜ਼ੀ ਵਿੱਚ ਉਹਨੇ ਇੱਕ ਗਲਤੀ ਕੀਤੀ। ਮੇਰੇ ਰੱਥ ਤੇਰੇ ਹਨ, ਮੇਰੇ ਆਦਮੀ ਤੇਰੇ ਆਦਮੀਆਂ ਵਾਂਗੂ ਹਨ, ਮੈਂ ਤੇਰੇ ਨਾਲ ਜਾਵਾਂਗਾ। ਅਤੇ ਤੁਸੀਂ ਜਾਣਦੇ ਹੋ, ਫਿਰ ਯੋਸ਼ਾਫਾਟ ਸੋਚਣ ਲੱਗਾ, ਇਹ ਗੱਲ ਆਖਾਂ ਇਸ ਤੋਂ ਪਹਿਲਾਂ ਕਿ ਅਸੀਂ ਜਾਈਏ ਕਿ ਸਾਨੂੰ ਇਸ ਬਾਰੇ ਯਹੋਵਾ ਕੋਲੋਂ ਨਹੀਂ ਪੁੱਛਣਾ ਚਾਹੀਦਾ? ਓ ਬਿਲਕੁਲ, ਅਹਾਬ ਨੇ ਕਿਹਾ, ਯਕੀਨਨ, ਆਹ, ਮੈਨੂੰ ਮਾਫ਼ ਕਰਨਾ, ਮੈਨੂੰ ਉਸ ਦੇ ਬਾਰੇ ਸੋਚਣਾ ਚਾਹੀਦਾ ਸੀ ਕਿ ਕਿਤੇ ਕੋਈ ਹੋਰ ਨਬੀ ਨਹੀਂ ਹੈ। ਓ ਪੱਕਾ, ਮੇਰੇ ਕੋਲ ਇੱਥੇ ਉਹਨਾਂ ਨਾਲ ਸੈਮੀਨਰੀ ਭਰੀ ਹੋਈ ਹੈ, ਸਭ ਤੋਂ ਵਧੀਆ ਯੋਗ ਤੁਸੀਂ ਕਦੇ ਵੇਖੇ ਹੋਣ, ਉਹ ਸਭ ਤੋਂ ਵਧੀਆ ਕੱਪੜੇ ਪਹਿਨਦੇ ਹਨ, ਉਹ ਬਹੁਤ ਹੀ ਮੰਨੇ ਵਿਦਵਾਨ ਹਨ, ਮੈਂ ਉਹਨਾਂ ਨੂੰ ਇੱਕ ਬਿੰਦੀ ਤੱਕ ਵੀ ਸਿੱਖਿਆ ਦਿੱਤੀ ਹੈ, ਅਸੀਂ ਜਾ ਕੇ ਉਹਨਾਂ ਨੂੰ ਲਿਆਵਾਂਗੇ। ਇਸ ਲਈ ਉੱਥੇ ਗਏ ਅਤੇ ਉਹ ਸਾਰੇ ਉੱਥੇ ਇਕੱਠੇ ਹੋ ਗਏ। ਉਹ ਪਖੰਡੀ ਨਹੀਂ ਸਨ, ਉਹ ਪ੍ਰਾਰਥਨਾ ਕਰਦੇ ਰਹੇ, ਪ੍ਰਾਰਥਨਾ ਵਿੱਚ ਲੱਗੇ ਰਹੇ, ਯਾਦ ਤੱਕ ਕਿ ਉਹਨਾਂ ਦਰਸ਼ਨ ਨਾ ਵੇਖ ਲਿਆ। ਫਿਰ ਉਹ ਗਏ ਅਤੇ ਉਹਨਾਂ ਵਿੱਚੋਂ ਇੱਕ ਨੇ ਲੋਹੇ ਦੇ 2 ਵੱਡੇ ਸਿੰਘ ਬਣਾਏ। ਉਸਨੇ ਕਿਹਾ, ਇਸ ਦੇ ਨਾਲ ਤੁਸੀਂ ਫਿਲਿਸਤੀਨੀਆਂ ਜਾਂ ਸੀਰੀਆ ਨੂੰ ਖਦੇੜ ਦਿਓਗੇ, ਉਹਨਾਂ ਨੂੰ ਦੇਸ਼ ਵਿੱਚੋਂ ਬਾਹਰ ਕਰ ਦਿਓਗੇ। ਉਸਨੇ ਕਿਹਾ, ਯਹੋਵਾ ਇਉਂ ਫਰਮਾਉਂਦਾ ਹੈ, ਉਤਾਹਾਂ ਜਾਓ, ਪ੍ਰਭੂ ਤੁਹਾਡੇ ਨਾਲ ਹੈ। ਉਹਨਾਂ ਵਿੱਚੋਂ ਹਰ ਇੱਕ ਫਿਰ ਇਕਾਤਮਾ ਵਿੱਚ ਆ ਗਏ। ਇਸਰਾਇਲ ਦੇ ਨਬੀਆਂ ਨੇ ਕਿਹਾ, ਉੱਪਰ ਜਾਓ, ਪ੍ਰਭੂ ਤੁਹਾਡੇ ਨਾਲ ਹੈ। ਤੁਸੀਂ ਕਹਿੰਦੇ ਹੋ ਕਿ ਇਹ ਵਚਨ ਅਨੁਸਾਰ ਹੈ, ਪਰਮੇਸ਼ਵਰ ਨੇ ਮਿਰਾਸ਼ ਤੁਹਾਨੂੰ ਲੋਕਾਂ ਨੂੰ ਦਿੱਤੀ ਹੈ ਅਤੇ ਦੁਸ਼ਮਣ ਉਸਦੇ ਹਿੱਤੇ ਹੈ, ਤੁਹਾਡਾ ਅਧਿਕਾਰ ਹੈ ਕਿ ਜਾ ਕੇ ਉਸ ਨੂੰ ਲੈ ਲਓ। ਹੁਣ 35 ਕਾਸਟਲ, ਮੈਂ ਚਾਹੁੰਦਾ ਹਾਂ ਕਿ ਤੁਸੀਂ ਇੱਥੋਂ ਇੱਕ ਸਬਕ ਸਿੱਖੋ। ਪਰੰਤੂ ਯਹੋਸ਼ਾਫਾਟ ਨੇ ਧਰਮੀ ਮਨੁੱਖ ਹੋਣ ਦੇ ਨਾਤੇ ਉਸਨੇ ਕਿਹਾ, ਹਾਲੇ ਵੀ ਕੋਈ ਥੋੜੀ ਜਿਹੀ ਖਰਾਬੀ ਹੈ, ਕਿਹਾ ਕਿ ਤੁਹਾਡੇ ਕੋਲ ਕੋਈ ਹੋਰ ਨਹੀਂ ਹੈ। 400 ਸਿੱਖਿਆ ਪ੍ਰਾਪਤ ਕੀਤੇ ਨਬੀਆਂ ਦੇ ਉੱਤੇ ਖੜੇ ਹੋਣ ਦੇ ਬਾਵਜੂਦ ਇੱਕ ਹੋਰ ਜਿੰਨੇ ਵੀ ਇੱਥੇ ਹੇਠਾਂ ਫਰਸ਼ ਤੇ ਸਨ ਇੱਕ ਮਨ ਖੜੇ ਹਨ ਅਤੇ ਕਹਿ ਰਹੇ ਹਨ ਯਹੋਵਾ ਇੰਜ ਫਰਮਾਉਂਦਾ ਹੈ। ਵਾਪਸ ਮੁੜਦੇ ਹਨ ਅਤੇ ਕਹਿੰਦੇ ਹਨ ਯਹੋਸ਼ੂਆ ਨੇ ਜਗ੍ਹਾ ਸਾਨੂੰ ਦਿੱਤੀ ਸੀ, ਇਹ ਸਾਡੀ ਹੈ, ਯਹੋ ਇਸ ਨੂੰ ਲੈ ਲਓ। ਪਰੰਤੂ ਯਹੋਸ਼ਾਫਾ ਨੇ ਇੱਕ ਹੋਰ ਬਾਰੇ ਪੁੱਛਿਆ, ਕਿਹਾ ਕਿ ਕੋਈ ਹੋਰ ਨਹੀਂ ਹੈ ਜਿਸ ਦੁਆਰਾ ਅਸੀਂ ਪਰਮੇਸ਼ਰ ਤੋਂ ਪੁੱਛ ਸਕਦੇ ਹਾਂ। ਉਸਨੇ ਕਿਹਾ ਓ ਇੱਕ ਹੋਰ ਹੈਗਾ ਆ, ਪਰ ਕਿਹਾ ਮੈਂ ਉਸ ਨਾਲ ਨਫ਼ਰਤ ਕਰਦਾ ਹਾਂ। ਕਿਹਾ ਉਹ ਜਿਮਲਾ ਦਾ ਪੁੱਤਰ ਮੀਕਾ ਹੈ। ਕਿਹਾ ਮੈਂ ਉਸ ਨੂੰ ਨਫ਼ਰਤ ਕਰਦਾ ਹਾਂ, ਉਹ ਮੇਰੇ ਬਾਰੇ ਹਮੇਸ਼ਾ ਬੁਰੀਆਂ ਗੱਲਾਂ ਬੋਲਦਾ ਹੈ। ਕਿਹਾ ਰਾਜੇ ਨੂੰ ਇਸ ਤਰ੍ਹਾਂ ਨਾ ਕਹਿਣ ਦਿਓ, ਜਾਓ ਉਸ ਨੂੰ ਲੈ ਆਓ। ਫਿਰ ਉਹਨਾਂ ਕੁਝ ਸੰਦੇਸ਼ ਵਾਹਕਾਂ ਨੂੰ ਉੱਥੇ ਭੇਜਿਆ ਅਤੇ ਉਹਨਾਂ ਵਿੱਚੋਂ ਕੁਝ ਨੇ ਕਿਹਾ ਹੁਣ ਮੀਕਾ ਮੈਂ ਤੈਨੂੰ ਕੁਝ ਦੱਸਣਾ ਚਾਹੁੰਦਾ ਹਾਂ, ਹੁਣ ਤੂੰ ਜਾਣਦਾ ਹੈ ਉਹਨਾਂ ਤੈਨੂੰ ਸੰਗਤ ਵਿੱਚੋਂ ਛੇਕਿਆ ਹੋਇਆ ਹੈ ਕਿਉਂਕਿ ਤੂੰ ਹਮੇਸ਼ਾ ਲੋਕਾਂ ਲਈ ਬੁਰੀਆਂ ਗੱਲਾਂ ਬੋਲਦਾ ਰਹਿੰਦਾ ਹੈ। ਹੁਣ ਜੇ ਤੂੰ ਆਪਣੀ ਸੰਗਤੀ ਦਾ ਕਾਰਡ ਵਾਪਸ ਚਾਹੁੰਦਾ ਹੈ ਤੂੰ ਉਹੀ ਗੱਲਾਂ ਕਰਨੀਆਂ ਜਿਹੜੀਆਂ ਉਹ ਕਰਦੇ ਹਨ ਅਤੇ ਉਹ ਤੈਨੂੰ ਠੀਕ ਆਪਣੀਆਂ ਬਾਹਾਂ ਵਿੱਚ ਲੈ ਲੈਣਗੇ। ਪਰ ਇਸ ਤਰ੍ਹਾਂ ਹੋਇਆ ਕਿ ਉਹ ਸੱਚਮੁੱਚ ਹੀ ਨਬੀ ਸੀ। ਉਸਨੇ ਕਿਹਾ ਜਿਉਂਦੇ ਯਹੋਵਾ ਦੀ ਸੌਂ, ਜੋ ਕੁਝ ਯਹੋਵਾ ਮੈਨੂੰ ਫਰਮਾਏਗਾ ਮੈਂ ਉਹ ਹੀ ਬੋਲਾਂਗਾ। ਓ ਪਰਮੇਸ਼ਵਰ ਉਸ ਆਦਮੀ ਨੂੰ ਬਰਕਤ ਦੇਵੇ। ਉਸਨੇ ਕਿਹਾ ਅੱਜ ਰਾਤ ਉਡੀਕ ਕਰੋ ਅਤੇ ਮੈਂ ਵੇਖਾਂਗਾ ਕਿ ਯਹੋਵਾ ਮੈਨੂੰ ਕੀ ਦੱਸਦਾ ਹੈ। ਅਗਲੀ ਸਵੇਰ ਉਸਨੇ ਕਿਹਾ ਉਤਾਹਾਂ ਜਾਓ ਪਰ ਮੈਂ ਇਸਰਾਇਲ ਨੂੰ ਬਿਨਾਂ ਚਰਵਾਹੇ ਦੇ ਖਿਲਰੀਆਂ ਹੋਈਆਂ ਭੇਡਾਂ ਵਾਂਗ ਵੇਖਿਆ। ਫਿਰ ਉਸਨੇ ਆਪਣਾ ਦਰਸ਼ਨ ਲਿਆ ਅਤੇ ਏਲੀਆ ਨੇ ਜੋ ਕਿਹਾ ਸੀ ਉਸ ਨਾਲ ਮਿਲਾਇਆ ਕਿ ਅਹਾਬ ਨਾਲ ਕੀ ਹੋਵੇਗਾ, ਜਿਸ ਨੂੰ ਸ਼ਰਾਪ ਦਿੱਤਾ ਗਿਆ ਸੀ ਉਸ ਨੂੰ ਬਰਕਤ ਕਿਵੇਂ ਦੇ ਸਕਦਾ ਸੀ। ਕੋਈ ਪਰਵਾਹ ਨਹੀਂ ਕਿੰਨਾ ਅਸੀਂ ਇੱਕ ਧਾਰਮਿਕ ਦੇਸ਼ ਹਾਂ, ਪੈਂਟੀਕਾਸਲ ਚਰਚ, ਬੈਪਟਿਸਟ ਅਤੇ ਮੈਥੋਡਿਸਟ ਆਦਿ ਮਸੀਹ ਕਲੀਸੀਆ ਹਨ, ਪਰ ਜਿਸ ਨੂੰ ਖੁਦਾ ਨੇ ਸ਼ਰਾਪੀ ਕਿਹਾ ਹੈ ਤੁਸੀਂ ਉਸ ਨੂੰ ਬਰਕਤ ਕਿਵੇਂ ਦੇ ਸਕਦੇ ਹੋ। ਮੈਂ ਪਰਵਾਹ ਨਹੀਂ ਕਰਦਾ ਜਾਂ ਤੁਸੀਂ ਕਹਿੰਦੇ ਹੋ ਮੈਂ ਇਸ ਵਿੱਚ ਸ਼ਾਮਿਲ ਹੋ ਗਿਆ, ਮੈਂ ਇਹ ਕੀਤਾ, ਇਸ ਦਾ ਇਹਦੇ ਨਾਲ ਕੋਈ ਵੀ ਮਤਲਬ ਨਹੀਂ ਹੈ। ਵੇਖੋ ਤੁਸੀਂ ਕੀ ਕੀਤਾ ਹੈ, ਪੈਂਟੀਕਾਸਲ ਨੂੰ ਵੇਖੋ ਕਿਵੇਂ ਉਹ ਸਭ ਕੁਝ ਅੰਦਰ ਆਉਣ ਦੇ ਰਹੇ ਹਨ। ਵੇਖੋ ਤੁਸੀਂ ਕੀ ਹੁੰਦੇ ਸੀ ਅਤੇ ਵੇਖੋ ਤੁਸੀਂ ਹੁਣ ਕੀ ਹੋ, ਕੋਈ ਹੈਰਾਨੀ ਨਹੀਂ, ਅੱਖਾਂ ਉਹਨਾਂ ਦੀਆਂ ਅੱਖਾਂ ਨੀਆਂ ਹਨ। ਫਿਰ ਉਹ ਅਹਾਬ ਇਸ ਜਾਜਕ ਨੇ ਉਸਦੇ ਮੂੰਹ ਤੇ ਥੱਪੜ ਮਾਰਿਆ ਅਤੇ ਕਿਹਾ ਉਸ ਨੂੰ ਰੱਖੋ, ਅਤੇ ਅਹਾਬ ਨੇ ਕਿਹਾ ਇਸ ਨੂੰ ਅੰਦਰਲੀ ਕੋਠੜੀ ਵਿੱਚ ਬੰਦ ਕਰ ਦਿਓ, ਯਾਦ ਮੈਂ ਸ਼ਾਂਤੀ ਨਾਲ ਪਰਤਾਵਾਂਗਾ, ਮੈਂ ਇਸ ਆਦਮੀ ਨਾਲ ਨਿਬੜਾਂਗਾ। ਉਸਨੇ ਕਿਹਾ ਇਹ ਕਦੇ ਤੂੰ ਵਾਪਸ ਆਵੇ, ਪਰਮੇਸ਼ਵਰ ਮੇਰੇ ਨਾਲ ਨਹੀਂ ਬੋਲਿਆ ਹੈ। ਆਹਾ ਸਮਝੇ, ਉੱਥੇ ਇੱਕ ਨਬੀ ਸੀ, ਉੱਥੇ ਇੱਕ ਚਿੰਨ ਸੀ, ਉੱਥੇ ਉਸਦੀ ਆਵਾਜ਼ ਸੀ ਅਤੇ ਉਸਦੀ ਆਗਿਆਕਾਰੀ ਨਾ ਕਰਨ ਤੇ ਨਿਆਂ ਆਇਆ। ਪਵਿੱਤਰ ਆਤਮਾ ਸਾਡਾ ਨਬੀ ਹੈ, ਉਸਦੀ ਆਵਾਜ਼ ਸੁਣਨ ਵਿੱਚ ਫੇਲ ਹੋਣਾ ਉਸਦੀ ਪਛਾਣ ਵਚਨ ਵਿੱਚੋਂ ਹੁੰਦੀ ਹੈ ਕਿ ਉਹ ਇਹ ਗੱਲਾਂ ਕਰੇਗਾ। ਯਿਸੂ ਮਸੀਹ ਪਵਿੱਤਰ ਆਤਮਾ ਦੇ ਰੂਪ ਵਿੱਚ ਹੈ। ਪਰਮੇਸ਼ਵਰ ਨੇ ਇਸ ਇੱਕ ਆਦਮੀ ਨਾਲ ਵਿਵਹਾਰ ਕੀਤਾ, ਇਹ ਪਰਮੇਸ਼ਵਰ ਕਦੇ ਗਰੁੱਪਾਂ ਨਾਲ ਵਿਵਹਾਰ ਨਹੀਂ ਕਰਦਾ ਹੈ, ਇੱਕ ਆਦਮੀ ਨਾਲ ਹੁੰਦਾ ਹੈ। ਏਲੀਆ ਗਰੁੱਪ ਨਹੀਂ ਸੀ, ਯੂਹੰਨਾ ਗਰੁੱਪ ਨਹੀਂ ਸੀ, ਉਹ ਕੋਈ ਗਰੁੱਪ ਜਾਂ ਸੰਸਥਾ ਨਹੀਂ ਸਨ, ਉਹਨਾਂ ਵਿੱਚੋਂ ਇੱਕ ਵੀ ਨਹੀਂ, ਪਰ ਦੋਹਾਂ ਨੇ ਹੀ ਇਹਨਾਂ ਚੀਜ਼ਾਂ ਨੂੰ ਦੋਸ਼ੀ ਠਹਿਰਾਇਆ। ਇਹ ਸੱਚ ਹੈ। ਯੋਹਨਾ ਨੇ ਕਿਹਾ ਤੁਸੀਂ ਆਪਣੇ ਮਨਾਂ ਵਿੱਚ ਇਹ ਨਾ ਸੋਚ ਕੇ ਕਹੋ ਕਿ ਸਾਡਾ ਪਿਤਾ ਅਬਰਾਹਮ ਹੈ, ਪਰਮੇਸ਼ਵਰ ਇਹਨਾਂ ਪੱਥਰਾਂ ਵਿੱਚੋਂ ਅਬਰਾਹਮ ਲਈ ਬੱਚੇ ਪੈਦਾ ਕਰ ਸਕਦਾ ਹੈ, ਅਤੇ ਅੰਤ ਸਮੇਂ ਦੇ ਚਿੰਨ ਨਾਲ ਅੰਤ ਸਮੇਂ ਦੀ ਆਵਾਜ਼ ਹੋਵੇਗੀ, ਅਤੇ ਅੰਤ ਸਮੇਂ ਦਾ ਚਿੰਨ ਉਸੇ ਤਰ੍ਹਾਂ ਹੋਵੇਗਾ ਜਿਵੇਂ ਇਸਦੀ ਬਾਈਬਲ ਵਿੱਚ ਭਵਿੱਖਬਾਣੀ ਕੀਤੀ ਗਈ ਹੈ, ਅਤੇ ਅੰਤ ਸਮੇਂ ਦੀ ਆਵਾਜ਼ ਜੋ ਕਿ ਅੰਤ ਸਮੇਂ ਦੇ ਚਿੰਨ ਦੇ ਬਾਅਦ ਵਿੱਚ ਆਉਂਦੀ ਹੈ ਉਸਦੀ ਪਛਾਣ ਠੀਕ ਵਚਨ ਵਿੱਚੋਂ ਹੋਵੇਗੀ। ਇਹ ਉਹੀ ਵਚਨ ਹੋਵੇਗਾ ਜਿਸ ਦਾ ਵਾਅਦਾ ਕੀਤਾ ਗਿਆ ਹੈ। ਹੁਣ ਅਸੀਂ ਲੂਕਾ 17 ਵਿੱਚ ਪੜਿਆ ਹੈ ਕਿ ਅੰਤ ਸਮੇਂ ਦਾ ਚਿੰਨ ਕੀ ਹੋਵੇਗਾ, ਇਹ ਸਦੂਮ ਵਾਂਗ ਹੋਵੇਗਾ, ਇੱਕ ਵਾਅਦਾ, ਅਤੇ ਸਰੀਰਕ ਰੂਪ ਵਿੱਚ ਸਾਡੇ ਕੋਲ ਸਦੂਮ ਹੈ। ਕਿਉਂ ਅਸੀਂ ਇੱਥੇ ਆਤਮਿਕ ਚਿੰਨ ਉੱਤੇ ਵਿਸ਼ਵਾਸ ਨਹੀਂ ਕਰ ਸਕਦੇ ਹਾਂ? ਇਹ ਤੁਸੀਂ ਲਿਖਤਾਂ ਨੂੰ ਵੀ ਵੇਖ ਸਕਦੇ, ਲੂਕਾ 17 ਚਿੰਨ ਹੈ ਅਤੇ ਮਲਾਕੀ 4 ਆਵਾਜ਼ ਹੈ। ਚਿੰਨ ਇਸ ਤਰ੍ਹਾਂ ਸੀ ਕਿ ਪਰਮੇਸ਼ਵਰ ਦੇਹ ਵਿੱਚ ਪ੍ਰਗਟ ਹੋਇਆ ਸੀ, ਦਿਲਾਂ ਦੇ ਖਿਆਲਾਂ ਨੂੰ ਜਾਣ ਰਿਹਾ ਸੀ, ਅਤੇ ਮਲਾਕੀ 4 ਦੀ ਆਵਾਜ਼ ਲੋਕਾਂ ਨੂੰ ਉਹਨਾਂ ਦੇ ਅਕੀਦਿਆਂ ਤੋਂ ਦੂਰ ਵਾਪਸ ਪਿਤਾਵਾਂ ਦੇ ਵਿਸ਼ਵਾਸ ਵੱਲ ਲੈ ਕੇ ਜਾ ਰਹੀ ਸੀ। ਇਹੀ ਚਿੰਨ ਹੈ। ਤੁਸੀਂ ਜਾਣਦੇ ਹੋ ਕਿ ਮੈਂ ਹੁਣ ਖਤਮ ਕਰ ਰਿਹਾ ਹਾਂ, ਚਿੰਨ ਨੂੰ ਆਮ ਤੌਰ ਤੇ ਕਬੂਲ ਕਰ ਲਿਆ ਜਾਂਦਾ ਹੈ, ਯਕੀਨਨ ਆਵਾਜ਼ ਨੂੰ ਉਹ ਨਹੀਂ, ਆਵਾਜ਼ ਜਿਹੜੀ ਚਿੰਨ ਦੇ ਪਿੱਛੇ ਆਉਂਦੀ ਹੈ ਉਸਦੇ ਨਾਲ ਉਹ ਕੁਛ ਵਾਸਤਾ ਨਹੀਂ ਰੱਖਣਾ ਚਾਹੁੰਦੇ ਹਨ। ਜੀ ਹਾਂ, ਯਿਸੂ ਦਾ ਮਸੀਹਾ ਦੇ ਰੂਪ ਵਿੱਚ ਚਿੰਨ ਬਿਮਾਰਾਂ ਨੂੰ ਚੰਗੇ ਕਰਨਾ ਸੀ, ਉਹਨਾਂ ਨੇ ਇਹ ਕਬੂਲ ਕਰ ਲਿਆ ਸੀ, ਪਰ ਇੱਕ ਦਿਨ ਉਸਨੇ ਕਿਹਾ ਮੈਂ ਅਤੇ ਪਿਤਾ ਇੱਕ ਹਾਂ, ਇਹ ਮੇਰੇ ਉਹ ਆਵਾਜ਼ ਕਬੂਲ ਨਹੀਂ ਕੀਤੀ ਗਈ ਸੀ। ਉਹਨਾਂ ਨੇ ਕਿਹਾ ਤੂੰ ਆਪਣੇ ਆਪ ਨੂੰ ਪਰਮੇਸ਼ਵਰ ਬਣਾਉਂਦਾ ਹੈ, ਪਰਮੇਸ਼ਵਰ ਦੇ ਤੁਲ ਬਣਾਉਂਦਾ ਹੈ। ਉਸਨੇ ਕਿਹਾ ਮੈਂ ਪਰਮੇਸ਼ਵਰ ਦਾ ਪੁੱਤਰ ਹਾਂ, ਇਹ ਮੇਰੇ ਪਰਮੇਸ਼ਵਰ ਦਾ ਪੁੱਤਰ ਕਿਵੇਂ ਹੋ ਸਕਦਾ ਹੈ? ਵੇਖਿਆ ਇਹ ਤਾਂ ਬੜੀ ਦੂਰ ਦੀ ਗੱਲ ਹੈ ਕਿ ਪਰਮੇਸ਼ਵਰ ਦਾ ਪੁੱਤਰ ਹੋਵੇ, ਪਰੰਤੂ ਤੁਸੀਂ ਵੇਖਦੇ ਹੋ ਉਹਨਾਂ ਚਿੰਨ ਤੇ ਵਿਸ਼ਵਾਸ ਕੀਤਾ ਸੀ, ਬਿਮਾਰ ਚੰਗੇ ਹੋ ਸਕਦੇ ਸਨ। ਉਹ ਇਹ ਬਹੁਤ ਹੀ ਅਦਭੁਤ ਸੀ, ਇਹ ਬਸ ਬੜਾ ਹੀ ਵਧੀਆ ਸੀ। ਪਰ ਜਦ ਆਵਾਜ਼ ਦਾ ਸਮਾਂ ਆਇਆ, ਉਹ ਆਵਾਜ਼ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੁੰਦੇ ਸਨ। ਉਹਨਾਂ ਨੇ ਕੀ ਕੀਤਾ ਸੀ? ਉਹਨਾਂ ਨੇ ਉਸ ਨੂੰ ਬਾਹਰ ਕੱਢ ਦਿੱਤਾ ਸੀ। ਅਤੇ ਤੁਸੀਂ ਜਾਣਦੇ ਹੋ ਕਿ ਕੀ ਬਾਈਬਲ ਪ੍ਰਕਾਸ਼ ਦੀ ਪੋਥੀ ਤੀਸਰੇ ਬਾਬ ਵਿੱਚ ਦੱਸਦੀ ਹੈ? ਇਸ ਲਾਉਦੀਕੀਆ ਦੇ ਯੁੱਗ ਵਿੱਚ ਉਹ ਫਿਰ ਉਹ ਹੀ ਕੰਮ ਕਰਨਗੇ। ਉਹ ਕਲੀਸਿਆ ਦੇ ਬਾਹਰ ਸੀ, ਇਹ ਵਚਨ ਦਾ ਪ੍ਰਗਟ ਹੋਣਾ ਹੈ। ਉਹ ਵਚਨ ਸੀ ਜੋ ਪ੍ਰਗਟ ਹੋਇਆ ਸੀ, ਉਹ ਅੱਜ ਵੀ ਵਚਨ ਦਾ ਪ੍ਰਗਟੀਕਰਨ ਹੈ। ਜੇ ਤੁਸੀਂ ਲੂਕਾ ਦੇ ਸੁਣ ਵਾਲੇ ਚਿੰਨ ਤੇ ਵਿਸ਼ਵਾਸ ਕਰ ਸਕਦੇ ਹੋ, ਜੇ ਤੁਸੀਂ ਉਸ ਉੱਤੇ ਵਿਸ਼ਵਾਸ ਕਰ ਸਕਦੇ ਹੋ, ਤਾਂ ਮਲਾਕੀ ਚਾਹ ਦੀ ਆਵਾਜ਼ ਨੂੰ ਕਿਉਂ ਕਬੂਲ ਨਹੀਂ ਕਰਦੇ ਹੋ? ਸਮਝੇ, ਤੁਸੀਂ ਕਿਉਂ ਨਹੀਂ ਕਰਦੇ ਹੋ? ਕਿਉਂ? ਇਸ ਨੂੰ ਸਾਬਤ ਕੀਤਾ ਜਾ ਸਕਦਾ ਹੈ, ਇੱਕੋ ਹੀ ਤਰੀਕਾ ਹੈ ਜਿਸ ਨਾਲ ਇਸ ਨੂੰ ਸਾਬਤ ਕੀਤਾ ਜਾ ਸਕਦਾ ਹੈ, ਚਿੰਨ ਸਾਬਤ ਕੀਤਾ ਜਾ ਸਕਦਾ ਹੈ। ਪਰੰਤੂ ਤੁਹਾਨੂੰ ਆਵਾਜ਼ ਕਬੂਲ ਕਰਨੀ ਪੈਣੀ ਹੈ। ਮੂਸਾ ਨੂੰ ਸਰੀਰਕ ਰੂਪ ਵਿੱਚ ਹੇਠਾਂ ਜਾਣ ਦਾ ਅਤੇ ਆਤਮਿਕ ਚਿੰਨ ਲੈਣ ਦਾ ਅਤੇ ਲੋਕਾਂ ਨੂੰ ਪਿਤਰਾਂ ਦੇ ਵਾਅਦਿਆਂ ਵੱਲ ਵਾਪਸ ਲਿਆਉਣ ਦਾ ਅਧਿਕਾਰ ਦਿੱਤਾ ਗਿਆ ਸੀ। ਮਲਾਕੀ ਚਾਰ ਲੋਕਾਂ ਨੂੰ ਵਾਪਸ ਪਿਤਰਾਂ ਦੇ ਵਿਸ਼ਵਾਸ ਵੱਲ ਲਿਆਉਣ ਲਈ ਹੈ। ਉਹ ਅੰਨੇ ਅਤੇ ਖਿਲਰੇ ਹੋਏ ਲੋਕੋ, ਆਪਣਿਆਂ ਵੱਲ ਵਾਪਸ ਪਰਤੋ। ਬੰਦ ਕਰਦੇ ਸਮੇਂ ਮੈਂ ਇਹ ਕਹਾਂਗਾ, ਇਹ ਆਖਰੀ ਵਿਚਾਰ ਰੱਖਾਂਗਾ। ਨਬੀ ਨੇ ਕਿਹਾ, ਸ਼ਾਮਾਂ ਦੇ ਵੇਲੇ ਚਾਨਣਾ ਹੋਵੇਗਾ। ਵੇਖੋ, ਉਸਨੇ ਕਿਹਾ ਹੈ ਇੱਕ ਅਜਿਹਾ ਦਿਨ ਹੋਵੇਗਾ ਜੋ ਨਾ ਤਾਂ ਦਿਨ ਅਤੇ ਨਾ ਹੀ ਰਾਤ ਹੋਵੇਗਾ। ਹੁਣ ਸੁਣੋ, ਮੈਂ ਬੰਦ ਕਰਨ ਵਾਲਾ ਹਾਂ। ਅਜਿਹਾ ਦਿਨ ਹੋਵੇਗਾ, ਇਸ ਨੂੰ ਗਹਿਰਾਈ ਵਿੱਚ ਜਾਣ ਦਿਓ। ਕਾਸ਼ ਕਿ ਇਸ ਗੱਲ ਨੂੰ ਪਰਮੇਸ਼ਵਰ ਅੱਜ ਰਾਤ ਇਸ ਸਭਾ ਭਵਨ ਵਿੱਚ ਬੈਠੇ ਲੋਕਾਂ ਅਤੇ ਸਮਾਜ ਦੇ ਲੋਕਾਂ ਦੇ ਦਿਲਾਂ ਵਿੱਚ ਬਿਠਾ ਦੇਵੇ। ਨਬੀ ਨੇ ਕਿਹਾ ਇੱਕ ਦਿਨ ਹੋਵੇਗਾ ਜਿਸ ਨੂੰ ਨਾ ਤਾਂ ਦਿਨ ਨਾ ਹੀ ਰਾਤ ਆਖਿਆ ਜਾਵੇਗਾ, ਜਿਵੇਂ ਕਿ ਧੁੰਦਲਾ ਵਰਖਾ ਵਾਲਾ ਗਹਿਰਾ ਦਿਨ ਹੋਵੇਗਾ, ਪਰੰਤੂ ਕਿਹਾ ਸ਼ਾਮਾਂ ਦੇ ਵੇਲੇ ਚਾਨਣਾ ਹੋਵੇਗਾ। ਹੁਣ ਯਾਦ ਰੱਖੋ, ਸੂਰਜ ਹਮੇਸ਼ਾ ਪੂਰਬ ਵਿੱਚ ਚੜ੍ਹਦਾ ਹੈ ਅਤੇ ਪੱਛਮ ਵਿੱਚ ਡੁੱਬਦਾ ਹੈ। ਸਭਿਅਤਾ ਸੂਰਜ ਦੇ ਨਾਲ ਚੱਲਦੀ ਹੈ, ਤੁਹਾਨੂੰ ਇਹਦਾ ਪਤਾ ਹੈ। ਅਤੇ ਧਿਆਨ ਦਿਓ, ਉਹੀ ਸੂਰਜ ਜਿਹੜਾ ਪੂਰਬ ਵਿੱਚ ਚੜ੍ਹਦਾ ਹੈ, ਉਹੀ ਸੂਰਜ ਹੈ ਜੋ ਪੱਛਮ ਵਿੱਚ ਡੁੱਬਦਾ ਹੈ। ਹੁਣ ਸਭਿਅਤਾ ਬਿਲਕੁਲ ਸੂਰਜ ਦੇ ਨਾਲ ਚੱਲੀ ਹੈ, ਜਦਕਿ ਹੁਣ ਪੂਰਬ ਅਤੇ ਪੱਛਮ ਮਿਲ ਗਏ ਹਨ। ਅਸੀਂ ਪੱਛਮੀ ਤੱਟ ਤੇ ਹਾਂ, ਪੂਰਬ ਅਤੇ ਪੱਛਮ। ਅਤੇ ਯਾਦ ਰੱਖੋ, ਖੁਸ਼ਖਬਰੀ ਨੇ ਵੀ ਇਸੇ ਤਰ੍ਹਾਂ ਯਾਤਰਾ ਕੀਤੀ ਹੈ। ਇਹ ਪੂਰਬ ਵਿੱਚ ਸ਼ੁਰੂ ਹੋਇਆ ਸੀ ਜਾਂ ਯਸੂ ਮਸੀਹ ਦੀ ਆਮਦ ਹੋਈ ਸੀ? ਪੁੱਤਰ SON ਸਨ, ਪੁੱਤਰ ਸੂਰਜ SUN ਸਨ ਨਹੀਂ, SON ਸਨ, ਪੁੱਤਰ ਪਰਮੇਸ਼ਵਰ ਦਾ ਪੁੱਤਰ ਪੂਰਬ ਵਿੱਚ ਚੜਿਆ ਪੂਰਬ ਦੇ ਲੋਕਾਂ ਲਈ। ਅਤੇ ਹੁਣ ਇੱਕ ਅਜਿਹਾ ਦਿਨ ਹੈ ਜਦ ਲੋਕ ਚਰਚ ਵਿੱਚ ਸ਼ਾਮਲ ਹੋ ਗਏ ਹਨ, ਸੰਸਥਾਵਾਂ ਬਣਾ ਲਈਆਂ ਹਨ, ਉਹਨਾਂ ਕੋਲ ਵੇਖਣ ਲਈ ਕਾਫੀ ਚਾਨਣ ਨਹੀਂ ਹੈ। ਚੰਗਾ, ਸਾਡੇ ਕੋਲ ਇੱਥੇ ਚਰਚ ਹੈ, ਅਸੀਂ ਇਹ ਬਣਾਵਾਂਗੇ, ਅਸੀਂ ਸਕੂਲ ਬਣਾਵਾਂਗੇ, ਅਸੀਂ ਹਸਪਤਾਲ ਬਣਾਵਾਂਗੇ, ਅਸੀਂ ਸਿੱਖਿਆ ਦਿਆਂਗੇ, ਸਾਡੇ ਕੋਲ ਇੱਕ ਸੈਮੀਨਰੀ ਹੋਵੇਗੀ। ਉਹਨਾਂ ਕੋਲ ਇਹ ਕੰਮ ਕਰਨ ਲਈ ਇੰਨਾ ਕੁ ਹੀ ਚਾਨਣ ਹੈ। ਪਰ ਯਾਦ ਰੱਖੋ, ਬਾਈਬਲ ਨੇ ਕਿਹਾ, ਬਾਈਬਲ ਵਿੱਚ ਪ੍ਰਭੂ ਦੇ ਨਬੀ ਨੇ ਕਿਹਾ ਹੈ, ਜੋ ਕਿ ਯਹੋਵਾ ਨੂੰ ਫਰਮਾਉਂਦਾ ਹੈ, ਉਹ ਸੂਰਜ ਜਿਹੜਾ ਪੂਰਬ ਵਿੱਚ ਚਮਕਦਾ ਹੈ, ਉਹ ਪੱਛਮ ਵਿੱਚ ਫਿਰ ਚਮਕੇਗਾ। ਸ਼ਾਮਾਂ ਦੇ ਵੇਲੇ, ਸ਼ਾਮ ਦੇ ਸਮੇਂ ਚਾਨਣ ਹੋਵੇਗਾ। ਉਹ ਕੀ ਕਰੇਗਾ? ਉਹ ਬਿਲਕੁਲ ਉਹੀ ਕਰੇਗਾ ਜੋ ਉਸਨੇ ਲੂਕਾ 17 ਬਾਬ ਵਿੱਚ ਕਿਹਾ ਹੈ। ਅੰਤ ਸਮੇਂ ਵਿੱਚ ਮਨੁੱਖ ਦਾ ਪੁੱਤਰ ਉਸੇ ਤਰ੍ਹਾਂ ਪ੍ਰਗਟ ਹੋਵੇਗਾ ਜਿਸ ਤਰ੍ਹਾਂ ਪੂਰਬ ਵਿੱਚ ਪ੍ਰਗਟ ਹੋਇਆ ਸੀ। ਉਹੀ ਪੁੱਤਰ SON ਚਮਕ ਰਿਹਾ ਹੈ, ਉਸੇ ਸਾਮਰਥ ਵਿੱਚ, ਉਸੇ ਪਵਿੱਤਰ ਆਤਮਾ ਵਿੱਚ, ਉਹਨਾਂ ਹੀ ਕੰਮਾਂ ਨੂੰ, ਉਹਨਾਂ ਹੀ ਚੀਜ਼ਾਂ ਨੂੰ ਕਰ ਰਿਹਾ ਹੈ। ਸ਼ਾਮ ਦੇ ਸਮੇਂ ਚਾਨਣ ਹੋਵੇਗਾ, ਉਹੀ ਸੂਰਜ ਜੋ ਯਾਤਰਾ ਕਰਦਾ ਹੈ, ਉਸੇ ਪੁੱਤਰ ਨੇ ਯਾਤਰਾ ਕੀਤੀ ਹੈ। ਪੂਰਬ ਵਿੱਚ ਪਾਲੂਸ ਵਿੱਚ ਨਹੀਂ ਹੁੰਦਾ ਹੋਇਆ, ਛਾਲ ਮਾਰ ਕੇ ਜਰਮਨ ਵਿੱਚ ਮਾਰਟਿਨ ਲੂਥਰ ਵਿੱਚ ਚਲਾ ਗਿਆ, ਆਪਣੀ ਅਗਲੀ ਖਿੱਚ ਲਈ ਫਿਰ ਕੁੱਤਿਆ, ਅਤੇ ਉੱਥੋਂ ਜੌਨ ਵੈਸਲੀ ਤੱਕ ਇੰਗਲੈਂਡ ਚਲਾ ਗਿਆ, ਫਿਰ ਅਟਲਾਂਟਿਕ ਮਹਾਸਾਗਰ ਨੂੰ ਪਾਰ ਕਰਦਾ ਹੋਇਆ ਸੰਯੁਕਤ ਰਾਜ ਆ ਗਿਆ, 35 ਨੂੰ ਗਿਆ, ਅਤੇ ਹੁਣ 35 ਨੇ ਦਾਗ ਲਵਾ ਲਿਆ, ਅਤੇ ਹੁਣ ਅਸੀਂ ਤੱਟ ਉੱਤੇ ਹਾਂ। ਉਹਨਾਂ ਵਿੱਚੋਂ ਹਰ ਇੱਕ ਜਥੇਬੰਦ ਹੋ ਗਿਆ, ਜਿਵੇਂ ਕਿ ਉਹਨਾਂ ਨੇ ਸ਼ੁਰੂ ਵਿੱਚ ਕੀਤਾ ਸੀ, ਜਥੇਬੰਦੀਆਂ ਬਣਾਈਆਂ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਸ਼ਰਾਪ ਦਿੱਤਾ। ਪੈਂਤੇਕੋਸਤ ਅਤੇ ਬਾਕੀ ਸਭ ਨੇ ਇਸੇ ਤਰ੍ਹਾਂ ਕੀਤਾ ਸੀ, ਪਰੰਤੂ ਉਸਨੇ ਕਿਹਾ ਸ਼ਾਮ ਦੇ ਸਮੇਂ ਚਾਨਣ ਹੋਵੇਗਾ, ਸ਼ਾਮ ਦੇ ਵੇਲੇ ਇੱਕ ਚਿੰਨ ਦਾ ਆਰੰਭ ਹੋਵੇਗਾ। ਦੋਸਤੋ, ਇਸ ਤੋਂ ਖੁੰਝ ਨਾ ਜਾਇਓ, ਇਸ ਤੋਂ ਰਹਿ ਨਾ ਜਾਣਾ। ਹੁਣ ਉਹੀ ਪੁੱਤਰ ਉਹੀ ਚਾਨਣ ਦੇਵੇਗਾ, ਉਹੀ SUN ਸਨ ਸੂਰਜ ਉਸੇ ਹੀ SUN ਸੂਰਜ ਦੇ ਚਾਨਣ ਨੂੰ ਦੇਵੇਗਾ, ਉਹੀ SON ਸਨ ਪੁੱਤਰ ਉਸੇ ਹੀ SON ਸਨ ਪੁੱਤਰ ਦੇ ਚਾਨਣ ਨੂੰ ਦੇਵੇਗਾ। ਹੁਣ ਇਹ ਮੇਰਾ ਕਹਿਣਾ ਨਹੀਂ ਹੈ, ਇੱਥੇ ਹਰ ਕੋਈ ਜਾਣਦਾ ਹੈ ਕਿ ਬਾਈਬਲ ਇਸੇ ਤਰ੍ਹਾਂ ਕਹਿੰਦੀ ਹੈ। ਆਪਣੇ ਹੱਥਾਂ ਨੂੰ ਉੱਪਰ ਉਠਾਓ, ਇਹ ਬਿਲਕੁਲ ਸਹੀ ਹੈ। ਹੁਣ ਤੁਸੀਂ ਕਰ ਸਕਦੇ ਹੋ, ਇਹ ਤੁਹਾਡੇ ਉੱਪਰ ਹੈ। ਪ੍ਰਤੀਤ ਕਰੋ ਕਿ ਪਰਮੇਸ਼ਵਰ ਦਾ ਪੁੱਤਰ ਯਸੂ ਮਸੀਹ ਮਰਿਆ ਨਹੀਂ ਹੈ, ਉਹ ਜਿਉਂਦਾ ਹੈ। ਉਹ ਨਮਰਤਾ ਦੀਨਤਾ ਵਿੱਚ ਹੈ, ਉਹ ਹਮੇਸ਼ਾ ਇਸੇ ਵਿੱਚ ਹੀ ਰਹਿੰਦਾ ਹੈ। ਉੱਪਰ ਜਾਣ ਦਾ ਰਾਹ ਹੇਠਾਂ ਦੀ ਹੈ। ਆਪਣੇ ਆਪ ਨੂੰ ਦੀਨ ਕਰ ਲਓ, ਆਪਣੇ ਰੁੱਖੇ ਵਿਚਾਰਾਂ ਤੋਂ ਦੂਰ ਹੋ ਜਾਓ ਅਤੇ ਪ੍ਰਭੂ ਯੇਸੂ ਤੇ ਨਿਹਚਾ ਕਰੋ। ਚਿੰਨ ਨੂੰ ਵੇਖੋ, ਫਿਰ ਆਵਾਜ਼ ਤੇ ਵਿਸ਼ਵਾਸ ਕਰੋ। ਹੇ ਭਟਕੇ ਹੋਇਓ, ਆਪਣਿਆਂ ਕੋਲ ਵਾਪਸ ਪਰਤੋ। ਆਓ ਆਪਣਿਆਂ ਸਿਰਾਂ ਨੂੰ ਚੁਕਾਈਏ। ਅਤੇ ਜੇ ਉਹ ਪਹਿਲੇ ਚਿੰਨ ਦੀ ਆਵਾਜ਼ ਦਾ ਵਿਸ਼ਵਾਸ ਨਾ ਕਰਨ, ਜੋ ਕਿ ਹੱਥ ਵਿੱਚ ਸੀ ਜਿਵੇਂ ਮੂਸਾ ਦੇ ਨਾਲ ਸੀ, ਫਿਰ ਦੂਸਰਾ ਚਿੰਨ ਕਰਨਾ। ਅਤੇ ਫਿਰ ਜੇਕਰ ਉਹ ਇਸ ਚਿੰਨ ਤੇ ਵੀ ਵਿਸ਼ਵਾਸ ਨਾ ਕਰਨ, ਤਾਂ ਫਿਰ ਪਾਣੀ ਨੂੰ ਲੈਣਾ। ਪਾਣੀ ਜੀਵਨ ਨੂੰ ਪੇਸ਼ ਕਰਦਾ ਹੈ, ਜੋ ਕਿ ਸਮੁੰਦਰ ਜਾਂ ਮਹਾਸਾਗਰ ਵਿੱਚ ਹੈ। ਇਸ ਨੂੰ ਭੂਮੀ ਉੱਤੇ ਡੋਲ ਦੇਣਾ, ਇਹ ਲਹੂ ਬਣ ਜਾਵੇਗਾ। ਸਵਰਗੀ ਪਿਤਾ, ਹੁਣ ਬਹੁਤ ਦੇਰ ਹੋ ਗਈ ਹੈ, ਪਰ ਤੂੰ ਵਾਅਦਾ ਕੀਤਾ ਹੈ ਕਿ ਸ਼ਾਮ ਦੇ ਸਮੇਂ ਚਾਨਣ ਹੋਵੇਗਾ। ਹੁਣ ਦੇ ਕਿ ਸਾਡੀ ਖੁਸ਼ਖਬਰੀ ਦੀ ਆਵਾਜ਼ ਲੋਕਾਂ ਦੇ ਦਿਲਾਂ ਵਿੱਚ ਗਹਿਰਾਈ ਤੱਕ ਚਲੀ ਜਾਵੇ, ਜਦ ਉਹ ਇਸ ਤੇ ਧਿਆਨ ਲਗਾਉਂਦੇ ਹਨ ਅਤੇ ਇਸ ਦਾ ਅਧਿਐਨ ਕਰਦੇ ਹਨ। ਪ੍ਰਭੂ ਇਸ ਸਮਾਜ ਨੂੰ ਬਰਕਤ ਦੇ, ਇਹਨਾਂ ਲੋਕਾਂ ਨੂੰ ਬਰਕਤ ਦੇ, ਉਹਨਾਂ ਨੂੰ ਇੱਥੇ ਭੁੱਖੇ ਬੈਠਿਆਂ ਨੂੰ ਵੇਖ, ਵਿਚਾਰੇ ਬੱਚੇ ਜਿਨ੍ਹਾਂ ਨੂੰ ਲਗਭਗ ਸੁੱਟਿਆ ਗਿਆ ਅਤੇ ਦਬਾਇਆ ਗਿਆ ਹੈ, ਅਤੇ ਇਹ ਜਾਣਦੇ ਹੋਏ ਕਿ ਬਸ ਸ਼ੈਤਾਨ ਨੇ ਉਹਨਾਂ ਨੂੰ ਉਸ ਚੀਜ਼ ਤੋਂ ਅੰਨੇ ਕਰਨ ਲਈ ਕੀਤਾ ਹੈ। ਯਾਦ ਉਹਨਾਂ ਕੋਲ ਪਹੁੰਚੀ ਸੀ। ਹੁਣ ਦੇਖਿਓ, ਅੱਜ ਰਾਤ ਇੱਕ ਮਨ ਹੋ ਕੇ ਯਿਸੂ ਮਸੀਹ ਤੇ ਨਿਹਚਾ ਕਰਨ, ਉਸਦੇ ਵਾਅਦੇ ਤੇ ਵਿਸ਼ਵਾਸ ਕਰਨ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ। ਤੂੰ ਕਿਹਾ, ਜਿਸ ਘੜੀ ਤੁਸੀਂ ਸੋਚਦੇ ਵੀ ਨਹੀਂ, ਉਸੇ ਵੇਲੇ ਮਨੁੱਖ ਦਾ ਪੁੱਤਰ ਆ ਜਾਵੇਗਾ। ਠੀਕ ਜਦ ਕਲੀਸਿਯਾ ਨੇ ਬਹੁਤ ਜ਼ਿਆਦਾ ਪੈਸਾ, ਇਮਾਰਤ, ਲੱਖਾਂ ਰੁਪਏ ਦੀਆਂ ਇਮਾਰਤਾਂ ਪ੍ਰਾਪਤ ਕਰ ਲਈਆਂ ਹਨ, ਪਿਤਾ ਮੈਂ ਪ੍ਰਤੀਤ ਕਰਦਾ ਹਾਂ ਕਿ ਉੱਥੇ ਖੂੰਜੇ ਵਿੱਚ ਖੜੇ ਖੰਜਰੀ ਵਜਾਉਂਦੇ ਹੋਏ, ਆਪਣੇ ਹੱਥ ਵਿੱਚ ਟੋਪੀ ਫੜੇ ਹੋਏ, ਮੁਕਤੀ ਫੌਜ ਵਾਂਗ ਨੁੱਕਰ ਵਿੱਚ ਇੱਕ ਪੁਰਾਣੇ ਡਰਮ ਨੂੰ ਵਜਾਉਂਦੇ ਹੋਏ, ਉਹ ਕਿਤੇ ਬਿਹਤਰ ਹੋਣਗੇ, ਬਜਾਏ ਇਹਦੇ ਕਿ ਅੱਜ ਰਾਤ ਇਹਨਾਂ ਮਹਾਨ ਮੁਰਦਾ ਘਰਾਂ ਵਿੱਚ ਬੈਠੇ ਸੰਸਾਰ ਦੇ ਲੋਕਾਂ ਵਾਂਗ ਬਣ ਜਾਣ ਦੀ ਕੋਸ਼ਿਸ਼ ਕਰਨ, ਭਗਤੀ ਦਾ ਰੂਪ ਧਾਰ ਕੇ ਉਹਦੀ ਸ਼ਕਤੀ ਦਾ ਇਨਕਾਰ ਕਰ ਰਹੇ ਹਨ। ਪ੍ਰਭੂ ਅੱਜ ਰਾਤ ਇੱਕ ਵਾਰ ਫਿਰ ਬਖਸ਼ ਦੇ। ਪ੍ਰਭੂ ਜਿਵੇਂ ਕਿ ਸਮਸੂਨ ਨੇ ਪੁਕਾਰਿਆ ਸੀ, ਪ੍ਰਭੂ ਇੱਕ ਵਾਰ ਫਿਰ ਇਹ ਪਤਾ ਲੱਗ ਜਾਵੇ ਕਿ ਤੂੰ ਹੀ ਮਸੀਹ ਹੈ, ਪਰਮੇਸ਼ਵਰ ਦਾ ਪੁੱਤਰ, ਕੱਲ, ਅੱਜ ਅਤੇ ਯੁਗੋ ਯੁਗ ਇੱਕੋ ਜਿਹਾ ਹੈ, ਅਤੇ ਆਪਣੀ ਪਛਾਣ ਸਾਡੇ ਵਿਚਕਾਰ ਕਰਾ, ਤਾਂ ਕਿ ਉਹ ਚਿੰਨ ਨੂੰ ਵੇਖ ਸਕਣ। ਹੋ ਸਕਦਾ ਹੈ ਕਿ ਉਹ ਆਵਾਜ਼ ਤੇ ਵਿਸ਼ਵਾਸ ਕਰਨ। ਇਸ ਵਿੱਚ ਮੈਂ ਯਿਸੂ ਮਸੀਹ ਦੇ ਨਾਮ ਵਿੱਚ ਮੰਗਦਾ ਹਾਂ, ਆਮੇਨ। ਛੇਤੀ ਹੀ ਅਸੀਂ ਪ੍ਰਾਰਥਨਾ ਦੀ ਕਤਾਰ ਨੂੰ ਬੁਲਾਉਣ ਜਾ ਰਹੇ ਹਾਂ। ਮੈਂ ਵੇਖ ਲਿਆ ਕਿ ਅਸਲ ਵਿੱਚ ਇਹ ਸਮਾਂ ਹੈ ਕਿ ਅਸੀਂ ਖਤਮ ਕਰੀਏ, ਪਰੰਤੂ ਆਓ ਅਸੀਂ ਪ੍ਰਾਰਥਨਾ ਲਾਈਨ ਕਰੀਏ। ਬਸ ਛੋਟੀ ਜਿਹੀ ਪ੍ਰਾਰਥਨਾ ਲਾਈਨ, ਫਿਰ ਅਸੀਂ ਕੱਲ ਸ਼ੁਰੂ ਕਰਾਂਗੇ। ਉਸਨੇ ਅੱਜ ਪ੍ਰਾਰਥਨਾ ਦੇ ਕਾਰਡ ਦਿੱਤੇ ਹਨ, ਇਸ ਲਈ ਅਸੀਂ ਰੋਜ਼ਾਨਾ ਪ੍ਰਾਰਥਨਾ ਕਾਰਡ ਦਿੰਦੇ ਹਾਂ, ਤਾਂ ਕਿ ਹਰ ਇੱਕ ਨੂੰ ਮੌਕਾ ਮਿਲ ਸਕੇ ਕਿ ਉਹ ਸਕਣ ਇੱਕ ਅਜੀਬ ਸਮੇਂ ਵਿੱਚ। ਪ੍ਰਾਰਥਨਾ ਲਾਈਨ ਵਿੱਚ ਆਉਣਾ ਤੁਹਾਨੂੰ ਚੰਗਾ ਨਹੀਂ ਕਰਦਾ ਹੈ। ਸੰਗਤੀ ਵਿੱਚ ਕੋਈ ਵੀ ਜਾਣਦਾ ਹੈ ਕਿ ਹਰ ਇੱਕ ਮੀਟਿੰਗ ਵਿੱਚ ਇੱਥੇ ਉੱਪਰ ਦੇ ਮੁਕਾਬਲੇ ਉੱਥੇ ਬਾਹਰ ਜ਼ਿਆਦਾ ਠੀਕ ਹੁੰਦੇ ਹਨ। ਦੇਖਿਆ, ਹਮੇਸ਼ਾ ਇਸ ਤਰ੍ਹਾਂ ਹੁੰਦਾ ਹੈ। ਪਵਿੱਤਰ ਆਤਮਾ ਸਰਵਵਿਆਪੀ ਹੈ, ਉਹ ਸਿਰਫ ਵਿਸ਼ਵਾਸੀਆਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ। ਬਸ ਇਹੀ ਗੱਲ ਹੈ ਜਿਨ੍ਹਾਂ ਕੋਲੋਂ ਜਾ ਸਕਦਾ ਹੈ। ਵੀ ਅੱਖਰ ਵਾਲੇ ਜਿਵੇਂ ਪੌਲੁਸ ਪ੍ਰਾਰਥਨਾ ਕਾਰਡ ਦਿੱਤੇ ਹਨ, ਆਓ ਵੇਖੀਏ ਅਸੀਂ ਕਿੱਥੇ ਹਾਂ। ਚੰਗਾ, ਇੱਕ ਤੋਂ ਬੁਲਾਓ, 1, 2, 3, 4, 5, 6, 7, 8, 9, 10, ਉਹਨਾਂ ਨੂੰ ਉੱਥੇ ਉੱਪਰ ਖੜੇ ਹੋਣ ਦਿਓ। ਉਹਨਾਂ ਦਾ ਪ੍ਰਾਰਥਨਾ ਕਾਰਡ ਪੀ ਵਾਲਾ ਹੈ, ਜਿਵੇਂ ਪੁਲੂਸ ਵਿੱਚ ਹੈ, 1 ਤੋਂ ਲੈ ਕੇ 10 ਤੱਕ। ਉਧਰ ਇਸ ਪਾਸੇ ਖੜੇ ਹੋ ਜਾਓ ਜੇ ਤੁਸੀਂ ਖੜੇ ਹੋ ਸਕਦੇ ਹੋ। ਜੇਕਰ ਤੁਸੀਂ ਖੜੇ ਨਹੀਂ ਹੋ ਸਕਦੇ, ਤਾਂ ਅਸੀਂ ਕਿਸੇ ਨੂੰ ਤੁਹਾਡੀ ਮਦਦ ਲਈ ਭੇਜਾਂਗੇ। 10, 1, 2, 3, 4, 5, 6, 7, 8, ਠੀਕ ਹੈ, 2 ਹੋਰ, 8, 9, 10, ਠੀਕ ਹੈ, 10 ਤੋਂ 15 ਤੱਕ, ਜੋ ਕਿ 5 ਹੋਰ ਹਨ, 15 ਤੋਂ 20 ਤੱਕ ਖੜੇ ਹੋ ਜਾਣ, ਤਾਂ ਕਿ ਮੈਂ ਵੇਖ ਸਕਾਂ ਕਿ ਤੁਸੀਂ ਆ ਰਹੇ ਹੋ। P15 ਤੋਂ 20, 20 ਤੋਂ 25 ਤੱਕ। ਹੁਣ ਆਓ ਵੇਖੀਏ ਜਿੱਥੇ ਕਿਤੇ ਵੀ ਤੁਸੀਂ ਹੋ। ਹੁਣ ਬਾਕੀ ਦੀ ਸੰਗਤੀ ਬਸ ਕੁਝ ਮਿੰਟਾਂ ਲਈ ਬੜੇ ਹੀ ਆਦਰ ਨਾਲ ਰਹੇ। ਇਹ ਪ੍ਰਾਰਥਨਾ ਕਾਰਡ P1 ਤੋਂ 25 ਤੱਕ ਹੋਵੇਗਾ। ਕਿਸ ਤਰ੍ਹਾਂ ਨਹੀਂ ਹੈ, 25, 1 ਤੋਂ 25 ਤੱਕ। ਹੁਣ ਹਰ ਕੋਈ ਅਸਲ ਵਿੱਚ ਸਨਮਾਨ ਵਿੱਚ ਜਾਓ, ਪਰਮੇਸ਼ਵਰ ਨੂੰ, ਸੰਦੇਸ਼ ਨੂੰ ਸਾਰਾ ਆਦਰ ਦਿਓ। ਤੁਸੀਂ ਇਸ ਲਈ ਪਰਮੇਸ਼ਵਰ ਦੇ ਰਿਣੀ ਹੋ। ਇੱਕ ਮਿੰਟ ਲਈ ਵੇਖੋ ਅਤੇ ਸੋਚੋ। ਹੁਣ ਮੈਂ ਸੋਚਦਾ ਹਾਂ ਕਿ ਲੋਕਾਂ ਨੂੰ ਤਿਆਰ ਕਰ ਰਹੇ ਹਨ, ਉਹ ਜੋ ਕਿ ਨਹੀਂ ਹਨ, ਜਿਹਨਾਂ ਕੋਲ ਪ੍ਰਾਰਥਨਾ ਕਾਰਡ ਹਨ, ਉਹ ਸਾਰੇ ਕਤਾਰ ਵਿੱਚ ਨਹੀਂ ਹਨ, ਉਹ ਪਤਾ ਕਰਨਗੇ, ਉਹ ਕੁਝ ਪਲਾਂ ਵਿੱਚ ਮੈਨੂੰ ਦੱਸ ਦੇਣਗੇ, ਅਤੇ ਫਿਰ ਅਸੀਂ ਵੇਖਾਂਗੇ ਜੇ ਕੋਈ ਸ਼ਾਇਦ ਸੁਣ ਨਹੀਂ ਸਕਦਾ ਜਾਂ ਕੋਈ ਹੋਰ ਜੋ ਨਹੀਂ ਆ ਸਕਦਾ ਹੈ। ਦੋਸਤੋ, ਮੈਨੂੰ ਪਤਾ ਨਹੀਂ ਹੈ ਉਹ ਪ੍ਰਾਰਥਨਾ ਕਾਰਡ ਕਿੱਥੇ ਹਨ। ਉਹ ਲੜਕਾ ਇੱਥੇ ਹੇਠਾਂ ਹੁੰਦਾ ਹੈ, ਜਦ ਉਹ ਹੇਠਾਂ ਹੁੰਦਾ ਹੈ ਅਤੇ ਉਹਨਾਂ ਕਾਰਡਾਂ ਨੂੰ ਤੁਹਾਡੇ ਲੋਕਾਂ ਸਾਹਮਣੇ ਮਿਲਾ ਦਿੰਦਾ ਹੈ, ਤਾਂ ਫਿਰ ਉਹ ਤੁਹਾਨੂੰ ਪ੍ਰਾਰਥਨਾ ਕਾਰਡ ਦਿੰਦਾ ਹੈ। ਇੱਥੇ ਸਿੱਧਾ ਹੇਠਾਂ ਹੁੰਦਾ ਹੈ ਅਤੇ ਤੁਹਾਨੂੰ ਸਾਰਿਆਂ ਨੂੰ ਬੈਠਣ ਲਈ ਕਹਿੰਦਾ ਹੈ, ਤੁਹਾਨੂੰ ਪ੍ਰਾਰਥਨਾ ਕਾਰਡ ਦਿੰਦਾ ਹੈ। ਸਮਝੇ, ਮੈਨੂੰ ਨਹੀਂ ਪਤਾ ਉਹ ਕਿੱਥੇ ਹਨ, ਮੈਂ ਇਸ ਲੜਕੇ ਨੂੰ ਇੱਥੇ ਉੱਪਰ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਸੀ ਸਮਝੇ ਅਤੇ ਹੋਰ ਮੈਨੂੰ ਨਹੀਂ ਪਤਾ ਹੈ ਮੇਰੇ ਕੋਲ ਇਸ ਨੂੰ ਜਾਣਨ ਦਾ ਕੋਈ ਤਰੀਕਾ ਨਹੀਂ ਹੈ ਮੇਰਾ ਅਨੁਮਾਨ ਹੈ ਪਰਮੇਸ਼ਵਰ ਨੇ ਉਸ ਨੂੰ ਉਸੇ ਤਰ੍ਹਾਂ ਮੁਕਰਰ ਕੀਤਾ ਹੈ ਜਿਸ ਤਰ੍ਹਾਂ ਕਿ ਉਹ ਚਾਹੁੰਦਾ ਹੈ ਕਿ ਉਹ ਹੋਵੇ ਹੁਣ ਤੁਸੀਂ ਬਾਕੀ ਦੇ ਜਿਨ੍ਹਾਂ ਕੋਲ ਪ੍ਰਾਰਥਨਾ ਕਾਰਡ ਨਹੀਂ ਹਨ ਆਪਣੇ ਹੱਥ ਨੂੰ ਖੜਾ ਕਰੋ ਕਹੋ ਮੇਰੇ ਕੋਲ ਪ੍ਰਾਰਥਨਾ ਕਾਰਡ ਨਹੀਂ ਹੈ ਪਰ ਮੈਂ ਬਿਮਾਰ ਹਾਂ ਆਪਣੇ ਹੱਥ ਉਤਾਂਹ ਉਠਾ ਲਓ ਇਮਾਰਤ ਵਿੱਚ ਕਿਤੇ ਵੀ ਮੈਂ ਇਹਦੀ ਪਰਵਾਹ ਨਹੀਂ ਕਰਦਾ ਕਿ ਤੁਸੀਂ ਕਿੱਥੇ ਹੋ ਆਪਣਾ ਹੱਥ ਉਠਾ ਲਓ ਖੈਰ ਫਿਰ ਇੱਥੇ ਬਹੁਤ ਜ਼ਿਆਦਾ ਲੋਕ ਨਹੀਂ ਹਨ ਚੰਗਾ ਇਸ ਅਨੁਸਾਰ ਕੱਲ ਦੁਆ ਕਰਨ ਲਈ ਪ੍ਰਾਰਥਨਾ ਲੈਣ ਵਿੱਚ ਬਹੁਤ ਜ਼ਿਆਦਾ ਟਾਈਮ ਨਹੀਂ ਲੱਗੇਗਾ ਇੱਥੇ ਲਗਭਗ 20 ਹਨ ਜੋ ਪ੍ਰਾਰਥਨਾ ਕਾਰਡ ਤੋਂ ਬਿਨਾਂ ਖੜੇ ਹਨ ਅਤੇ ਬਿਮਾਰ ਹਨ ਇਹ ਚੰਗੀ ਗੱਲ ਹੈ ਮੈਂ ਤੁਹਾਨੂੰ ਇਸ ਤਰ੍ਹਾਂ ਕਬੂਲ ਕਰਦੇ ਵੇਖ ਕੇ ਖੁਸ਼ ਹਾਂ ਤੁਹਾਡੇ ਵਿੱਚ ਉਸ ਤੋਂ ਵੀ ਵੱਧ ਵਿਸ਼ਵਾਸ ਹੈ ਜਿੰਨਾ ਕਿ ਮੈਂ ਸੋਚਦਾ ਸੀ ਵੇਖਿਆ ਸਮਝੇ ਜੇ ਤੁਸੀਂ ਆਪਣੀ ਚੰਗਾਈ ਕਬੂਲ ਕਰ ਲਈ ਹੈ ਤਾਂ ਆਪਣਾ ਕਾਰਡ ਪਰੇ ਸੁੱਟ ਦਿਓ ਖੁਦਾ ਤੁਹਾਨੂੰ ਬਰਕਤ ਦੇਵੇ ਇਹ ਸ਼ੁੱਧ ਸੱਚਾ ਵਿਸ਼ਵਾਸ ਹੈ ਕਿਸੇ ਨੇ ਤੁਹਾਡੇ ਉੱਤੇ ਆਪਣੇ ਹੱਥ ਨਹੀਂ ਰੱਖੇ ਹਨ ਤੁਸੀਂ ਆਪਣੇ ਹੱਥ ਮਸੀਹ ਉੱਤੇ ਰੱਖ ਲਏ ਹਨ ਹੁਣ ਤੁਸੀਂ ਜਿਹੜੇ ਅੱਜ ਰਾਤ ਇੱਥੇ ਹੋ ਜੋ ਦੁਆ ਵਾਲੀ ਕਤਾਰ ਵਿੱਚ ਨਹੀਂ ਆ ਰਹੇ ਹਨ ਤੁਸੀਂ ਇਸ ਕਹਾਣੀ ਤੇ ਵਿਸ਼ਵਾਸ ਕਰਦੇ ਹੋ ਜਿਵੇਂ ਕਿ ਔਰਤ ਸੀ ਜਿਸਨੇ ਉਸਦੇ ਬਸਤਰ ਦਾ ਪੱਲਾ ਛੂ ਲਿਆ ਸੀ ਅਤੇ ਉਹ ਪਿੱਛੇ ਮੁੜਿਆ ਸੀ ਅਤੇ ਪਛਾਣ ਲਿਆ ਸੀ ਕਿ ਉਸਨੇ ਮੈਨੂੰ ਛੂਇਆ ਹੈ ਕਿੰਨਿਆਂ ਨੂੰ ਇਹ ਕਹਾਣੀ ਯਾਦ ਹੈ ਪੱਕਾ ਤੁਹਾਨੂੰ ਯਾਦ ਹੈ ਹੁਣ ਕੀ ਤੁਸੀਂ ਨਿਸ਼ਚਾ ਕਰਦੇ ਹੋ ਕਿ ਉਸਨੇ ਬਾਈਬਲ ਵਿੱਚ ਇਬਰਾਨੀਆਂ 4 ਵਿੱਚ ਕਿਹਾ ਹੈ ਉਹ ਠੀਕ ਹੁਣ ਸਾਡਾ ਮਹਾਯਾਜਕ ਹੈ ਜਿਸ ਨੂੰ ਅਸੀਂ ਆਪਣੀਆਂ ਕਮਜ਼ੋਰੀਆਂ ਸਮੇਤ ਛੂ ਸਕਦੇ ਹਾਂ ਅੱਛਾ ਜੀ ਉਹ ਕੱਲ ਅੱਜ ਅਤੇ ਜੁਗੋ ਜੁਗ ਇੱਕੋ ਜਿਹਾ ਹੈ ਤਾਂ ਕਿ ਉਹੀ ਕੰਮ ਨਹੀਂ ਕਰੇਗਾ ਕਿ ਉਸਨੇ ਇੱਥੇ ਇੱਕ ਰਾਤ ਤੋਂ ਬਾਅਦ ਦੂਸਰੀ ਰਾਤ ਨਹੀਂ ਕੀਤਾ ਹੈ ਕਿੰਨੇ ਜਣੇ ਦੂਸਰੀਆਂ ਮੀਟਿੰਗਾਂ ਵਿੱਚ ਸਨ ਅਤੇ ਉਸ ਨੂੰ ਇਸ ਤਰ੍ਹਾਂ ਕਰਦੇ ਹੋਏ ਵੇਖਿਆ ਹੈ ਬਸ ਹੱਥ ਖੜੇ ਕਰੋ ਯਕੀਨਨ ਵੇਖਿਆ ਸਾਰੇ ਸੰਸਾਰ ਵਿੱਚ ਸਭ ਪਾਸੇ ਉਹ ਜਾਣਦਾ ਹੈ ਉਹ ਤੁਹਾਡੇ ਬਾਰੇ ਸਭ ਕੁਝ ਜਾਣਦਾ ਹੈ ਹੁਣ ਵੇਖੋ ਮੈਂ ਕੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿੰਨੇ ਜਣੇ ਸਮਝਦੇ ਹਨ ਕਿ ਮੈਂ ਕੀ ਚਾਹੁੰਦਾ ਹਾਂ ਕਿ ਤੁਸੀਂ ਕਰੋ ਸਮਝੇ ਮੈਂ ਤੁਹਾਡੇ ਕੋਲੋਂ ਚਾਹੁੰਦਾ ਹਾਂ ਕਿ ਤੁਹਾਡੇ ਉੱਤੇ ਕਿਸੇ ਦੇ ਹੱਥ ਰੱਖੇ ਬਗੈਰ ਮੈਂ ਤੁਹਾਡੇ ਕੋਲੋਂ ਚਾਹੁੰਦਾ ਹਾਂ ਕਿ ਪਰਮੇਸ਼ਵਰ ਦੇ ਸ਼ੁੱਧ ਪਦਾਰਥ ਦੇ ਰੂਪ ਵਿੱਚ ਕਹੋ ਯਿਸੂ ਮਸੀਹ ਮੈਂ ਤੇਰੇ ਉੱਤੇ ਵਿਸ਼ਵਾਸ ਕਰਦਾ ਹਾਂ ਮੈਂ ਹੁਣ ਤੈਨੂੰ ਆਪਣਾ ਚੰਗਾਈ ਦਾਤਾ ਕਬੂਲ ਕਰਦਾ ਹਾਂ ਮੈਂ ਹੁਣ ਤੈਨੂੰ ਆਪਣਾ ਮੁਕਤੀ ਦਾਤਾ ਕਬੂਲ ਕਰਦਾ ਹਾਂ ਮੈਂ ਇਸ ਤੇ ਪੂਰੇ ਦਿਲ ਨਾਲ ਨਿਸ਼ਚਾ ਕਰਦਾ ਹਾਂ ਕਿ ਕੰਮ ਪੂਰਾ ਹੋ ਚੁੱਕਾ ਹੈ ਫਿਰ ਉਸ ਵਾਅਦੇ ਨੂੰ ਫੜੀ ਰੱਖੋ ਆਪਣੇ ਇਕਰਾਰ ਨੂੰ ਫੜੀ ਰੱਖੋ ਅਤੇ ਇਸ ਦੇ ਨਾਲ ਅਗਾਂਹ ਵੱਧਦੇ ਜਾਓ ਧਿਆਨ ਦਿਓ ਕਿ ਕੀ ਹੁੰਦਾ ਹੈ ਸਮਝੇ ਵੇਖੋ ਕੀ ਹੁੰਦਾ ਹੈ ਸਮਝੇ ਹੁਣ ਇਹੀ ਕੰਮ ਹੈ ਜਿਹੜਾ ਮੈਂ ਤੁਹਾਡੇ ਕੋਲੋਂ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਸੱਚਾ ਤਰੀਕਾ ਜਿਸ ਤਰ੍ਹਾਂ ਸਾਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਤੁਸੀਂ ਕੀ ਕਹਿੰਦੇ ਹੋ 4 ਨੰਬਰ ਪ੍ਰਾਰਥਨਾ ਕਾਰਡ ਨੰਬਰ 4 ਅਤੇ 19 ਨਹੀਂ ਹੈ ਪ੍ਰਾਰਥਨਾ ਕਾਰਡ ਨੰਬਰ 4 ਕਿਸੇ ਵੱਲ ਵੇਖੋ ਆਪਣੇ ਗੁਆਂਢੀ ਦੇ ਪ੍ਰਾਰਥਨਾ ਕਾਰਡ ਤੇ ਵੇਖੋ ਪ੍ਰਾਰਥਨਾ ਕਾਰਡ ਨੰਬਰ 4 ਅਤੇ ਨੰਬਰ 19 ਠੀਕ ਹੈ ਬਸ ਥੋੜੀ ਦੇਰ ਇੰਤਜ਼ਾਰ ਕਰੋ ਵੇਖੋ ਜੇ ਮੈਂ ਉਸ ਨੂੰ ਨਹੀਂ ਬੁਲਾਉਂਦਾ ਤਾਂ ਇਸਨੇ ਮੈਨੂੰ ਫਿਰ ਪਿੱਛੇ ਮੁੜਨਾ ਪੈਣਾ ਹੈ ਤੁਸੀਂ ਸਮਝਦੇ ਹੋ ਕੀ ਕਿਹਾ ਤੁਹਾਡੇ ਕੋਲ 4 ਹੈ 9 ਕਿੱਥੇ ਹੈ 19 ਹਾਲੇ ਨਹੀਂ ਹੈ ਕੀ ਕਹਿੰਦੇ ਹੋ ਪ੍ਰਾਰਥਨਾ ਕਾਰਡ ਨੰਬਰ 4 ਜਾਂ 19 ਹਾਲੇ ਨਹੀਂ ਆਇਆ ਹੈ ਜੇ ਕਿਸੇ ਕੋਲ ਕਾਰਡ ਹਨ ਅਤੇ ਜੇ ਤੁਸੀਂ ਕਤਾਰ ਵਿੱਚ ਆਓਗੇ ਜਾਂ ਵੇਖੋ ਸਮਝੇ ਹੋ ਸਕਦਾ ਹੈ ਕਿਸੇ ਕੋਲ ਕਿ ਉਹ ਛੋਟੇ ਬੱਚੇ ਕੋਲ ਪ੍ਰਾਰਥਨਾ ਕਾਰਡ ਹੈ ਚੈੱਕ ਕਰੋ ਇਹ ਨਹੀਂ ਹੈ ਇਹ ਉਹ ਨੰਬਰ ਨਹੀਂ ਹੈ ਚੇਚੇ ਪਹੀਆਂ ਵਾਲੀ ਕੁਰਸੀ ਵਿੱਚ ਬੈਠੀ ਇਸਤਰੀ ਕੋਲ ਪ੍ਰਾਰਥਨਾ ਕਾਰਡ ਹੈ ਉਸਦਾ ਨੰਬਰ ਚੈੱਕ ਕਰੋ ਕੀ ਇਹ ਉਸਦਾ ਨੰਬਰ ਹੈ ਇਸਤਰੀ ਜਿਹੜੀ ਮੰਜੇ ਤੇ ਹੈ ਉਹਨਾਂ ਨੂੰ ਮਿਲ ਗਿਆ ਹੈ ਹੁਣ ਉਹ ਸਾਰੇ ਅੰਦਰ ਹਨ ਚੰਗਾ ਠੀਕ ਹੈ ਹੁਣ ਤੁਸੀਂ ਲੋਕ ਜਿਨ੍ਹਾਂ ਕੋਲ ਪ੍ਰਾਰਥਨਾ ਕਾਰਡ ਹਨ ਉਹਨਾਂ ਨੂੰ ਫੜ ਕੇ ਰੱਖੋ ਪਰਮੇਸ਼ਵਰ ਦੀ ਕਿਰਪਾ ਨਾਲ ਅਸੀਂ ਸੇਵਾ ਕਰਨ ਜਾ ਰਹੇ ਹਾਂ ਹੁਣ ਦੋਸਤੋ ਇਹ ਸਾਡੇ ਕੋਲ ਆਖਰੀ ਰਾਤ ਹੈ ਕੱਲ ਐਤਵਾਰ ਦੁਪਹਿਰ ਹੈ ਆਓ ਆਪਣੇ ਆਪ ਨੂੰ ਸ਼ਾਂਤ ਕਰ ਲਈਏ ਹੁਣ ਹਰ ਇੱਕ ਬੇਪ੍ਰਤੀਤੀ ਨੂੰ ਲਓ ਅਤੇ ਹਰੇਕ ਬੁਰੀ ਸੋਚ ਨੂੰ ਲਓ ਅਤੇ ਉਸ ਨੂੰ ਫਰਸ਼ ਤੇ ਰੱਖ ਦਿਓ ਅਤੇ ਆਪਣੇ ਪੈਰ ਨੂੰ ਉਸ ਉੱਤੇ ਰੱਖ ਲਓ ਜਿਵੇਂ ਕਿ ਅਸੀਂ ਕਹੋ ਪ੍ਰਭੂ ਯੇਸੂ ਮੈਂ ਤੇਰੇ ਉੱਤੇ ਨਿਸ਼ਚਾ ਕਰਨ ਜਾ ਰਿਹਾ ਹਾਂ ਕਿੰਨੇ ਜਣੇ ਇਸ ਤਰ੍ਹਾਂ ਕਰਨਗੇ ਤੁਹਾਡਾ ਧੰਨਵਾਦ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ ਹੁਣ ਕੋਈ ਨਾ ਜਾਵੇ ਬੜੀ ਖਾਮੋਸ਼ੀ ਨਾਲ ਬੈਠੇ ਰਹੋ ਅਤੇ ਨਿਸ਼ਚਾ ਕਰੋ ਇਸ ਪਾਸੇ ਵੇਖੋ ਅਤੇ ਹੁਣ ਵੇਖੋ ਪਰਮੇਸ਼ਵਰ ਦੀ ਪਛਾਣ ਹਮੇਸ਼ਾ ਤੋਂ ਹੀ ਇਹ ਹੁੰਦੀ ਹੈ ਕਿ ਉਹ ਜਾਣ ਲੈਂਦਾ ਹੈ ਕਿ ਪਹਿਲਾਂ ਵੇਖ ਲੈਂਦਾ ਹੈ ਜੋ ਹੋ ਚੁੱਕਾ ਹੈ ਕਿਵੇਂ ਹੋਇਆ ਹੈ ਜਾਂ ਕੀ ਹੋਵੇਗਾ ਦੱਸ ਦਿੰਦਾ ਹੈ ਇਸੇ ਤਰੀਕੇ ਨਾਲ ਨਬੀ ਜਾਣੇ ਜਾਂਦੇ ਸਨ ਇਸੇ ਤਰ੍ਹਾਂ ਯਿਸੂ ਜਾਣਿਆ ਗਿਆ ਸੀ ਕਿ ਉਹ ਮਸੀਹਾ ਹੈ ਅਤੇ ਉਹ ਅੱਜ ਵੀ ਉਹੀ ਮਸੀਹਾ ਹੈ ਜੋ ਕਿ ਉਦੋਂ ਸੀ ਬਸ ਇਸ ਧਰਤੀ ਦੇ ਬਿਨਾਂ ਕਿਸੇ ਸਰੀਰਕ ਦੇਹ ਦੇ ਮੌਜੂਦ ਹੈ ਉਸਨੇ ਆਪਣਾ ਆਤਮਾ ਵਾਪਸ ਭੇਜਿਆ ਹੈ ਤੁਹਾਡੀ ਦੇਹ ਮੇਰੀ ਦੇ ਇਸਤੇਮਾਲ ਕਰਨ ਲਈ ਹੁਣ ਹੋ ਸਕਦਾ ਹੈ ਤੁਸੀਂ ਇਹ ਕਰਨ ਦੇ ਯੋਗ ਨਾ ਹੋਵੋ ਅਸੀਂ ਵਚਨ ਵਿੱਚੋਂ ਜਾਣਦੇ ਹਾਂ ਕਿ ਇੱਕ ਪੀੜ੍ਹੀ ਵਿੱਚ ਇੱਕ ਹੁੰਦਾ ਹੈ ਪਰੰਤੂ ਵੇਖੋ ਫਿਰ ਵੀ ਤੁਸੀਂ ਉਸਦੀ ਪ੍ਰਤੀਤ ਕਰ ਸਕਦੇ ਹੋ। ਅਜੇ ਤੁਹਾਡੇ ਕੋਲ ਹੋਰ ਚੀਜ਼ਾਂ ਹਨ ਜੋ ਕਿ ਤੁਸੀਂ ਕਰ ਸਕਦੇ ਹੋ। ਹਰ ਕੋਈ ਕੀ ਹੋਵੇ ਜੇ ਮੇਰੀ ਉਂਗਲ ਫੈਸਲਾ ਲਵੇ ਕਿ ਉਹ ਹੁਣ ਅਗਾਂਹ ਤੋਂ ਮੇਰੀ ਉਂਗਲ ਨਹੀਂ ਰਹੇਗੀ ਕਿਉਂਕਿ ਉਹ ਮੇਰੀ ਅੱਖ ਨਹੀਂ ਹੈ। ਕੀ ਹੋਵੇ ਜੇ ਇਹ ਬਾਂਹ ਕਹੇ ਮੈਂ ਹੁਣ ਅੱਗੇ ਤੋਂ ਨਹੀਂ ਉੱਠਾਂਗੀ ਕਿਉਂਕਿ ਮੈਂ ਅੱਖ ਨਹੀਂ ਹਾਂ, ਕੰਨ ਨਹੀਂ ਹਾਂ, ਮੈਂ ਇੱਕ ਬਾਂਹ ਨਹੀਂ ਰਹਾਂਗੀ, ਕਿਉਂ ਇਹ ਮੇਰੇ ਸਰੀਰ ਨੂੰ ਅਪਾਹਜ ਕਰ ਦੇਵੇਗਾ। ਤੁਸੀਂ ਉਹੀ ਰਹੋ ਜਿੱਥੇ ਹੋਣ ਲਈ ਪਰਮੇਸ਼ਵਰ ਨੇ ਤੁਹਾਨੂੰ ਰੱਖਿਆ ਹੈ। ਮੈਂ ਕਿੰਨੀ ਵਾਰ ਔਰ ਰੌਬਰਟ, ਬਿਲੀ ਗ੍ਰਾਮ, ਟੌਮੀ ਓਸਬੋਰਨ ਦੀ ਪ੍ਰਸ਼ੰਸਾ ਕੀਤੀ ਹੈ। ਉਹਨਾਂ ਵਿੱਚੋਂ ਕੁਝ ਲੋਕ ਅੰਦਰ ਆਉਂਦੇ ਹਨ ਅਤੇ ਕਹਿੰਦੇ ਹਨ ਪਰਮੇਸ਼ਵਰ ਦੀ ਮਹਿਮਾ ਹੋਵੇ, ਇਸ ਤੇ ਵਿਸ਼ਵਾਸ ਕਰੋ। ਬੁਲਡੋਗ ਵਾਲਾ ਵਿਸ਼ਵਾਸ, ਉਸ ਤੋਂ ਦੂਰ ਚਲੇ ਜਾਣਾ, ਉੱਥੋਂ ਜਿੰਨੇ ਤਾਜ਼ੇ ਹੋ ਕੇ ਉਹ ਜਾ ਸਕਦੇ ਹਨ ਉਹ ਜਾਂਦੇ ਹਨ। ਬਿਲੀ ਗ੍ਰਾਮ ਸੰਦੇਸ਼ ਦੇ ਨਾਲ ਖੜਾ ਹੁੰਦਾ ਹੈ ਅਤੇ ਲੋਕਾਂ ਨਾਲ ਕੁਝ ਮਿੰਟ ਗੱਲਾਂ ਕਰਦਾ ਹੈ, ਕਹਿੰਦਾ ਹੈ ਆਪਣਾ ਫੈਸਲਾ ਲਓ, ਜਗਵੇਦੀ ਤੇ ਆਓ, ਬਸ ਉੱਥੇ ਖੜੇ ਰਹੋ, ਕੁਝ ਹੋਰ ਨਾ ਕਰੋ। ਉਸਨੇ ਕਿਹਾ ਬਿੱਲੀ ਤੂੰ ਇਸ ਤਰ੍ਹਾਂ ਕਿਉਂ ਕਰਦਾ ਹੈ? ਕਿਹਾ ਮੇਰਾ ਸੰਦੇਸ਼ ਅੱਗੇ ਗਿਆ ਹੈ, ਉਹ ਪਰਮੇਸ਼ਵਰ ਕੋਲੋਂ ਆਇਆ ਹੈ, ਇਹ ਸਹੀ ਹੈ। ਉਹ ਸਦੂਮ ਦੀ ਕਲੀਸਿਆ ਵਿੱਚ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਕਿ ਉਮੀਦ ਕੀਤੀ ਜਾਂਦੀ ਸੀ। ਉਸਦਾ ਨਾਮ ਐਚ-ਏ-ਐਮ ਹਾਮ ਨਾਲ ਖਤਮ ਹੁੰਦਾ ਹੈ, ਜਿਵੇਂ ਕਿ ਅਬਰਾਹਾਮ ਵਿੱਚ ਸੀ, ਛੇ ਅੱਖਰ ਹਨ, ਜਦਕਿ ਅਬਰਾਹਾਮ ਦੇ 7 ਸਨ। ਉਸ ਕਲੀਸਿਆ ਦੇ ਸੰਦੇਸ਼ ਵਾਹਕ ਨੂੰ ਵੇਖੋ, ਜੋ ਕਿ ਹੇਠਾਂ ਬਾਬਲ ਵਿੱਚ ਸੀ। ਪੱਕੇ ਤੌਰ ਤੇ ਦੇਸ਼ ਵਿੱਚ ਕੋਈ ਵੀ ਅਜਿਹਾ ਆਦਮੀ ਨਹੀਂ ਹੈ ਜਿਸ ਦੀ ਪਕੜ ਤੌਬਾ ਦੇ ਪ੍ਰਚਾਰ ਤੇ ਇੰਨੀ ਹੋਵੇ ਜਿਵੇਂ ਬਿੱਲੀ ਗ੍ਰਾਮ ਦੀ ਹੈ। ਉੱਥੇ ਖੜਾ ਹੁੰਦਾ ਹੈ, ਉੱਥੋਂ ਚਲਾ ਜਾਂਦਾ ਹੈ ਅਤੇ ਟੀ ਬੋਨ ਸਟੀ ਖਾਂਦਾ ਹੈ ਅਤੇ ਮਾਲਟ ਦੁੱਧ ਪੀਂਦਾ ਹੈ ਅਤੇ ਸੌਣ ਲਈ ਚਲਾ ਜਾਂਦਾ ਹੈ, ਇਹ ਠੀਕ ਹੈ? ਅਤੇ ਜਾਂ ਤੁਹਾਨੂੰ ਖੜੇ ਹੋ ਕੇ ਸ਼ੈਤਾਨ ਨਾਲ ਲੜਾਈ ਕਰਨੀ ਪੈਂਦੀ ਹੈ। ਇੱਕ ਵਾਰ ਲੌਂਗ ਤੱਟ ਤੇ ਭਾਈ ਜੈਕ ਅਤੇ ਮੈਂ ਤੁਹਾਡੇ ਪਿਤਾ ਜੀ ਖੜੇ ਸਨ ਅਤੇ ਉੱਥੇ ਸ਼੍ਰੀਮਾਨ ਫੁੱਲਰ, ਚਾਰਲਸ ਫੁੱਲਰ ਖੜੇ ਸਨ, ਇੱਕ ਚੰਗੇ ਭਾਈ ਉੱਥੇ ਖੜੇ ਪ੍ਰਚਾਰ ਕਰ ਰਹੇ ਸਨ। ਉਸ ਦੁਪਹਿਰ ਉੱਥੇ 2,000-3,000 ਲੋਕ ਸਨ। ਅਸੀਂ ਉੱਥੇ ਬੈਠੇ ਅਤੇ ਉਹਨਾਂ ਦੀ ਸੰਗਤੀ ਨੂੰ ਸੁਣਿਆ। ਉਹਨਾਂ ਤੋਂ ਬਾਅਦ ਮੈਂ ਹਾਲ ਕਿਰਾਏ ਤੇ ਲਿਆ ਹੋਇਆ ਸੀ ਅਤੇ ਉਹ ਉੱਥੇ ਖੜੇ ਹੋਏ ਅਤੇ ਵਧੀਆ ਬੋਲੇ ਅਤੇ ਕਿਹਾ ਕਿ ਇੱਥੇ ਕੋਈ ਮਸੀਹ ਨੂੰ ਕਬੂਲ ਕਰਨਾ ਚਾਹੁੰਦਾ ਹੈ। 2-3 ਲੋਕ ਆਪਣੇ ਬੱਚਿਆਂ ਨੂੰ ਮਖਸੂਸ ਕਰਾਉਣ ਲਈ ਆਏ। ਇੱਕ ਇਸ ਨੇ ਕਿਹਾ ਉਹ ਮਸੀਹ ਨੂੰ ਕਬੂਲ ਕਰਨਾ ਚਾਹੁੰਦੀ ਹੈ। ਦੀਕਨਾ ਵਿੱਚੋਂ ਇੱਕ ਆਇਆ ਅਤੇ ਛੋਟੀ ਜਿਹੀ ਦੁਆ ਕੀਤੀ, ਵਾਪਸ ਗਿਆ ਅਤੇ ਜਾ ਕੇ ਬੈਠ ਗਿਆ, ਹੱਥ ਮਿਲਾਇਆ, ਪਿੱਛੇ ਮੁੜਿਆ ਅਤੇ ਬਾਹਰ ਚਲਾ ਗਿਆ। ਉੱਥੇ ਉਹਨਾਂ ਦਾ ਵਧੀਆ ਕੱਪੜੇ ਪਾਏ ਹੋਏ ਦਿਮਾਗੀ ਬੁੱਧੀ ਵਾਲਾ ਇੱਕ ਚੁੰਡ ਸੀ, ਉੱਥੋਂ ਬਾਹਰ ਜਾ ਰਿਹਾ ਸੀ। ਇੱਥੇ ਮੇਰਾ ਚੁੰਡ ਆਇਆ, ਛੋਟੀਆਂ ਜੈਕਟਾਂ ਵਾਲੇ, ਪਈਆਂ ਵਾਲੀਆਂ ਕੁਰਸੀਆਂ ਉੱਤੇ ਅੰਨੇ, ਲੰਗੜੇ, ਲੂਲੇ, ਅਪਾਹਜ, ਜਾਂ ਤੁਹਾਡੇ ਵਿਸ਼ਵਾਸ ਦਾ ਸਾਹਮਣਾ ਇਸ ਤਰ੍ਹਾਂ ਦੀ ਚੀਜ਼ ਨਾਲ ਹੁੰਦਾ ਹੈ। ਹੁਣ ਇੱਥੇ ਮੈਂ ਮਸੀਹ ਦਾ ਦਾਅਵਾ ਕਿਸ ਰੂਪ ਵਿੱਚ ਕੀਤਾ ਹੈ? ਅਜੇ ਹੁਣ ਇੱਥੇ ਚਾਰੇ ਪਾਸੇ ਬੇਪ੍ਰਤੀਤੇ ਬੈਠੇ ਹੋਏ ਹਨ, ਜੋ ਕਿ ਇੱਕ ਵੀ ਗਲਤੀ ਨੂੰ ਫੜਨ ਦੀ ਉਡੀਕ ਕਰ ਰਹੇ ਹਨ। ਵੇਖਿਆ, ਬਸ ਇੱਕ ਗਲਤੀ ਫੜਨ ਦੇ ਇੰਤਜ਼ਾਰ ਵਿੱਚ ਹਨ। ਯਾਦ ਕਰੋ, ਜ਼ਿਆਦਾ ਦੇਰ ਨਹੀਂ ਹੋਈ, ਟੋਰਾਂਟੋ ਵਿੱਚ ਅਸੀਂ ਉੱਥੇ ਖੜੇ ਸੀ, ਪ੍ਰਚਾਰ ਕਰ ਰਹੇ ਸੀ ਅਤੇ ਬਿਮਾਰਾਂ ਲਈ ਦੁਆ ਕਰ ਰਹੇ ਸੀ। ਮੈਂ ਇੱਕ ਅਜੀਬ ਆਤਮਾ ਮਹਿਸੂਸ ਕਰਦਾ ਰਿਹਾ, ਉਹ ਮੇਰੇ ਖੱਬੇ ਹੱਥ ਬੈਠਾ ਹੋਇਆ ਸੀ, ਮੈਂ ਉਸ ਨੂੰ ਵੇਖਦਾ ਰਿਹਾ। ਉੱਥੇ ਇੱਕ ਆਦਮੀ ਬੈਠਾ ਸੀ, ਇੱਕ ਝੁੰਡ ਨੇ ਉਸ ਨੂੰ ਕਿਰਾਏ ਤੇ ਲਿਆਂਦਾ ਸੀ ਕਿ ਮੈਨੂੰ ਸਮੋਹਿਤ ਕਰੇ। ਉਹ ਫੌਜੀਆਂ ਦੇ ਕੈਂਪਾਂ ਵਿੱਚ ਜਾਂਦਾ ਸੀ ਅਤੇ ਫੌਜੀਆਂ ਨੂੰ ਸਮੋਹਿਤ ਕਰਦਾ ਹੁੰਦਾ ਸੀ ਅਤੇ ਉਹਨਾਂ ਨੂੰ ਉਹਨਾਂ ਦੇ ਹੱਥਾਂ ਤੇ ਤਰਾਉਂਦਾ ਸੀ ਅਤੇ ਕੁੱਤਿਆਂ ਵਾਂਗੂ ਭੌਂਕਦੇ ਸਨ ਅਤੇ ਇਸੇ ਤਰ੍ਹਾਂ ਦੇ ਕੰਮ ਕਰਦੇ ਸਨ। ਮੈਂ ਉਸ ਦੁਸ਼ਟ ਆਤਮਾ ਨੂੰ ਮਹਿਸੂਸ ਕੀਤਾ, ਮੈਨੂੰ ਨਹੀਂ ਪਤਾ ਕਿ ਇਹ ਕਿੱਥੋਂ ਆਇਆ ਸੀ। ਮੈਂ ਵੇਖਦਾ ਰਿਹਾ ਅਤੇ ਮੈਂ ਉਸ ਕਾਲੇ ਪਰਛਾਵੇਂ ਨੂੰ ਵੇਖਿਆ ਸੀ। ਮੈਂ ਕੁਝ ਮਿੰਟ ਇੰਤਜ਼ਾਰ ਕੀਤਾ। ਮੈਂ ਕਿਹਾ, ਤੂੰ ਸ਼ੈਤਾਨ ਦੇ ਬੱਚੇ, ਸ਼ੈਤਾਨ ਨੇ ਕਿਉਂ ਤੇਰੇ ਦਿਮਾਗ ਨੂੰ ਉਸ ਤਰ੍ਹਾਂ ਦੀ ਕਿਸੇ ਚੀਜ਼ ਲਈ ਅੰਨਾ ਕਰ ਦਿੱਤਾ ਹੈ? ਕਿਉਂਕਿ ਤੂੰ ਪਰਮੇਸ਼ਵਰ ਉੱਪਰ ਜਿੱਤ ਪਾਉਣ ਆਇਆ ਹੈ, ਪਰਮੇਸ਼ਵਰ ਦੇ ਆਤਮਾ ਨੂੰ ਵੰਗਾਰਨ ਆਇਆ ਹੈ। ਉਹ ਤੈਨੂੰ ਇੱਥੋਂ ਚੁੱਕ ਕੇ ਲੈ ਜਾਣਗੇ। ਉਹ ਉੱਥੇ ਆਪਣੀ ਸੀਟ ਤੇ ਬੈਠੇ ਅਧਰੰਗੀ ਹੋ ਗਿਆ ਅਤੇ ਹਾਲੇ ਤੱਕ ਵੀ ਅਧਰੰਗੀ ਹੈ। ਵੇਖਿਆ, ਅਸੀਂ ਚਰਚ ਨਾਲ ਨਹੀਂ ਖੇਡਦੇ ਹਾਂ। ਕਿੰਨੇ ਜਣੇ ਸੰਖਿਆ ਵਿੱਚ ਰਹੇ ਹਨ ਅਤੇ ਇਸ ਤਰ੍ਹਾਂ ਦੇ ਕੰਮ ਹੁੰਦੇ ਵੇਖੇ ਹਨ? ਤੁਸੀਂ ਉਹਨਾਂ ਗੱਲਾਂ ਨੂੰ ਜਾਣਦੇ ਹੋ ਜੋ ਵਾਪਰੀਆਂ ਹਨ? ਯਕੀਨਨ ਇਹ ਠੀਕ ਹੈ। ਯਾਦ ਰੱਖੋ, ਆਦਰ ਪੂਰਵਕ ਰਹੋ। ਹੁਣ ਇੱਥੇ ਮੈਨੂੰ ਲੱਗਦਾ ਹੈ ਕਿ ਪਹਿਲਾ ਆਦਮੀ ਹੈ, ਇਹ ਠੀਕ ਹੈ? ਹੁਣ ਵੇਖੋ, ਮੈਂ ਪ੍ਰਚਾਰ ਕੀਤਾ ਹੈ, ਤੁਹਾਨੂੰ ਠੀਕ ਠੀਕ ਦੱਸ ਦਿੱਤਾ ਹੈ ਅੱਜ ਦੇ ਦਿਨ ਲਈ ਕੀ ਹੋਣ ਦੀ ਉਮੀਦ ਕੀਤੀ ਜਾਂਦੀ ਸੀ। ਹੁਣ ਜੇਕਰ ਇਹ ਹੁੰਦਾ ਹੈ ਤਾਂ ਇੱਕ ਚਿੰਨ੍ਹ ਹੈ, ਇਹੀ ਚਿੰਨ੍ਹ ਹੁੰਦਾ ਸੀ। ਫਿਰ ਉਸ ਆਵਾਜ਼ ਦਾ ਵਿਸ਼ਵਾਸ ਕਰੋ ਜੋ ਚਿੰਨ੍ਹ ਦੇ ਬਾਅਦ ਆਉਂਦੀ ਹੈ, ਸਮਝੇ? ਹੁਣ ਇੱਥੇ ਇੱਕ ਇਸਤਰੀ ਹੈ, ਬਿਲਕੁਲ ਠੀਕ, ਤੁਹਾਡੇ ਨਵੇਂ ਲੋਕਾਂ ਲਈ ਇਹ ਸੰਤ ਯੋਹੰਨਾ 4 ਹੈ, ਜਿੱਥੇ ਸਾਡਾ ਪ੍ਰਭੂ ਯਸੂ ਖੂਹ ਤੇ ਇੱਕ ਇਸਤਰੀ ਨੂੰ ਮਿਲਿਆ ਸੀ। ਉਹ ਜ਼ਿੰਦਗੀ ਵਿੱਚ ਪਹਿਲਾਂ ਕਦੇ ਨਹੀਂ ਮਿਲੇ ਸਨ ਅਤੇ ਉਸਨੇ ਇਸਤਰੀ ਨੂੰ ਦੱਸ ਦਿੱਤਾ ਸੀ ਕਿ ਉਸਦੀ ਸਮੱਸਿਆ ਕੀ ਸੀ ਅਤੇ ਉਸਨੇ ਪਛਾਣ ਲਿਆ ਸੀ ਕਿ ਉਹੀ ਮਸੀਹਾ ਹੈ। ਤੁਸੀਂ ਇਸ ਕਹਾਣੀ ਨੂੰ ਜਾਣਦੇ ਹੋ? ਇੱਥੇ ਫਿਰ ਉਸੇ ਤਰ੍ਹਾਂ ਹੈ, ਇੱਕ ਆਦਮੀ ਅਤੇ ਇੱਕ ਇਸਤਰੀ ਮਿਲ ਰਹੇ ਹਨ। ਹੁਣ ਇਹ ਉਹ ਇਸਤਰੀ ਉਹ ਨਹੀਂ ਹੈ ਅਤੇ ਨਾ ਹੀ ਮੈਂ ਉਹ ਆਦਮੀ ਹਾਂ, ਪਰ ਉਹ ਹਾਲੇ ਵੀ ਉਹੀ ਖੁਦਾ ਹੈ, ਸਮਝੇ? ਹੁਣ ਯਿਸੂ ਨੇ ਕਿਹਾ, ਜਿਹੜੇ ਕੰਮ ਮੈਂ ਕਰਦਾ ਹਾਂ ਤੁਸੀਂ ਵੀ ਕਰੋਗੇ। ਸੰਤ ਯੋਹੰਨਾ 14:12। ਹੁਣ ਔਰਤ, ਮੈਂ ਤੈਨੂੰ ਨਹੀਂ ਜਾਣਦਾ ਹਾਂ, ਮੈਨੂੰ ਕੁਝ ਨਹੀਂ ਪਤਾ ਤੂੰ ਇੱਥੇ ਕਿਸ ਲਈ ਖੜੀ ਹੈ। ਇਹ ਘਰੇਲੂ ਸਮੱਸਿਆ ਹੋ ਸਕਦੀ ਹੈ, ਹੋ ਸਕਦਾ ਹੈ ਕਿਸੇ ਹੋਰ ਲਈ ਹੋਵੇ, ਹੋ ਸਕਦਾ ਹੈ ਤੂੰ ਬਿਮਾਰ ਹੋਵੇ, ਸ਼ਾਇਦ ਇਹ ਹੋ ਸਕਦਾ ਹੈ ਤੂੰ ਇੱਥੇ ਦਿਖਾਵਾ ਕਰਨ ਲਈ ਖੜੀ ਹੋਵੇ। ਇਸ ਤਰ੍ਹਾਂ ਹੈ ਤਾਂ ਬਸ ਇਹ ਵੇਖੀਏ ਕਿ ਕੀ ਹੁੰਦਾ ਹੈ, ਸਮਝੇ। ਹੋ ਸਕਦਾ ਤੂੰ ਕਿਸੇ ਚੀਜ਼ ਦੀ ਨਕਲ ਕਰ ਰਹੀ ਹੋਵੇ, ਇਹ ਜੋ ਕੁਝ ਵੀ ਹੈ ਮੈਂ ਨਹੀਂ। ਹੋ ਸਕਦਾ ਹੈ ਤੂੰ ਇੱਕ ਸੱਚੀ ਵਿਸ਼ਵਾਸੀ ਹੋਵੇ, ਉਸ ਨੂੰ ਮੈਂ ਨਹੀਂ ਜਾਣਦਾ ਹਾਂ ਪਰ ਪਰਮੇਸ਼ਵਰ ਜਾਣਦਾ ਹੈ, ਪਰੰਤੂ ਤੈਨੂੰ ਪਤਾ ਲੱਗ ਜਾਵੇਗਾ ਕਿ ਉਸਨੇ ਤੈਨੂੰ ਸੱਚ ਦੱਸਿਆ ਹੈ ਜਾਂ ਨਹੀਂ। ਹੁਣ ਵੇਖੋ, ਇਹੀ ਉਹ ਹੈ ਜੋ ਤੁਹਾਡੇ ਵਿਸ਼ਵਾਸ ਨੇ ਕਰਨਾ ਹੈ। ਤੁਸੀਂ ਕਿਵੇਂ ਇੱਥੇ ਆਉਣਾ ਚਾਹੋਗੇ? ਹੁਣ ਜੇ ਕੋਈ ਨਿਸ਼ਚਾ ਕਰਦਾ ਹੈ ਕਿ ਇਹ ਗਲਤ ਹੈ, ਤੁਸੀਂ ਇੱਥੇ ਆਓ ਅਤੇ ਇਹ ਮਰੀਜ਼ ਨੂੰ ਲਓ, ਇੱਥੇ ਆ ਜਾਓ ਅਤੇ ਬਾਕੀ ਦੇ ਸਾਰਿਆਂ ਨੂੰ ਲਓ। ਫਿਰ ਜੇ ਤੁਸੀਂ ਇਹ ਨਹੀਂ ਕਰ ਸਕਦੇ ਹੋ ਤਾਂ ਮੇਰੀ ਨਿੰਦਾ ਨਾ ਕਰੋ, ਸਮਝੇ। ਹੁਣ ਭੈਣ ਜੀ ਬਸ ਇੱਕ ਮਿੰਟ ਇੱਥੇ ਦੇਖ, ਹੁਣ ਮੈਨੂੰ ਤੁਹਾਡੇ ਬਾਰੇ ਵਿੱਚ ਕੁਝ ਵੀ ਪਤਾ ਨਹੀਂ ਹੈ, ਤੂੰ ਬਸ ਇੱਕ ਇਸਤਰੀ ਹੈ ਜੋ ਉੱਥੇ ਖੜੀ ਹੈ। ਹੁਣ ਪ੍ਰਭੂ ਯਸੂ ਪਰਮੇਸ਼ਰ ਦਾ ਪੁੱਤਰ, ਜਿਸ ਨੂੰ ਮੈਂ ਬਾਈਬਲ ਦੁਆਰਾ ਸਾਬਤ ਕੀਤਾ ਹੈ, ਉਸਨੇ ਵਾਅਦਾ ਕੀਤਾ ਹੈ ਕਿ ਅੰਤ ਦੇ ਦਿਨਾਂ ਵਿੱਚ ਉਹ ਫਿਰ ਵਾਪਸ ਆਵੇਗਾ ਅਤੇ ਆਪਣੇ ਆਪ ਨੂੰ ਆਪਣੇ ਆਤਮਾ ਦੀ ਭਰਪੂਰੀ ਵਿੱਚ ਪ੍ਰਗਟ ਕਰੇਗਾ। ਬਸ ਉਸੇ ਤਰ੍ਹਾਂ ਕਲੀਸਿਆ ਉੱਪਰ ਆ ਰਹੀ ਹੈ ਜਿਵੇਂ ਕਿ ਮਨੁੱਖੀ ਹੋਂਦ ਵਿੱਚ ਹੁੰਦਾ ਹੈ, ਪੈਰਾਂ ਤੋਂ ਹੁੰਦੇ ਹੋਏ ਪੱਟਾਂ ਤੱਕ ਅਤੇ ਉਤਾਹਾਂ ਸਿਰ ਤੱਕ ਆਉਂਦਾ ਹੈ ਅਤੇ ਸਿਰ ਦੇਹ ਦਾ ਮੁਖੀ ਹੁੰਦਾ ਹੈ ਅਤੇ ਪਹਿਲੀ ਕਲੀਸਿਆ ਤੋਂ ਹੁਣ ਤੱਕ ਦੇਹ ਉੱਪਰ ਆਉਂਦੀ ਹੈ, ਠੀਕ ਉੱਪਰ ਵੱਲ ਨੂੰ ਆਈ ਹੈ, ਸੁਧਾਰ ਦੇ ਯੁੱਗਾਂ ਵਿੱਚ ਦੀ ਲੰਘਦੇ ਹੋਏ ਹੁਣ ਤੱਕ ਉੱਪਰ ਆਈ ਹੈ। ਇਹ ਧਰਮੀ ਠਹਿਰਨਾ ਪਵਿੱਤਰਤਾ ਅਤੇ ਪਵਿੱਤਰ ਆਤਮਾ ਦੇ ਬਪਤਿਸਮੇ ਰਾਹੀਂ ਆਈ ਹੈ। ਹੁਣ ਸਿਰ ਜੋ ਕਿ ਮਸੀਹ ਹੈ ਦੇਹ ਤੇ ਆ ਰਿਹਾ ਹੈ, ਮਸੀਹ ਦੀ ਦੇਹ ਉੱਤੇ, ਉਹੀ ਹੈ ਜੋ ਜਾਣਦਾ ਹੈ। ਮੇਰਾ ਹੱਥ ਸਿਰ ਤੋਂ ਬਗੈਰ ਕੰਮ ਕਰਨਾ ਨਹੀਂ ਜਾਣਦਾ ਹੈ, ਪਰ ਉਹੀ ਇੱਕ ਹੈ ਜੋ ਜਾਣਦਾ ਹੈ। ਇਹੀ ਕਾਰਨ ਹੈ ਕਿ ਉਹ ਵਚਨ ਹੈ। ਮੈਂ ਵਚਨ ਨਹੀਂ ਹਾਂ, ਮੈਂ ਇੱਕ ਮਨੁੱਖ ਹਾਂ, ਪ੍ਰੰਤੂ ਤੁਸੀਂ ਵੇਖੋ ਉਹ ਇਸ ਦੇਹ ਦਾ ਇਸਤੇਮਾਲ ਕਰਦਾ ਹੈ ਕਿਉਂਕਿ ਉਹ ਇਸ ਦੇਹ ਨੂੰ ਸ਼ੁੱਧ ਕਰਨ ਲਈ ਮਰਿਆ ਤਾਂ ਕਿ ਉਹ ਇਸ ਨੂੰ ਵਰਤ ਸਕੇ ਅਤੇ ਵਰਦਾਨ ਦੇ ਸਕੇ, ਜਿਵੇਂ ਕਿ ਗੇਅਰ ਪਾਉਣਾ ਹੁੰਦਾ ਹੈ। ਫਿਰ ਪਵਿੱਤਰ ਆਤਮਾ ਕਾਬੂ ਵਿੱਚ ਕਰ ਲੈਂਦਾ ਹੈ। ਫਿਰ ਜੇ ਉਹ ਬਿਆਨ ਕਰੇ ਜਾਂ ਤਾਂ ਦੱਸ ਦੇਵੇ ਕਿ ਤੁਸੀਂ ਕੀ ਕੀਤਾ ਹੈ, ਤੁਸੀਂ ਇੱਥੇ ਕਿਸ ਲਈ ਆਏ ਹੋ, ਜਾਂ ਤੁਹਾਡੇ ਬਾਰੇ ਵਿੱਚ ਕੁਝ ਦੱਸੇ, ਅਸੀਂ ਨਿਸ਼ਚਾ ਕਰੋਗੇ ਅਤੇ ਸੰਗਤੀ ਵੀ ਉਸੇ ਗੱਲ ਦਾ ਵਿਸ਼ਵਾਸ ਕਰੇਗੀ, ਇੰਝ ਹੋਵੇ ਕਿ ਖੁਦਾ ਇਹ ਬਖਸ਼ ਦੇਵੇ। ਹੁਣ ਮੈਂ ਹਰ ਇੱਕ ਆਤਮਾ ਨੂੰ ਜੋ ਇੱਥੇ ਹੈ ਪਰਮੇਸ਼ਵਰ ਦੀ ਮਹਿਮਾ ਲਈ ਆਪਣੇ ਕੰਟਰੋਲ ਵਿੱਚ ਲੈਂਦਾ ਹਾਂ। ਹੁਣ ਖਾਮੋਸ਼ ਬੈਠੇ ਰਹੋ, ਇਧਰ ਉਧਰ ਨਾ ਘੁੰਮੋ, ਕੁਝ ਪਲਾਂ ਲਈ ਇਧਰ ਵੇਖੋ, ਮੇਰੇ ਵੱਲ ਵੇਖੋ। ਜਿਵੇਂ ਪਤਰਸ ਅਤੇ ਯੋਹੰਨਾ ਨੇ ਕਿਹਾ ਸੀ ਜਦੋਂ ਫਾਟਕ ਕੋਲ ਦੀ ਲੰਘੇ ਸਨ, ਦੂਸਰੇ ਲਫ਼ਜ਼ਾਂ ਵਿੱਚ ਸਿਰਫ ਉਸ ਗੱਲ ਤੇ ਧਿਆਨ ਦਿਓ ਜੋ ਮੈਂ ਕਹਿ ਰਿਹਾ ਹਾਂ। ਯਿਸੂ ਨੇ ਇਸਤਰੀ ਨੂੰ ਕੁਝ ਸਵਾਲ ਪੁੱਛੇ ਸਨ, ਮੈਨੂੰ ਪਾਣੀ ਪਿਲਾ, ਵੇਖੋ ਮੈਂ ਪ੍ਰਚਾਰ ਕਰ ਰਿਹਾ ਸੀ, ਉਹੀ ਗੱਲ ਹੈ। ਪਿਤਾ ਨੇ ਮੈਨੂੰ ਇੱਥੇ ਬੇਟਨ ਰਾਊਸ ਭੇਜਿਆ ਹੈ, ਇਸ ਲਈ ਮੈਂ ਇੱਥੇ ਹਾਂ। ਪਿਤਾ ਨੇ ਕਿਹਾ ਉਸਨੂੰ ਸਾਮਰੀਆ ਵਿੱਚ ਦੀ ਹੋ ਕੇ ਜਾਣਾ ਜ਼ਰੂਰੀ ਸੀ, ਉੱਥੇ ਬੈਠ ਗਿਆ ਸੀ। ਇਹ ਇਸਤਰੀ ਪਹਿਲੀ ਸੀ ਜੋ ਉਸਨੂੰ ਮਿਲਣ ਆਈ ਸੀ, ਉਸਨੇ ਉਸ ਇਸਤਰੀ ਤੇ ਇੱਕ ਚਿੰਨ ਕੀਤਾ ਸੀ ਅਤੇ ਸਾਰੇ ਸ਼ਹਿਰ ਨੇ ਤੌਬਾ ਕਰ ਲਈ ਸੀ। ਇਹ ਕਿੰਨਾ ਫਰਕ ਹੈ, ਤੁਸੀਂ ਸੋਚਦੇ ਹੋ ਕਿ ਜੇ ਅੱਜ ਰਾਤ ਉਹ ਉਸੇ ਕੰਮ ਨੂੰ ਕਰੇ, ਤੁਸੀਂ ਸੋਚਦੇ ਹੋ ਕਿ ਸਾਰਾ ਬੇਟਨ ਰੋਜ਼ ਤੌਬਾ ਕਰੇਗਾ, ਮੈਨੂੰ ਉਸ ਤੇ ਸ਼ੱਕ ਹੈ ਕਿ ਤੁਹਾਨੂੰ ਨਹੀਂ ਹੈ, ਮੈਨੂੰ ਪੱਕਾ ਸ਼ੱਕ ਹੈ। ਪਰੰਤੂ ਅਸੀਂ ਅੰਤ ਦੇ ਦਿਨਾਂ ਵਿੱਚ ਹਾਂ, ਜਦ ਜਿੰਨੀ ਬੁਰਾਈ ਪਹਿਲਾਂ ਸੀ ਉਸ ਨਾਲੋਂ ਕਿਤੇ ਵੱਧ ਬੁਰਾਈ ਹੁਣ ਹੈ। ਹੁਣ ਤੁਹਾਡੀ ਹਾਲਤ, ਤੁਸੀਂ ਇੱਥੇ ਦੁਆ ਕਰਾਉਣ ਲਈ ਆਏ ਹੋ, ਇਹ ਬਿਲਕੁਲ ਠੀਕ ਹੈ, ਅਤੇ ਤੁਸੀਂ ਗਲੇ ਦੀ ਬਿਮਾਰੀ ਕਾਰਨ ਪਰੇਸ਼ਾਨ ਹੋ, ਜੇ ਸੱਚ ਹੈ ਤਾਂ ਆਪਣਾ ਹੱਥ ਉੱਪਰ ਉਠਾਓ। ਇੰਨਾ ਹੀ ਨਹੀਂ, ਕਿਸੇ ਹੋਰ ਲਈ ਵੀ ਤੁਸੀਂ ਦੁਆ ਕਰ ਰਹੇ ਹੋ। ਇੱਕ ਬੱਚਾ ਹੈ ਅਤੇ ਉਸ ਬੱਚੇ ਨੂੰ ਗਲੇ ਦੀ ਬਿਮਾਰੀ ਹੈ, ਅਤੇ ਉਸਦੇ ਗਲੇ ਦੀ ਪਰੇਸ਼ਾਨੀ ਇਹ ਹੈ ਕਿ ਉਸਦੇ ਗਲੇ ਵਿੱਚ ਵਾਧਾ ਹੋਇਆ ਹੈ। ਕਿ ਤੂੰ ਵਿਸ਼ਵਾਸ ਕਰਦੀ ਹੈ ਕਿ ਪਰਮੇਸ਼ਵਰ ਉਸਨੂੰ ਵੀ ਚੰਗਾ ਕਰ ਸਕਦਾ ਹੈ? ਉਹ ਰੁਮਾਲ ਜੋ ਤੇਰੇ ਹੱਥ ਵਿੱਚ ਹੈ, ਜਿਸ ਨੂੰ ਕਿ ਤੂੰ ਗਵਾਹੀ ਲਈ ਪਰਮੇਸ਼ਵਰ ਵੱਲ ਉਠਾਇਆ ਹੋਇਆ ਹੈ, ਹੁਣ ਇਸ ਤੇ ਸ਼ੱਕ ਨਾ ਕਰ, ਜਾ ਔਰ ਇਸ ਰੁਮਾਲ ਨੂੰ ਬੱਚੇ ਦੇ ਉੱਤੇ ਰੱਖ ਦੇ। ਆਪਣੇ ਪੂਰੇ ਦਿਲ ਨਾਲ ਸ਼ੱਕ ਨਹੀਂ ਕਰਨੀ, ਪਰਮੇਸ਼ਵਰ ਤਾਂ ਦੋਹਾਂ ਨੂੰ ਚੰਗਾ ਕਰ ਦੇਵੇਗਾ ਅਤੇ ਤੁਸੀਂ ਠੀਕ ਹੋ ਜਾਓਗੇ। ਕਿ ਤੂੰ ਇਹ ਕਰ ਸਕਦੀ ਹੈ? ਫਿਰ ਤੂੰ ਜਾ ਅਤੇ ਪ੍ਰਭੂ ਤੇਰੇ ਨਾਲ ਹੋਵੇ।
Do you believe?
Amen.
That's the sign. Now the voice is returned to the word.
Amen.
ਤੁਹਾਡਾ ਕੀ ਹਾਲ ਹੈ? ਅਸੀਂ ਵੀ ਅਜਨਬੀ ਹਾਂ, ਕੀ ਤੁਸੀਂ ਨਿਸ਼ਚਾ ਕਰਦੇ ਹੋ? ਇਹੀ ਚਿੰਨ ਹੈ, ਹੁਣ ਆਵਾਜ਼ ਹੈ, ਵਚਨ ਤੇ ਵਾਪਸ ਆ ਜਾਓ। ਮੈਂ ਤੁਹਾਨੂੰ ਨਹੀਂ ਜਾਣਦਾ ਪਰ ਉਹ ਜਾਣਦਾ ਹੈ। ਜੋ ਮੈਨੂੰ ਤੁਹਾਡੇ ਬਾਰੇ ਕੁਝ ਦੱਸ ਦੇਵੇ ਤਾਂ ਤੁਸੀਂ ਵਿਸ਼ਵਾਸ ਕਰੋਗੇ ਕਿ ਜੋ ਵਚਨ ਮੈਂ ਪ੍ਰਚਾਰਿਆ ਹੈ ਉਹ ਪ੍ਰਮਾਣਿਤ ਹੋਵੇਗਾ। ਉਹ ਹੈ, ਉਹਦਾ ਸਾਬਤ ਹੋਣਾ ਇਹੀ ਹੈ, ਸਮਝੇ। ਮੈਂ ਕਿਹਾ ਉਸਨੇ ਇਹ ਕਰ ਦਿੱਤਾ ਹੈ, ਇਹ ਭਵਿੱਖਬਾਣੀ ਕਰਨਾ ਹੈ। ਹੁਣ ਜੇ ਭਵਿੱਖਬਾਣੀ ਪੂਰੀ ਹੁੰਦੀ ਹੈ ਤਾਂ ਉਸਨੇ ਕਿਹਾ ਹੈ ਉਸਨੂੰ ਸੁਣਨਾ। ਤੁਹਾਨੂੰ ਬਹੁਤ ਜ਼ਿਆਦਾ ਘਬਰਾਹਟ ਦੀ ਬਿਮਾਰੀ ਹੈ, ਇਹ ਹੈ ਜੋ ਤੁਹਾਡੀ ਬਿਮਾਰੀ ਹੈ, ਘਬਰਾਹਟ, ਅਤੇ ਤੁਹਾਡੇ ਟਿਊਮਰ ਹੈ ਅਤੇ ਟਿਊਮਰ ਤੁਹਾਡੀ ਲੱਤ ਵਿੱਚ ਹੈ। ਇਹ ਸੱਚ ਹੈ, ਇਹ ਨਹੀਂ ਹੈ। ਹੁਣ ਕੀ ਤੂੰ ਵਿਸ਼ਵਾਸ ਕਰਦੀ ਹੈ? ਅਤੇ ਫਿਰ ਆਪਣੇ ਰਾਹ ਤੇ ਚਲੀ ਜਾ ਅਤੇ ਵਿਸ਼ਵਾਸ ਕਰ, ਅਤੇ ਜਿਵੇਂ ਤੂੰ ਵਿਸ਼ਵਾਸ ਕੀਤਾ ਹੈ ਉਸੇ ਤਰ੍ਹਾਂ ਤੇਰੇ ਨਾਲ ਹੋ ਜਾਵੇਗਾ।
Do you believe that God can tell me your troubles? Look on me.
ਤੁਹਾਡਾ ਕੀ ਹਾਲ ਹੈ? ਮੈਂ ਤੁਹਾਨੂੰ ਨਹੀਂ ਜਾਣਦਾ ਹਾਂ, ਪਰ ਪਰਮੇਸ਼ਵਰ ਤੁਹਾਨੂੰ ਜਾਣਦਾ ਹੈ। ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਖੁਦਾ ਮੈਨੂੰ ਤੁਹਾਡੀਆਂ ਮੁਸ਼ਕਿਲਾਂ ਦੱਸ ਸਕਦਾ ਹੈ? ਮੇਰੇ ਵੱਲ ਵੇਖੋ, ਤੁਹਾਨੂੰ ਪਰੇਸ਼ਾਨੀਆਂ ਹਨ, ਪਰ ਅਸਲ ਵਿੱਚ ਤੂੰ ਇੱਥੇ ਕਿਸੇ ਹੋਰ ਲਈ ਖੜੀ ਹੈ, ਅਤੇ ਉਹ ਹੈ ਜੋ ਤੁਹਾਡੇ ਨਾਲ ਪਲੀ ਹੈ। ਉਹ ਇੱਕ ਭੈਣ ਹੈ, ਇਹ ਸੱਚ ਹੈ। ਹੁਣ ਕੀ ਤੂੰ ਵਿਸ਼ਵਾਸ ਕਰਦੀ ਹੈ ਕਿ ਪਰਮੇਸ਼ਵਰ ਮੈਨੂੰ ਦੱਸ ਸਕਦਾ ਹੈ ਕਿ ਤੇਰੀ ਭੈਣ ਨਾਲ ਕੀ ਖਰਾਬੀ ਹੈ? ਕੀ ਤੂੰ ਇਸ ਨੂੰ ਕਬੂਲ ਕਰੇਗੀ? ਉਹਨੂੰ ਦਿਲ ਦੀ ਬਿਮਾਰੀ ਹੈ, ਇਹ ਸਹੀ ਹੈ। ਕੀ ਤੂੰ ਵਿਸ਼ਵਾਸ ਕਰਦੀ ਹੈ ਕਿ ਉਹ ਹੁਣ ਚੰਗੀ ਹੋਣ ਜਾ ਰਹੀ ਹੈ, ਫਿਰ ਤੇਰੀ ਨਿਹਚਾ ਦੇ ਅਨੁਸਾਰ ਤੇਰੇ ਨਾਲ ਹੋ ਜਾਵੇ? ਇਸਤਰੀ ਆ ਜਾਓ, ਤੁਹਾਡਾ ਕੀ ਹਾਲ ਹੈ? ਜੇ ਪਰਮੇਸ਼ਵਰ ਮੈਨੂੰ ਦੱਸ ਦੇਵੇ ਕਿ ਤੁਹਾਡੀ ਕੀ ਮੁਸ਼ਕਿਲ ਹੈ, ਜਾਂ ਤੁਸੀਂ ਕੀ ਕੀਤਾ ਹੈ, ਜਾਂ ਕੁਝ ਹੋਰ, ਤਾਂ ਕਿ ਇਸ ਨਾਲ ਤੂੰ ਵਿਸ਼ਵਾਸ ਕਰੇਗੀ। ਤੂੰ ਜਾਣਦੀ ਹੈ ਕਿ ਮੈਂ ਹਾਂ, ਤੁਹਾਨੂੰ ਨਹੀਂ ਜਾਣਦਾ ਹਾਂ। ਇਹ ਉਸਦਾ ਗੁਣ ਹੈ ਜੋ ਮੇਰੇ ਵਿੱਚ ਆਪਣੀ ਪਛਾਣ ਕਰਵਾ ਰਿਹਾ ਹੈ, ਉਸ ਵਚਨ ਅਨੁਸਾਰ ਜਿਸ ਦਾ ਉਸਨੇ ਵਾਅਦਾ ਕੀਤਾ ਸੀ। ਤੂੰ ਨਿਹਚਾ ਕਰੇਗੀ, ਤੁਸੀਂ ਹੋਰ ਹੋ। ਤੁਹਾਡੀ ਮੁਸ਼ਕਿਲ ਉਸ ਤਰ੍ਹਾਂ ਦੀ ਹੈ ਜੋ ਕਿ ਤੁਹਾਡੀ ਉਮਰ ਦੀ ਇਸਤਰੀ ਨੂੰ ਹੁੰਦੀ ਹੈ, ਪਰ ਤੁਹਾਡਾ ਮੁੱਖ ਕਾਰਨ ਕਿਸੇ ਹੋਰ ਲਈ ਹੈ। ਪਰਮੇਸ਼ਵਰ ਤੋਂ ਤੁਹਾਡੀ ਇੱਛਾ, ਤੂੰ ਆਪਣੇ ਲਈ ਪਰਮੇਸ਼ਵਰ ਕੋਲ ਨਹੀਂ ਆਈ ਹੈ, ਪਰੰਤੂ ਕਿਸੇ ਹੋਰ ਲਈ ਆਈ ਹੈ। ਉਹ ਇੱਕ ਆਦਮੀ ਹੈ, ਉਹ ਤੁਹਾਡਾ ਪਤੀ ਹੈ, ਅਤੇ ਉਸਨੂੰ ਦਿਲ ਦੀ ਬਿਮਾਰੀ ਹੈ। ਤੂੰ ਨਿਹਚਾ ਕਰਦੀ ਹੈ ਕਿ ਉਹ ਪਰਮੇਸ਼ਵਰ ਉਸਨੂੰ ਚੰਗਾ ਕਰ ਦੇਵੇਗਾ? ਜਾਓ, ਵਿਸ਼ਵਾਸ ਕਰੋ, ਅਤੇ ਜਿਵੇਂ ਤੁਸੀਂ ਵਿਸ਼ਵਾਸ ਕੀਤਾ ਹੈ ਉਸੇ ਤਰ੍ਹਾਂ ਤੁਹਾਡੇ ਨਾਲ ਹੋ ਜਾਵੇਗਾ। ਹੁਣ ਵੇਖੋ, ਸਾਰਾ ਪ੍ਰਚਾਰ ਕਰਨਾ, ਮੈਂ ਉਸੇ ਸਮੇਂ ਲਈ ਹੀ ਪ੍ਰਚਾਰ ਕਰ ਰਿਹਾ ਸੀ। ਇਹ ਜੋ ਕੁਝ ਵੀ ਸੀ, ਹੁਣ ਤੱਕ 3 ਜਾਂ 4 ਲੰਘ ਕੇ ਗਏ ਹਨ। ਹੁਣ ਮੈਂ ਇੱਥੇ ਮੁਸ਼ਕਲ ਨਾਲ ਹੀ ਖੜਾ ਹੋ ਸਕਦਾ ਹਾਂ, ਸਮਝੇ? ਵੇਖੋ, ਸਾਰੀ ਭੀੜ ਚਾਰੇ ਪਾਸੇ ਇੱਥੇ ਦੂਤੀਆਂ ਵਿਖਾਈ ਦੇ ਰਹੀ ਹੈ, ਸਮਝੇ? ਯਿਸੂ ਨੇ ਕਿਹਾ, ਮੇਰੇ ਵਿੱਚੋਂ ਸ਼ਕਤੀ ਨਿਕਲੀ ਹੈ, ਅਤੇ ਜੇ ਇੱਕ ਇਸਤਰੀ ਦੇ ਉਸਦਾ ਪੱਲਾ ਛੂਣ ਨਾਲ ਉਸ ਵਿੱਚੋਂ ਸ਼ਕਤੀ ਨਿਕਲੀ, ਅਤੇ ਉਹ ਪਰਮੇਸ਼ਵਰ ਦਾ ਪੁੱਤਰ ਸੀ, ਅਤੇ ਮੇਰੇ ਬਾਰੇ ਕੀ ਹੈ ਜੋ ਕਿ ਇੱਕ ਪਾਪੀ ਕਿਰਪਾ ਨਾਲ ਬਚਾਇਆ ਗਿਆ ਹਾਂ? ਉਸਨੇ ਕਿਹਾ, ਜਿਹੜੇ ਕੰਮ ਮੈਂ ਕਰਦਾ ਹਾਂ ਤੁਸੀਂ ਵੀ ਕਰੋਗੇ, ਇਸ ਤੋਂ ਵੀ ਵੱਧ ਕੰਮ ਕਰੋਗੇ। ਮੈਂ ਜਾਣਦਾ ਹਾਂ ਕਿ ਕਿੰਗ ਜੇਮਸ ਨੇ ਕਿਹਾ ਹੈ ਵੱਡੇ, ਪਰ ਜੇ ਤੁਸੀਂ ਮੂਲ ਅਨੁਵਾਦ ਵੇਖੋ ਤਾਂ ਉੱਥੇ ਇਸ ਤੋਂ ਵੀ ਜ਼ਿਆਦਾ ਕੰਮ ਕਰੋਗੇ ਕਿਹਾ ਗਿਆ ਹੈ। ਕੋਈ ਵੀ ਉਸ ਤੋਂ ਵੱਡੇ ਕੰਮ ਨਹੀਂ ਕਰ ਸਕਦਾ ਹੈ। ਉਸਨੇ ਮੁਰਦੇ ਜਿੰਦੇ ਕੀਤੇ, ਅਤੇ ਕੁਦਰਤ ਨੂੰ ਰੋਕ ਦਿੱਤਾ, ਅਤੇ ਸਭ ਕੁਝ ਕੀਤਾ, ਪਰ ਉਸਨੇ ਕਿਹਾ, ਤੁਸੀਂ ਇਸ ਤੋਂ ਵੀ ਜ਼ਿਆਦਾ ਕੰਮ ਕਰੋਗੇ, ਕਿਉਂਕਿ ਮੈਂ ਪਿਤਾ ਦੇ ਕੋਲ ਜਾਂਦਾ ਹਾਂ। ਦੁਨੀਆ ਮੈਨੂੰ ਫੇਰ ਨਹੀਂ ਵੇਖੇਗੀ, ਪਰ ਤੁਸੀਂ ਮੈਨੂੰ ਵੇਖੋਗੇ, ਕਿਉਂਕਿ ਮੈਂ, ਵੇਖੋ, ਮੈਂ ਵਿਅਕਤੀਗਤ ਪ੍ਰਣਾਮ ਹੈ, ਮੈਂ ਤੁਹਾਡੇ ਨਾਲ, ਸਗੋਂ ਤੁਹਾਡੇ ਵਿੱਚ ਹੋਵਾਂਗਾ। ਫਿਰ ਇਹ ਆਦਮੀ ਨਹੀਂ ਹੈ, ਇਹ ਮਸੀਹ ਹੈ। ਮੈਂ ਇਸ ਗੱਲ ਨੂੰ ਆਪਣੇ ਆਪ ਨੂੰ ਥੋੜਾ ਜਿਹਾ ਝੰਜੋੜਨ ਲਈ ਕਹਿ ਰਿਹਾ ਹਾਂ, ਇੱਕ ਤਰ੍ਹਾਂ ਆਪਣੇ ਆਪ ਨੂੰ ਵਾਪਸ ਲਿਆਉਣ ਲਈ। ਤੁਸੀਂ ਇੱਕ ਅਜਿਹੀ ਥਾਂ ਤੇ ਪਹੁੰਚ ਜਾਂਦੇ ਹੋ ਕਿ ਕੁਝ ਸਮੇਂ ਤੋਂ ਬਾਅਦ ਇਹ ਤਦ ਨਹੀਂ ਹੁੰਦਾ ਹੈ ਜਾਂ ਤੁਸੀਂ ਉੱਥੇ ਉੱਪਰ ਹੁੰਦੇ ਹੋ ਜਾਂ ਹੇਠਾਂ ਹੁੰਦੇ ਹੋ। ਇਹ ਦੋਹਾਂ ਦੇ ਵਿਚਕਾਰ ਵਾਲੀ ਸਥਿਤੀ ਹੈ। ਕਿੰਨੇ ਜਣੇ ਇਸ ਨੂੰ ਸਮਝ ਗਏ ਹਨ? ਮੈਨੂੰ ਪਤਾ ਹੈ ਤੁਸੀਂ ਸੋਚਦੇ ਹੋ ਤੁਸੀਂ ਸਮਝ ਗਏ, ਮੈਂ ਵੀ ਸਮਝਦਾ ਹਾਂ ਕਿ ਤੁਸੀਂ ਜਾਣਦੇ ਹੋ ਕਿ ਕਵੀ ਅਤੇ ਨਬੀ ਹਮੇਸ਼ਾ ਉਤੇਜਨਾਸ਼ੀਲ ਹੁੰਦੇ ਹਨ। ਕਿੰਨੇ ਇਸ ਨੂੰ ਜਾਣਦੇ ਹਨ? ਕਿੰਨਿਆਂ ਨੇ ਵਿਲੀਅਮ ਕੌਪਰ ਦੇ ਬਾਰੇ ਵਿੱਚ ਪੜ੍ਹਿਆ ਹੈ, ਜੋ ਕਿ ਇੰਗਲਿਸ਼ ਦਾ ਮਹਾਨ ਕਵੀ ਸੀ? ਤੁਹਾਨੂੰ ਪਤਾ ਉਸਨੇ ਲਿਖਿਆ, ਲਹੂ ਨਾਲ ਭਰਿਆ ਹੋਇਆ ਇੱਕ ਚਸ਼ਮਾ ਹੈ ਜੋ ਕਿ ਇਮਾਨੁਅਲ ਦੀਆਂ ਨਸਾਂ ਵਿੱਚੋਂ ਵਗਦਾ ਹੈ। ਉਸ ਗੀਤ ਨੂੰ ਲਿਖਣ ਤੋਂ ਬਾਅਦ ਕਿ ਤੁਸੀਂ ਜਾਣਦੇ ਹੋ ਉਸ ਨਾਲ ਕੀ ਹੋਇਆ ਸੀ? ਜ਼ਿਆਦਾ ਸਮਾਂ ਨਹੀਂ ਹੋਇਆ, ਮੈਂ ਉਸਦੀ ਕਬਰ ਤੇ ਗਿਆ ਸੀ। ਉਸਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ, ਅਤੇ ਨਦੀ ਵਿੱਚ ਡੁੱਬ ਕੇ ਮਰ ਗਿਆ ਸੀ। ਕਿੰਨਿਆਂ ਨੇ ਕਦੇ ਸਟੀਵਨ ਫੋਸਟਰ ਦੇ ਬਾਰੇ ਵਿੱਚ ਸੁਣਿਆ ਹੈ, ਜਿਹਨੇ ਅਮਰੀਕਾ ਨੂੰ ਉਸਦੇ ਸਭ ਤੋਂ ਵਧੀਆ ਲੋਕ ਗੀਤ ਦਿੱਤੇ? ਉਸਦੇ ਸਿਰ ਵਿੱਚ ਸਨ, ਪਰ ਦਿਲ ਵਿੱਚ ਨਹੀਂ ਸਨ। ਜਦ ਵੀ ਪ੍ਰੇਰਣਾ ਉਸ ਨਾਲ ਟਕਰਾਉਂਦੀ ਸੀ, ਉਹ ਗਾਣੇ ਲਿਖਦਾ ਸੀ, ਪਰ ਜਦ ਪ੍ਰੇਰਣਾ ਉਸ ਨੂੰ ਛੱਡ ਕੇ ਚਲੀ ਜਾਂਦੀ ਤਾਂ ਉਸ ਨੂੰ ਨਹੀਂ ਪਤਾ ਸੀ ਕਿ ਆਪਣੇ ਆਪ ਨਾਲ ਕੀ ਕਰਨਾ ਹੈ, ਅਤੇ ਉਹ ਭਟਕ ਗਿਆ ਸੀ। ਉਹ ਸ਼ਰਾਬੀ ਰਹਿੰਦਾ ਸੀ, ਅਤੇ ਆਖਿਰ ਵਿੱਚ ਜਦ ਉਹ ਇਸ ਪ੍ਰੇਰਣਾ ਵਿੱਚੋਂ ਬਾਹਰ ਨਿਕਲਣ ਲੱਗਾ, ਉਹਨੇ ਇੱਕ ਨੌਕਰ ਨੂੰ ਬੁਲਾਇਆ, ਅਤੇ ਇੱਕ ਬਲੇਡ ਲਿਆ, ਅਤੇ ਆਤਮ ਹੱਤਿਆ ਕਰ ਲਈ। ਇਹ ਸਹੀ ਹੈ। ਏਲੀਆ ਨਬੀ ਨੂੰ ਵੇਖੋ, ਉੱਥੇ ਗਿਆ ਅਤੇ ਆਕਾਸ਼ ਨੂੰ ਅੱਗ ਹੇਠਾਂ ਲੈ ਆਇਆ। ਪਹਿਲੇ ਦਿਨ ਆਕਾਸ਼ ਤੋਂ ਬਰਖਾ ਨੂੰ ਬੁਲਾ ਲਿਆ, ਅਤੇ ਆਕਾਸ਼ ਨੂੰ ਬੰਦ ਕਰ ਦਿੱਤਾ, ਅਤੇ ਸਭ ਕੰਮ ਕੀਤੇ, ਅਤੇ ਯਾਰ ਪ੍ਰੇਰਣਾ ਉਸ ਨੂੰ ਛੱਡ ਗਈ ਤਾਂ ਉਜਾੜ ਵਿੱਚ ਚਲਾ ਗਿਆ ਅਤੇ ਮਰਨਾ ਚਾਹੁੰਦਾ ਸੀ, ਅਤੇ ਪਰਮੇਸ਼ਵਰ ਨੇ ਉਸ ਨੂੰ 40 ਦਿਨਾਂ ਬਾਅਦ ਲੱਭਿਆ ਅਤੇ ਉਸ ਨੂੰ ਗੁਫਾ ਵਿੱਚ ਵਾਪਸ ਲੈ ਕੇ ਆਇਆ। ਇਹ ਸੱਚ ਹੈ। ਯੂਨਾ ਨਬੀ ਵੱਲ ਵੇਖੋ, ਸੰਦੇਸ਼ ਦੇਣ ਤੋਂ ਬਾਅਦ ਉਹ ਤਾਂ ਗਿਆ ਤੇ ਪਹਾੜੀ ਉੱਤੇ ਬੈਠ ਗਿਆ, ਅਤੇ ਪਰਮੇਸ਼ਵਰ ਨੂੰ ਕਿਹਾ ਕਿ ਮੈਨੂੰ ਮਰ ਲੈਣ ਦੇ, ਆਪਣੇ ਦਾਸ ਨੂੰ ਸ਼ਾਂਤੀ ਨਾਲ ਵਿਦਾ ਹੋਣ ਦੇ। ਲੋਕ ਇਸ ਨੂੰ ਨਹੀਂ ਸਮਝਦੇ ਹਨ, ਨਹੀਂ ਨਹੀਂ, ਤੁਸੀਂ ਨਹੀਂ ਸਮਝੋਗੇ, ਨਾ ਹੀ ਮੈਂ ਇਸ ਦਾ ਬਿਆਨ ਕਰ ਸਕਦਾ ਹਾਂ, ਅਤੇ ਨਾ ਹੀ ਕੋਈ ਹੋਰ ਆਦਮੀ ਕਰ ਸਕਦਾ ਹੈ। ਤੁਸੀਂ ਪਰਮੇਸ਼ਵਰ ਦੀ ਵਿਆਖਿਆ ਨਹੀਂ ਕਰ ਸਕਦੇ ਹੋ। ਪਰਮੇਸ਼ਵਰ ਨੂੰ ਵਿਗਿਆਨ ਦੀਆਂ ਖੋਜਾਂ ਰਾਹੀਂ ਨਹੀਂ ਜਾਣਿਆ ਜਾਂਦਾ ਹੈ, ਪਰਮੇਸ਼ਵਰ ਨੂੰ ਵਿਸ਼ਵਾਸ ਰਾਹੀਂ ਜਾਣਿਆ ਜਾਂਦਾ ਹੈ। ਅਸੀਂ ਉਸ ਤੇ ਨਿਹਚਾ ਕਰਦੇ ਹਾਂ, ਤੁਸੀਂ ਕਿਵੇਂ ਵਿਆਖਿਆ ਕਰ ਸਕਦੇ ਹੋ? ਇਹ ਫਿਰ ਅੱਗੇ ਤੋਂ ਵਿਸ਼ਵਾਸ ਕਿਵੇਂ ਹੋਵੇਗਾ? ਅਸੀਂ ਪਰਮੇਸ਼ਵਰ ਨੂੰ ਵਿਸ਼ਵਾਸ ਰਾਹੀਂ ਜਾਣਦੇ ਹਾਂ। ਕਲੀਸੀਆ ਉਸ ਮਿਹਨਤ ਅਤੇ ਥਕਾਵਟ ਅਤੇ ਉਸ ਸਖਤ ਕੰਮ ਅਤੇ ਪਰਤਾਵਿਆਂ ਨੂੰ ਕਦੇ ਵੀ ਨਹੀਂ ਜਾਣ ਸਕਦੀ ਜਿਸ ਦੁਆਰਾ ਸੰਦੇਸ਼ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਹ ਇਹ ਕਰਦਾ ਹੈ, ਮੇਰਾ ਫਲ ਲੋਕਾਂ ਕੋਲੋਂ ਨਹੀਂ ਆਉਂਦਾ ਹੈ। ਇਸਤਰੀ ਇਧਰ ਵੇਖ, ਹਾਂ ਜਲਦੀ ਨਾਲ, ਇਸ ਇਸਤਰੀ ਉੱਤੇ ਮੌਤ ਦਾ ਪਰਛਾਵਾਂ ਹੈ। ਪਰਮੇਸ਼ਵਰ ਛੇਤੀ ਨਾਲ ਇਸ ਇਸਤਰੀ ਕੋਲ ਨਹੀਂ ਆਉਂਦਾ ਹੈ। ਮੈਂ ਵੇਖ ਸਕਦਾ ਹਾਂ ਕਿ ਤੁਸੀਂ ਉਸ ਉੱਪਰ ਲਟਕਰੇ ਕਾਲੇ ਸਾਏ ਨੂੰ ਵੇਖ ਸਕਦੇ ਹੋ, ਉਹ ਮਰ ਜਾਵੇਗੀ। ਇਹ ਉਨਾ ਹੀ ਯਕੀਨੀ ਹੈ ਜਿੰਨਾ ਕਿ ਸੰਸਾਰ ਹੈ। ਜ਼ਿਆਦਾ ਦੇਰ ਨਹੀਂ ਹੋਈ, ਇੱਥੇ ਉਹਨਾਂ ਨੇ ਇਸ ਤਰ੍ਹਾਂ ਦੀ ਚੀਜ਼ ਦੀ ਤਸਵੀਰ ਖਿੱਚੀ ਸੀ। ਅਜੋ ਘਰ ਹੈ, ਉਸਦੇ ਦੁਆਲੇ ਕਾਲਾ ਪਰਛਾਵਾਂ ਲਟਕ ਰਿਹਾ ਹੈ, ਉਸਦੇ ਉੱਤੇ ਮੌਤ ਦਾ ਸਾਇਆ ਹੈ। ਇਹ ਛੋਟੀ ਇਸਤਰੀ ਦਾ ਆਪਰੇਸ਼ਨ ਹੋਇਆ ਸੀ, ਅਤੇ ਇਸ ਆਪਰੇਸ਼ਨ ਵਿੱਚ ਉਹਨਾਂ ਕੈਂਸਰ ਦਾ ਆਪਰੇਸ਼ਨ ਕੀਤਾ ਸੀ, ਅਤੇ ਹੁਣ ਉਸ ਦੀਆਂ ਪਰੇਸ਼ਾਨੀਆਂ ਹਨ, ਉਸਨੂੰ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਹਨ। ਪਹਿਲੀ ਗੱਲ, ਤੂੰ ਬਹੁਤ ਕਮਜ਼ੋਰ ਹੈ ਅਤੇ ਖੜੀ ਨਹੀਂ ਹੋ ਸਕਦੀ ਹੈ। ਦੂਸਰੀ ਗੱਲ, ਬਲੈਡਰ ਵਿੱਚੋਂ ਪਾਸ ਆਉਂਦੀ ਹੈ। ਹੁਣ ਤੂੰ ਬਸ ਇਹ ਵੇਖ ਸਕਦੀ ਹੈ ਕਿ ਮੈਂ ਬਸ ਕੁਝ ਨਹੀਂ ਕਹਿ ਰਿਹਾ ਹਾਂ, ਸਮਝੇ, ਇਹ ਸੱਚ ਹੈ। ਪਰੰਤੂ ਇਸਤਰੀ, ਡਾਕਟਰ ਨੇ ਕੋਸ਼ਿਸ਼ ਕੀਤੀ ਹੈ, ਮੈਂ ਇਸ ਲਈ ਉਸਦੀ ਇੱਜ਼ਤ ਕਰਦਾ ਹਾਂ, ਪਰੰਤੂ ਉਹ ਇਲਾਜ ਹੈ, ਪਰ ਪਰਮੇਸ਼ਵਰ ਚੰਗਾਈ ਹੈ। ਤੂੰ ਇਸ ਤਰੀਕੇ ਨਾਲ ਮਰਨ ਜਾ ਰਹੀ ਹੈ, ਜੋ ਵੀ ਉਹ ਕਰ ਸਕਦਾ ਸੀ ਉਸਨੇ ਕਰ ਦਿੱਤਾ ਹੈ। ਕੀ ਤੂੰ ਨੇਚਾ ਕਰਦੀ ਹੈ? ਇੱਕ ਮਿੰਟ ਇੱਧਰ ਆ।
By the commission given me by Almighty God, witness to me by an angel, which is present now in the form of a pillar of fire, I condemn this devil that's taken this woman's life. In the name of Jesus Christ. Amen. Go believe now. With all that's in you, believe.
ਸਰਵ ਸ਼ਕਤੀਮਾਨ ਪਰਮੇਸ਼ਵਰ ਦੇ ਦਿੱਤੇ ਅਧਿਕਾਰ ਨਾਲ, ਜਿਸ ਦੀ ਗਵਾਹੀ ਸਵਰਗ ਦੂਤ ਨੇ ਮੈਨੂੰ ਦਿੱਤੀ ਹੈ, ਜੋ ਕਿ ਹੁਣ ਇੱਥੇ ਅੱਗ ਦੇ ਖੰਭੇ ਦੇ ਰੂਪ ਵਿੱਚ ਹਾਜ਼ਰ ਹੈ, ਮੈਂ ਇਸ ਸ਼ੈਤਾਨ ਨੂੰ ਜੋ ਇਸ ਔਰਤ ਦੇ ਜੀਵਨ ਨੂੰ ਲੈ ਰਿਹਾ ਹੈ, ਝਿੜਕਦਾ ਹਾਂ ਯਿਸੂ ਮਸੀਹ ਦੇ ਨਾਮ ਵਿੱਚ, ਆਮੇਨ। ਹੁਣ ਵਿਸ਼ਵਾਸ ਕਰ, ਜੋ ਕੁਝ ਵੀ ਤੇਰੇ ਅੰਦਰ ਹੈ ਉਸ ਨਾਲ ਵਿਸ਼ਵਾਸ ਕਰ।
They claim that's number one disease, but it isn't, sir. Sin is number one disease. You believe that he's able to heal that heart and make you well? Then go believe it. God bless you.
ਤੁਹਾਨੂੰ ਉਹ ਬਿਮਾਰੀ ਹੈ ਜੋ ਬਾਕੀ ਸਭ ਬਿਮਾਰੀਆਂ ਤੋਂ ਵੱਧ ਲੋਕਾਂ ਨੂੰ ਮਾਰਦੀ ਹੈ, ਉਹ ਦਿਲ ਦੀ ਬਿਮਾਰੀ ਹੈ। ਉਹ ਦਾਅਵਾ ਕਰਦੇ ਹਨ ਕਿ ਇਹ ਨੰਬਰ ਇੱਕ ਬਿਮਾਰੀ ਹੈ, ਪਰ ਇਹ ਨਹੀਂ ਹੈ ਸ਼੍ਰੀਮਾਨ ਜੀ, ਪਾਪ ਨੰਬਰ ਇੱਕ ਬਿਮਾਰੀ ਹੈ। ਕੀ ਤੁਸੀਂ ਇਸ ਗੱਲ ਦਾ ਵਿਸ਼ਵਾਸ ਕਰਦੇ ਹੋ ਕਿ ਉਹ ਦਿਲ ਦੀ ਬਿਮਾਰੀ ਨੂੰ ਚੰਗਾ ਕਰਨ ਅਤੇ ਤੁਹਾਨੂੰ ਠੀਕ ਕਰਨ ਦੇ ਯੋਗ ਹੈ? ਤਾਂ ਫਿਰ ਜਾ, ਵਿਸ਼ਵਾਸ ਕਰ, ਖੁਦਾ ਤੁਹਾਨੂੰ ਬਰਕਤ ਦੇਵੇ। ਕੀ ਤੁਸੀਂ ਇਹ ਕਰਦੇ ਹੋ ਕਿ ਪਰਮੇਸ਼ਵਰ ਤੁਹਾਡੀ ਪੇਠ ਨੂੰ ਚੰਗਾ ਕਰ ਸਕਦਾ ਹੈ? ਕੀ ਤੁਸੀਂ ਆਪਣੇ ਪੂਰੇ ਦਿਲ ਨਾਲ ਵਿਸ਼ਵਾਸ ਕਰਦੇ ਹੋ? ਭੈਣ, ਵਿਸ਼ਵਾਸ ਕਰਦੀ ਹੋਈ ਜਾ, ਧਿਆਨ ਰੱਖਣਾ ਕਿ ਤੁਹਾਨੂੰ ਕੀ ਹੁੰਦਾ ਹੈ, ਵੀ ਚੰਗੇ ਹੋਣ ਜਾ ਰਹੇ ਹੋ। ਗਠੀਆ ਤੇ ਦਿਲ ਦੀ ਬਿਮਾਰੀ, ਪਰੰਤੂ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਖੁਦਾ ਤੁਹਾਨੂੰ ਚੰਗਾ ਕਰ ਸਕਦਾ ਹੈ ਆਪਣੇ ਪੂਰੇ ਦਿਲ ਨਾਲ? ਜਿਸ ਤਰ੍ਹਾਂ ਤੂੰ ਵਿਸ਼ਵਾਸ ਕੀਤਾ ਹੈ ਉਸੇ ਤਰੀਕੇ ਨਾਲ ਤੁਹਾਡੇ ਨਾਲ ਹੋਵੇਗਾ। ਹੁਣ ਜਾਓ, ਆਪਣੇ ਪੂਰੇ ਦਿਲ ਨਾਲ ਵਿਸ਼ਵਾਸ ਕਰ ਅਤੇ ਪਰਮੇਸ਼ਵਰ ਤੈਨੂੰ ਚੰਗਾ ਕਰ ਦੇਵੇਗਾ। ਤੁਹਾਡੀ ਵੀ ਪੇਟ ਦਰਦ ਦੀ ਬਿਮਾਰੀ ਹੈ, ਕੀ ਤੂੰ ਇਹ ਕਰਦੇ ਹੋ ਕਿ ਯਿਸੂ ਮਸੀਹ ਤੁਹਾਨੂੰ ਚੰਗਾ ਕਰ ਸਕਦਾ ਹੈ? ਹੁਣ ਜਾ, ਆਪਣੇ ਪੂਰੇ ਦਿਲ ਨਾਲ ਵਿਸ਼ਵਾਸ ਕਰ, ਮੈਂ ਤੈਨੂੰ ਚੰਗਾ ਨਹੀਂ ਕਰ ਸਕਦਾ ਹਾਂ, ਸਮਝੇ?
You have arthritis. You believe that God can make you well? Heal it? You accept it? Go and believe it then.
ਗਦੂਦਾਂ, ਘਬਰਾਹਟ ਅਤੇ ਤੁਹਾਨੂੰ ਗਠੀਆ ਵੀ ਹੈ। ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਖੁਦਾ ਤੁਹਾਨੂੰ ਚੰਗਾ ਕਰ ਸਕਦਾ ਹੈ, ਠੀਕ ਕਰ ਸਕਦਾ ਹੈ? ਕੀ ਤੁਸੀਂ ਇਸ ਨੂੰ ਕਬੂਲ ਕਰਦੇ ਹੋ? ਫਿਰ ਜਾਓ ਅਤੇ ਇਸ ਦਾ ਵਿਸ਼ਵਾਸ ਕਰੋ। ਖਾਂਸੀ ਤੁਹਾਨੂੰ ਜ਼ਿਆਦਾ ਦੇਰ ਜਗਾ ਕੇ ਰੱਖਦੀ ਹੈ, ਪਰ ਪਰਮੇਸ਼ਵਰ ਦਮੇ ਨੂੰ ਚੰਗਾ ਕਰਦਾ ਹੈ। ਕੀ ਤੁਸੀਂ ਵਿਸ਼ਵਾਸ ਕਰਦੇ ਹੋ? ਕੀ ਤੁਸੀਂ ਵਿਸ਼ਵਾਸ ਕਰਦੇ ਹੋ ਤੁਹਾਨੂੰ ਹੁਣੇ ਚੰਗਾ ਕਰ ਸਕਦਾ ਹੈ? ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ। ਤੁਹਾਡੇ ਵਿਸ਼ਵਾਸ ਲਈ ਧੰਨਵਾਦ। ਕੀ ਹੋਵੇ ਜੇ ਮੈਂ ਤੁਹਾਨੂੰ ਇੱਕ ਵੀ ਸ਼ਬਦ ਨਾ ਕਹਾਂ ਪਰ ਆਪਣੇ ਹੱਥ ਤੁਹਾਡੇ ਉੱਤੇ ਰੱਖਦਿਆਂ? ਕੀ ਤੁਸੀਂ ਪ੍ਰਤੀਤ ਕਰੋਗੇ? ਇੱਥੇ ਆ ਜਾਓ, ਮੈਂ ਆਪਣੇ ਹੱਥਾਂ ਨੂੰ ਤੁਹਾਡੇ ਉੱਤੇ ਰੱਖਦਾ ਹਾਂ। ਯਿਸੂ ਮਸੀਹ ਦੇ ਨਾਮ ਵਿੱਚ ਇੰਜ ਹੋਵੇ ਕਿ ਗਠੀਆ ਤੁਹਾਨੂੰ ਛੱਡ ਜਾਵੇ, ਇਹ ਛੱਡ ਗਿਆ ਹੈ। ਆ ਜਾਓ ਭੈਣ ਜੀ, ਆ ਜਾਓ। ਕੀ ਤੂੰ ਪ੍ਰਤੀਤ ਕਰਦੀ ਹੈ? ਅੱਛਾ, ਇਹ ਬਹੁਤ ਵਧੀਆ ਹੈ। ਫਿਰ ਤੂੰ ਜਾ ਅਤੇ ਆਪਣੇ ਰਾਤ ਦਾ ਖਾਣਾ ਖਾ ਅਤੇ ਤੁਹਾਡਾ ਪੇਟ ਬਿਲਕੁਲ ਠੀਕ ਹੋ ਜਾਵੇਗਾ। ਬਹੁਤ ਜ਼ਿਆਦਾ ਪੇਟ ਦਾ ਦਰਦ ਇਹ ਤੁਹਾਨੂੰ ਲੰਬੇ ਸਮੇਂ ਤੋਂ ਪਰੇਸ਼ਾਨ ਕਰ ਰਿਹਾ ਹੈ। ਵਿਸ਼ਵਾਸ ਕਰਦੇ ਹੋਏ ਜਾਓ, ਇਹ ਵਿਸ਼ਵਾਸ ਕਰਦੇ ਹੋਏ ਜਾਓ ਕਿ ਪਰਮੇਸ਼ਵਰ ਤੁਹਾਨੂੰ ਪੂਰੀ ਤਰ੍ਹਾਂ ਚੰਗਾ ਕਰ ਦੇਵੇਗਾ ਅਤੇ ਖੁਦਾ ਤੁਹਾਡੇ ਲਈ ਕਰੇਗਾ। ਆਮੇਨ। ਇਹੀ ਗੱਲ ਹੈ ਭਾਈ ਜੀ, ਪ੍ਰਭੂ ਤੁਹਾਨੂੰ ਬਰਕਤ ਦੇਵੇ। ਆਮੇਨ। ਸ਼ੂਗਰ ਖੁਦਾ ਲਈ ਚੰਗਾ ਕਰਨ ਨੂੰ ਕੁਝ ਵੀ ਨਹੀਂ ਹੈ, ਉਹ ਉਹਨਾਂ ਨੂੰ ਚੰਗੇ ਕਰ ਸਕਦਾ ਹੈ। ਕੀ ਤੁਸੀਂ ਇਹ ਪ੍ਰਤੀਤ ਕਰਦੇ ਹੋ? ਠੀਕ ਹੈ, ਇਸ ਨੂੰ ਕਬੂਲ ਕਰ ਲਓ ਅਤੇ ਜਾਓ। ਹੁਣ ਉਸ ਤੇ ਆਪਣੇ ਪੂਰੇ ਦਿਲ ਨਾਲ ਵਿਸ਼ਵਾਸ ਰੱਖੋ। ਤੁਹਾਡੇ ਲਹੂ ਵਿਚ ਵੀ ਇਹੀ ਹੈ। ਕੀ ਤੁਸੀਂ ਇਹ ਪ੍ਰਤੀਤ ਕਰਦੇ ਹੋ ਕਿ ਖੁਦਾ ਤੁਹਾਨੂੰ ਚੰਗਾਈ ਦੇ ਸਕਦਾ ਹੈ? ਜਾਓ, ਆਪਣੇ ਸਾਰੇ ਹਿਰਦੇ ਨਾਲ ਵਿਸ਼ਵਾਸ ਕਰੋ ਅਤੇ ਚੰਗੇ ਹੋ ਜਾਓ। ਤੁਸੀਂ ਯਕੀਨ ਕਰਦੇ ਹੋ ਕਿ ਉਸਨੇ ਤੁਹਾਨੂੰ ਚੰਗਾ ਕਰ ਦਿੱਤਾ ਹੈ? ਜਦ ਉਹ ਤੁਹਾਡੇ ਨਾਲ ਟਕਰਾਇਆ, ਉਸਨੇ ਚੰਗਾਈ ਦੇ ਦਿੱਤੀ ਹੈ। ਔਰਤਾਂ ਵਾਲੀ ਬਿਮਾਰੀ, ਦਿਲ ਦੀ ਬਿਮਾਰੀ, ਕੀ ਤੂੰ ਵਿਸ਼ਵਾਸ ਕਰਦੀ ਹੈ? ਜਾ, ਯਿਸੂ ਮਸੀਹ ਦੇ ਨਾਮ ਵਿਚ ਚੰਗੀ ਹੋ ਜਾ। ਕੀ ਤੂੰ ਵਿਸ਼ਵਾਸ ਕਰਦੇ ਹੋ ਕਿ ਖੁਦਾ ਤੁਹਾਡੀ ਪੇਟ ਨੂੰ ਚੰਗਾ ਕਰ ਦੇਵੇਗਾ, ਤੁਹਾਡੇ ਗੁਰਦੇ ਚੰਗੇ ਹੋ ਜਾਣਗੇ, ਬਰਕਤ ਦੇਵੇ? ਹੁਣ ਬਾਅਦ ਚਲੇ ਜਾਓ। ਮੈਂ ਚੰਗਾ ਨਹੀਂ ਕਰਦਾ ਹਾਂ, ਮੈਂ ਚੰਗਾ ਨਹੀਂ ਕਰ ਸਕਦਾ ਹਾਂ, ਮੈਂ ਚੰਗਾਈ ਦਾਤਾ ਨਹੀਂ ਹਾਂ। ਤੁਸੀਂ ਕੀ ਸੋਚਦੇ ਹੋ? ਯਾਦ ਉਸਨੇ ਉਸਦੀ ਪਿੱਠ ਬਾਰੇ ਕਿਹਾ ਸੀ। ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਤੁਹਾਡੀ ਪਿੱਠ ਵੀ ਚੰਗੀ ਹੋ ਗਈ ਹੈ? ਠੀਕ ਹੈ, ਬਸ ਨੇਚਾ ਕਰਦੇ ਹੋਏ ਜਾਓ, ਤਦ ਬਸ ਜਾਓ ਅਤੇ ਆਪਣੇ ਪੂਰੇ ਦਿਲ ਨਾਲ ਪ੍ਰਤੀਤ ਕਰੋ ਤੁਹਾਨੂੰ ਵੀ ਕਿ ਤੁਸੀਂ ਯਕੀਨ ਕਰਦੇ ਹੋ ਕਿ ਪਰਮੇਸ਼ਵਰ ਤੁਹਾਨੂੰ ਚੰਗਾ ਕਰਦਾ ਹੈ। ਜਾਓ, ਇਸ ਤੇ ਵਿਸ਼ਵਾਸ ਕਰੋ ਆਪਣੇ ਪੂਰੇ ਦਿਲ ਨਾਲ, ਪਰਮੇਸ਼ਵਰ ਇਹ ਬਖਸ਼ ਦੇਵੇਗਾ ਜੇ ਤੁਸੀਂ ਤੁਹਾਨੂੰ ਇਸਦਾ ਵਿਸ਼ਵਾਸ ਕਰਨਾ ਪੈਣਾ ਹੈ। ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਖੁਦਾ ਤੁਹਾਨੂੰ ਵੀ ਚੰਗਾ ਕਰ ਸਕਦਾ ਹੈ? ਠੀਕ ਹੈ, ਖੁਦਾ ਤੁਹਾਨੂੰ ਬਰਕਤ ਦੇਵੇ। ਬਸ ਅੱਗੇ ਵਧਦੇ ਰਹੋ ਅਤੇ ਆਪਣੇ ਪੂਰੇ ਦਿਲ ਨਾਲ ਵਿਸ਼ਵਾਸ ਕਰੋ। ਸ਼੍ਰੀਮਾਨ, ਆ ਜਾਓ। ਇੱਕ ਚਿੱਟਾ ਪੁਰਾਣਾ ਤਿਪਕਾ ਹੇਠਾਂ ਡਿੱਗ ਰਿਹਾ ਹੈ, ਉਸਦੀ ਜਾਂਚ ਕਰਨ ਤੇ ਸ਼ੂਗਰ ਹੋਵੇਗੀ। ਕੀ ਤੂੰ ਨੇਚਾ ਕਰਦਾ ਹੈ ਕਿ ਉਹ ਤੈਨੂੰ ਚੰਗਾ ਕਰ ਦੇਵੇਗਾ? ਆਓ ਫਿਰ ਹੁਣ ਖੂਨ ਚੜਾਉਣ ਲਈ ਕਲਵਰੀ ਨੂੰ ਚੱਲੀਏ। ਵਿਸ਼ਵਾਸ ਦੁਆਰਾ ਯਿਸੂ ਮਸੀਹ ਦੇ ਨਾਮ ਵਿੱਚ ਇਹ ਆਦਮੀ ਚੰਗਾ ਹੋ ਜਾਵੇ। ਆਮੇਨ। ਖੁਦਾ ਤੁਹਾਨੂੰ ਬਰਕਤ ਦੇਵੇ ਭਾਈ ਜੀ। ਆਪਣੇ ਸਾਰੇ ਦਿਲ ਨਾਲ ਵਿਸ਼ਵਾਸ ਕਰ। ਕੀ ਤੂੰ ਵਿਸ਼ਵਾਸ ਕਰਦਾ ਹੈ ਕਿ ਜੋ ਕਿ ਕੁਝ ਲੋਕ ਸੰਗਤੀ ਵਿੱਚ ਹੋ, ਤੁਹਾਡੇ ਬਾਰੇ ਵਿੱਚ ਕੀ ਹੈ? ਕਿ ਤੁਸੀਂ ਆਪਣੇ ਸਾਰੇ ਦਿਲਾਂ ਨਾਲ ਵਿਸ਼ਵਾਸ ਕਰਦੇ ਹੋ ਕਿ ਯਿਸੂ ਮਸੀਹ ਕੱਲ, ਅੱਜ ਅਤੇ ਜੁਗੋ ਜੁਗ ਇੱਕੋ ਜਿਹਾ ਹੈ? ਕੀ ਤੁਸੀਂ ਇਸ ਦਾ ਵਿਸ਼ਵਾਸ ਕਰਦੇ ਹੋ? ਇਸ ਜ਼ਿਲ੍ਹੇ ਦੇ ਬਾਰੇ ਵਿੱਚ ਕੀ ਹੈ? ਉੱਥੇ ਇੱਕ ਛੋਟੀ ਇਸਤਰੀ ਬੈਠੀ ਮੇਰੇ ਵੱਲ ਵੇਖ ਰਹੀ ਹੈ, ਉਹ ਔਰਤਾਂ ਦੀ ਬਿਮਾਰੀ ਕਾਰਨ ਪਰੇਸ਼ਾਨ ਹੈ। ਕੀ ਤੂੰ ਵਿਸ਼ਵਾਸ ਕਰਦੀ ਹੈ ਕਿ ਪਰਮੇਸ਼ਵਰ ਤੈਨੂੰ ਚੰਗਾ ਕਰ ਦੇਵੇਗਾ? ਬਸ ਛੋਟਾ ਜਿਹਾ ਨੀਲੇ ਰੰਗ ਦਾ ਕੋਟ ਪਾਏ ਹੋਏ, ਠੀਕ ਹੈ, ਹੁਣ ਵਿਸ਼ਵਾਸ ਕਰ, ਯਿਸੂ ਮਸੀਹ ਤੈਨੂੰ ਚੰਗਾ ਕਰਦਾ ਹੈ। ਇਹ ਬਸ ਬਹੁਤ ਆਸਾਨ ਹੈ। ਤੁਹਾਡੇ ਪਿੱਛੇ ਕਾਲੇ ਵਾਲਾਂ ਵਾਲੀ ਇਸਤਰੀ ਬੈਠੀ ਹੈ, ਉਸਨੇ ਕਿਹਾ, ਪ੍ਰਭੂ ਤੇਰਾ ਧੰਨਵਾਦ, ਕਿਸੇ ਨੇ ਉਸਨੂੰ ਛੂਇਆ ਹੈ। ਉਹ ਨਹੀਂ ਜਾਣਦੀ ਹੈ ਕਿ ਸੀ, ਬਲੈਡਰ ਦੀ ਬਿਮਾਰੀ ਤੁਹਾਨੂੰ ਛੱਡ ਗਈ ਹੈ। ਉਹ ਉੱਥੇ ਬੈਠੀ ਹੋਈ ਹੈ ਉਸ ਔਰਤ ਦੇ ਪਿੱਛੇ ਜੋ ਕਿ ਉਸੇ ਵੇਲੇ ਚੰਗੀ ਹੋ ਗਈ ਸੀ। ਇਸਤਰੀ, ਜੇ ਤੂੰ ਆਪਣੇ ਪੂਰੇ ਦਿਲ ਨਾਲ ਪ੍ਰਤੀਤ ਕਰੇ, ਤੂੰ ਕਰਦੀ ਹੈ, ਠੀਕ ਹੈ, ਜੇ ਤੂੰ ਇਸ ਨੂੰ ਕਬੂਲ ਕਰਨਾ ਚਾਹੁੰਦੀ ਹੈ, ਆਪਣਾ ਹੱਥ ਉੱਪਰ ਉਠਾ, ਪਰਮੇਸ਼ਵਰ ਤੈਨੂੰ ਚੰਗਾ ਕਰਦਾ ਹੈ। ਉਹਨਾਂ ਦੇ ਬਾਰੇ ਵਿੱਚ ਕੀ ਹੈ ਜੋ ਉੱਥੇ ਹੇਠਾਂ ਹਨ ਸੰਗਤੀ ਵਿੱਚ ਪਿੱਛੇ ਬੈਠੇ? ਹੁਣ ਪੂਰੇ ਭਗਤੀ ਭਾਵ ਵਿੱਚ ਰਹੋ, ਘੁੰਮਣਾ ਨਹੀਂ। ਵੇਖੋ, ਇਹ ਬਿਮਾਰੀਆਂ ਇੱਕ ਤੋਂ ਦੂਸਰੇ ਵਿੱਚ ਚਲੀਆਂ ਜਾਂਦੀਆਂ ਹਨ। ਸ਼੍ਰੀਮਾਨ, ਤੁਹਾਡੇ ਬਾਰੇ ਕੀ ਹੈ? ਉਹ ਬਜ਼ੁਰਗ ਆਦਮੀ ਜੋ ਇਸ ਕੁਰਸੀ ਤੇ ਬੈਠਾ ਹੈ, ਕਿ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਤੁਸੀਂ ਪ੍ਰਤੀਤ ਕਰਦੇ ਹੋ ਕਿ ਖੁਦਾ ਤੁਹਾਨੂੰ ਚੰਗਾ ਕਰ ਸਕਦਾ ਹੈ? ਗਠੀਆ, ਅਰੇ ਤੁਹਾਨੂੰ ਸਾਹ ਦੀ ਬਿਮਾਰੀ ਹੈ, ਤੁਸੀਂ ਨੇਚਾ ਕਰਦੇ ਹੋ ਕਿ ਪਰਮੇਸ਼ਵਰ ਇਸ ਨੂੰ ਚੰਗਾ ਕਰ ਸਕਦਾ ਹੈ? ਤੁਸੀਂ ਕਰਦੇ ਹੋ, ਠੀਕ ਹੈ, ਜੋ ਤੁਸੀਂ ਮੰਗਿਆ ਹੈ ਤੁਸੀਂ ਉਸ ਨੂੰ ਪ੍ਰਾਪਤ ਕਰ ਸਕਦੇ ਹੋ ਜੇ ਤੂੰ ਵਿਸ਼ਵਾਸ ਕਰ ਸਕੋ। ਔਰ ਤੂੰ ਜੋ ਉਸ ਆਦਮੀ ਦੇ ਲਾਗੇ ਬੈਠੀ ਹੈ, ਤੂੰ ਕੀ ਸੋਚਦੀ ਹੈ ਕਿ ਤੂੰ ਵੀ ਨੇਚਾ ਕਰਦੀ ਹੈ? ਕਿ ਤੂੰ ਪ੍ਰਤੀਤ ਕਰਦੀ ਹੈ ਕਿ ਤੂੰ ਵਿਸ਼ਵਾਸ ਕਰਦੀ ਹੈ ਕਿ ਪਰਮੇਸ਼ਵਰ ਮੈਨੂੰ ਤੇਰੀ ਮੁਸ਼ਕਲ ਦੱਸ ਸਕਦਾ ਹੈ? ਤੂੰ ਮੇਰੇ ਤੋਂ ਬਹੁਤ ਦੂਰ ਹੈ, ਹੁਣ ਉਸਦੇ ਬਸ ਵਿਸ਼ਵਾਸ ਕਰ। ਕੀ ਤੂੰ ਵਿਸ਼ਵਾਸ ਕਰਦੀ ਹੈ ਕਿ ਮੈਂ ਤੈਨੂੰ ਸੱਚਾਈ ਦੱਸੀ ਹੈ? ਤਾਂ ਫਿਰ ਤੁਹਾਡਾ ਵਧਿਆ ਹੋਇਆ ਬਲੱਡ ਪ੍ਰੈਸ਼ਰ ਹੇਠਾਂ ਆ ਜਾਵੇਗਾ। ਤੁਸੀਂ ਨੇਚਾ ਕਰੋ, ਤੁਸੀਂ ਵੀ ਆਪਣਾ ਹੱਥ ਉੱਪਰ ਉਠਾਇਆ ਸੀ, ਤੁਸੀਂ ਉਸਦਾ ਉਤਸ਼ਾਹ ਵਧਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਖੁਦਾ ਮੈਨੂੰ ਦੱਸ ਸਕਦਾ ਹੈ ਕਿ ਤੁਹਾਡੀ ਕੀ, ਤੁਸੀਂ ਉਸਦੀ ਮਦਦ ਕਰਨ ਵਿੱਚ ਬਹੁਤ ਹੀ ਚੰਗੇ ਰਹੇ ਹੋ? ਹੁਣ ਪਰਮੇਸ਼ਵਰ ਤੁਹਾਡੀ ਮਦਦ ਕਰਨ ਵਿੱਚ ਚੰਗਾ ਹੋਵੇਗਾ। ਤੁਹਾਨੂੰ ਆਤਮਿਕ ਪਰੇਸ਼ਾਨੀ ਹੈ ਜੋ ਕਿ ਤੁਹਾਨੂੰ ਤੰਗ ਕਰ ਰਹੀ ਹੈ? ਜੇ ਸੱਚ ਹੈ ਤਾਂ ਆਪਣਾ ਹੱਥ ਇਸ ਤਰ੍ਹਾਂ ਹਿਲਾਓ, ਹੁਣ ਇਹ ਠੀਕ ਹੋਣ ਜਾ ਰਿਹਾ ਹੈ, ਉਹ ਇਸ ਨੂੰ ਠੀਕ ਕਰਦਾ ਹੈ। ਕਿੰਨੇ ਵਿਸ਼ਵਾਸ ਕਰਦੇ ਹਨ? ਤੁਹਾਡੇ ਵਿੱਚੋਂ ਕਿੰਨੇ ਕਬੂਲ ਕਰਨਗੇ ਜੋ ਕਿ ਮਸੀਹੀ ਨਹੀਂ ਹਨ? ਉਹਨਾਂ ਨੇ ਮਹਿਸੂਸ ਕੀਤਾ ਹੈ ਕਿ ਮਸੀਹ ਇੱਥੇ ਹਾਜ਼ਰ ਹੈ। ਜਿਹੜੇ ਹੁਣ ਖੜੇ ਹੋਣਾ ਚਾਹੁੰਦੇ ਹਨ, ਕਹਿਣ, ਮੈਂ ਆਪਣੀ ਪਛਾਣ ਪਾਪੀ ਦੇ ਰੂਪ ਵਿੱਚ ਕਰਾਉਣੀ ਚਾਹੁੰਦਾ ਹਾਂ, ਕੀ ਤੂੰ ਮੇਰੇ ਪਾਪਾਂ ਨੂੰ ਮਾਫ਼ ਕਰ ਦੇਵੇਂਗਾ? ਆਪਣੇ ਪੈਰਾਂ ਤੇ ਖੜੇ ਹੋ ਜਾਓ। ਸ਼੍ਰੀਮਾਨ, ਖੁਦਾ ਤੁਹਾਨੂੰ ਬਰਕਤ ਦੇਵੇ, ਖੁਦਾ ਤੁਹਾਨੂੰ ਬਰਕਤ ਦੇਵੇ, ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ, ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ, ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ, ਤੁਹਾਨੂੰ ਪਰਮੇਸ਼ਵਰ ਬਰਕਤ ਦੇਵੇ। ਇਹ ਹੈ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ, ਤੁਹਾਨੂੰ 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 ਤੁਹਾਨੂੰ, ਉਹ ਤੁਹਾਨੂੰ ਵੇਖਦਾ ਹੈ। ਜਾਂ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਉਸਨੇ ਤੁਹਾਡਾ ਨਾਮ ਲਿਖ ਲਿਆ ਹੈ। ਇੱਥੇ ਬਾਲਕੋਨੀ ਵਿੱਚ ਖੜੇ ਹੋ ਜਾਓ ਅਤੇ ਕਹੋ, ਪ੍ਰਭੂ ਯੇਸੂ, ਮੈਂ ਚਾਹੁੰਦਾ ਹਾਂ, ਮੈਂ ਆਪਣੀ ਪਛਾਣ ਕਰਾਉਣੀ ਚਾਹੁੰਦਾ ਹਾਂ, ਮੈਂ ਆਪਣੇ ਪ੍ਰਾਣ ਲਈ ਕਿਰਪਾ ਚਾਹੁੰਦਾ ਹਾਂ, ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ। ਸ਼੍ਰੀਮਾਨ, ਪ੍ਰਭੂ ਯੇਸੂ, ਮੈਂ ਦਇਆ ਚਾਹੁੰਦਾ ਹਾਂ। ਦੋਸਤੋ, ਕੀ ਤੁਸੀਂ ਵੇਖ ਨਹੀਂ ਸਕਦੇ ਕਿ ਉਹ ਇੱਥੇ ਮੌਜੂਦ ਹੈ? ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ। ਜਵਾਨ ਭਾਈ, ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ। ਜਵਾਨ ਇਸਤਰੀ, ਇਹ ਬਹੁਤ ਵੱਡਾ ਕੰਮ ਹੈ ਜੋ ਕਿ ਤੁਸੀਂ ਕਦੇ ਕੀਤਾ ਹੋਵੇ, ਅਤੇ ਜਿਸਨੇ ਹਾਲੇ ਇਹ ਨਹੀਂ ਕੀਤਾ, ਖੜੇ ਹੋ ਜਾਓ ਅਤੇ ਕਹੋ, ਪ੍ਰਭੂ ਯੇਸੂ, ਮੈਂ ਆਪਣੀ ਪਛਾਣ ਕਰਾਉਣੀ ਚਾਹੁੰਦਾ ਹਾਂ, ਅੱਜ ਰਾਤ ਮੈਂ ਆਪਣੀ ਪਛਾਣ ਕਰਵਾ ਰਿਹਾ ਹਾਂ। ਉਹ ਜਿਹੜਾ ਆਪਣੇ ਪਾਪਾਂ ਨੂੰ ਮੰਨ ਲਵੇਗਾ ਉਸ ਤੇ ਕਿਰਪਾ ਹੋਵੇਗੀ, ਜਿਹੜਾ ਆਪਣੇ ਪਾਪ ਛੁਪਾ ਲੈਂਦਾ ਹੈ ਸਫਲ ਨਹੀਂ ਹੋਵੇਗਾ। ਕਿ ਤੁਸੀਂ ਉਸ ਦੀ ਹਜ਼ੂਰੀ ਵਿੱਚ ਕਰੋਗੇ ਇਸਤਰੀ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ ਮੈਂ ਚਾਹੁੰਦਾ ਹਾਂ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ ਜੀ ਹਾਂ ਅਰੇ ਪ੍ਰਭੂ ਤੁਹਾਨੂੰ ਬਰਕਤ ਦੇਵੇ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ ਸ਼੍ਰੀਮਾਨ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ ਔਰਤ ਪ੍ਰਭੂ ਤੁਹਾਨੂੰ ਬਰਕਤ ਦੇਵੇ ਤੁਸੀਂ ਕਹਿੰਦੇ ਹੋ ਕਿ ਇਸ ਦਾ ਕੋਈ ਮਤਲਬ ਹੈ ਮੌਤ ਅਤੇ ਜੀਵਨ ਦੇ ਵਿਚਕਾਰ ਇਹੀ ਫਰਕ ਹੈ ਕਿ ਤੁਸੀਂ ਉਸ ਦੀ ਹਜ਼ੂਰੀ ਨੂੰ ਇੱਥੇ ਪਛਾਣ ਰਹੇ ਹੋ ਕਿ ਤੁਸੀਂ ਇਸ ਨੂੰ ਪਛਾਣਦੇ ਹੋ ਕਿ ਤੁਸੀਂ ਇਸ ਨੂੰ ਮਹਿਸੂਸ ਕਰਦੇ ਹੋ ਸਮਝੇ ਕਿ ਇਸ ਨੂੰ ਵੇਖਦੇ ਹੋ ਕਿ ਉਸ ਨੂੰ ਕੰਮ ਕਰਦੇ ਵੇਖਦੇ ਹੋ ਇਹ ਉਹੀ ਹੈ ਬਿਲਕੁਲ ਇਹੀ ਗੱਲ ਉਸਨੇ ਕਹੀ ਸੀ ਕਿ ਉਹ ਕਰੇਗਾ ਕਿ ਤੁਸੀਂ ਇਸ ਦਾ ਵਿਸ਼ਵਾਸ ਕਰਦੇ ਹੋ ਕੋਈ ਹੋਰ ਕਹੇ ਪ੍ਰਭੂ ਮੈਂ ਆਪਣੀ ਪਛਾਣ ਇੱਕ ਪਾਪੀ ਦੇ ਤੌਰ ਤੇ ਕਰਾਉਣੀ ਚਾਹੁੰਦਾ ਹਾਂ ਹੁਣ ਤੂੰ ਮੇਰੇ ਪਾਪਾਂ ਨੂੰ ਮਾਫ਼ ਕਰ ਦੇ ਜੇ ਤੁਸੀਂ ਪਹਿਲਾਂ ਹੀ ਖੜੇ ਹੋ ਬਸ ਆਪਣਾ ਹੱਥ ਉਥਾਂ ਕੜਾ ਕਰੋ ਤੁਹਾਡੇ ਵਿੱਚੋਂ ਕੁਝ ਜੋ ਕਿ ਕੰਧ ਵਾਲੇ ਹਨ ਚੁੱਕੋ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ ਕੋਈ ਹੋਰ ਬਾਲਕਨੀ ਵਿੱਚ ਪਿੱਛੇ ਤੱਕ ਕਹੇ ਪ੍ਰਭੂ ਯਿਸੂ ਮੈਂ ਆਪਣੀ ਪਛਾਣ ਕਰਾਉਣੀ ਚਾਹੁੰਦਾ ਹਾਂ ਅੱਜ ਰਾਤ ਤੇਰੀ ਰੱਬੀ ਹਜ਼ੂਰੀ ਵਿੱਚ ਮੈਂ ਕਿਰਪਾ ਮੰਗਦਾ ਹਾਂ ਇਹ ਨੇਚਾ ਕਰਦੇ ਹੋਏ ਕਿ ਉਹੀ ਖੁਦਾ ਜਿਹੜਾ ਮੇਰਾ ਨਿਆਂ ਕਰੇਗਾ ਹੁਣ ਇੱਥੇ ਮੌਜੂਦ ਹੈ ਉਹ ਜਾਣਦਾ ਹੈ ਕਿ ਉਹ ਮੇਰੇ ਹਿਰਦੇ ਨਾਲ ਗੱਲ ਕਰ ਰਿਹਾ ਹੈ ਅਤੇ ਮੈਨੂੰ ਦੱਸ ਰਿਹਾ ਹੈ ਕਿ ਮੈਂ ਗਲਤ ਹਾਂ ਮੈਂ ਖੜਾ ਹੋ ਕੇ ਕਹਿਣਾ ਚਾਹੁੰਦਾ ਹਾਂ ਕਿ ਮੈਂ ਗਲਤ ਹਾਂ ਮੈਂ ਆਪਣੀ ਗਲਤੀ ਮੰਨਦਾ ਹਾਂ ਤੂੰ ਮੇਰੇ ਦਿਲ ਵਿੱਚ ਮੈਨੂੰ ਦੋਸ਼ੀ ਠਹਿਰਾ ਰਿਹਾ ਹੈ ਇਹੀ ਕਾਰਨ ਹੈ ਕਿ ਮੈਂ ਪ੍ਰਾਰਥਨਾ ਦੀ ਲਾਈਨ ਨੂੰ ਰੋਕ ਦਿੱਤਾ ਸੀ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ ਤੁਸੀਂ ਕੀ ਸੋਚਦੇ ਹੋ ਕਿ ਮੈਂ ਇਸ ਨੂੰ ਕਿਉਂ ਰੋਕ ਦਿੱਤਾ ਸੀ ਮੈਂ ਇਸ ਨੂੰ ਰੋਕਿਆ ਸੀ ਕਿਉਂਕਿ ਮੈਂ ਜਾਣਦਾ ਸੀ ਕਿ ਇਹ ਹੋਣਾ ਹੀ ਸੀ ਇੱਥੇ ਹੋਰ ਵੀ ਹਨ ਕਿ ਤੁਸੀਂ ਖੜੇ ਨਹੀਂ ਹੋਵੋਗੇ ਖੜੇ ਹੋ ਜਾਓ ਅਤੇ ਕਹੋ ਕਿ ਕੋਈ ਤੁਹਾਡੇ ਦਿਲ ਨਾਲ ਗੱਲ ਕਰ ਰਿਹਾ ਹੈ ਕਿ ਤੁਸੀਂ ਗਲਤ ਹੋ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ ਸ਼੍ਰੀਮਾਨ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ ਮੈਂ ਗਲਤ ਹਾਂ ਪ੍ਰਭੂ ਮੈਨੂੰ ਮਾਫ਼ ਕਰ ਦੇ ਮੈਂ ਆਪਣੀ ਪਛਾਣ ਕਰਾ ਰਿਹਾ ਹਾਂ ਪ੍ਰਭੂ ਮੈਂ ਤੇਰੀ ਹਜ਼ੂਰੀ ਵਿੱਚ ਖੜਾ ਹਾਂ ਮੈਨੂੰ ਪਤਾ ਹੈ ਤੂੰ ਇੱਥੇ ਹੈ ਮੈਂ ਤੂੰ ਇੱਥੇ ਹੋਣਾ ਹੀ ਹੈ ਤੂੰ ਕਿਹਾ ਹੈ ਕਿ ਇਸੇ ਕੰਮ ਨੂੰ ਤੂੰ ਕਰੇਗਾ ਹੁਣ ਮੈਂ ਚਿੰਨ ਨੂੰ ਵੇਖਦਾ ਹਾਂ ਅਤੇ ਜਾਣਦਾ ਹਾਂ ਕਿ ਇਸ ਦਾ ਮੈਨੂੰ ਬਿਆਨ ਕਰਕੇ ਦੱਸ ਦਿੱਤਾ ਗਿਆ ਹੈ ਕਿ ਉਸਨੇ ਇਸ ਸਮੇਂ ਦਾ ਚਿੰਨ ਹੋਣਾ ਹੈ ਮੈਂ ਆਵਾਜ਼ ਸੁਣੀ ਹੈ ਜਿਸਨੇ ਤੌਬਾ ਲਈ ਪਿੱਛੇ ਬੁਲਾਇਆ ਹੈ ਪ੍ਰਭੂ ਮੈਂ ਇੱਥੇ ਹਾਜ਼ਰ ਹਾਂ ਮੈਂ ਚਿੰਨ ਤੇ ਵਿਸ਼ਵਾਸ ਕਰਦਾ ਹਾਂ ਮੈਂ ਆਵਾਜ਼ ਸੁਣੀ ਹੈ ਹੁਣ ਆਵਾਜ਼ ਤੁਹਾਡੇ ਨਾਲ ਗੱਲ ਕਰ ਰਹੀ ਹੈ ਹੇ ਖਿੰਡੇ ਹੋਇਓ ਵਾਪਸ ਆਓ ਹੇ ਭਟਕਣ ਵਾਲੇ ਤਾਰਿਓ ਵਾਪਸ ਮੁੜੋ ਉਹ ਜਿਹੜੇ ਬਾਹਰ ਨਿਕਲ ਗਏ ਹਨ ਮੁੜ ਆਓ ਅੱਜ ਰਾਤ ਵਾਪਸ ਮੁੜ ਆਓ ਕਿ ਤੁਸੀਂ ਨਹੀਂ ਮੁੜੋਗੇ ਬਸ ਖੜੇ ਹੋ ਜਾਓ ਅਤੇ ਕਹੋ ਮੈਂ ਆਪਣੀ ਪਛਾਣ ਇੱਕ ਪਾਪੀ ਦੇ ਰੂਪ ਵਿੱਚ ਕਰਾਉਂਦਾ ਹਾਂ ਕਿਰਪਾ ਦੀ ਮੰਗ ਕਰਦਾ ਹਾਂ ਕਿ ਤੁਸੀਂ ਇਹ ਕਰੋਗੇ ਕੋਈ ਹੋਰ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ ਇਸਤਰੀ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ ਪੁੱਤਰ ਜੇ ਮੈਂ ਤੁਹਾਨੂੰ ਛੱਡ ਗਿਆ ਉਹ ਨਹੀਂ ਛੱਡੇਗਾ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ ਇਸਤਰੀ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ ਇਹ ਬਹੁਤ ਹੀ ਵਧੀਆ ਹੈ ਇਹ ਬਹੁਤ ਵਧੀਆ ਹੈ ਕੋਈ ਹੋਰ ਬਸ ਰੱਖੋ ਮੈਂ ਥੋੜੀ ਦੇਰ ਹੋਰ ਰੁਕਣਾ ਚਾਹੁੰਦਾ ਹਾਂ ਕਿਉਂਕਿ ਮੈਂ ਹਾਲੇ ਵੀ ਥੋੜਾ ਜਿਹਾ ਬੋਝ ਮਹਿਸੂਸ ਕਰ ਰਿਹਾ ਹਾਂ ਸਮਝੇ ਕੋਈ ਹੋਰ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ ਔਰਤ ਇਹੀ ਇਸ ਨੂੰ ਕਰਨ ਦਾ ਢੰਗ ਹੈ ਇਹੀ ਹੈ ਕੋਈ ਹੋਰ ਮੈਂ ਆਪਣੀ ਪਛਾਣ ਕਰਾਉਣੀ ਚਾਹੁੰਦਾ ਹਾਂ ਬਸ ਆਪਣੇ ਆਪ ਨੂੰ ਉਠਾਓ ਅਤੇ ਕਹੋ ਕਿ ਮੈਂ ਗਲਤ ਹਾਂ ਮੈਂ ਕਿਰਪਾ ਮੰਗਦਾ ਹਾਂ ਕਿ ਤੁਸੀਂ ਇਹ ਕਰੋਗੇ ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਜਾਈਏ ਜਲਦੀ ਖੜੇ ਹੋ ਜਾਓ ਅਤੇ ਕਹੋ ਮੈਂ ਆਪਣੀ ਪਛਾਣ ਕਰਾਉਣੀ ਚਾਹੁੰਦਾ ਹਾਂ ਪ੍ਰਭੂ ਯੇਸੂ ਮੈਂ ਆਪਣੀ ਪਛਾਣ ਕਰਾਉਣੀ ਚਾਹੁੰਦਾ ਹਾਂ ਜਵਾਨ ਇਸਤਰੀ ਤੁਹਾਨੂੰ ਪਤਾ ਹੈ ਹੋ ਸਕਦਾ ਇਸ ਤੋਂ ਪਹਿਲਾਂ ਕਿ ਤੁਸੀਂ ਘਰ ਪਹੁੰਚੋ ਕਿਸੇ ਸਮੇਂ ਜਾਂ ਹੋਰ ਸਮੇਂ ਤੁਹਾਡੇ ਚਿਹਰੇ ਤੇ ਠੰਡੀ ਧੁੰਦ ਆ ਰਹੀ ਹੋਵੇਗੀ ਹੋ ਸਕਦਾ ਹੈ ਕਿਸੇ ਸਵੇਰ ਡਾਕਟਰ ਆਵੇਗਾ ਤੇ ਤੁਹਾਡੀ ਨਾੜ ਨੂੰ ਮਹਿਸੂਸ ਕਰੇਗਾ ਕਿ ਮੱਧਮ ਪੈ ਰਹੀ ਹੈ ਕੁਝ ਵੀ ਨਹੀਂ ਕੀਤਾ ਜਾ ਸਕਦਾ ਹੈ ਫਿਰ ਤੁਸੀਂ ਮੌਤ ਦੀਆਂ ਠੰਡੀਆਂ ਲਹਿਰਾਂ ਨੂੰ ਆਪਣੇ ਚਿਹਰੇ ਉੱਤੇ ਤੈਰਦਾ ਹੋਇਆ ਮਹਿਸੂਸ ਕਰੋਗੇ ਤੁਹਾਨੂੰ ਯਾਦ ਆਵੇਗਾ ਕਿ ਤੁਸੀਂ ਕੀ ਕੀਤਾ ਹੈ ਯਾਦ ਰੱਖੋ ਉਹ ਤੁਹਾਨੂੰ ਇੰਨਾ ਡੂੰਘਾ ਦਫ਼ਨ ਨਹੀਂ ਕਰ ਸਕਦੇ ਹਨ ਉਹ ਤੁਹਾਡੇ ਨਾਲ ਕੁਝ ਨਹੀਂ ਕਰ ਸਕਦੇ ਹਨ ਪਰਮੇਸ਼ਵਰ ਨੇ ਵਾਅਦਾ ਕੀਤਾ ਹੈ ਅੰਤ ਦੇ ਦਿਨ ਮੈਂ ਤੁਹਾਨੂੰ ਜਿਉਂਦਾ ਉਠਾ ਖੜਾ ਕਰਾਂਗਾ ਵੇਖੋ ਜਿਹੜਾ ਮੇਰੇ ਵਚਨ ਸੁਣਦਾ ਤੇ ਉਸ ਉੱਤੇ ਨਿਸ਼ਚਾ ਕਰਦਾ ਹੈ ਜਿਸਨੇ ਮੈਨੂੰ ਕੱਲਿਆ ਹੈ ਉਸ ਕੋਲ ਅਨੰਤ ਜੀਵਨ ਹੈ ਅਤੇ ਨਿਆਂ ਵਿੱਚ ਨਹੀਂ ਆਵੇਗਾ ਬਲਕਿ ਮੌਤ ਤੋਂ ਪਾਰ ਹੋ ਕੇ ਜੀਵਨ ਵਿੱਚ ਪ੍ਰਵੇਸ਼ ਕਰ ਚੁੱਕਾ ਹੈ ਜੇ ਕੋਈ ਇਸ ਨੂੰ ਮਿਟਾ ਦੇਵੇ ਜੇ ਉਹ ਇਸ ਤਰ੍ਹਾਂ ਕਰ ਸਕਦਾ ਹੈ ਤਾਂ ਯਿਸੂ ਮਸੀਹ ਨੇ ਕਿਹਾ ਹੈ ਉਹ ਜਿਹੜਾ ਵਿਸ਼ਵਾਸ ਕਰਦਾ ਹੈ ਜੋ ਕਿ ਮੇਰੇ ਵਚਨ ਨੂੰ ਸਮਝਦਾ ਅਤੇ ਉਸ ਉੱਤੇ ਨਿਸ਼ਚਾ ਕਰਦਾ ਹੈ ਜਿਸਨੇ ਮੈਨੂੰ ਕੱਲਿਆ ਹੈ ਉਸ ਕੋਲ ਅਨੰਤ ਜੀਵਨ ਹੈ ਉਹ ਕਦੇ ਵੀ ਨਿਆਂ ਸਜ਼ਾ ਵਿੱਚ ਨਹੀਂ ਜਾਵੇਗਾ ਪਰ ਮੌਤ ਤੋਂ ਪਾਰ ਹੋ ਕੇ ਜੀਵਨ ਵਿੱਚ ਪ੍ਰਵੇਸ਼ ਕਰ ਚੁੱਕਾ ਹੈ ਕਿਉਂਕਿ ਉਸਨੇ ਪਰਮੇਸ਼ਵਰ ਦੇ ਇਕਲੌਤੇ ਪੁੱਤਰ ਉੱਤੇ ਨਿਸ਼ਚਾ ਕੀਤੀ ਹੈ ਜਿਸ ਨੂੰ ਖੁਦਾ ਨੇ 2000 ਸਾਲ ਪਹਿਲਾਂ ਖੜਾ ਕੀਤਾ ਸੀ ਅਤੇ ਅੱਜ ਰਾਤ ਇੱਥੇ ਜੀਵਤ ਹੈ ਆਪਣੇ ਜੀ ਉੱਠਣ ਦੇ ਗੁਣ ਨੂੰ ਵਿਖਾ ਰਿਹਾ ਹੈ ਉਸ ਤੋਂ ਬਾਅਦ ਕਿ ਕੋਈ ਹੋਰ ਵੀ ਖੜਾ ਹੋਣਾ ਚਾਹੁੰਦਾ ਹੈ ਕੋਈ ਹੋਰ ਕਹੇ ਮੈਂ ਇਸ ਨੂੰ ਕਬੂਲ ਕਰਨਾ ਚਾਹੁੰਦਾ ਹਾਂ ਮੈਂ ਉਸ ਨੂੰ ਕਬੂਲ ਕਰਨਾ ਚਾਹੁੰਦਾ ਹਾਂ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ ਛੋਟੀ ਇਸਤਰੀ ਇਹ ਬਹੁਤ ਵਧੀਆ ਹੈ ਇਹ ਬੜੀ ਬਹਾਦਰੀ ਵਾਲੀ ਗੱਲ ਹੈ ਮੈਂ ਚਾਹੁੰਦਾ ਹਾਂ ਕਿ ਤੁਸੀਂ ਧਿਆਨ ਦਿਓ ਮੈਂ ਕੁਝ ਸਮਾਂ ਪਹਿਲਾਂ ਇੱਥੇ ਵੇਦੀ ਦੀ ਬੁਲਾਹਟ ਨੂੰ ਵੇਖਿਆ ਸੀ ਲੋਕ ਉੱਪਰ ਆ ਰਹੇ ਸਨ ਬਬਲ ਗਮ ਚਬਾ ਰਹੇ ਸਨ ਇੱਕ ਦੂਸਰੇ ਨੂੰ ਇੱਧਰ ਉੱਧਰ ਧੱਕੇ ਮਾਰਦੇ ਹੋਏ ਆ ਰਹੇ ਸਨ ਪਰ ਕੀ ਤੁਸੀਂ ਇਹਨਾਂ ਲੋਕਾਂ ਦੇ ਚਿਹਰਿਆਂ ਦੀ ਇਮਾਨਦਾਰੀ ਤੇ ਧਿਆਨ ਦਿੱਤਾ ਹੈ? ਉਹ ਜਵਾਨ ਔਰਤਾਂ ਭਾਵੇਂ ਉਹਨਾਂ ਨੂੰ ਉਹਨਾਂ ਦੇ ਵਾਲ ਕੱਟਣ ਅਤੇ ਮੇਕਅਪ ਕਰਨ ਲਈ ਦੋਸ਼ੀ ਠਹਿਰਾਇਆ ਗਿਆ, ਉਸ ਮੇਕਅਪ ਅਤੇ ਕੱਟੇ ਹੋਏ ਵਾਲਾਂ ਸਮੇਤ ਉਹ ਫਿਰ ਵੀ ਉਸੇ ਤਰ੍ਹਾਂ ਖੜੀਆਂ ਹਨ। ਮੈਂ ਪਾਪੀ ਹਾਂ, ਪਰਮੇਸ਼ਵਰ ਮੇਰੇ ਉੱਤੇ ਦਇਆ ਕਰ। ਇਹੀ ਉਹ ਬੀਜ ਹੈ ਜੋ ਉੱਥੇ ਪਿਆ ਹੋਇਆ ਹੈ, ਚਾਨਣ ਉਸ ਉੱਤੇ ਪਿਆ ਹੈ ਅਤੇ ਉਹ ਇਸ ਨੂੰ ਜਾਣਦੇ ਹਨ। ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ। ਆਓ ਆਪਣੇ ਸਿਰਾਂ ਨੂੰ ਝੁਕਾਈਏ। ਮੈਂ ਚਾਹੁੰਦਾ ਹਾਂ ਕਿ ਹਰੇਕ ਵਿਸ਼ਵਾਸੀ ਜੋ ਕਿ ਉਸ ਵਿਅਕਤੀ ਦੇ ਲਾਗੇ ਖੜਾ ਹੈ, ਆਪਣਾ ਹੱਥ ਉਸ ਵਿਅਕਤੀ ਉੱਪਰ ਰੱਖ ਲਵੇ ਜੋ ਕਿ ਖੜਾ ਹੈ। ਕੀ ਤੁਸੀਂ ਇਸ ਤਰ੍ਹਾਂ ਕਰੋਗੇ? ਉਹ ਤੁਹਾਡੇ ਨੇੜੇ ਖੜੇ ਸਨ। ਜੇ ਤੁਸੀਂ ਮਸੀਹੀ ਹੋ ਤਾਂ ਆਪਣਾ ਹੱਥ ਉਸ ਭਾਈ ਜਾਂ ਭੈਣ ਤੇ ਰੱਖ ਲਓ। ਕਹੋ, ਮੈਂ ਆਪਣਾ ਹੱਥ ਤੁਹਾਡੇ ਉੱਤੇ ਰੱਖਿਆ ਹੈ, ਮੈਂ ਤੁਹਾਡੇ ਲਈ ਦੁਆ ਕਰਨ ਲੱਗਾ ਹਾਂ।
ਹੈਵਨਲੀ ਫਾਦਰ, ਦੇਅਰ ਆਰ ਦੋਜ਼ ਹੇਅਰ ਟੁਨਾਈਟ ਦੈਟ
ਸਵਰਗੀ ਪਿਤਾ, ਅੱਜ ਰਾਤ ਇੱਥੇ ਉਹ ਹਨ ਜਿਹੜੇ ਤੇਰੇ ਉੱਤੇ ਨਿਸ਼ਚਾ ਕਰਦੇ ਹਨ। ਕੁਝ ਬੀਜ ਰਾਹ ਵਿੱਚ ਡਿੱਗ ਗਿਆ, ਤੂੰ ਕਿਹਾ ਪੰਛੀ ਆਏ ਅਤੇ ਉਸ ਨੂੰ ਇਕੱਠਾ ਕਰ ਲਿਆ। ਕੁਝ ਪਥਰੀਲੀ ਜ਼ਮੀਨ ਵਿੱਚ ਅਤੇ ਕੰਡੇ ਅਤੇ ਕੰਡਿਆਲੀਆਂ ਵਿੱਚ ਡਿੱਗ ਗਿਆ, ਪਰ ਕੁਝ ਚੰਗੀ ਉਪਜਾਊ ਭੂਮੀ ਵਿੱਚ ਗਿਰਿਆ। ਅਤੇ ਅੱਜ ਰਾਤ ਤੇਰੀ ਹਜ਼ੂਰੀ ਇੱਥੇ ਹੋਣ ਕਾਰਨ ਬਹੁਤੇ ਕਾਇਲ ਹੋਏ ਹਨ ਕਿ ਤੂੰ ਪਰਮੇਸ਼ਵਰ ਦਾ ਪੁੱਤਰ ਹੈ ਅਤੇ ਯੁਗੋ ਯੁਗ ਜਿਉਂਦਾ ਹੈ, ਅਤੇ ਤੂੰ ਵਾਅਦਾ ਕੀਤਾ ਹੈ ਕਿ ਮੈਂ ਜਿਉਂਦਾ ਹਾਂ ਇਹ ਲਈ ਤੁਸੀਂ ਵੀ ਜਿਉਂਦੇ ਰਹੋਗੇ। ਪ੍ਰਭੂ ਯੇਸੂ, ਉਹ ਖੜੇ ਹੋਏ ਹਨ ਅਤੇ ਇੱਕ ਗਵਾਹ ਦੇ ਰੂਪ ਵਿੱਚ ਖੜੇ ਹੋਏ ਹਨ ਕਿ ਉਹ ਤੇਰੇ ਉੱਤੇ ਨਿਹਚਾ ਕਰਦੇ ਹਨ। ਹੁਣ ਪ੍ਰਭੂ, ਮੈਂ ਜਾਣਦਾ ਹਾਂ ਤੂੰ ਉਸ ਦਿਨ ਉਹਨਾਂ ਲਈ ਖੜਾ ਹੋਵੇਗਾ। ਪ੍ਰਭੂ, ਇਹ ਬਖਸ਼ ਦੇ। ਯੇਸੂ ਮਸੀਹ ਦੇ ਨਾਮ ਵਿੱਚ ਮੈਂ ਉਹਨਾਂ ਨੂੰ ਤੈਨੂੰ ਦਿੰਦਾ ਹਾਂ। ਹੁਣ ਦੇਖ ਕਿ ਉਹ ਕਿਸੇ ਚੰਗੇ ਚਰਚ ਵਿੱਚ ਜਾਣ ਅਤੇ ਮਸੀਹੀ ਢੰਗ ਨਾਲ ਬਪਤਿਸਮਾ ਲੈਣ। ਹੁਣ ਦੇਖ ਕਿ ਉਹ ਕਿਸੇ ਚੰਗੇ ਝੁੰਡ ਵਿੱਚ ਸ਼ਾਮਿਲ ਹੋ ਜਾਣ। ਹੁਣ ਦੇਖ ਕਿ ਉਹ ਪਵਿੱਤਰ ਆਤਮਾ ਨਾਲ ਭਰ ਜਾਣ। ਹੁਣ ਦੇਖ ਕਿ ਉਹ ਖੁਸ਼ਖਬਰੀ ਦੀ ਜਿੱਤ ਦਾ ਇਨਾਮ ਹੋਣ ਅਤੇ ਉਸ ਦਿਨ ਤੇਰੇ ਮੁਕਟ ਦੇ ਮੋਤੀ ਹੋਣ। ਅਤੇ ਜੇ ਮੈਂ ਉਸ ਮਹਾਨ ਦਿਨ ਤੋਂ ਪਹਿਲਾਂ ਉਹਨਾਂ ਨੂੰ ਇਸ ਪਾਸੇ ਕਦੇ ਨਾ ਵੇਖਾਂ, ਹੁਣ ਦੇਖ ਕਿ ਮੈਂ ਉਹਨਾਂ ਨੂੰ ਉਸ ਦਿਨ ਵੇਖ ਸਕਾਂ, ਜਿਵੇਂ ਕਿ ਦਰਸ਼ਨ ਵਿੱਚ ਕਿਹਾ ਗਿਆ ਸੀ ਕਿ ਤੁਹਾਨੂੰ ਯਾਦ ਨਹੀਂ, ਉਸ ਦਿਨ ਬੇਟਨ ਰੋਜ਼ ਵਿੱਚ ਮੈਂ ਖੜਾ ਹੋਇਆ ਸੀ। ਪਿਤਾ, ਬਖਸ਼ ਦੇ। ਮਸੀਹ ਦੇ ਨਾਮ ਵਿੱਚ ਉਹ ਤੇਰੇ ਹਨ। ਇੱਥੇ ਮੇਰੇ ਸਾਹਮਣੇ ਰੁਮਾਲਾਂ ਦਾ ਬਾਕਸ, ਛੋਟੇ ਜੁੱਤੇ, ਬੂਟ, ਰੁਮਾਲ ਅਤੇ ਕੱਪੜੇ ਅਤੇ ਚੋਗੇ ਪਏ ਹੋਏ ਹਨ। ਬਾਈਬਲ ਵਿੱਚ ਸਾਨੂੰ ਸਿਖਾਇਆ ਗਿਆ ਹੈ ਕਿ ਉਹਨਾਂ ਨੇ ਸੰਤ ਪੁਰੂਸ ਦੀ ਦੇਹ ਨਾਲ ਰੁਮਾਲਾਂ ਅਤੇ ਕੱਪੜਿਆਂ ਨੂੰ ਲਗਾਇਆ ਅਤੇ ਦੁਸ਼ਟ ਆਤਮੇ ਲੋਕਾਂ ਵਿੱਚੋਂ ਨਿਕਲ ਗਏ। ਹੁਣ ਪਿਤਾ, ਅਸੀਂ ਜਾਣਦੇ ਹਾਂ ਕਿ ਅਸੀਂ ਸੰਤ ਪੁਰੂਸ ਨਹੀਂ ਹਾਂ, ਪਰ ਤੂੰ ਹਾਲੇ ਵੀ ਉਹੀ ਖੁਦਾ ਹੈ। ਇਸ ਲਈ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੂੰ ਉਹੀ ਨਤੀਜੇ ਬਖਸ਼ ਦੇ, ਜਦ ਕਿ ਨਿਸ਼ਕਪਟਤਾ ਨਾਲ ਇਹ ਪੀੜੀ ਨਿਹਚਾ ਕਰ ਰਹੀ ਹੈ। ਉਹਨਾਂ ਕਦੇ ਪੌਲੁਸ ਤੇ ਇਸ ਲਈ ਵਿਸ਼ਵਾਸ ਨਹੀਂ ਕੀਤਾ ਕਿ ਉਹ ਪੌਲੁਸ ਸੀ, ਉਹਨਾਂ ਪੌਲੁਸ ਤੇ ਵਿਸ਼ਵਾਸ ਕੀਤਾ ਕਿਉਂਕਿ ਤੂੰ ਆਪਣੀ ਪਛਾਣ ਪੌਲੁਸ ਵਿੱਚ ਕਰਾਈ ਸੀ। ਹੁਣ ਅੱਜ ਰਾਤ ਉਹ ਉਸ ਗੱਲ ਉੱਤੇ ਨਿਹਚਾ ਕਰਦੇ ਹਨ ਕਿ ਪ੍ਰਭੂ, ਅੱਜ ਰਾਤ ਤੇਰੀ ਪਛਾਣ ਸਾਡੇ ਵਿੱਚ ਹੋਈ ਹੈ। ਅਤੇ ਇੱਕ ਦਿਨ ਅਸੀਂ ਕਹੀਏ, ਇੱਕ ਲੇਖਕ ਸਾਨੂੰ ਦੱਸ ਰਿਹਾ ਸੀ ਕਿ ਇਸਰਾਇਲ ਵਾਅਦਾ ਕੀਤੀ ਧਰਤੀ ਤੇ ਜਾਣ ਲਈ ਆਪਣੇ ਮਾਰਗ ਤੇ ਸੀ ਅਤੇ ਲਾਲ ਸਮੁੰਦਰ ਰਾਹ ਵਿੱਚ ਆ ਗਿਆ ਤਾਂ ਕਿ ਉਹਨਾਂ ਨੂੰ ਵਾਅਦਾ ਕੀਤੀ ਧਰਤੀ ਤੋਂ ਦੂਰ ਰੱਖੇ। ਲੇਖਕ ਨੇ ਕਿਹਾ ਹੈ, ਪਰਮੇਸ਼ਵਰ ਨੇ ਗੁੱਸੇ ਭਰੀ ਅੱਖਾਂ ਨਾਲ ਅੱਗ ਦੇ ਖੰਭੇ ਵਿੱਚੋਂ ਲਾਲ ਸਮੁੰਦਰ ਨੂੰ ਵੇਖਿਆ ਜਦ ਉਹ ਇਸਰਾਇਲ ਉੱਤੇ ਘੁੰਮ ਰਿਹਾ ਸੀ। ਉਹ ਬੇਪ੍ਰਤੀਤੇ ਲਈ ਹਨੇਰਾ ਅੰਧਕਾਰ ਸੀ, ਪਰ ਇਸਰਾਇਲ ਲਈ ਚਾਨਣ ਸੀ। ਅਤੇ ਜਦ ਉਹ ਲਾਲ ਸਮੁੰਦਰ ਰਾਹ ਵਿੱਚ ਆ ਗਿਆ, ਉਹ ਡਰ ਗਿਆ ਅਤੇ ਉਹ ਪਿੱਛੇ ਨੂੰ ਮੁੜ ਗਿਆ ਅਤੇ ਇਸਰਾਇਲ ਸੁੱਕੀ ਧਰਤੀ ਉੱਤੋਂ ਦੀ ਵਾਅਦਾ ਕੀਤੀ ਧਰਤੀ ਵਿੱਚ ਚਲਾ ਗਿਆ। ਪ੍ਰਭੂ ਪਰਮੇਸ਼ਵਰ, ਅੱਜ ਰਾਤ ਯਸੂ ਮਸੀਹ ਆਪਣੇ ਪੁੱਤਰ ਦੇ ਲਹੂ ਵਿੱਚ ਦੀ ਹੇਠਾਂ ਵੇਖ, ਜਦ ਕਿ ਮੈਂ ਆਪਣੇ ਹੱਥਾਂ ਨੂੰ ਇਹਨਾਂ ਰੁਮਾਲਾਂ ਉੱਤੇ ਰੱਖਦਾ ਹਾਂ, ਜਦ ਇਹ ਬਿਮਾਰਾਂ ਉੱਤੇ ਰੱਖੇ ਜਾਣ। ਪ੍ਰਭੂ, ਹੋਣ ਦੇ ਕਿ ਪਵਿੱਤਰ ਆਤਮਾ ਉਸ ਵਿਅਕਤੀ ਤੇ ਵੇਖੇ, ਅਰੇਂਜ ਹੋਵੇ ਕਿ ਬਿਮਾਰੀ ਉਸ ਤੋਂ ਚਲੀ ਜਾਵੇ ਅਤੇ ਉਹ ਚੰਗੀ ਸਿਹਤ ਅਤੇ ਸਾਮਰਥ ਵਾਲੀ ਉਹ ਚੰਗੀ ਭੂਮੀ ਵਿੱਚ ਪਾਰ ਚਲੇ ਜਾਣ। ਜਿਵੇਂ ਬਾਈਬਲ ਨੇ ਕਿਹਾ, ਸਭ ਗੱਲਾਂ ਤੋਂ ਵੱਧ ਕੇ ਉਹ ਇੱਛਾ ਰੱਖਦੇ ਸਨ ਕਿ ਸਿਹਤ ਵਿੱਚ ਉੱਨਤੀ ਕਰੀਏ। ਪ੍ਰਭੂ, ਇਹ ਬਖਸ਼ ਦੇ। ਮੈਂ ਉਹਨਾਂ ਨੂੰ ਪ੍ਰਭੂ ਯੇਸੂ ਦੇ ਨਾਮ ਵਿੱਚ ਭੇਜਦਾ ਹਾਂ। ਆਮੇਨ। ਮੈਂ ਪਿੱਛੇ ਚੱਲਾਂਗਾ ਜਿੱਥੇ ਉਹ ਮੇਰੀ ਅਗਵਾਈ ਕਰੇਗਾ। ਆਓ ਗਾਈਏ। ਮੈਂ ਉਸਦੇ ਨਾਲ ਜਾਵਾਂਗਾ। ਹੁਣ ਉਸਦੀ ਹਜ਼ੂਰੀ ਇੱਥੇ ਹੈ। ਆਓ ਗੀਤ ਵਿੱਚ ਬਸ ਉਸਦੀ ਭਗਤੀ ਕਰੀਏ ਮਿਠਾਸ ਨਾਲ। ਸਾਰੇ ਰਾਹ ਵਿੱਚ ਕੀ ਤੁਸੀਂ ਅਸਲ ਵਿੱਚ ਇਸ ਤਰ੍ਹਾਂ ਗਾ ਸਕਦੇ ਹੋ? ਜਿੱਥੇ ਉਹ ਮੇਰੀ ਅਗਵਾਈ ਕਰੇਗਾ ਮੈਂ ਉਸਦੇ ਨਾਲ ਜਾਵਾਂਗਾ। ਜਿੱਥੇ ਉਹ ਮੇਰੀ ਅਗਵਾਈ ਕਰੇਗਾ ਮੈਂ ਉਸਦੇ ਨਾਲ ਜਾਵਾਂਗਾ। ਜਿੱਥੇ ਉਹ ਮੇਰੀ ਅਗਵਾਈ ਕਰੇਗਾ ਮੈਂ ਉਸਦੇ ਨਾਲ ਜਾਵਾਂਗਾ। ਹੁਣ ਜੇ ਤੁਸੀਂ ਆਪਣੇ ਹੱਥਾਂ ਨੂੰ ਉਠਾ ਲਓ ਮੈਂ ਉਸਦੇ ਨਾਲ ਜਾਵਾਂਗਾ। ਹੁਣ ਆਓ ਖੜੇ ਹੋ ਜਾਈਏ, ਆਪਣੇ ਹੱਥਾਂ ਨੂੰ ਫਿਰ ਉਠਾਓ। ਉਸਦੇ ਨਾਲ ਬਾਗ ਵਿੱਚ ਹੁਣ ਹਰ ਕੋਈ ਆਤਮਾ ਵਿੱਚ ਗਾਓ, ਅਸਲ ਵਿੱਚ ਕੱਟ ਦੇਣ ਵਾਲਾ ਸੰਦੇਸ਼ ਹੈ। ਆਓ ਉਸਦੀ ਹਜ਼ੂਰੀ ਵਿੱਚ ਉਸਦੀ ਭਗਤੀ ਕਰੀਏ, ਉਸਨੂੰ ਭਗਤੀ ਕਰਾਉਣਾ ਪਸੰਦ ਹੈ। ਬਾਗ ਵਿੱਚ ਮੈਂ ਉਸਦੇ ਨਾਲ ਬਾਗ ਵਿੱਚ ਜਾਵਾਂਗਾ। ਮੈਂ ਉਸਦੇ ਨਾਲ ਸਾਰੇ ਰਸਤੇ ਵਿੱਚ ਜਾਵਾਂਗਾ। ਹੁਣ ਆਓ ਇਸ ਨੂੰ ਗੁਣਗੁਣਾਈਏ। ਮੈਂ ਸਕਦਾ ਹਾਂ, ਹੁਣ ਜਦ ਤੁਸੀਂ ਇਹ ਕਰ ਰਹੇ ਹੋ, ਮੈਂ ਚਾਹੁੰਦਾ ਹਾਂ ਕਿ ਤੁਸੀਂ ਕਿਸੇ ਨਾਲ ਹੱਥ ਮਿਲਾਓ ਤੇ ਕਹੋ, ਖੁਦਾ ਤੁਹਾਨੂੰ ਬਰਕਤ ਦੇਵੇ ਯਾਤਰੀ, ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ ਯਾਤਰੀ। ਇਸ ਤਰ੍ਹਾਂ ਅਸੀਂ ਇੱਕ ਦੂਸਰੇ ਨਾਲ ਇੱਕ ਹਾਂ, ਮੈਥੋਡਿਸਟ ਅਤੇ ਬੈਪਟਿਸਟ, ਪ੍ਰੈਸਬਾਈਟੇਰੀਅਨ, ਪੈਂਟੀਕਾਸਟਲ, ਸਾਰੇ ਇੱਕ ਦੂਸਰੇ ਨਾਲ ਹੱਥ ਮਿਲਾਓ, ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ ਯਾਤਰੀ। ਅਸੀਂ ਇਹੀ ਹਾਂ ਯਾਤਰੀ ਬਾਗ ਵਿੱਚ। ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ ਯਾਤਰੀ, ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ ਬਾਗ ਵਿੱਚ। ਹੁਣ ਆਓ ਆਪਣੇ ਹੱਥਾਂ ਨੂੰ ਉਠਾਈਏ। ਮੈਂ ਉਸਦੇ ਨਾਲ ਜਾਵਾਂਗਾ, ਸਾਰੇ ਰਸਤੇ ਵਿੱਚ ਜਾਵਾਂਗਾ। ਆਓ ਨਮਰਤਾ ਨਾਲ ਆਪਣੇ ਸਿਰਾਂ ਨੂੰ ਪ੍ਰਾਰਥਨਾ ਵਿੱਚ ਝੁਕਾਈਏ। ਇਸ ਨੂੰ ਨਾ ਭੁੱਲਣਾ ਕਿ ਸਵੇਰੇ ਸੰਡੇ ਸਕੂਲ ਹੈ। ਕਿਸੇ ਤਰ੍ਹਾਂ ਜਾਂ ਕਿਸੇ ਹੋਰ ਤਰੀਕੇ ਨਾਲ ਮੈਂ ਨਿਰਸੰਦੇਹ ਪਰਮੇਸ਼ਵਰ ਦੀ ਹਜ਼ੂਰੀ ਨੂੰ ਆਪਣੇ ਦਿਲ ਵਿੱਚ ਮਹਿਸੂਸ ਕਰਦਾ ਹਾਂ। ਕਿਵੇਂ ਨਾ ਕਿਵੇਂ ਅੱਜ ਰਾਤ ਮੇਰੇ ਲਈ ਇਸ ਨੂੰ ਛੱਡ ਕੇ ਜਾਣਾ ਬਹੁਤ ਹੀ ਔਖਾ ਹੈ। ਮੈਂ ਮਹਿਸੂਸ ਕਰ ਰਿਹਾ ਹਾਂ ਪਵਿੱਤਰ ਆਤਮਾ ਅੱਜ ਰਾਤ ਬਹੁਤ ਖੁਸ਼ ਹੋਇਆ ਹੈ। ਸੰਭਵ ਹੈ ਕੱਲ ਰਾਤ ਸਾਡੀ ਮਹਾਨ ਸੰਗਤੀ ਹੋਵੇਗੀ, ਲੋਕਾਂ ਨੂੰ ਮਸੀਹ ਕੋਲ ਆਉਂਦੇ ਵੇਖਣਾ। ਸਮਝੇ, ਕੋਈ ਹੈਰਾਨ ਹੋਵੇਗਾ ਕਿ ਮੈਂ ਕਿਉਂ ਵੇਦੀ ਦੀ ਬੁਲਾਹਟ ਨਹੀਂ ਕੀਤੀ। ਮੈਂ ਉਡੀਕ ਕਰਦਾ ਹਾਂ ਯਾਦ ਤੱਕ ਕਿ ਮੇਰੀ ਅਗਵਾਈ ਨਹੀਂ ਹੁੰਦੀ ਹੈ। ਸਮਝੇ, ਮੈਂ ਵਿਸ਼ਵਾਸ ਕਰਦਾ ਹਾਂ ਕਿ ਹਰ ਇੱਕ ਜਿਸਨੇ ਹੱਥ ਖੜੇ ਕੀਤੇ ਹਨ ਅਤੇ ਜੋ ਖੜਾ ਹੋਇਆ ਹੈ, ਮੈਂ ਭਰੋਸਾ ਕਰਦਾ ਹਾਂ ਕਿ ਕੱਲ ਤੁਸੀਂ ਕਿਸੇ ਚੰਗੇ ਚਰਚ ਵਿੱਚ ਹੋਵੋਗੇ, ਵਿਸ਼ਵਾਸੀਆਂ ਵਿੱਚ ਆਪਣਾ ਸਥਾਨ ਲੈ ਲਵੋਗੇ। ਹੁਣ ਜਦ ਕਿ ਸਾਡੇ ਸਿਰ ਚੁੱਕੇ ਹੋਏ ਹਨ, ਮੈਂ ਪਾਸਟਰ ਸਾਹਿਬ ਨੂੰ ਇੱਥੇ ਆਉਣ ਲਈ ਕਹਿੰਦਾ ਹਾਂ ਵਿਦਾ ਕਰਨ ਲਈ, ਜੋ ਚਾਹੁਣ ਤਾਂ। ਹੁਣ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ। ਖੁਦਾ ਅੱਗੇ ਸਾਰੇ ਚੁੱਕੇ ਹੋਏ ਆਪਣੇ ਸਿਰਾਂ ਅਤੇ ਦਿਲਾਂ ਨਾਲ